ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੇ ਤੁਸੀਂ ਸਾਂਝ ਪਾ ਰਹੇ ਹਾਂ ਰੇਡੀਓ ਚੰਨ ਪ੍ਰਦੇਸ਼ ਦੇ ਜ਼ਰੀਏ। ਛੇਤੀ ਜਤਿੰਦਰ ਪੰਨੂ ਸਾਹਿਬ ਆਪਣੇ ਨਾਲ ਸ਼ਾਮਲ ਹੋਣਗੇ।
ਬਈ ਟਰੱਕ ਚਲਾਉਂਦਿਆਂ ਤਾਂ ਟਾਈਮ ਬਹੁਤ ਹੋ ਗਿਆ, ਪਰ ਕੋਈ ਇਹ ਜੀ ਕੰਪਨੀ ਦੱਸ ਜਿਹੜੀ ਪੇ ਵੀ ਵਧੀਆ ਦੇਵੇ ਤੇ ਨਾਲੇ ਯਾਰ ਸਟੀਅਰਿੰਗ ਤੇ ਬਹਿ ਕੇ ਨਵੀਂ ਗੱਡੀ ਚਲਾਉਣ ਦਾ ਨਜ਼ਾਰਾ ਵੀ ਆਵੇ।
ਲੱਗਦਾ ਤੂੰ ਬੁੱਟਰ ਕੈਰੀਅਰ ਬਾਰੇ ਨਹੀਂ ਸੁਣਿਆ।
ਉਹ ਕਿਹੜੇ ਯਾਰ ਬੁੱਟਰ ਕੈਰੀਅਰ?
ਉਹ ਬਾਈ ਜੀ, ਬੁੱਟਰ ਕੈਰੀਅਰ ਵਾਲੇ 55 ਸੈਂਟ ਤੋਂ ਤਾਂ ਸਟਾਰਟਿੰਗ ਕਰਦੇ ਨੇ, ਡਾਲਸ ਤੋਂ ਕੈਲੀਫੋਰਨੀਆ ਤੇ ਨਾਰਥ ਈਸਟ। ਤੇ ਟਰੱਕ 2022 ਮਾਡਲ ਹੈ, ਕੈਨਵਰਸ ਦੇ, ਤੇ ਇੱਕ ਸਾਲ ਬਾਅਦ ਵਧੀਆ ਬੋਨਸ ਦਿੰਦੇ ਐ। ਤੂੰ ਨਾ ਮੇਰੀ ਗੱਲ ਮੰਨ, ਤੂੰ ਡੀਸੀ ਬੁੱਟਰ ਹੁਣਾਂ ਨੂੰ ਕਾਲ ਕਰ ਲਾ। ਨੰਬਰ ਨੋਟ ਕਰ, 408-590-6632। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਾ ਡੀਸੀ ਬੁੱਟਰ ਹੁਣਾਂ ਦਾ, 408-590-6632।
ਕੀ ਤੁਹਾਡੇ ਕੋਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੈ? ਤਾਂ ਅਗਲੇ ਕੁਝ ਸੈਕਿੰਡ ਤੁਹਾਡੇ ਬਹੁਤ ਕੰਮ ਦੇ ਹੋ ਸਕਦੇ ਨੇ। ਜੇ ਤੁਹਾਡੇ ਕੋਲ ਹੈ 2 ਸਾਲ ਦਾ ਤਜਰਬਾ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤੇ ਨਾਲ ਹੈ ਕਲੀਨ ਡਰਾਈਵਿੰਗ ਰਿਕਾਰਡ, ਜੇਕਰ ਇਹ ਤਿੰਨੇ ਚੀਜ਼ਾਂ ਤੁਹਾਡੇ ਕੋਲ ਹੈ ਤਾਂ ਸਟਾਰਟਿੰਗ ਸੈਲਰੀ ਹੋਵੇਗੀ 65 ਸੈਂਟ ਪਰ ਮਾਈਲ, ਵੀਕਲੀ ਪੇ ਅਤੇ 3000 ਮਾਈਲਸ ਪਲੱਸ ਤੇ ਵੀ ਪੇ। ਬ੍ਰਾਂਡ ਨਿਊ ਆਟੋਮੈਟਿਕ ਟਰੱਕ ਐਂਡ ਟ੍ਰੇਲਰਸ। ਸੋ ਕਾਲ ਕਰਨਾ ਨਾ ਭੁੱਲਣਾ ਮੋਹਨ ਸ਼ਾਹੀ ਜੀ ਨੂੰ, 734-366-9986।
ਉਹ ਬਾਈ, ਕਿਹੜੀਆਂ ਸੋਚਾਂ ਡੁੱਬਿਆ ਪਿਆ? ਹੋਰ ਟਰੱਕ ਕਿਵੇਂ ਚੱਲਦਾ ਤੇਰਾ?
ਉਹ ਯਾਰ, ਟਰੱਕ ਬਾਰੇ ਸੋਚ ਰਿਹਾ ਸੀ, ਲੋਡ ਵੀ ਤਿਆਰ ਹੈ, ਕੱਲ ਨੂੰ ਜਾਣਾ ਵੀ ਹੈ, ਪਰ ਅਲਾਈਨਮੈਂਟ ਕਰਾਉਣ ਵਾਲੀ ਪਈ ਹੈ, ਨਾਲੇ ਟਰੱਕ ਦੇ ਟਾਇਰ ਘਸੇ ਜੇ ਪਏ ਹੈ। ਸਮਝ ਨਹੀਂ ਆਉਂਦੀ ਵੀ ਹੁਣ ਇੰਨੀ ਛੇਤੀ ਕੰਮ ਕਿਵੇਂ ਕਰਾਵਾਂ, ਜਾਂ ਫਿਰ ਲੋਡ ਕਿਸੇ ਹੋਰ ਨੂੰ ਦੇਣਾ ਪਊ।
ਹੁਣ ਨਾ ਨਾ ਬਾਈ, ਕਿਉਂ ਨੁਕਸਾਨ ਕਰਦਾ? ਮੈਨੂੰ ਲੱਗਦਾ ਤੁਸੀਂ ਗਿੱਲ ਟਾਇਰ ਸੈਂਟਰ ਵਾਲਿਆਂ ਬਾਰੇ ਨਹੀਂ ਸੁਣਿਆ, 24/7 ਸਰਵਿਸ ਹੈ ਉਹਨਾਂ ਦੀ।
ਲੈ ਬਾਈ, ਫਿਰ ਤਾਂ ਮੈਂ ਅੱਜ ਹੀ ਜਾਣਾ ਗਿੱਲ ਟਾਇਰ ਸੈਂਟਰ ਵਾਲਿਆਂ ਕੋਲੇ।
ਗਿੱਲ ਟਾਇਰ ਸੈਂਟਰ, 24/7 ਰੋਡ ਸਾਈਡ ਅਸਿਸਟੈਂਟ ਵਿਦ ਇਨ GTA, ਉਹ ਵੀ ਕੰਪੀਟੀਟਿਵ ਪ੍ਰਾਈਸਿਸ ਆਫ ਟਾਇਰਸ ਅਤੇ ਬਹੁਤ ਘੱਟ ਇੰਸਟਾਲੇਸ਼ਨ ਫੀਸ। ਗਿੱਲ ਟਾਇਰ ਸੈਂਟਰ ਤੇ ਤੁਹਾਨੂੰ ਮਿਲਦੀ ਹੈ ਸੁਵਿਧਾ, ਵੀਲ ਬੈਲੈਂਸਿੰਗ, ਕਾਰ, SUV, ਟਰੱਕ ਅਤੇ ਟ੍ਰੇਲਰ, ਵੀਲ ਅਲਾਈਨਮੈਂਟ, ਨਵੇਂ ਅਤੇ ਯੂਜ ਟਾਇਰਸ ਵੀ ਤੁਹਾਨੂੰ ਇੱਥੋਂ ਮਿਲਦੇ ਹਨ। ਇੱਥੋਂ ਤੁਹਾਨੂੰ ਮਿਲਦਾ ਹੈ ਹਰ ਬ੍ਰਾਂਡ ਦਾ ਟਾਇਰ, ਨਾਰਥ ਅਮਰੀਕਨ, ਚਾਈਨੀਜ਼, ਫਿਲੀਪੀਨਸ। ਜੇ ਆਪਣੀ ਕਾਰ ਦੇ ਟਾਇਰਾਂ ਨੂੰ 4 ਚੰਦ ਲਾਣੇ ਹੋਣ ਤਾਂ ਹਮੇਸ਼ਾ ਯਾਦ ਰੱਖੋ ਗਿੱਲ ਟਾਇਰ ਸੈਂਟਰ। ਅੱਜ ਹੀ ਕਾਲ ਕਰੋ ਗਿੱਲ ਟਾਇਰ ਸੈਂਟਰ, 647-987-0066। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 647-987-0066।
ਬਈ, ਟਰੱਕ ਵੀ ਨਵਾਂ ਲੈ ਲਿਆ, ਕੰਮ ਵੀ ਬਹੁਤ ਹੈ, ਸਾਰਾ ਦਿਨ ਬਿਜ਼ੀ ਵੀ ਰਹੀਦਾ, ਪਰ ਫੇਰ ਵੀ ਬਚਦਾ ਕੁਛ ਨਹੀਂ, ਉੱਤੋਂ ਕੰਪਨੀ ਚੰਗੀ ਨਹੀਂ ਮਿਲਦੀ।
ਬਾਈ, ਦੁਖੀ ਹੋਣ ਵਾਲੀ ਕੋਈ ਗੱਲ ਨਹੀਂ, ਲੱਗਦਾ ਤੂੰ ਹੰਟਰ ਐਕਸਪ੍ਰੈਸ ਵਾਲਿਆਂ ਬਾਰੇ ਨਹੀਂ ਸੁਣਿਆ।
ਹੰਟਰ ਐਕਸਪ੍ਰੈਸ ਵਾਲਿਆਂ ਨੂੰ ਲੋੜ ਹੈ ਡਰਾਈਵਰਸ ਦੀ, ਓਨਰ ਆਪਰੇਟਰ ਲੋਕਲ ਤੇ ਡੈਡੀਕੇਟਿਡ ਰਨਸ ਲਈ, ਮਿਸ਼ੀਗਨ ਤੋਂ ਲਾਰਾਈਡੋ ਟੈਕਸਸ ਲਈ, ਚੰਗੀ ਤਨਖਾਹ, ਵੀਕਲੀ ਹੋਮ ਟਾਈਮ, ਹੈਲਥ ਬੈਨੀਫਿਟਸ, ਵੀਕਲੀ ਪੇ, ਨਵੇਂ ਟਰੱਕ 2019 ਤੇ 21 ਮਾਡਲ। ਅੱਜ ਹੀ ਹੈਲਰੀ ਹੁਣਾਂ ਨੂੰ ਕਾਲ ਕਰੋ, 313-307-4185, ਜਾਂ ਫਿਰ ਅਸਦ ਭੱਟ ਜੀ ਨੂੰ, 313-694-0831।
ਸੋ ਯਾਦ ਰੱਖੋ ਹੰਟਰ ਐਕਸਪ੍ਰੈਸ।
ਬਾਈ, ਬਹੁਤ ਭੁੱਖ ਲੱਗੀ ਆ,
ਆਪਾਂ ਹਾਈਵੇ 70 ਤੇ ਜਾ ਰਹੇ ਹਾਂ।
ਇੱਕ ਵਾਰ ਫੇਰ ਅਸੀਂ ਤੇ ਤੁਸੀਂ ਸਾਂਝ ਪਾ ਰਹੇ ਹਾਂ। ਥੋੜੀ ਜਿਹੀ ਆਵਾਜ਼ ਦੀ ਪ੍ਰੋਬਲਮ ਮੈਨੂੰ ਆ ਰਹੀ ਸੀ, ਉਹ ਮੈਂ ਸੈੱਟ ਕਰਨ ਦਾ ਯਤਨ ਕੀਤਾ, ਸਾਡੀ ਟੀਮ ਨੇ ਕੀਤੀ ਅਸਲ ਦੇ ਵਿੱਚ ਤਾਂ, ਤੇ ਹੁਣ ਅਸੀਂ ਗੱਲਬਾਤ ਦਾ ਸਿਲਸਿਲਾ ਤੁਹਾਡੇ ਨਾਲ ਛੇਤੀ ਜਤਿੰਦਰ ਬੰਨੂ ਸਾਹਿਬ ਦੇ ਨਾਲ ਜੋੜ ਕੇ ਸਾਂਝਾ ਕਰਾਂਗੇ, ਵਿਦ ਇਨ ਫਿਊ ਸੈਕਿੰਡ, ਫਿਊ ਮਿੰਟ ਕਹਿ ਦਈਏ ਆਪਾਂ, ਕਿਉਂਕਿ 2 ਮਿੰਟ ਹਜੇ ਹੋਰ ਮੈਂ ਤੁਹਾਡੇ ਨਾਲ ਐਡਵਰਟਾਈਜ਼ਮੈਂਟ ਦੇ ਜ਼ਰੀਏ ਜੁੜਨਾ। ਸੋ ਸੁਣਦੇ ਰਹੋ ਰੇਡੀਓ ਚੰਨ ਪ੍ਰਦੇਸ਼ੀ, ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ।
ਬਾਈ, ਬਹੁਤ ਭੁੱਖ ਲੱਗੀ ਆ,
ਆਪਾਂ ਹਾਈਵੇ 70 ਤੇ ਜਾ ਰਹੇ ਹਾਂ ਤੇ ਉੱਥੋਂ 465 ਲੈ ਕੇ ਐਗਜ਼ਿਟ 4 ਤੇ ਰੁਕਾਂਗੇ।
ਬਾਈ, ਉੱਥੇ ਕੀ ਖਾਸ ਹੈ ਜਾ?
ਉੱਥੇ ਮਿੱਤਰਾਂ ਦਾ ਢਾਬਾ, ਨਾ ਤੈਨੂੰ ਪੰਜਾਬ ਯਾਦ ਕਰਾਤਾ ਤਾਂ ਮੈਨੂੰ ਕਹਿ ਦੀ।
ਭਾਜੀ ਪਹਿਲਾਂ ਵਾਲੀ ਨਾ ਕਰਿਓ, ਦੋ ਦਿਨ ਬਹੁਤ ਪੇਟ ਖਰਾਬ ਰਿਹਾ ਮੇਰਾ।
ਨਾ ਨਾ ਨਾ, ਉੱਥੇ ਪੂਰੀ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ, ਨਾਲੇ ਉੱਥੇ ਆਪਾਂ ਬਹਿ ਕੇ ਰੋਟੀ ਖਾਈਏ ਜਾਂ ਪੈਕ ਕਰਾ ਕੇ ਨਾਲ ਲੈ ਲਈਏ, ਮਰਜ਼ੀ ਆਪਣੀ ਹੈ।
ਚਲੋ ਭਾਈ ਚੱਲੀਏ ਫਿਰ ਆਪਾਂ।
ਮਿੱਤਰਾਂ ਦਾ ਢਾਬਾ ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਇੰਡੀਅਨ ਫੂਡ। ਟਰੱਕਾਂ ਵਾਲੇ ਵੀਰਾਂ ਲਈ ਇੱਥੇ ਰੁਕਣ ਦਾ ਵੀ ਪ੍ਰਬੰਧ ਹੈ, ਨਾਲ ਹੀ ਤੁਸੀਂ ਇੱਥੇ ਹਰ ਤਰ੍ਹਾਂ ਦਾ ਡਰਿੰਕ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ। 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਵਿਜ਼ਟਰ ਫਿਊਲ ਦੇ ਸਾਹਮਣੇ, ਚਾਹੇ ਤੁਸੀਂ ਹਾਈਵੇ 70, 69, 65 ਜਾਂ 74 ਤੇ ਆ ਰਹੇ ਹੋ, ਤੁਸੀਂ ਆਣਾ ਹੈ 465 ਐਗਜ਼ਿਟ 4 ਮਿੱਤਰਾਂ ਦਾ ਢਾਬਾ, ਇੰਡੀਅਨ ਐਪਲਸ ਇੰਡੀਆਨਾ, ਹਾਈਵੇ 70। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਰਬ ਅਤੇ ਦੀਪ ਨੂੰ 317-786-1022 317-786-1022।
ਜ਼ਿੰਦਗੀ ਅਜੀਬ ਹੈ, ਜ਼ਿੰਦਗੀ ਪਿਆਰੀ ਹੈ, ਜ਼ਿੰਦਗੀ ਕੰਡਿਆਲੀਦਾਰ ਹੈ, ਜ਼ਿੰਦਗੀ ਫੁੱਲਾਂ ਦੀ ਸੇਜ ਹੈ, ਜ਼ਿੰਦਗੀ ਅਨਪ੍ਰੈਡਿਕਟੇਬਲ ਹੈ। ਹਾਂ ਗੱਲ ਤਾਂ ਸਹੀ ਹੈ, ਜ਼ਿੰਦਗੀ ਦਾ ਕੀ ਪਤਾ ਕਿਸ ਮੂਡ ਉੱਤੇ ਕੀ ਵਾਪਰ ਜੇ,
ਫਿਰ ਕਰੀਏ ਕੀ।
ਜੇਕਰ ਤੁਸੀਂ ਟੋਰਾਂਟੋ ਚੋ ਜਾਂ ਟੋਰਾਂਟੋ ਦੇ ਆਸ ਪਾਸ ਹੋ ਤੇ ਜੇਕਰ ਤੁਹਾਨੂੰ ਲਾਈਫ ਰਿਲੇਟਡ ਜਾਂ ਹੈਲਥ ਰਿਲੇਟਡ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਚਾਹੀਦੀ ਹੈ, ਹੋਲ ਲਾਈਫ, ਟਰਮ ਲਾਈਫ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ, ਜਾਂ ਫਿਰ ਤੁਹਾਨੂੰ ਕਿਸੇ ਵੀ ਕਿਸਮ ਦੀ ਇਨਵੈਸਟਮੈਂਟ ਦੀ ਜ਼ਰੂਰਤ ਹੋਵੇ ਜਿਵੇਂ ਸੈਗਰੀਗੇਟਿਡ ਫੰਡਸ, TFSA, RESP, IRSP, ਤਾਂ ਤੁਸੀਂ ਨਵਪੱਟੀ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 416-543-2078 416-543-2078।
ਜੇ ਤੁਸੀਂ ਗ੍ਰੇਟਰ ਟੋਰਾਂਟੋ ਏਰੀਆ ਚ ਰਹਿ ਰਹੇ ਹੋ ਤੇ ਤੁਹਾਨੂੰ ਕਿਸੇ ਵੀ ਕਿਸਮ ਦੀ ਰੀਅਲ ਇਸਟੇਟ ਸਰਵਿਸ ਦੀ ਜ਼ਰੂਰਤ ਹੋਵੇ, ਤੁਸੀਂ ਪ੍ਰਾਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ, ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਦੇਖ ਰਹੇ ਹੋ, ਤਾਂ ਨਵ ਪੱਟੀ ਨੂੰ ਕਾਲ ਕਰੋ ਜਿਹੜੇ ਹੋਮ ਲਾਈਫ ਡਾਇਮੰਡਸ ਦੇ ਨਾਲ ਕੰਮ ਕਰਦੇ ਹੈ। ਨੰਬਰ ਹੈ 416-543-2078 416-543-2078।
ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ।
ਆਪਣੇ ਰਕੇਸ਼ ਭਾਜੀ ਕਿੰਨੇ ਚੰਗੇ ਨੇ, ਸੁਨੀਤਾ ਭੈਣ ਜੀ ਦਾ ਕਿੰਨਾ ਧਿਆਨ ਰੱਖਦੇ ਨੇ।
ਇੱਦਾਂ ਦਾ ਕੀ ਕਰਤਾ ਰਕੇਸ਼ ਨੇ ਜਿਹੜੇ ਤੂੰ ਉਹਦੇ ਤਾਰੀਫਾਂ ਦੇ ਪੁਲ ਬੰਨੀ ਜਾਣੀ ਹੈ।
ਸੁਨੀਤਾ ਭੈਣ ਜੀ ਦੀ ਲਾਈਫ ਨੂੰ ਪੂਰੀ ਤਰ੍ਹਾਂ ਸਿਕਿਓਰ ਕਰਤਾ ਉਹਨਾਂ ਨੇ।
ਉਹ ਕਿੱਦਾਂ?
ਇੰਸ਼ੋਰੈਂਸ ਕਰਾ ਕੇ, ਘਰ ਦੀ, ਗੱਡੀ ਦੀ, ਹੈਲਥ ਦੀ, ਸਭ ਸਿਕਿਓਰ ਹੈ ਉਹਨਾਂ ਦੀ ਫੈਮਿਲੀ ਦਾ।
ਪਰ ਇੰਸ਼ੋਰੈਂਸ ਕਰਾਈਏ ਕਿਸ ਤੋਂ? ਤੈਨੂੰ ਤਾਂ ਪਤਾ ਹੀ ਹੈ ਟਰਮਸ ਐਂਡ ਕੰਡੀਸ਼ਨ ਵਾਲੇ ਚੱਕਰ ਚ ਪਹਿਲਾਂ ਕੁਝ ਹੋਰ ਤੇ ਬਾਅਦ ਚ ਕੁਝ ਹੋਰ ਨਿਕਲਦਾ।
ਫਿਰ ਤੁਸੀਂ ਇੱਕ ਵਾਰ ਪੌਲ ਇੰਸ਼ੋਰੈਂਸ ਵਾਲੇ ਪੌਲ ਤਨੇਜਾ ਜੀ ਨੂੰ ਜ਼ਰੂਰ ਮਿਲੋ।
ਟਰੈਕਿੰਗ ਵਾਲੇ ਵੀਰਾਂ ਲਈ ਆਟੋ ਤੇ ਹੋਮ ਇੰਸ਼ੋਰੈਂਸ ਤੇ ਸਪੈਸ਼ਲ ਡਿਸਕਾਊਂਟ, ਨਾਲ ਹੀ ਜੇ ਤੁਸੀਂ ਕਿਸੇ ਹੋਰ ਪ੍ਰੋਫੈਸ਼ਨ ਜਿਵੇਂ ਰੀਅਲ ਸਟੇਟ, ਮੌਰਗੇਜ, ਅਕਾਊਂਟਿੰਗ ਜਾਂ ਨਰਸ ਦੀ ਫੀਲਡ ਵਿੱਚ ਕੰਮ ਕਰਦੇ ਹੋ, ਤਾਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ 51% ਤੱਕ ਘੱਟ ਕਰਵਾ ਸਕਦੇ ਹੋ।
ਡਿਸੇਬਿਲਿਟੀ ਦੇ ਸਪੈਸ਼ਲ ਪੈਕੇਜ ਅਵੇਲੇਬਲ ਹੈ। ਵਰਕ ਪਰਮਿਟ ਵਾਲੇ ਵੀ ਡਿਸੇਬਿਲਿਟੀ ਤੇ ਲਾਈਫ ਇੰਸ਼ੋਰੈਂਸ ਲੈ ਸਕਦੇ ਹਾਂ। ਆਪਣੇ ਪ੍ਰੋਫੈਸ਼ਨ ਤੇ ਡਿਸਕਾਊਂਟ ਬਾਰੇ ਜਾਣਨ ਲਈ ਇਹਨਾਂ ਨੂੰ ਜ਼ਰੂਰ ਪੁੱਛੋ।
ਪੌਲਸ ਇੰਸ਼ੋਰੈਂਸ ਬ੍ਰੋਕਰ ਡੀਲਿੰਗ ਵਿਦ ਆਟੋ, ਹੋਮ, ਡਿਸੇਬਿਲਿਟੀ, ਸੁਪਰਵੀਜ਼ਰ ਲਾਈਫ ਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ। ਅੱਜ ਹੀ ਕਾਲ ਕਰੋ 647-408-4039। ਨੰਬਰ ਫੇਰ ਨੋਟ ਕਰ ਲਓ 647-408-4039 ਜਾਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰੋ ਪੌਲਸ।
ਰੇਡੀਓ ਚੰਨ ਪਰਦੇਸੀ ਸੁਣਦੇ ਸੱਜਣੋ, ਸਵਾਗਤ ਅੱਜ ਦੇ ਸਿੱਧੂ ਲਾਈਵ ਸ਼ੋਅ ਦੇ ਵਿੱਚ। ਸ਼ਾਮਲ ਹਾਂ ਅਸੀਂ ਤੇ ਤੁਸੀਂ ਇਸ ਵਕਤ ਇਕੱਠੇ ਇੱਕੋ ਪਲੇਟਫਾਰਮ ਤੇ, ਉਹ ਹੈ ਚੰਨ ਪਰਦੇਸੀ ਦਾ ਸਿੱਧੂ ਲਾਈਵ ਸ਼ੋਅ। ਧੰਨਵਾਦੀ ਹਾਂ ਉਹਨਾਂ ਸਾਰੇ ਸੱਜਣਾਂ ਦੇ ਜਿਨ੍ਹਾਂ ਨੇ ਸਾਡੇ ਨਾਲ ਸਾਂਝ ਪਾਈ, ਤੇ ਧੰਨਵਾਦੀ ਉਹਨਾਂ ਸਾਰੇ ਸੱਜਣਾਂ ਦੇ ਵੀ ਜਿਹੜੇ ਸਾਂਝ ਬਾਅਦ ਚ ਪਾਉਂਗੇ। ਪਿੰਡ ਸਿੰਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਤੇ ਪ੍ਰਵਾਸੀ ਸਾਨੂੰ ਸਹਿਯੋਗ ਭੇਜਦੇ ਆ, ਉਹਨਾਂ ਦਾ ਬਹੁਤ ਸਾਰਾ ਧੰਨਵਾਦ। ਤੇ ਇਸ ਵਕਤ ਪੰਨੂ ਸਾਹਿਬ ਆਪਣੇ ਨਾਲ ਸ਼ਾਮਲ ਹੈ, ਉਹਨਾਂ ਦਾ ਸਹਿਯੋਗ ਸਦਾ ਹੀ ਰਹਿੰਦਾ, ਉਹਨਾਂ ਦਾ ਵੀ ਧੰਨਵਾਦ। ਪੰਨੂ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਗੁਰਸੁਖਨੈਬ ਜੀ, ਸਤਿ ਸ੍ਰੀ ਅਕਾਲ ਜੀ,
ਬਹੁਤ ਮਿਹਰਬਾਨੀ ਜੀ। ਤੇ ਪੰਨੂ ਸਾਹਿਬ, ਕਿਸਾਨ ਮੋਰਚੇ ਦੀ ਫਤਿਹ ਹੋਈ ਹੈ, ਐਲਾਨ ਹੋ ਗਿਆ ਹੁਣ ਕੱਲ ਰਸਮੀ ਤੌਰ ਤੇ ਵੀ।
ਦੇਖੋ ਜਿਹੜਾ ਐਲਾਨ ਹੋਇਆ ਉਹ ਬਹੁਤ ਵਧੀਆ, ਇਹਦੇ ਵਿਚ ਸਾਫ਼ ਗੱਲ ਹੈ ਕਿ ਨਰਿੰਦਰ ਮੋਦੀ ਜਿਹੜਾ ਅਜੇ ਤੱਕ ਕਿਸੇ ਦੇ ਅੱਗੇ ਝੁਕਿਆ ਨਹੀਂ ਸੀ, ਉਹ ਝੁਕ ਗਿਆ ਜਦੋਂ ਉਹਨੇ ਇਹ ਵੇਖਿਆ ਕਿ ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ ਦੇ ਵਿਚ ਵੀ ਪੋਜੀਸ਼ਨ ਬੜੀ ਖਰਾਬ ਹੈ ਤੇ ਵਿਧਾਨ ਸਭਾ ਚੋਣਾਂ ਆ ਗਈਆਂ ਨੇ, ਆਪਣੇ ਪੱਲੇ ਕੁਛ ਨਹੀਂ ਪੈਣਾ। ਉਦੋਂ ਉਹਨੇ ਰਾਤ ਨੂੰ ਸਲਾਹ ਕੀਤੀ ਬੰਦਿਆਂ ਨਾਲ, ਸੌ ਗਿਆ, ਕੋਈ ਫੈਸਲਾ ਨਹੀਂ ਕੀਤਾ। ਸਵੇਰੇ ਉੱਠ ਕੇ ਐਲਾਨ ਕਰ ਦਿੱਤਾ ਕਿ ਜਿਹੜੇ ਤਿੰਨ ਕਾਨੂੰਨਾਂ ਦਾ ਕੁਝ ਕਿਸਾਨ ਵਿਰੋਧ ਕਰਦੇ ਆ, ਕਿਸਾਨ ਵਿਰੋਧ ਕਰਦੇ ਨਹੀਂ, ਅਖਰ ਸਾਰੇ ਦੇਸ਼ ਵਿਚ ਕਿਸਾਨਾਂ ਨੇ ਇਨ੍ਹਾਂ ਨੂੰ ਜੀਆਂ ਆਖਿਆ, ਵੈਲਕਮ ਆਖਿਆ, ਪਰ ਕੁਝ ਕਿਸਾਨ ਵਿਰੋਧ ਕਰਦੇ ਆ। ਅਸੀਂ ਉਨ੍ਹਾਂ ਨੂੰ ਸਮਝਾ ਨਹੀਂ ਸਕੇ ਕਿ ਇਹ ਕਾਨੂੰਨ ਤੁਹਾਡੇ ਭਲੇ ਦੇ ਆ। ਇਸ ਗੱਲ ਦੀ ਮੈਂ ਮਾਫ਼ੀ ਚਾਹੁੰਦਾ ਕਿ ਹੁਣ ਮੈਂ ਇਸੇ ਕਰਕੇ ਇਹ ਜਿਹੜੇ ਕਾਨੂੰਨ ਨੇ ਉਹ ਵਾਪਸ ਲੈਣ ਦਾ ਐਲਾਨ ਕਰਦਾ। ਉਸ ਤੋਂ ਬਾਅਦ ਕਿਸਾਨਾਂ ਨੂੰ ਕਹਿੰਦੇ ਸੀ ਘਰੇ ਚਲ ਜਾਓ, ਉਹ ਕਹਿੰਦੇ ਜੀ ਪਾਰਲੀਮੈਂਟ ਚ ਪਾਸ ਕਰੋ। ਫਿਰ ਪਾਰਲੀਮੈਂਟ ਚ ਬਿੱਲ ਪਾਸ ਕਰਕੇ ਉਹ ਤਿੰਨੇ ਕਾਨੂੰਨ ਰੱਦ ਕੀਤੇ ਗਏ, ਰਾਸ਼ਟਰਪਤੀ ਦੇ ਦਸਤਖਤ ਹੋ ਗਏ। ਉਹਨੇ ਆਖਿਆ ਘਰੇ ਚਲ ਜਾਓ। ਇਹਨੇ ਆਖਿਆ ਜੀ ਐਮ ਐਸ ਪੀ ਜਿਹੜੀ ਹੈ ਫਸਲਾਂ ਦੀ ਘੱਟੋ ਘੱਟ ਖਰੀਦ ਕੀਮਤ ਉਹਦੀ ਗਰੰਟੀ ਦਾ ਫੈਸਲਾ ਕਰੋ, ਨਾਲੇ ਫੈਸਲਾ ਕਰੋ ਕਿ ਬਿਜਲੀ ਤੇ ਪਰਾਲੀ ਵਾਲੇ ਮਾਮਲਿਆਂ ਦਾ ਕੀ ਬਣਿਆ। ਪ੍ਰਧਾਨ ਮੰਤਰੀ ਫਿਰ ਇੰਨਾ ਅੱਗੇ ਲੱਗ ਤੁਰਿਆ, ਉਹਨੇ ਆਖਿਆ ਜੀ ਉਹ ਵੀ ਮੰਗਾਂ ਮੰਨੀਆਂ ਗਈਆਂ। ਇਹਨਾਂ ਨੇ ਆਖਿਆ ਲਿਖਤੀ ਤੌਰ ਤੇ ਦਿਓ ਤਾਂ ਫਿਰ ਮੁੱਕ ਜਾਣਾ। ਕੱਲ ਸਵੇਰੇ ਉਹਦੀ ਲਿਖਤੀ ਚਿੱਠੀ ਆ ਗਈ। ਉਹ ਚਿੱਠੀ ਚ ਬੜਾ ਸਾਫ਼ ਲਿਖਿਆ ਗਿਆ ਕਿ ਕਾਨੂੰਨ ਤਿੰਨੇ ਵਾਪਸ ਲੈ ਲਏ ਗਏ ਨੇ, ਉਹ ਰੱਦ ਹੋ ਚੁੱਕੇ ਨੇ। ਐਮ ਐਸ ਪੀ ਬਾਰੇ ਮਾਹਿਰਾਂ ਦੀ ਕਮੇਟੀ ਬਣਾਈ ਜਾਓ ਜਿਹਦੇ ਚ ਖੇਤੀ ਵਿਗਿਆਨਿਕ ਵੀ ਹੋਣਗੇ, ਕੇਂਦਰ ਸਰਕਾਰ ਤੇ ਰਾਜ ਸਰਕਾਰ ਦੇ ਪ੍ਰਤੀਨਿਧ ਵੀ ਤੇ ਕਿਸਾਨਾਂ ਦੇ ਨੁਮਾਇੰਦੇ ਵੀ। ਜਿਹੜੇ ਕਿਸਾਨਾਂ ਦੇ ਨੁਮਾਇੰਦੇ ਆ, ਇਹ ਯਕੀਨੀ ਕੀਤਾ ਜਾਵੇਗਾ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਸੰਘਰਸ਼ ਕਰ ਰਿਹਾ ਇਹਦੇ ਨੁਮਾਇੰਦੇ ਉਹਦੇ ਵਿਚ ਜ਼ਰੂਰ ਹੋਣ। ਇਹ ਚੰਗੀ ਗੱਲ ਹੋ ਗਈ, ਮਾਮਲਾ ਨਿਬੜ ਗਿਆ। ਦੂਜੀ ਗੱਲ, ਉਨ੍ਹਾਂ ਨੇ ਆਖਿਆ ਕਿ ਸਾਰੀਆਂ ਰਾਜ ਸਰਕਾਰਾਂ ਇਸ ਗੱਲ ਲਈ ਸਹਿਮਤ ਨੇ। ਉਨ੍ਹਾਂ ਚ ਉਚੇਚੇ ਤੌਰ ਤੇ ਲਿਖਿਆ ਹਰਿਆਣਾ, ਯੂਪੀ, ਉੱਤਰਾਖੰਡ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜਿਹੜੀਆਂ ਮਤਲਬ ਭਾਜਪਾ ਵਾਲੀਆਂ, ਉਨ੍ਹਾਂ ਦਾ ਲਿਖਿਆ ਕਿ ਉਹ ਕੇਸ ਵਾਪਸ ਲੈਣਗੀਆਂ ਜਿਹੜੇ ਇਸ ਸੰਘਰਸ਼ ਦੌਰਾਨ ਬਣੇ ਆ। ਉਨ੍ਹਾਂ ਨੇ ਸਹਿਮਤੀ ਦੇ ਦਿੱਤੀ ਹੈ ਕਿ ਪੰਜਾਬ ਪਹਿਲਾਂ ਐਲਾਨ ਕਰ ਚੁੱਕਾ। ਅਗਲੀ ਗੱਲ ਇਹ ਲਿਖੀ ਹੈ ਕਿ ਜਿਹੜੇ ਕੇਂਦਰੀ ਸ਼ਾਸਿਤ ਪ੍ਰਦੇਸ਼ ਨੇ ਜਿਸ ਤਰ੍ਹਾਂ ਦਿੱਲੀ, ਚੰਡੀਗੜ੍ਹ, ਉਥੇ ਜਿਹੜੇ ਕੇਸ ਬਣੇ ਆ, ਤੇ ਕੇਂਦਰ ਸਰਕਾਰ ਦੇ ਮਹਿਕਮਿਆਂ ਨੇ ਜਿੱਦਾਂ ਰੇਲਵੇ ਆ ਉਹ ਰੇਲਾਂ ਰੋਕੀਆਂ ਸੀ, ਉਹਦਾ ਕਰਕੇ ਜਿਹੜੇ ਕੇਸ ਬਣੇ ਆ ਉਹ ਸਾਰੇ ਉਨ੍ਹਾਂ ਨਾਲ ਸਿਧਾਂਤਕ ਸਹਿਮਤੀ ਹੋ ਗਈ ਹੈ ਕਿ ਵਾਪਸ ਲੈਣਗੇ। ਇਕ ਗੱਲ ਫਿਰ ਇਹ ਸੀ ਕਿ ਕਿਸਾਨਾਂ ਚੋਂ ਜਿਹੜੇ ਕਿਸਾਨ ਇਸ ਮੋਰਚੇ ਦੌਰਾਨ ਗੁਜ਼ਰ ਗਿਆ, ਕਿਸਾਨ ਕਹਿੰਦੇ ਉਹ ਸਾਡੇ ਸ਼ਹੀਦ ਨੇ, ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਉਸ ਮੁਆਵਜ਼ੇ ਦੇ ਸਵਾਲ ਤੇ ਉਨ੍ਹਾਂ ਨੇ ਆਖਿਆ ਕਿ ਸਿਧਾਂਤਕ ਤੌਰ ਤੇ ਹਰਿਆਣਾ, ਉੱਤਰ ਪ੍ਰਦੇਸ਼ ਤੇ ਹੋਰ ਸਰਕਾਰਾਂ ਸਹਿਮਤ ਨੇ ਕਿ ਇਸ ਨੂੰ ਮੁਆਵਜ਼ਾ ਦੇ ਦਿਆਂਗੇ। ਨਾਲ ਇਹ ਵੀ ਬਕਾਇਦਾ ਚਿੱਠੀ ਤੇ ਲਿਖਿਆ ਕਿ ਪੰਜਾਬ ਸਰਕਾਰ ਇਹਦਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ। ਅਗਲੀ ਗੱਲ ਫਿਰ ਇਹ ਸੀ ਕਿ ਬਿਜਲੀ ਵਾਲੇ ਮਾਮਲੇ ਤੇ ਜਿਹੜਾ ਅਸੀਂ ਬਿੱਲ ਲਿਆਉਣਾ ਉਹ ਅਸੀਂ ਹਾਲ ਦੀ ਘੜੀ ਰੋਕ ਦਿਆਂਗੇ, ਤੇ ਸੰਯੁਕਤ ਕਿਸਾਨ ਮੋਰਚੇ ਨਾਲ ਸਲਾਹ ਕਰਨ ਤੋਂ ਬਾਅਦ ਪਾਰਲੀਮੈਂਟ ਚ ਪੇਸ਼ ਕੀਤਾ ਜਾਊਗਾ। ਆਖਰੀ ਗੱਲ ਇਹ ਕਿ ਜਿਹੜਾ ਪਰਾਲੀ ਵਾਲਾ ਮਾਮਲਾ, ਇਹਦੇ ਵਿਚ ਕਿਸਾਨਾਂ ਦੇ ਖਿਲਾਫ਼ ਇਕ ਕਾਨੂੰਨ ਬਣ ਗਿਆ ਸੀਗਾ ਜਿਹਦੀ ਧਾਰਾ 14-15 ਕਹਿੰਦੀ ਸੀ ਕਿ ਜਿਹੜਾ ਕਿਸਾਨ ਪਰਾਲੀ ਸਾੜੇਗਾ ਉਹਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਹੋ ਸਕਦਾ, ਉਹਨੂੰ ਜੇਲ੍ਹ ਜਾਣਾ ਪੈ ਸਕਦਾ। ਉਹ ਕਾਨੂੰਨ ਅਸੀਂ ਉਹਦੇ ਵਿਚੋਂ ਦੋਵੇਂ ਧਾਰਾ ਕੱਢ ਦਿੰਦੇ ਹਾਂ, ਉਨ੍ਹਾਂ ਤੇ ਕੋਈ ਕ੍ਰਿਮੀਨਲ ਕੇਸ ਨਹੀਂ ਬਣ ਸਕੇਗਾ। ਇਹ ਸਾਰੀਆਂ ਗੱਲਾਂ ਉਨ੍ਹਾਂ ਲਿਖ ਦਿੱਤੀਆਂ ਤੇ ਅਖੀਰ ਤੇ ਬੇਨਤੀ ਕੀਤੀ ਕਿ ਹੁਣ ਤੁਸੀਂ ਘਰਾਂ ਨੂੰ ਚਲ ਜਾਓ। ਸੰਯੁਕਤ ਕਿਸਾਨ ਮੋਰਚੇ ਨੇ ਇਹਦੇ ਉੱਤੇ ਬਕਾਇਦਾ ਮੀਟਿੰਗ ਕੀਤੀ। ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ ਹੁਣ ਮੰਨ ਜਾਣਾ ਚਾਹੀਦਾ, ਪਰ ਫਿਰ ਵੀ ਮੋਰਚਾ ਖਤਮ ਨਹੀਂ ਹੋਇਆ। ਲੋਕੀ ਸਮਝਦੇ ਮੋਰਚਾ ਖਤਮ ਹੋ ਗਿਆ, ਖਤਮ ਨਹੀਂ ਹੋਇਆ, ਮੋਰਚਾ ਸਸਪੈਂਡ ਕੀਤਾ ਗਿਆ। ਇਹ ਕਹਿ ਕੇ 15 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਫਿਰ ਹੋਵੇਗੀ, ਉਸ ਮੀਟਿੰਗ ਵਿਚ ਅਸੀਂ ਫੈਸਲਾ ਕਰਾਂਗੇ ਕਿ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ, ਜੋ ਲਿਖ ਕੇ ਦਿੱਤਾ ਸੀ, ਉਹ ਤੇ ਅਮਲ ਵੀ ਕਰ ਰਹੀ ਕਿ ਨਹੀਂ ਕਰ ਰਹੀ। ਜੇ ਲੋੜ ਪਈ ਤੇ ਮੋਰਚਾ ਫਿਰ ਲੱਗੇਗਾ। ਇਹਦੇ ਵਿਚ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ, ਖਾਸ ਕਰਕੇ ਜਿਹੜੇ ਵਿਦੇਸ਼ਾਂ ਚ ਬੈਠੇ NRI ਸਾਡੇ ਨੇ ਉਨ੍ਹਾਂ ਦਾ ਧੰਨਵਾਦ ਕੀਤਾ, ਜਿਹੜੇ ਲੋਕਾਂ ਨੇ ਆਸੇ ਪਾਸੇ ਤੋਂ ਸਪੋਰਟ ਕੀਤੀ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ। ਇਹ ਸਭ ਧੰਨਵਾਦ ਕਰਨ ਤੋਂ ਬਾਅਦ ਫਿਰ ਅਗਲੀ ਗੱਲ ਸੀ ਕਿ ਜਾਣਾ ਵਾਪਸ। ਕੱਲ ਤਾਂ ਟਾਈਮ ਥੋੜਾ ਰਹਿ ਗਿਆ ਸੀ, ਉਨ੍ਹਾਂ ਨੇ 11 ਤਰੀਕ ਮਿਸ ਦਿੱਤੀ। ਕੁਝ ਲੋਕਾਂ ਨੇ ਪੁੱਛਿਆ ਕਿ 11 ਕਿਉਂ ਮਿਸੀ ਗਈ ਹੈ, ਇਹ ਸ਼ੁੱਕਰਵਾਰ ਵੀ ਤੇ ਵਾਪਸ ਜਾ ਸਕਦੇ ਸੀ। ਉਨ੍ਹਾਂ ਆਖਿਆ ਜੀ ਬੁੱਧਵਾਰ ਨੂੰ ਇਕ ਐਕਸੀਡੈਂਟ ਹੋਇਆ, ਹਵਾਈ ਹਾਦਸਾ ਹੋਇਆ, ਹੈਲੀਕਾਪਟਰ ਡਿੱਗ ਪਿਆ, ਜਿਹਦੇ ਵਿਚ ਭਾਰਤ ਦੀਆਂ ਤਿੰਨਾਂ ਫੌਜਾਂ ਦੇ ਸਾਂਝੇ ਕਮਾਂਡਰ, ਯੂਨੀਫਾਈਡ ਜਿਹੜੀ ਕਮਾਂਡ ਹੈ ਉਹਦੇ ਹੈਡ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਬ੍ਰਿਗੇਡੀਅਰ ਲਖਵਿੰਦਰ ਸਿੰਘ, ਇਹ ਸਾਰੇ ਲੋਕ ਮਾਰੇ ਗਏ। ਇਨ੍ਹਾਂ ਦੀਆਂ ਡੈਡ ਬਾਡੀਜ਼ ਆ ਗਈਆਂ, ਸ਼ੁੱਕਰਵਾਰ ਇਨ੍ਹਾਂ ਦਾ ਸਤਿਕਾਰ ਹੋਣਾ ਤੇ ਉਸ ਮੌਕੇ ਤੇ ਸਾਰਾ ਦੇਸ਼ ਜਿਹੜਾ ਉਹ ਸੋਗ ਮਨਾ ਰਿਹਾ ਹੋਣਾ ਤੇ ਅਸੀਂ ਇੱਥੋਂ ਜਸ਼ਨ ਕਰਕੇ ਜਲੂਸ ਲੈ ਕੇ ਜਾਈਏ, ਇਹਦਾ ਲੋਕਾਂ ਤੇ ਚੰਗਾ ਅਸਰ ਨਹੀਂ ਪੈਣਾ। ਇਸ ਕਰਕੇ ਅਸੀਂ ਉਸ ਮੌਕੇ ਦੇ ਉੱਤੇ ਆਪਣਾ ਜਿੱਤ ਦਾ ਜਲੂਸ ਕੱਢ ਕੇ ਪੰਜਾਬ ਨੂੰ ਨਹੀਂ ਜਾਵਾਂਗੇ, ਅਸੀਂ ਇੱਕ ਦਿਨ ਲੇਟ ਕਰਾਂਗੇ, ਅਸੀਂ ਸ਼ਨਿਚਰਵਾਰ ਜਾਵਾਂਗੇ। ਮੈਂ ਸਮਝਿਆ ਇਹ ਉਨ੍ਹਾਂ ਦਾ ਸਿਆਣਾ ਫੈਸਲਾ ਸੀ, ਉਸ ਫੈਸਲੇ ਦਾ ਚੰਗਾ ਅਸਰ ਪਵੇਗਾ। ਸਾਰਿਆਂ ਨੇ ਆਖਿਆ ਕਿ ਫੈਸਲਾ ਉਨ੍ਹਾਂ ਬਿਲਕੁਲ ਠੀਕ ਕੀਤਾ, ਇਸ ਤਰ੍ਹਾਂ ਹੀ ਕਰਨਾ ਚਾਹੀਦਾ ਸੀ। ਹੁਣ ਭਲਕੇ ਆਉਣਗੇ, ਜਦੋਂ ਉਨ੍ਹਾਂ ਭਲਕੇ ਆਉਣਾ ਜੇਤੂ ਜਲੂਸ ਕੱਢ ਕੇ, ਉਸ ਮੌਕੇ ਦੇ ਉੱਤੇ ਕੁਝ ਥਾਵਾਂ ਤੋਂ ਸਾਡੀਆਂ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਜਿਹੜੀਆਂ ਅਸੀਂ ਵੇਖਦੇ ਹਾਂ ਯੂਨੀਅਨਾਂ ਕਿਸਾਨਾਂ ਦੀਆਂ ਤੇ ਕਮੇਟੀਆਂ, ਉਨ੍ਹਾਂ ਸਾਰੀਆਂ ਨੇ ਕਈਆਂ ਥਾਵਾਂ ਤੇ ਸਰਕਾਰ ਤੋਂ ਪਰਮਿਸ਼ਨ ਮੰਗੀ ਹੈ ਕਿ ਸਾਨੂੰ ਛੋਟੇ ਜਹਾਜ਼ ਉਡਾ ਕੇ ਤੇ ਫੁੱਲਾਂ ਦੀ ਵਰਖਾ ਕਰ ਲੈਣ ਦਿਓ। ਯਾਨੀ ਇੱਕ ਵੱਖਰੀ ਕਿਸਮ ਦਾ ਮਾਹੌਲ ਕੱਲ ਨੂੰ ਪੇਸ਼ ਹੋ ਸਕਦਾ ਜਿਹੜਾ ਪਹਿਲਾਂ ਨਹੀਂ ਸੀ। ਹੁਣ ਕੱਲ ਵੇਖਣ ਵਾਲਾ ਮਾਹੌਲ ਹੋਵੇਗਾ, ਹਰ ਇੱਕ ਦਾ ਧਿਆਨ ਉਸ ਪਾਸੇ ਲੱਗਾ ਪਿਆ। ਜਿੱਤ ਆਪਣੇ ਆਪ ਚ ਬੜੀ ਵਿਕੁਲਿਤਰੀ ਹੈ, ਇਸ ਤਰ੍ਹਾਂ ਦੀ ਜਿੱਤ ਕਦੇ ਹੋਈ ਨਹੀਂ ਜਿੱਡੀ ਜਿੱਤ ਕਿਸਾਨ ਮੋਰਚੇ ਨੇ ਜਿੱਤੀ ਹੈ। ਇੱਕ ਸਾਲ ਤੋਂ ਵੱਧ ਸਮਾਂ ਸਾਡੇ ਵਰਗੇ ਲੋਕ ਅਸੀਂ ਪਾਸੇ ਤੋਂ ਹੀ ਇਨ੍ਹਾਂ ਦੀਆਂ ਖ਼ਬਰਾਂ ਲੈ ਲਈਆਂ, ਤਬਸਰਾ ਕਰ ਲਿਆ, ਚਰਚਾ ਕਰ ਲਈ, ਇੱਥੇ ਤੱਕ ਸੀਮਤ ਤਾਂ ਜਿਹੜੀ ਅਸਲੀ ਲੜਾਈ ਹੈ ਜਿਨ੍ਹਾਂ ਕਿਸਾਨਾਂ ਨੇ ਉੱਥੇ ਧੁੱਧ ਦੇ ਵਿਚ ਵੀ ਰਹਿ ਕੇ, ਮੀਂਹ ਵਰਦੇ ਚ ਵੀ ਰਹਿ ਕੇ, ਧੁੱਪਾਂ ਵਿਚ ਸਹਿ ਕੇ ਲੜੀ। ਪਿੱਛੋਂ ਉਨ੍ਹਾਂ ਦੇ ਪਰਿਵਾਰਾਂ ਨੇ, ਉਨ੍ਹਾਂ ਦੀਆਂ ਧੀਆਂ ਨੇ ਰਾਤ ਨੂੰ ਜਾ ਕੇ ਖੇਤਾਂ ਚ ਨਹਿਰ ਦੀ ਵਾਰੀ ਦਾ ਪਾਣੀ ਲਾਇਆ। ਜਿਹੜੇ ਜਿਹੜੇ ਹਾਲਾਤ ਉਹ ਲੋਕ ਲੰਘੇ ਆ, ਉਨ੍ਹਾਂ ਹਾਲਾਤ ਨੂੰ ਅਸੀਂ ਵੇਖੀਏ ਤੇ ਜਿਹੜੇ ਉਨ੍ਹਾਂ ਸਿਰੜ ਸੀਗਾ ਉਹ ਸਿਰੜ ਦੀ ਜਿੱਤ ਹੋਈ ਆ, ਉਨ੍ਹਾਂ ਦੀ ਘਾਲਣਾ ਦੀ ਜਿੱਤ ਹੋਈ ਆ। ਇਹਦੇ ਉੱਤੇ ਲਗਭਗ ਸਾਰੇ ਪਾਸਿਆਂ ਤੋਂ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਨੇ। ਖਾਸ ਤੌਰ ਤੇ ਜਿਹੜਾ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਮੋਰਚਾ ਕਿਸਾਨਾਂ ਦਾ ਸੀ, ਇਹਦੇ ਵਿਚ ਆੜਤੀਏ ਮੰਡੀਆਂ ਦੇ ਮਜ਼ਦੂਰ ਔਰ ਕਈਆਂ ਥਾਵਾਂ ਤੇ ਪਿੰਡਾਂ ਦੇ ਮਜ਼ਦੂਰ ਵੀ ਨਾਲ ਸ਼ਾਮਲ ਹੋਏ ਆ। ਉਹ ਸਾਰੇ ਸਮਝਦੇ ਸੀ ਕਿਸਾਨ ਜਿੱਤੇਗਾ, ਫਸਲ ਲਾਵੇਗੀ ਤੇ ਸਾਡਾ ਵੀ ਗੁਜ਼ਾਰਾ ਉਹਦੇ ਨਾਲ ਬੱਝਾ ਹੋਇਆ। ਉਨ੍ਹਾਂ ਸਾਰਿਆਂ ਨੇ ਵੀ ਜਿਸ ਤਰ੍ਹਾਂ ਜਿੱਤ ਵਿਚ ਹਿੱਸਾ ਪਾਇਆ, ਜਿਵੇਂ ਸੰਘਰਸ਼ ਵਿਚ ਹਿੱਸਾ ਪਾਇਆ ਤੇ ਹੁਣ ਜਿੱਤ ਦੀ ਖੁਸ਼ੀ ਮਨਾ ਰਿਹਾ, ਇਹ ਆਪਣੇ ਆਪ ਚ ਵਿਲੱਖਣ ਹੈ। ਇਕ ਗੱਲ ਵਿਚੋਂ ਨਿਕਲਦੀ ਸੀ ਕਿ ਹੁਣ ਜਿੱਤ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਚ ਕੁੱਦਣਾ ਕਿ ਨਹੀਂ ਕੁੱਦਣਾ, ਉਹ ਕੱਲ ਉਨ੍ਹਾਂ ਦੇ ਵਿਚੋਂ ਡਾਕਟਰ ਦਰਸ਼ਨਪਾਲ ਨੇ ਕਹਿਤਾ ਕਿ ਸਾਡਾ ਇਹੋ ਜਿਹਾ ਕੋਈ ਇਰਾਦਾ ਨਹੀਂ, ਜਿਹਨੇ ਕਿਸੇ ਨੇ ਰਾਜਨੀਤੀ ਕਰਨੀ ਹੋਵੇ ਜੇ ਉਹ ਚਾਹਵੇ ਤੇ ਉਹ ਫਿਰ ਸੰਯੁਕਤ ਕਿਸਾਨ ਮੋਰਚਾ ਛੱਡ ਕੇ ਆਪਣੀ ਰਾਜਨੀਤੀ ਕਰ ਸਕਦਾ। ਅਸੀਂ ਸੰਯੁਕਤ ਕਿਸਾਨ ਮੋਰਚੇ ਨੂੰ ਮੋਰਚਾ ਨਾਲ ਰੱਖ ਕੇ ਇਕ ਪ੍ਰੈਸ਼ਰ ਗਰੁੱਪ ਬਣਾਵਾਂਗੇ ਜਿਹੜਾ ਵੱਖ ਵੱਖ ਮੁੱਦਿਆਂ ਦੇ ਉੱਤੇ ਜਦੋਂ ਕੋਈ ਕਿਸਾਨਾਂ ਦੀ ਸਮੱਸਿਆ ਆਉਂਦੀ ਹੈ ਸੂਬਿਆਂ ਦੀਆਂ ਸਰਕਾਰਾਂ ਉੱਤੇ ਵੀ ਤੇ ਕੇਂਦਰ ਸਰਕਾਰ ਉੱਤੇ ਵੀ ਇਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਕੰਮ ਕਰੇ, ਅਸੀਂ ਉਹ ਬਣਾ ਕੇ ਇਹਨੂੰ ਚਲਾਵਾਂਗੇ। ਮੈਂ ਸਮਝਦਾ ਹੁਣ ਤੱਕ ਇਸ ਸੰਯੁਕਤ ਕਿਸਾਨ ਮੋਰਚੇ ਨੇ ਸੰਘਰਸ਼ ਨੂੰ ਢੰਗ ਨਾਲ ਬੜੀ ਸੇਧ ਦਿੱਤੀ ਹੈ। ਹੁਣ ਵੀ ਜਿਹੜੇ ਫੈਸਲੇ ਉਹ ਕਰਦੇ ਪਏ ਹਾਲ ਦੀ ਘੜੀ ਉਹ ਫੈਸਲੇ ਠੀਕ ਨੇ, ਭਵਿੱਖ ਦੀਆਂ ਗੱਲਾਂ ਬਾਅਦ ਚ ਵੇਖੀਆਂ ਜਾਣਗੀਆਂ।
ਬਿਲਕੁਲ ਤੇ ਪੰਨ ਸਾਹਿਬ, ਇਸ ਜਿੱਤ ਦਾ ਅਸਰ ਕਿੰਨਾ ਕੁ ਪਊਗਾ ਪੰਜਾਬ ਦੀ ਇਲੈਕਸ਼ਨ ਦੇ ਉੱਤੇ, ਇੱਥੋਂ ਦੀ ਰਾਜਨੀਤੀ ਦੇ ਉੱਤੇ?
ਮੈਂ ਸਮਝਦਾ ਇਸ ਜਿੱਤ ਦਾ ਪੰਜਾਬ ਦੀ ਰਾਜਨੀਤੀ ਉੱਤੇ ਸ਼ਾਇਦ ਬਹੁਤਾ ਅਸਰ ਨਾ ਪਵੇ
ਜੀ,
ਕਿਉਂਕਿ ਜਿਹੜੇ ਕਿਸਾਨ ਉੱਥੇ ਗਏ ਸੀ ਉਨ੍ਹਾਂ ਚ ਕਾਂਗਰਸੀ ਵੀ ਸਨ, ਅਕਾਲੀ ਵੀ ਸਨ ਤੇ ਵੱਡੀ ਗਿਣਤੀ ਚ ਕਾਮਰੇਡ ਵੀ ਸਨ। ਜਿਹੜੀਆਂ 41 ਜਥੇਬੰਦੀਆਂ 42 ਲੜਦੀਆਂ ਸੀ, ਉਨ੍ਹਾਂ ਚੋਂ 32 ਇਕੱਲੇ ਪੰਜਾਬ ਦੀਆਂ, ਤੇ ਉਨ੍ਹਾਂ ਪੰਜਾਬ ਵਾਲੀਆਂ 32 ਜਥੇਬੰਦੀਆਂ ਚੋਂ 20 ਤੋਂ ਵੱਧ ਜਥੇਬੰਦੀਆਂ ਤਾਂ ਕਾਮਰੇਡਾਂ ਦੇ ਪ੍ਰਭਾਵ ਵਾਲੀਆਂ ਨੇ। ਉਨ੍ਹਾਂ ਨੇ ਚੋਣਾਂ ਜਦੋਂ ਲੜਨੀਆਂ ਤੇ ਕਾਮਰੇਡਾਂ ਦਾ ਪਿਛਲਾ ਤਜਰਬਾ ਇਹ ਹੈ ਕਿ ਸੰਘਰਸ਼ ਰੋਡਵੇਜ ਦਾ ਹੋਵੇ ਜਾਂ ਬਿਜਲੀ ਮਹਿਕਮੇ ਦਾ, ਮਨਰੇਗਾ ਮਜ਼ਦੂਰਾਂ ਦਾ ਹੋਵੇ ਜਾਂ ਆਂਗਨਵਾੜੀ ਵਾਲੀਆਂ ਕੁੜੀਆਂ ਦਾ, ਉਦੋਂ ਅਗਵਾਈ ਸਿਰਫ ਕਾਮਰੇਡ ਕਰਦੇ ਆ, ਕੁੱਟ ਕਾਮਰੇਡ ਖਾਂਦੇ ਆ। ਵੋਟਾਂ ਵੇਲੇ ਇਨ੍ਹਾਂ ਨੂੰ ਵੋਟਾਂ ਲੈਣੀਆਂ ਨਹੀਂ ਆਉਂਦੀਆਂ ਜਾਂ ਲੋਕੀ ਇਨ੍ਹਾਂ ਨੂੰ ਕਾਬਲ ਨਹੀਂ ਸਮਝਦੇ, ਇਨ੍ਹਾਂ ਦੇ ਪੱਲੇ ਬਹੁਤੀ ਵਾਰੀ ਕੁਛ ਪੈਂਦਾ ਨੀਗਾ। ਅੱਜ ਕੱਲ ਫਿਰ ਇਹੋ ਜਿਹਾ ਮਾਹੌਲ ਹੈ ਕਿ ਮੈਨੂੰ ਨਹੀਂ ਲੱਗਦਾ ਬਹੁਤਾ ਕੁਝ ਉਨ੍ਹਾਂ ਦੇ ਪੱਲੇ ਪਵੇ। ਕਾਂਗਰਸੀ ਕਿਸਾਨਾਂ ਨੇ ਕਾਂਗਰਸੀਆਂ ਨਾਲ ਜੁੜ ਜਾਣਾ, ਅਕਾਲੀ ਕਿਸਾਨਾਂ ਨੇ ਉਨ੍ਹਾਂ ਨਾਲ ਜੁੜ ਜਾਣਾ। ਉਦਾਂ ਅਕਾਲੀਆਂ ਦੇ ਖਿਲਾਫ਼ ਲੋਕਾਂ ਦੇ ਮਨ ਚ ਬਿਟਰਨੈਸ ਬਹੁਤ ਹੈ ਕਿ ਇਨ੍ਹਾਂ ਨੇ ਪਹਿਲਾਂ ਕਾਨੂੰਨ ਬਣਾਉਣ ਤੇ ਪਾਰਲੀਮੈਂਟ ਦੇ ਸਰਦਰ ਟਪਾਉਣ ਤੱਕ ਨਰਿੰਦਰ ਮੋਦੀ ਦਾ ਸਾਥ ਦਿੱਤਾ ਤੇ ਬਾਅਦ ਚ ਫਸਤੇ ਹੋ ਗਏ, ਤੇ ਫੇਰ ਹੁਣ ਜਦੋਂ ਉਨ੍ਹਾਂ ਨੇ ਜਿੱਤ ਦੇ ਉੱਤੇ ਵਧਾਈਆਂ ਵੀ ਦਿੱਤੀਆਂ, ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਤੇ ਲੋਕਾਂ ਨੇ ਇਸ ਗੱਲ ਦੇ ਉੱਤੇ ਬਹੁਤ ਗੱਲਾਂ ਕੀਤੀਆਂ ਕਿ ਤੁਸੀਂ ਮੋਰਚੇ ਲਵਾਉਣ ਦੇ ਜ਼ਿੰਮੇਵਾਰ ਤੇ ਤੁਸੀਂ ਆ, 700 ਲੋਕ ਮਰੇ ਤੁਸੀਂ ਜ਼ਿੰਮੇਵਾਰ ਆ, ਉਹ ਲੋਕ ਵੀ ਹਟਦੇ ਨੀਗੇ, ਸਾਰੀਆਂ ਗੱਲਾਂ ਪਾ ਰਹੇ ਨੇ, ਇਹ ਵੀ ਬਿਟਰਨੈਸ ਹੈਗੀ ਆ। ਫਿਰ ਵੀ ਇੱਕ ਗੁਰਨਾਮ ਸਿੰਘ ਚੜੂਨੀ ਆ, ਹਰਿਆਣੇ ਦਾ ਕਿਸਾਨ ਲੀਡਰ ਆ, ਉਹ ਕਹਿੰਦਾ ਮਿਸ਼ਨ ਪੰਜਾਬ 2022 ਦੇ ਤਹਿਤ ਅਸੀਂ ਚੋਣਾਂ ਲੜਨੀਆਂ ਹੀ ਲੜਨੀਆਂ। ਜੇ ਉਨ੍ਹਾਂ ਨੇ ਚੋਣਾਂ ਲੜਨੀਆਂ ਹੀ ਲੜਨੀਆਂ ਪੰਜਾਬ ਚ ਲੜਦੀਆਂ, ਆਪ ਤਾਂ ਉਹਨੇ ਹਰਿਆਣੇ ਚ ਇੱਕ ਵਾਰੀ ਵਿਧਾਨ ਸਭਾ ਚੋਣ ਲੜੀ ਤੇ ਕਾਂਸਟੀਚੁਐਂਸੀ ਚੋਂ ਉਹਨੂੰ 1% ਵੋਟ ਵੀ ਨਹੀਂ ਸੀ ਪਈ, ਉਹਦੇ ਤੋਂ ਵੀ ਡਿੱਗ ਪਿਆ ਸੀ। ਹੁਣ ਜੇ ਉਹਨੇ ਇੱਥੇ ਲੜਨੀਆਂ ਹੀ ਆ ਤੇ ਬਾਕੀ ਜਥੇਬੰਦੀਆਂ ਨੇ ਕਹਿ ਤਾ ਕਿ ਤੂੰ ਫਿਰ ਸੰਯੁਕਤ ਕਿਸਾਨ ਮੋਰਚੇ ਚ ਨਾ ਰਹਿ, ਜਿੱਥੇ ਜਾਣਾ ਤੂੰ ਚਲਾ ਜਾ, ਤੂੰ ਹਾਲ ਦੀ ਘੜੀ ਸਾਡੇ ਇਸ ਮੋਰਚੇ ਦੇ ਵਿਚ ਰਹਿ ਕੇ ਚੋਣਾਂ ਨਹੀਂ ਲੜ ਸਕਦਾ, ਇਹ ਉਹਨਾਂ ਨੇ ਸਪਸ਼ਟ ਕਹਿ ਤਾ। ਫਿਰ ਵੀ ਕਿਸੇ ਨਾ ਕਿਸੇ ਰੂਪ ਦੇ ਵਿਚ ਚੋਣਾਂ ਤੇ ਅਸਰ ਪਊਗਾ ਮੋਰਚੇ ਦਾ, ਕੁਛ ਲੋਕ ਕਲੇਮ ਕਰਿਆ ਕਰਨਗੇ ਆ ਨੀ ਆ ਜੀ ਅਸੀਂ ਆਹ ਕਰਤਾ ਤੇ ਉਹ ਕਰਤਾ, ਪਰ ਮੈਨੂੰ ਲੱਗਦਾ ਨਹੀਂ ਕਿ ਬਹੁਤਾ ਕੁਛ ਇਹਦੇ ਵਿਚੋਂ ਨਿਕਲ ਸਕੇਗਾ।
ਤੇ ਇੱਕ ਵੱਡਾ ਹਾਦਸਾ ਹੋਇਆ ਜੀ, ਜਹਾਜ਼ ਹੈਲੀਕਾਪਟਰ ਹਾਦਸਾ, CDS ਮਿਸਟਰ ਰਾਵਤ ਸਮੇਤ ਕਈ ਫੌਜੀ ਅਧਿਕਾਰੀਆਂ ਦੀ ਮੌਤ ਹੋ ਗਈ।
ਬਹੁਤ ਮੰਦਭਾਗੀ ਘਟਨਾ ਸੀ ਉਹ, ਮੈਂ ਸਮਝਾਂ ਕਿ ਜਿਸ ਤਰ੍ਹਾਂ ਦੀ ਮੰਦਭਾਗੀ ਘਟਨਾ ਵਾਪਰੀ ਆ ਇਹਦਾ ਅਫਸੋਸ ਹਿੰਦੁਸਤਾਨ ਦੇ ਸਾਰੇ ਲੋਕਾਂ ਨੂੰ ਹੀ ਆ। ਉਥੋਂ ਵੈਲਿੰਗਟਨ ਨੂੰ ਜਾਣਾ ਸੀਗਾ ਲੈਕਚਰ ਦੇਣ ਵਾਸਤੇ, ਉਥੇ ਆਰਮੀ ਦਾ ਬੇਸ ਹੈ ਤੇ ਉਥੇ ਇਨ੍ਹਾਂ ਦਾ ਅਕੈਡਮੀ ਵੀ ਆ। ਕਨੂਰ ਤੋਂ ਚੱਲੇ ਸੀ, ਰਸਤੇ ਚ ਹੈਲੀਕਾਪਟਰ ਕਰੈਸ਼ ਹੋ ਗਿਆ। ਜਨਰਲ ਬਿਪਨ ਰਾਵਤ, ਉਨ੍ਹਾਂ ਦੀ ਪਤਨੀ ਬ੍ਰਿਗੇਡੀਅਰ ਲਿੱਦੜ, ਉਹ ਸਾਡੇ ਪੰਜਾਬ ਦਾ ਸੀ, ਗੁਰਸੇਵਕ ਸਿੰਘ ਸਾਡੇ ਪੰਜਾਬ ਦਾ ਸੀ, ਹੋਰ ਲੋਕ ਵੀ, ਇਹ 14 ਜਣਾਂ ਦੀ ਮੌਤ ਹੋਈ ਦੱਸਦੇ ਨੇ। ਜਿਹੜੇ ਹਾਲਾਤ ਵਿਚ ਹਾਦਸਾ ਹੋਇਆ, ਹੈਲੀਕਾਪਟਰ ਉਸ ਦਾ ਮੇਨਟੇਨੈਂਸ ਦੀ ਕੋਈ ਪ੍ਰੋਬਲਮ ਆ ਗਈ ਹੋਵੇ, ਪੂਰੀ ਤਰ੍ਹਾਂ ਠੀਕ ਨਹੀਂ ਕੀਤਾ ਗਿਆ, ਮੇਨਟੇਨ ਨਹੀਂ ਕੀਤਾ ਗਿਆ, ਹੋ ਸਕਦਾ ਅਚਾਨਕ ਫਾਲਟ ਪਿਆ ਹੋਵੇ। ਅੱਗੇ ਵੀ ਜਹਾਜ਼ਾਂ ਦੇ ਹਾਦਸੇ ਹੋ ਜਾਂਦੇ ਰਹੇ। ਸਾਡੀ ਪਾਰਲੀਮੈਂਟ ਦਾ ਇਕ ਸਪੀਕਰ ਹੁੰਦਾ ਸੀ GMC ਬਾਲਾ ਯੋਗੀ, ਇਹ ਵਾਜਪਾਈ ਸਰਕਾਰ ਦੇ ਵੇਲੇ ਦੀ ਗੱਲ ਹੈ, ਉਹ ਵੀ ਹੈਲੀਕਾਪਟਰ ਹਾਦਸੇ ਚ ਮਾਰਿਆ ਗਿਆ ਸੀ। ਹਰਿਆਣੇ ਦਾ ਇਕ ਮੰਤਰੀ ਜਿੰਦਲ ਹੁੰਦਾ ਸੀ, ਉਹ ਵੀ, ਮਾਧਵ ਰਾਓ ਸਿੰਧੀਆ ਵੀ, ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਹੁੰਦਾ ਸੀ CSR ਰੈਡੀ, ਅੱਜ ਕੱਲ ਉਹਦਾ ਮੁੰਡਾ ਮੁੱਖ ਮੰਤਰੀ ਹੈ। CSR ਰੈਡੀ ਦੀ ਡੈਥ ਵੀ ਹਵਾਈ ਹਾਦਸੇ ਚ ਹੀ ਹੋਈ ਸੀ। ਇਕ ਵਾਰੀ ਅਮਰੀਕਾ ਦਾ ਉਪ ਰਾਸ਼ਟਰਪਤੀ ਇਧਰ ਭਾਰਤ ਨੂੰ ਆ ਰਿਹਾ ਸੀਗਾ ਤੇ ਅਫਗਾਨਿਸਤਾਨ ਦੇ ਲਾਗੇ ਪਹਾੜੀਆਂ ਚ ਰਾਤ ਦੇ ਵਕਤ ਉਹਦਾ ਪਲੇਨ ਕਰੈਸ਼ ਹੋ ਗਿਆ ਸੀ। ਇੱਦਾਂ ਦੀਆਂ ਘਟਨਾਵਾਂ ਕਈ ਵਾਰੀ ਵਾਪਰੀਆਂ ਹੋਈਆਂ ਨੇ। ਪਾਕਿਸਤਾਨ ਦੇ ਵਿਚ ਇਕ ਫੌਜੀ ਜਰਨੈਲ ਰਾਜ ਕਰਦਾ ਹੁੰਦਾ ਸੀ, ਜਨਰਲ ਜ਼ਿਆਉਲ ਹੱਕ, ਉਹ ਵੀ ਹਵਾਈ ਹਾਦਸੇ ਚ ਮਰਿਆ ਸੀ। ਉਹਦੇ ਨਾਲ ਅਮਰੀਕਾ ਦਾ ਰਾਜਦੂਤ ਤੇ ਹੋਰ ਕਿੰਨੇ ਸਾਰੇ ਲੋਕ ਸਨ ਜਿਹੜੇ ਹਾਦਸੇ ਚ ਮਾਰੇ ਗਏ ਸਨ। ਇੱਦਾਂ ਦੀਆਂ ਘਟਨਾਵਾਂ ਜਦੋਂ ਵੀ ਹੁੰਦੀਆਂ ਮੰਦਭਾਗੀਆਂ ਨੇ, ਉਨ੍ਹਾਂ ਤੋਂ ਸਬਕ ਸਿੱਖਣੇ ਚਾਹੀਦੇ ਆ। ਪਰ ਬਹੁਤੀ ਵਾਰੀ ਵੇਖਿਆ ਗਿਆ ਕਿ ਸਬਕ ਕੋਈ ਨਹੀਂ ਸਿੱਖਦਾ, ਗੱਲਾਂ ਰਹਿ ਜਾਂਦੀਆਂ ਨੇ, ਇਕ ਦੂਸਰੇ ਦੇ ਖਿਲਾਫ ਚੁੰਝ ਚਰਚਾ ਰਹਿ ਜਾਂਦੀ ਹੈ। ਦੂਸਰੀ ਗੱਲ ਮੈਂ ਕਹਿ ਰਿਹਾ ਕਿ ਬਹੁਤ ਸਾਰੇ ਲੋਕ ਪੁੱਛਣਾ ਚਾਹੁੰਦੇ ਆ ਕਿ ਕਹਿੰਦੇ ਜਨਰਲ ਬਿਪਨ ਰਾਵਤ CDS ਸੀਗਾ, ਇਹ CDS ਕੀ ਹੁੰਦਾ? CDS ਦਾ ਮਤਲਬ ਹੈ ਕਿ ਚੀਫ ਆਫ ਡਿਫੈਂਸ ਸਟਾਫ, ਜਿਹਦੇ ਵਿਚ ਤਿੰਨੇ ਫੌਜਾਂ ਆਰਮੀ, ਏਅਰਫੋਰਸ ਤੇ ਸਮੁੰਦਰੀ ਫੌਜ, ਇਹ ਤਿੰਨੇ ਆਉਂਦੀਆਂ। ਜਦੋਂ 1971 ਦੀ ਜੰਗ ਹੋਈ, ਉਸ ਜੰਗ ਤੋਂ ਬਾਅਦ ਇੰਦਰਾ ਗਾਂਧੀ ਨੇ ਆਖਿਆ ਸੀ ਕਿ ਲੋੜ ਹੈ ਇਨ੍ਹਾਂ ਤਿੰਨਾਂ ਫੌਜਾਂ ਦੀ ਯੂਨੀਫਾਈਡ ਕਮਾਂਡ ਹੋਵੇ। ਉਹਦੇ ਚ ਫਿਰ ਲੱਗਦਾ ਸੀਗਾ ਕਿ ਆਰਮੀ ਕਮਾਂਡਰ ਜਿਹੜਾ ਉਹਨੂੰ ਕਮਾਂਡ ਮਿਲਣੀ ਹੈ, ਜਿਹੜਾ ਏਅਰਫੋਰਸ ਦਾ ਉਦੋਂ ਦਾ ਕਮਾਂਡਰ ਸੀ ਸੁਸ਼ੀਲ ਕੁਮਾਰ, ਉਹਨੇ ਕਹਿ ਤਾ ਜੇ ਤੁਸੀਂ ਏਦਾਂ ਦਾ ਫੈਸਲਾ ਲਓਗੇ ਤੇ ਮੈਂ ਰਿਜਾਇਨ ਕਰ ਲੂੰਗਾ, ਮੇਰੀ ਥਾਂ ਦੇ ਉੱਤੇ ਤੁਸੀਂ ਏਅਰ ਚੀਫ ਮਾਰਸ਼ਲ ਨਵਾਂ ਜਿਹੜਾ ਲਾਉਣਾ ਉਹ ਲਾ ਲਓ, ਫਿਰ ਮੈਂ ਨਹੀਂ ਰਹਿੰਦਾ। ਉਹ ਫੈਸਲਾ ਫਿਰ ਲਾਗੂ ਨਹੀਂ ਸੀ ਹੋਇਆ। ਕਾਰਗਿਲ ਦੀ ਜੰਗ ਤੋਂ ਬਾਅਦ ਵਾਜਪਾਈ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਇਕ ਯੂਨੀਫਾਈਡ ਕਮਾਂਡ ਬਣਾਉਣੀ ਆ ਤੇ ਉਸ ਕਮਾਂਡ ਦਾ ਜਿਹੜਾ ਜਰਨੈਲ ਹੋਵੇਗਾ ਉਹ ਇਕ ਸਾਂਝਾ ਹੋਵੇਗਾ ਤਿੰਨਾਂ ਫੌਜਾਂ ਦਾ। ਉਦੋਂ ਫਿਰ ਜਨਰਲ ਪੰਕਜ ਜੋਸ਼ੀ ਨੂੰ ਉਸ ਯੂਨੀਫਾਈਡ ਕਮਾਂਡ ਦਾ ਜਰਨੈਲ ਬਣਾਇਆ ਗਿਆ ਸੀ। ਉਹਨੂੰ ਫੁੱਲ 5-star ਜਨਰਲ ਤਾਂ ਨਹੀਂ ਸੀ ਬਣਾਇਆ, 4-star ਰੱਖਿਆ ਸੀ। ਉਹਦੀ ਖਾਸ ਗੱਲ ਇਹ ਸੀ ਕਿ 1965-66 ਦੇ ਵਿਚ ਕੈਪਟਨ ਪੰਕਜ ਜੋਸ਼ੀ ਜਦੋਂ ਸੀ, ਉਦੋਂ ਇਕ ਥਾਂ ਦੇ ਉੱਤੇ ਮਾਈਨ ਫਟ ਗਈ ਬਾਰਡਰ ਦੇ ਉੱਤੇ, ਉਹਦੀਆਂ ਲੱਤਾਂ ਦੋਵੇਂ ਉੱਡ ਗਈਆਂ ਸੀ। ਫਿਰ ਉਹਨੇ ਆਰਮੀ ਨੇ ਆਖਿਆ ਸੀ ਤੂੰ ਘਰ ਜਾਣਾ ਚਾਹਵੇ ਇੱਥੇ ਮੈਡੀਕਲ ਗਰਾਊਂਡ ਤੇ ਜਾ ਸਕਦਾ। ਪੈਨਸ਼ਨ ਤੈਨੂੰ 60 ਸਾਲ ਦੀ ਉਮਰ ਤੱਕ ਲਗਾਤਾਰ ਪੂਰੀ ਤਨਖਾਹ ਮਿਲਦੀ ਰਹਿਣੀ, ਤੈਨੂੰ ਪ੍ਰਾਬਲਮ ਕੋਈ ਨੀ। ਉਹਨੇ ਆਖਿਆ ਜੀ ਮੈਂ ਘਰ ਨਹੀਂ ਜਾਣਾ। ਨਕਲੀ ਲੱਤਾਂ ਲਾ ਕੇ ਤੁਰਨਾ ਸਿੱਖਿਆ, ਭੱਜਣਾ ਸਿੱਖਿਆ, ਫਿਰ ਪਹਾੜਾਂ ਤੇ ਚੜਨਾ ਸਿੱਖਿਆ ਤੇ ਨੱਚਣਾ ਸਿੱਖਿਆ। ਫਿਰ ਉਹ ਪ੍ਰਮੋਟ ਹੋਇਆ ਬਕਾਇਦਾ ਟੈਸਟ ਦੇ ਕੇ, ਉਹ ਮੇਜਰ ਲੈਫਟੀਨੈਂਟ ਕਰਨਲ, ਬ੍ਰਿਗੇਡੀਅਰ, ਮੇਜਰ ਜਨਰਲ, ਲੈਫਟੀਨੈਂਟ ਜਨਰਲ ਬਣਿਆ। ਤੇ ਇਹ ਦੁਨੀਆਂ ਦੇ ਵਿਚ ਆਪਣੇ ਆਪ ਮਿਸਾਲ ਹੈ ਕਿ ਭਾਰਤ ਨੇ ਪਹਿਲੀ ਵਾਰੀ ਯੂਨੀਫਾਈਡ ਕਮਾਂਡ ਦਾ ਜਰਨੈਲ ਜਿਹੜਾ ਬਣਾਇਆ, ਉਹਦੀਆਂ ਦੋਵੇਂ ਲੱਤਾਂ ਅਸਲੀ ਨਹੀਂ ਸੀ, ਆਰਟੀਫਿਸ਼ਲ ਲੱਤਾਂ ਲਾ ਕੇ ਚੱਲਦਾ ਸੀ। ਇੰਨੀ ਹਿੰਮਤ ਵਾਲਾ ਉਹ ਬੰਦਾ ਸੀ। ਉਹਦੇ ਤੋਂ ਬਾਅਦ ਫੇਰ ਉਹ ਯੂਨੀਫਾਈਡ ਕਮਾਂਡ ਕਾਇਮ ਨਹੀਂ ਸੀ ਰੱਖੀ ਜਾ ਸਕੀ, ਉਹਦੇ ਉੱਤੇ ਮਤਭੇਦ ਸੀ। ਮੁੜ ਕੇ ਜਦੋਂ ਨਰਿੰਦਰ ਮੋਦੀ ਸਰਕਾਰ ਆਈ ਤੇ ਇਨ੍ਹਾਂ ਨੇ ਆ ਪੁਲਵਾਮਾ ਦੀਆਂ ਘਟਨਾਵਾਂ ਤੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਸੋਚਿਆ ਕਿ ਇੱਕ ਯੂਨੀਫਾਈਡ ਕਮਾਂਡ ਜ਼ਰੂਰ ਚਾਹੀਦੀ ਹੈ। ਉਦੋਂ ਇਨ੍ਹਾਂ ਨੇ ਫੈਸਲਾ ਕੀਤਾ ਕਿ ਚੀਫ ਆਫ ਡਿਫੈਂਸ ਸਟਾਫ ਹੋਵੇਗਾ CDS, ਜਿਹੜਾ ਤਿੰਨਾਂ ਫੌਜਾਂ ਦੇ ਵਿਚੋਂ ਜਿਹੜਾ ਸੀਨੀਅਰ ਜਰਨੈਲ ਆ, ਉਹਨੂੰ ਮੌਕਾ ਦਿੱਤਾ ਜਾਵੇਗਾ। ਉਹ ਫਿਰ ਇਹਨੂੰ ਜਿਹੜਾ ਜਨਰਲ ਬਿਪਿਨ ਰਾਵਤ ਹੈ, ਇਹ ਪਹਿਲਾਂ ਆਰਮੀ ਦਾ ਚੀਫ ਰਹਿ ਚੁੱਕਾ ਸੀ, ਇਹਨੂੰ ਇਹ ਮੌਕਾ ਦੇ ਦਿੱਤਾ ਗਿਆ, ਚੀਫ ਆਫ ਡਿਫੈਂਸ ਸਟਾਫ ਬਣਾਇਆ। ਇਸ ਅਹੁਦੇ ਤੇ ਹੁੰਦਿਆਂ ਉਹ ਭਾਰਤ ਦੇ ਰੱਖਿਆ ਮੰਤਰੀ ਦਾ ਐਡਵਾਈਜ਼ਰ ਵੀ ਸੀ, ਯਾਨੀ ਭਾਰਤ ਸਰਕਾਰ ਦਾ ਡਿਫੈਂਸ ਦੇ ਮਾਮਲਿਆਂ ਦਾ ਸਭ ਤੋਂ ਵੱਡਾ ਐਡਵਾਈਜ਼ਰ ਉਹ ਸੀ। ਉਹਦੇ ਹੈਲੀਕਾਪਟਰ ਦਾ ਹਾਦਸਾ, ਹੁਣ ਸਰਕਾਰ ਨੇ ਪੜਤਾਲ ਸ਼ੁਰੂ ਕੀਤੀ ਹੈ, ਵੇਖੋ ਰਿਪੋਰਟ ਕੀ ਆਉਂਦੀ ਹੈ, ਅਜੇ ਚਿਰ ਲੱਗੇਗਾ
ਜੀ। ਇਹ ਵੀ ਗੱਲ ਠੀਕ ਹੈ ਕਿ ਹਜੇ ਚਿਰ ਲੱਗੇਗਾ। ਪੰਨ ਸਾਹਿਬ, ਕਾਂਸੀ ਦੀ ਮਸਜਿਦ ਦਾ ਵੀ ਭਗਵਾਕਰਨ ਕਰਤਾ ਸੀ, ਫੇਰ ਫੇਰ ਉਹਨੂੰ ਰੰਗ ਬਦਲਿਆ ਉਹਦਾ?
ਦੇਖੋ, ਅਸੀਂ ਪੁਰਾਣੀਆਂ ਗੱਲਾਂ ਨੂੰ ਯਾਦ ਕਰੀਏ ਕਿ ਜਦੋਂ ਬਾਬਰੀ ਮਸਜਿਦ ਢਾਉਣ ਵਾਸਤੇ ਤੁਰੇ ਭਾਜਪਾ ਵਾਲੇ ਤੇ RSS ਵਾਲੇ, ਇਨ੍ਹਾਂ ਨੇ ਪਹਿਲਾਂ ਇਹ ਨਾਰਾ ਲਾਇਆ ਸੀ, ਬੱਚਾ ਬੱਚਾ ਰਾਮ ਕਾ, ਜਨਮ ਭੂਮੀ ਕੇ ਕਾਮ ਕਾ, ਕਸਮ ਰਾਮ ਕੀ ਖਾਤੇ ਹੈ, ਮੰਦਰ ਵਹੀ ਬਣਾਏਗੇ। ਜਿਹੜਾ ਅਸੀਂ ਮੰਦਰ ਵਹੀ ਬਣਾਏਗੇ, ਇਹਦਾ ਮਤਲਬ ਸੀ ਕਿ ਮਸਜਿਦ ਢਾ ਕੇ ਹੀ ਮੰਦਰ ਬਣਾਉਣਾ, ਉਦਾਂ ਸਾਨੂੰ ਪ੍ਰਵਾਨ ਨਹੀਂ। ਫਿਰ ਇਨ੍ਹਾਂ ਨੇ 6 ਦਸੰਬਰ 1992 ਨੂੰ ਉਹ ਮਸਜਿਦ ਢਾਤੀ, ਬਾਬਰੀ ਮਸਜਿਦ ਜਿਹੜੀ ਅਯੁੱਧਿਆ ਵਿਚ ਸੀ, ਜਦੋਂ ਇਹ ਢਾਉਣ ਗਏ ਤੇ ਉਦੋਂ ਇਕ ਨਵਾਂ ਨਾਰਾ ਇਨ੍ਹਾਂ ਨੇ ਘੜ ਲਿਆ, ਰਾਮਾ ਕ੍ਰਿਸ਼ਨਾ ਵਿਸ਼ਵਨਾਥ ਤਿੰਨੋ ਲੇਗੇ ਏਕ ਸਾਥ। ਰਾਮਾ ਦਾ ਮਤਲਬ ਕਿ ਅਯੁੱਧਿਆ ਦੇ ਵਿਚ ਭਗਵਾਨ ਰਾਮ ਦਾ ਜਿੱਥੇ ਮੰਦਰ ਬਣਾਉਣਾ ਉਹ ਮਸਜਿਦ, ਕ੍ਰਿਸ਼ਨਾ ਦਾ ਮਤਲਬ ਕਿ ਮਥੁਰਾ ਦੇ ਵਿਚ ਇਕ ਮਸਜਿਦ ਹੈਗੀ ਹੈ ਜਿਹਨੂੰ ਇਹ ਕਹਿੰਦੇ ਆ ਭਗਵਾਨ ਕ੍ਰਿਸ਼ਨ ਦਾ ਜਨਮ ਸਥਾਨ ਹੈ, ਤੇ ਵਿਸ਼ਵਨਾਥ ਦਾ ਮਤਲਬ ਕਿ ਕਾਸ਼ੀ ਬਨਾਰਸ ਦੇ ਵਿਚ ਭਗਵਾਨ ਸ਼ਿਵ ਦੇ ਇਕ ਜਿਹੜਾ ਜਨਮ ਸਥਾਨ ਇਹ ਮੰਨਦੇ ਆ, ਉੱਥੇ ਅੱਜ ਕੱਲ ਗਿਆਨ ਵਾਪੀ ਮਸਜਿਦ ਬਣੀ ਹੋਈ ਹੈ, ਉਸ ਮਸਜਿਦ ਨੂੰ ਵੀ ਇਹ ਕਹਿੰਦੇ ਅਸੀਂ ਢਾਉਣਾ। ਹੁਣ ਇਹ ਜਦੋਂ ਇਹ ਨਾਰਾ ਦਿੱਤਾ ਇਨ੍ਹਾਂ ਨੇ, ਫਿਰ ਅਯੁੱਧਿਆ ਚ ਬਾਬਰੀ ਮਸਜਿਦ ਟੱਟ ਗਈ ਤੇ ਖੜੇ ਪੈਰ ਨਵਾਂ ਨਾਰਾ ਦੇ ਦਿੱਤਾ, ਇਹ ਤੋਂ ਇਕ ਝਾਕੀ ਹੈ, ਕਾਸ਼ੀ ਮਥੁਰਾ ਬਾਕੀ ਹੈ। ਉਦੋਂ ਉਮਾ ਭਾਰਤੀ ਤੇ ਸਾਧਵੀ ਰਤੰਬਰਾ ਇਹ ਦੋਵੇਂ ਜਣੀਆਂ ਨੱਚੀਆਂ ਉੱਥੇ ਮਲਬੇ ਦੇ ਉੱਤੇ, ਤੇ ਉਦੋਂ ਖੜੇ ਪੈਰ ਇਕ ਨਾਰਾ ਹੋਰ ਦੇ ਦਿੱਤਾ, 30,000 ਨਹੀਂ ਬਚੇਗਾ ਕੋਈ ਮਜ਼ਾਰ, ਯਾਨੀ ਹਿੰਦੁਸਤਾਨ ਚ ਅਸੀਂ ਕੋਈ ਮਜ਼ਾਰ, ਕੋਈ ਦਰਗਾਹ, ਕੋਈ ਮੁਸਲਮਾਨੀ ਥਾਂ ਰਹਿਣ ਨਹੀਂ ਦੇਣੀ, ਇਹ ਨਾਰਾ ਦੇ ਦਿੱਤਾ। ਇਨ੍ਹਾਂ ਨਾਰਿਆਂ ਤੋਂ ਬਾਅਦ ਉਹ ਲਗਾਤਾਰ ਇਹ ਗੱਲਾਂ ਕਰਦੇ ਰਹੇ ਨੇ। ਹੁਣ ਵਾਰਾਣਸੀ ਦੇ ਵਿਚ ਜਿਹੜਾ ਉਹ ਮੰਦਰ ਹੈ, ਜਿਹੜੀ ਮਸਜਿਦ ਹੈ, ਉਹਦੇ ਉੱਤੇ ਇਨ੍ਹਾਂ ਨੇ ਰੰਗ ਕਰ ਦਿੱਤਾ। ਭਗਵਾਨ ਰੰਗ ਕਰਨ ਦਾ ਮਤਲਬ ਕੋਈ ਨਹੀਂ ਸੀ, ਪ੍ਰਧਾਨ ਮੰਤਰੀ ਨੇ ਆਉਣਾ ਸੀ, ਕਹਿੰਦੇ ਉਹਦੇ ਦੌਰੇ ਦੇ ਉੱਤੇ ਸਭ ਕੁਝ ਇੱਕੋ ਜਿਹਾ ਚਾਹੀਦਾ, ਇੱਕੋ ਜਿਹਾ ਚਾਹੀਦਾ, ਤੁਸੀਂ ਦੂਸਰਿਆਂ ਦੇ ਧਰਮ ਸਥਾਨ ਦੇ ਉੱਤੇ ਰੰਗ ਆਪਣੀ ਮਰਜ਼ੀ ਦਾ ਕਿੱਦਾਂ ਕਰ ਸਕਦੇ ਆ? ਇਨ੍ਹਾਂ ਨੇ ਮਰਜ਼ੀ ਦਾ ਰੰਗ ਕਰਤਾ, ਉੱਤੇ ਰੌਲਾ ਪਿਆ, ਫਿਰ ਆਖਿਆ ਜੀ ਹੁਣ ਤੁਸੀਂ ਇੱਥੇ ਆਪਣਾ ਰੰਗ ਕਰ ਲਓ। ਉਹ ਜੋ ਕੁਝ ਕੀਤਾ ਗਿਆ ਗਲਤ ਕੀਤਾ ਗਿਆ, ਰੰਗ ਭਗਵਾ ਨਹੀਂ ਸ਼ਾਇਦ ਚਿੱਟਾ ਕੀਤਾ ਗਿਆ ਸੀਗਾ, ਇਸ ਤਰ੍ਹਾਂ ਦੀ ਗੱਲ ਸੀਗੀ, ਤੇ ਉਹਦਾ ਬਹੁਤ ਵੱਡਾ ਮੁੱਦਾ ਬਣਿਆ ਤੇ ਬਣਨਾ ਵੀ ਹੈਗਾ ਸੀ, ਇਹਨਾਂ ਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ। ਫਿਰ ਇਹਦੇ ਤੋਂ ਬਾਅਦ ਹੁਣ ਉਹ ਤਾਂ ਉਥੋਂ ਦੀ ਗੱਲ ਸੀ, ਨਵੀਆਂ ਗੱਲਾਂ ਇਹ ਹੈ ਕਿ ਪਰਸੋਂ ਦਾ ਉੱਥੇ ਮਥੁਰਾ ਦੇ ਵਿਚ ਜਾ ਕੇ ਇਕ ਮਸਜਿਦ ਦੇ ਉੱਤੇ ਮੁੜ ਮੁੜ ਕੇ ਕਦੇ ਸਲੋਗਨ ਲਿਖਣ ਦੇ, ਕਦੇ ਕੁਛ ਏਦਾਂ ਦੀਆਂ ਅੱਖਾਂ ਹੋ ਰਹੀਆਂ ਨੇ, ਕਹਿੰਦੇ ਜੀ ਇਹ ਅਸਲ ਚ ਭਗਵਾਨ ਕ੍ਰਿਸ਼ਨ ਦਾ ਜਨਮ ਸਥਾਨ ਹੈ। ਅੱਜ ਜੇ ਤੁਸੀਂ ਚੰਡੀਗੜ੍ਹ ਤੋਂ ਸ਼ਬਦ ਅਖਬਾਰ ਪੜ੍ਹੇ ਹੋਣ ਤੇ ਇਕ ਅਖਬਾਰ ਨੇ ਪਹਿਲੇ ਸਫ਼ੇ ਦੇ ਉੱਤੇ ਖ਼ਬਰ ਲਾਈ ਹੈ ਕਿ ਦਿੱਲੀ ਦੇ ਵਿਚ ਕੁਝ ਹਿੰਦੂ ਸੰਗਠਨਾਂ ਨੇ ਇਕ ਕੇਸ ਕੀਤਾ ਸੀ ਅਦਾਲਤ ਵਿਚ ਕਿ ਕੁਤਬ ਮੀਨਾਰ ਇਹ ਕੋਈ ਇਸਲਾਮੀ ਜਗ੍ਹਾ ਨੀ ਗੀ, ਇਹ ਕੋਈ ਮੈਮੋਰੀਅਲ ਨੀ ਗਾ, ਇਹ ਸਾਡਾ ਧਾਰਮਿਕ ਸਥਾਨ ਆ ਜੈਨ ਧਰਮ ਦਾ ਤੇ ਹਿੰਦੂ ਧਰਮ ਦਾ, ਤੇ ਸਾਨੂੰ ਇੱਥੇ ਪੂਜਾ ਪਾਠ ਕਰਨ ਦੀ ਆਗਿਆ ਦਿੱਤੀ ਜਾਵੇ। ਜਿਹਦੇ ਕੋਲ ਕੇਸ ਲੱਗਾ ਸੀ ਅਦਾਲਤ ਵਿਚ ਉਹ ਜੱਜ ਵੀ ਬੀਬੀ ਖੁਦ ਹਿੰਦੂ ਹੈ ਔਰ ਉਹਨੇ ਜਿਹੜਾ ਫੈਸਲਾ ਦਿੱਤਾ ਉਹ ਫੈਸਲਾ ਸਾਰੇ ਦਾ ਸਾਰਾ ਇਹ ਹੈ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਲੈ ਕੇ ਤੇ ਭਾਰਤ ਦਾ ਅਮਨ ਖਰਾਬ ਨਹੀਂ ਕਰ ਸਕਦੇ। ਭਾਰਤ ਦਾ ਇਤਿਹਾਸ ਇੱਥੇ ਸਾਰੇ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਆ, ਇਹ ਮੰਨਿਆ ਜਾ ਸਕਦਾ ਕਿ ਬੀਤੇ ਸਮੇਂ ਚ ਕਦੇ ਗਲਤੀਆਂ ਹੋਈਆਂ, ਇਤਿਹਾਸ ਵਿਚ ਗਲਤੀਆਂ ਹੋਈਆਂ ਨੇ, ਉਨ੍ਹਾਂ ਚੋਂ ਕੁਝ ਗੱਲਾਂ ਦੇ ਉੱਤੇ ਤੁਹਾਨੂੰ ਕੌੜ ਹੋ ਸਕਦੀ ਆ, ਪਰ ਹਿਸਟਰੀ ਤਾਂ ਹਿਸਟਰੀ ਆ, ਉਹਦੇ ਵਿਚ ਜੋ ਚੰਗਾ ਉਹ ਵੀ ਹਿਸਟਰੀ ਆ, ਜੋ ਮਾੜਾ ਉਹ ਵੀ ਹਿਸਟਰੀ ਆ। ਤੁਸੀਂ ਹਿਸਟਰੀ ਚੋਂ ਆਪਣੇ ਪਸੰਦ ਦੀਆਂ ਗੱਲਾਂ ਨੂੰ ਚੰਗੀਆਂ ਕਹਿ ਕੇ ਰੱਖ ਨਹੀਂ ਸਕਦੇ ਤੇ ਜਿਹੜੀਆਂ ਨਾ ਪਸੰਦ ਹੈ ਉਹਨਾਂ ਨੂੰ ਗਲਤ ਕਹਿ ਕੇ ਰੱਦ ਨਹੀਂ ਕਰ ਸਕਦੇ, ਇਸ ਕਰਕੇ ਹਿਸਟਰੀ ਤਾਂ ਇਹੋ ਰਹਿਣੀ ਹੈ। ਤੁਹਾਡੇ ਕਹਿਣ ਦੇ ਉੱਤੇ ਇਸ ਗੱਲ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿ ਤੁਸੀਂ ਕੁਤਬ ਮੀਨਾਰ ਨੂੰ ਵੀ ਹੁਣੇ ਮੰਦਿਰ ਕਹਿ ਕੇ ਜਾਂ ਧਾਰਮਿਕ ਸਥਾਨ ਕਹਿ ਕੇ ਉੱਥੇ ਪੂਜਾ ਕਰਨ ਤੁਰ ਪਾਓ। ਅਯੁੱਧਿਆ ਵਾਲਾ ਜਿਹੜਾ ਤਜਰਬਾ ਉਹ ਥਾਂ ਥਾਂ ਨਹੀਂ ਦੁਹਰਾਇਆ ਜਾ ਸਕਦਾ। ਜਿਹੜਾ ਫੈਸਲਾ ਦਿੱਲੀ ਦੀ ਉਹ ਜੱਜ ਬੀਬੀ ਨੇ ਦਿੱਤਾ ਉਹ ਬਹੁਤ ਸ਼ਾਨਦਾਰ ਆ, ਇਹ ਦਿਨ ਰਾਹ ਵਿਖਾਉਣ ਵਾਲਾ ਕਿ ਹਿਸਟਰੀ ਨੂੰ ਹਿਸਟਰੀ ਦੇ ਤੌਰ ਤੇ ਰੱਖਿਆ ਜਾਵੇ। ਹਿਸਟਰੀ ਦੇ ਵਿਚ ਬਾਬਰ ਵੀ ਰਹਿਣਾ ਵਾ ਜਿਨ੍ਹੇ ਜ਼ੁਲਮ ਕੀਤਾ ਸੀ, ਤੇ ਉਹਨੂੰ ਅੱਗੋਂ ਵੰਗਾਰਨ ਵਾਲੇ ਗੁਰੂ ਨਾਨਕ ਸਾਹਿਬ ਵੀ ਰਹਿਣਗੇ। ਹਿਸਟਰੀ ਦੇ ਵਿਚ ਔਰੰਗਜ਼ੇਬ ਵਰਗਾ ਜ਼ਾਲਮ ਵੀ ਰਹੂਗਾ ਪਰ ਉਹਦੇ ਲਾਲ ਕਿਲੇ ਦੇ ਸਾਹਮਣੇ ਖੜੋ ਕੇ ਉਹਦੇ ਜ਼ੁਲਮ ਨੂੰ ਚੁਣੌਤੀ ਦੇਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਵੀ ਰਹਿਣਗੇ, ਤੇ ਚਾਰੇ ਪੁੱਤਰਾਂ ਦੀ ਕੁਰਬਾਨੀ ਦੇਣ ਤੋਂ ਬਾਅਦ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਜ਼ਫਰਨਾਮਾ ਲਿਖ ਕੇ ਚੁਣੌਤੀ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਾਮ ਵੀ ਵਿੱਚ ਹੀ ਰਹੂਗਾ। ਇਸ ਹਿਸਟਰੀ ਚੋਂ ਦੋਵਾਂ ਧਿਰਾਂ ਨੂੰ ਕਿਸੇ ਨੂੰ ਵੀ ਮਿਟਾਇਆ ਨਹੀਂ ਜਾ ਸਕਦਾ। ਹਿਸਟਰੀ ਤਾਂ ਹਿਸਟਰੀ ਆ, ਇਹਨੂੰ ਤੋੜਨ ਦਾ ਕੁਝ ਲੋਕ ਯਤਨ ਕਰਦੇ ਆ ਤੇ ਉਹ ਗਲਤ ਕਰਦੇ ਆ
ਜੀ। ਇੱਕ ਹਿਸਟਰੀ ਹੈ ਡੇਰਾ ਸਰਸਾ ਦੀ ਬਣ ਰਹੀ ਹੈ ਜੀ। ਅੱਜ ਉੱਥੇ ਪੁਲਿਸ ਦੀ ਇੱਕ ਟੀਮ ਗਈ ਸੀ STF ਦੇ ਵੱਲੋਂ, SIT ਜਿਹੜੀ ਬਣੀ ਹੋਈ ਉਹਦੇ ਵੱਲੋਂ, ਤੇ ਕੱਲ ਇਹ ਗਏ ਸੀਗੇ ਹਾਈਕੋਰਟ ਡੇਰੇ ਬਾਰੇ।
ਦੇਖੋ ਅਕਾਲੀ ਭਾਜਪਾ ਸਰਕਾਰ ਹੁੰਦੀ ਸੀ 2015 ਚ, ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਚੁੱਕ ਕੇ ਉਹਨੂੰ ਪਾੜ ਕੇ ਅੱਡ ਅੱਡ ਥਾਵਾਂ ਤੇ ਖਿਲਾਰਿਆ ਗਿਆ। ਖਿਲਾਰਨ ਤੋਂ ਬਾਅਦ ਜੋ ਕੁਛ ਹੋਇਆ ਬਹੁਤ ਲੰਬੀ ਚੌੜੀ ਕਹਾਣੀ ਹੈ। ਉਹਦੇ ਚ ਸਿੱਖ ਸੰਗਤ ਰੋਸ ਕਰਦੀ ਸੀ, ਉਹਦੇ ਉੱਤੇ ਪੁਲਿਸ ਨੇ ਗੋਲੀ ਚਲਾ ਤੀ। ਉਹ ਦੋ ਅੱਡ ਅੱਡ ਕੇਸ ਨੇ, ਇੱਕ ਕੇਸ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਉਹ ਆਪਣੇ ਆਪ ਦੇ ਵਿਚ ਤਿੰਨ ਕੇਸ ਹੈ। ਇੱਕ ਕੇਸ ਹੈ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਦਾ, ਇੱਕ ਚੋਰੀ ਕਰਨ ਤੋਂ ਬਾਅਦ ਉੱਥੇ ਪੋਸਟਰ ਲਾਉਣ ਦਾ ਕਿ ਤੁਸੀਂ ਸਾਡੇ ਗੁਰੂ ਸੱਚੇ ਸੌਦੇ ਵਾਲੇ ਦੀ ਬੇਇੱਜ਼ਤੀ ਕੀਤੀ ਹੈ ਤੇ ਅਸੀਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਨੀ ਹੈ। ਤੀਸਰਾ ਸਰੂਪ ਕੇਸ ਬਣਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਸੀ ਉਹਨੂੰ ਪਾੜ ਕੇ ਅੱਡ ਅੱਡ ਥਾਵਾਂ ਤੇ ਖਿਲਾਰਿਆ ਗਿਆ, ਬੇਅਦਬੀ ਕੀਤੀ ਗਈ। ਉਨ੍ਹਾਂ ਤਿੰਨਾਂ ਦੀ ਪੜਤਾਲ ਕਰਨ ਵਾਸਤੇ ਇੱਕ SIT ਵਿਸ਼ੇਸ਼ ਜਾਂਚ ਟੀਮ ਬਾਦਲ ਸਰਕਾਰ ਨੇ ਬਣਾਈ ਸੀ, ਜਿਹਨੂੰ ਥੋੜੇ ਦਿਨ ਰੱਖ ਕੇ ਤੇ ਮੁੜ ਕੇ ਉਹ ਕੇਸ CBI ਨੂੰ ਭੇਜ ਦਿੱਤਾ ਗਿਆ ਸੀ। CBI ਨੇ 4.5 ਸਾਲਾਂ ਚ ਕੱਖ ਨਹੀਂ ਕੀਤਾ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਚੁੱਪ ਚ ਕੀਤੇ CBI ਅਦਾਲਤ ਵਿਚ ਕਲੋਜ਼ਰ ਰਿਪੋਰਟ ਦੇ ਦਿੱਤੀ ਕਿ ਇਸ ਕੇਸ ਚ ਹੈ ਨੀ ਗਾ ਕੱਖ ਵੀ, ਉਹ ਗਲਤ ਕੀਤਾ ਸੀ ਉਨ੍ਹਾਂ ਨੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਖਿਆ ਜੀ ਕੇਸ ਤੁਹਾਨੂੰ ਵਾਪਸ ਦੇ ਦਿਓ, ਇਹ ਮੰਨਦੇ ਨਹੀਂ ਸੀ। ਅਖੀਰ ਹਾਈਕੋਰਟ ਨੇ ਆਖਿਆ ਜੀ ਦੇ ਦਿਓ। ਹੁਣ ਇੱਥੇ SIT ਪੜਤਾਲ ਕਰਦੀ ਹੈ, ਜਿਹੜੀ ਪਹਿਲੀ SIT ਪੜਤਾਲ ਕਰਦੀ ਸੀ ਉਹਦਾ ਮੁਖੀ ਜਿਹੜਾ DIG ਖੱਟੜਾ ਹੁੰਦਾ ਸੀ ਉੱਥੇ ਦੋਸ਼ ਲੱਗਦਾ ਸੀ ਕਿ ਉਹ ਅਕਾਲੀਆਂ ਨਾਲ ਮਿਲਿਆ ਕਿਉਂਕਿ ਉਹਦੇ ਪੁੱਤਰ ਨੇ ਬਾਦਲ ਅਕਾਲੀ ਦਲ ਵੱਲੋਂ ਅੱਗੇ ਚੋਣ ਲੜੀ ਹੈ ਤੇ ਫਿਰ ਲੜਨੀ ਹੈ, ਉਹਦੇ ਕੋਈ ਸਬੰਧ ਹੈਗੇ ਅੱਗੇ। ਉਹ ਮੁੜ ਕੇ ਰਿਟਾਇਰ ਹੋ ਗਿਆ, ਰਿਟਾਇਰ ਹੋ ਕੇ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਜਿੱਦਾਂ ਬੋਲਿਆ ਇੱਕ ਗੋਸ਼ਟੀ ਚ, ਉਹਦੇ ਚੋਂ ਵੀ ਸਾਫ਼ ਹੀ ਦਿਸਦਾ ਸੀ ਕਿ ਅਕਾਲੀ ਪਾਰਟੀ ਦਾ ਪੱਖ ਲੈ ਰਿਹਾ। ਮੁੜ ਕੇ ਅਕਾਲੀਆਂ ਨੇ ਉਹਦੇ ਪੁੱਤਰ ਨੂੰ ਟਿਕਟ ਨਹੀਂ ਦਿੱਤੀ, ਪੁੱਤਰ ਅਕਾਲੀ ਪਾਰਟੀ ਛੱਡ ਗਿਆ। ਅੱਜ ਕੱਲ ਉਹ ਰਣਵੀਰ ਸਿੰਘ ਖੱਟਰਾ ਵੀ ਅਕਾਲੀਆਂ ਬਾਰੇ ਕੁਛ ਹੋਰ ਕਹਿੰਦਾ। ਉਹਦੇ ਤੋਂ ਬਾਅਦ ਜਿਹੜੀ SIT ਬਣੀ ਆ, ਇਸ SIT ਨੇ ਸੱਚੇ ਸੌਦੇ ਵਾਲੇ ਬਾਬੇ ਤੋਂ ਪੁੱਛਗਿੱਛ ਕਰਨੀ ਸੀ। ਉਹਨੇ ਹਾਈਕੋਰਟ ਤੋਂ ਆਰਡਰ ਲੈ ਲਿਆ ਕਿ ਮੇਰਾ ਰਿਮਾਂਡ ਨਹੀਂ ਲੈ ਸਕਦੇ, ਮੈਨੂੰ ਲਿਜਾ ਨਹੀਂ ਸਕਦੇ, ਪੇਸ਼ ਹੋਣ ਨੂੰ ਨਹੀਂ ਕਹਿ ਸਕਦੇ, ਜੇ ਇਨ੍ਹਾਂ ਨੇ ਪੁੱਛਗਿੱਛ ਕਰਨੀ ਹੈ ਤੇ ਰੋਹਤਕ ਦੀ ਸੁਨਾਰੀਆ ਜੇਲ੍ਹ ਚ ਆ ਕੇ ਕਰ ਲੈਣ। ਇਹ ਉੱਥੇ ਗਏ, ਮਾੜੀ ਮੋਟੀ ਪੁੱਛਗਿੱਛ ਹੋਈ ਉੱਥੋਂ ਦੀ ਪੁਲਿਸ ਨੇ, ਉੱਥੋਂ ਦੀ ਸਰਕਾਰ ਨੇ ਚੱਜ ਨਾਲ ਕਰਨੀ ਨੀ ਦਿੱਤੀ। ਇੰਨੀ ਗੱਲ ਬਾਬੇ ਨੇ ਕਹਿਤੀ, ਮੈਨੂੰ ਕੱਖ ਨੀ ਪਤਾ, ਡੇਰੇ ਦੇ ਪ੍ਰਬੰਧਕਾਂ ਨੂੰ ਪਤਾ ਹੋਊ। ਇਹ ਫਿਰ ਪ੍ਰਬੰਧਕਾਂ ਦੇ ਦੁਆਲੇ ਇੱਕ ਬੀਬੀ ਉੱਥੇ ਚੇਅਰਪਰਸਨ ਹੈ ਵਿਪਾਸ ਨੈਣ ਤਾਂ, ਤੇ ਇੱਕ ਡਿਪਟੀ ਚੇਅਰਪਰਸਨ ਹੈ ਉੱਥੇ ਮਿਸਟਰ ਨੈਣ, ਡਾਕਟਰ ਪੀ ਆਰ ਨੈਣ। ਇਹ ਉਹਨਾਂ ਨੂੰ ਸਮਨ ਭੇਜਦੇ ਸੀ, ਉਹ ਪੇਸ਼ ਨਹੀਂ ਸੀ ਹੁੰਦੇ। ਪਿਛਲੇ ਹਫ਼ਤੇ ਉੱਥੇ ਜਾ ਵੜੇ, ਉੱਥੇ ਜਾ ਕੇ ਪਤਾ ਲੱਗਾ ਕਿ ਬੀਬੀ ਸਾਹਿਬ ਸਾਲ ਤੋਂ ਬਾਅਦ ਸਮਾਂ ਹੋ ਗਿਆ ਜੀ ਛੁੱਟੀ ਤੇ, ਪਤਾ ਨੀ ਕਿੱਥੇ ਆ, ਤੇ ਸਾਨੂੰ ਨੀ ਪਤਾ ਨਾ ਸਾਨੂੰ ਸਮਣਾ ਦਾ ਪਤਾ, ਤੁਸੀਂ ਜਾਣਾ ਤੋਂ ਜਾਣੇ। ਡਾਕਟਰ ਪੀ ਆਰ ਨੈਣ ਦਾ ਪੁੱਛਿਆ ਤੇ ਕਹਿੰਦੇ ਜੀ ਬਿਮਾਰ ਆ, ਡਾਕਟਰ ਕੋਲ ਆ, ਹਸਪਤਾਲ ਦਾਖਲ ਹੈ। ਇਹ ਫੇਰ ਇਨ੍ਹਾਂ ਨੇ ਆਖਿਆ ਕਿ ਫਲਾਣੀ ਤਰੀਕ ਤੱਕ ਪੇਸ਼ ਹੋਣਾ ਚਾਹੀਦਾ। ਉਹ ਹਾਈਕੋਰਟ ਚਲਾ ਗਿਆ, ਹਾਈਕੋਰਟ ਤੋਂ ਉਹਨੇ ਉਹਦੀ ਰਿਲੀਫ ਲੈ ਲਈ ਕਿ ਇਹਨੂੰ ਪੁਲਿਸ ਆਪਣੇ ਕੋਲ ਨੀ ਸੱਦ ਸਕਦੀ, ਇਹਦੀ ਪੁੱਛਗਿੱਛ ਇਸ ਤਰ੍ਹਾਂ ਨੀ ਕਰ ਸਕਦੀ। ਜੇ ਲੋੜ ਹੈ ਤੇ ਸੱਚਾ ਸੌਦਾ ਡੇਰੇ ਚ ਜਾ ਕੇ ਐਸ ਆਈ ਟੀ ਪੁੱਛਗਿੱਛ ਕਰਾਵੇ। ਅੱਜ ਹੁਣ ਐਸ ਆਈ ਟੀ ਉੱਥੇ ਗਈ ਸੀ, ਅਜੇ ਸਾਰੀ ਡਿਟੇਲ ਤਾਂ ਸਾਹਮਣੇ ਆਈ ਨੀ, ਪਰ ਮੈਨੂੰ ਲੱਗਦਾ ਹੈ ਕਿ ਉੱਥੋਂ ਕੱਖ ਨੀ ਨਿਕਲਦਾ, ਕਿਉਂਕਿ ਜਦੋਂ ਉਹਨੂੰ ਪਤਾ ਹੈ ਕਿ ਇਹ ਮੈਨੂੰ ਲਿਜਾ ਨੀ ਸਕਦੇ। ਪੁੱਛਗਿੱਛ ਕਰਨ ਲੱਗਿਆ ਹਰਿਆਣੇ ਦੀ ਪੁਲਿਸ ਸਿਰ ਤੇ ਹੋਣੀ ਹੈ, ਅਦਾਲਤ ਦਾ ਆਰਡਰ ਆ ਕਿ ਸਖ਼ਤੀ ਤੁਸੀਂ ਕਰ ਨੀ ਸਕਦੇ। ਓਦਾਂ ਉਸ ਬੰਦੇ ਨੇ ਦੱਸਣਾ ਕਾਹਨੂੰ, ਉਹ ਕਿੱਦਾਂ ਦੱਸੂਗਾ ਕਿ ਅਸੀਂ ਆਹ ਕੁਝ ਕਰਵਾਇਆ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਸੀ। ਇਸ ਕਰਕੇ ਉਹ ਚ ਕੁਛ ਵੀ ਨੀ ਨਿਕਲਣਾ, ਇੱਕ ਕਾਰਵਾਈ ਪੈਣੀ ਸੀ, ਬਸ ਉਹ ਪੈ ਗਈ।
ਸਹੀ, ਇਹ ਗੱਲ ਥੋੜੀ ਦਰੁਸਤ ਹੈ ਜੀ ਕਿ ਕਾਰਵਾਈ ਪੈ ਗਈ ਸੀ, ਉਹ ਪੈ ਗਈ। ਤੇ ਜੀ ਸੰਘਰਸ਼ ਦੀ ਆਵਾਜ਼ ਦਬਾਉਣ ਦੇ ਵਾਸਤੇ ਹੁਣ ਡੀਜੇ ਦਾ ਸਹਾਰਾ ਲੈਣ ਲੱਗੀ ਹੈ ਪੰਜਾਬ ਸਰਕਾਰ, ਹਾਲਾਂਕਿ ਫੈਸਲਾ ਵਾਪਸ ਵੀ ਲੈਣਾ ਪੈ ਗਿਆ।
ਮੈਂ ਸਮਝਦਾ ਕਿ ਫੈਸਲਾ ਪੰਜਾਬ ਸਰਕਾਰ ਦਾ ਨਹੀਂ ਸੀ, ਹੇਠਲੇ ਕੁਝ ਅਫਸਰਾਂ ਨੇ ਆਪਣੇ ਪੱਧਰ ਤੇ ਕੀਤਾ, ਕਿਸੇ ਦੇ ਕਹਿਣ ਤੇ ਕੀਤਾ ਸ਼ਰਾਰਤ ਨਾਲ, ਜਾਂ ਆਪ ਬਹੁਤੇ ਜੋਸ਼ ਵਿਚ ਆ ਗਏ ਤਾਂ ਪਤਾ ਨੀ, ਪਰ ਫੈਸਲਾ ਗਲਤ ਸੀ। ਉਨ੍ਹਾਂ ਨੂੰ ਇਹ ਫੈਸਲਾ ਬਿਲਕੁਲ ਨਹੀਂ ਸੀ ਕਰਨਾ ਚਾਹੀਦਾ। ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਲੋਕਾਂ ਦੀਆਂ ਮੁਸ਼ਕਲਾਂ ਹੱਲ ਨਾ ਹੋਣ, ਪ੍ਰੋਟੈਸਟ ਕਰਦੇ ਆ, ਮੁਜ਼ਾਹਰੇ ਕਰਦੇ ਆ, ਸਾਰਾ ਕੁਛ ਹੁੰਦਾ ਰਹਿੰਦਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਹੁੰਦਾ ਸੀ, ਬਾਦਲ ਦੀ ਸਰਕਾਰ ਵੇਲੇ ਵੀ ਹੁੰਦਾ ਸੀ, ਤੇ ਹੋਰ ਸਰਕਾਰਾਂ ਵੇਲੇ ਵੀ ਹੁੰਦਾ। ਜਦੋਂ ਹੁੰਦਾ ਪਿਆ ਤੇ ਉਹਦੇ ਚ ਹੁਣ ਇਹ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਵੀ ਹੋ ਰਿਹਾ। ਉਸ ਸਰਕਾਰ ਵੇਲੇ ਜਦੋਂ ਇਹ ਹੁੰਦਾ ਪਿਆ ਤੇ ਇਨ੍ਹਾਂ ਨੂੰ ਬਰਦਾਸ਼ਤ ਕਰਨਾ ਚਾਹੀਦਾ, ਜਾਂ ਉਨ੍ਹਾਂ ਬੱਚਿਆਂ ਨੂੰ ਜਾ ਕੇ ਮਿਲਣਾ ਚਾਹੀਦਾ। ਇੱਕ ਕੁੜੀ ਹੁਣ ਡੇਢ ਦੋ ਮਹੀਨੇ ਹੋ ਗਏ ਆ ਟੈਂਕੀ ਦੇ ਉੱਤੇ ਬੈਠੀ ਆ, ਵਿਆਹੀ ਵਾਰੀ ਕੁੜੀ ਆ, ਉਹਨੇ ਜਿਹੜਾ ਕਰਵਾ ਚੌਥ ਦਾ ਵਰਤਿਆ ਉਹ ਵੀ ਵਿਚਾਰੀ ਨੇ ਅੱਧ ਸਮਾਨੇ ਤਾਰਿਆਂ ਦੀ ਛਾਵੇਂ ਟੈਂਕੀ ਦੇ ਉੱਤੇ ਰੱਖਿਆ ਸੀ। ਇਹੋ ਜਿਹੇ ਹਾਲਾਤ ਵਿਚ ਉਹ ਬੱਚੇ ਜੇ ਨਾਰੇ ਲਾਉਂਦੇ ਰਹਾਂ ਤੇ ਬਰਦਾਸ਼ਤ ਕਰ ਲੋ ਜਾਂ ਰਸਤਾ ਬਦਲ ਲੋ। ਇਹ ਕਹਿਣਾ ਕਿ ਇਹਦੇ ਨਾਲ ਜੀ ਮੁੱਖ ਮੰਤਰੀ ਸਾਹਿਬ ਨੂੰ ਪਰੇਸ਼ਾਨੀ ਹੁੰਦੀ ਆ, ਜਦੋਂ ਮੁੱਖ ਮੰਤਰੀ ਆਵੇ ਤੇ ਉਹਦੇ ਆਉਣ ਤੋਂ ਪਹਿਲਾਂ ਤੁਸੀਂ ਡੀਜੇ ਲਾ ਦਿਆ ਕਰੋ, ਉਹਦੇ ਉੱਤੇ ਕੀਰਤਨ ਸ਼ੁਰੂ ਕਰ ਦਿਆ ਕਰੋ, ਉਹਦੀ ਆਵਾਜ਼ ਉੱਚੀ ਕਰ ਦਿਓ ਤਾਂ ਕਿ ਨਾਰੇ ਨਾ ਸੁਣਨ। ਇਹ ਆਪਣੇ ਆਪ ਚ ਗਲਤ ਗੱਲ ਸੀ, ਨੁਕਤਾਚੀਨੀ ਹੋਈ, ਰਾਤੀ ਕਾਫੀ ਲੇਟ ਉਹਦੀ ਨੁਕਤਾਚੀਨੀ ਸੀ, ਉਹਨੂੰ ਵੇਖਦਿਆਂ ਮੁੜ ਕੇ ਉਹਨਾਂ ਨੇ ਚਿੱਠੀ ਵਾਪਸ ਵੀ ਲੈ ਲਈ ਆ। ਮੈਂ ਸਮਝਿਆ ਇਹੋ ਜੀ ਚਿੱਠੀ ਜਾਰੀ ਕਰਨੀ ਗਲਤ ਸੀ, ਪਰ ਉਹ ਚਿੱਠੀ ਪੰਜਾਬ ਸਰਕਾਰ ਨੇ ਜਾਰੀ ਨਹੀਂ ਸੀ ਕੀਤੀ। ਇੱਕ ਇੱਥੇ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਬਣਿਆ SPU, ਇਹ 2012 ਚ ਸੁਖਬੀਰ ਸਿੰਘ ਬਾਦਲ ਨੇ ਡਿਪਟੀ ਮੁੱਖ ਮੰਤਰੀ ਹੁੰਦਿਆਂ ਬਣਾਇਆ ਸੀ। ਉਹ ਜਿਹਦਾ ਰੌਲਾ ਪੈਂਦਾ ਕਿ ਜਿਹ ਚ ਪੰਜਾਬੀ ਮੁੰਡੇ ਨਹੀਂ ਰੱਖੇ, ਸਾਰੇ ਦੂਸਰੇ ਰਾਜਾਂ ਦੇ ਰੱਖੇ ਆ। ਉਸ SPU ਦੇ ਜਿਹੜਾ ਆਫਿਸਰ ਇੰਚਾਰਜ ਆ IG, ਉਹਨੇ ਚਿੱਠੀ ਲਿਖੀ ਸੀ, ਪਰ ਬਾਅਦ ਵਿਚ ਉਹ ਚਿੱਠੀ ਜਿਹੜੀ ਆ ਉਹ ਵਾਪਸ ਲੈ ਲਈ ਗਈ ਆ। ਉਹਦੇ ਤੇ ਸਰਕਾਰ ਨੇ ਆਖਿਆ ਕਿ ਇਹ ਦਫ਼ਤਰੀ ਗਲਤੀ ਨਾਲ ਚਿੱਠੀ ਜਾਰੀ ਹੋ ਗਈ ਸੀ
ਜੀ, ਦਫ਼ਤਰੀ ਗਲਤੀਆਂ। ਤੇ ਚਰਨਜੀਤ ਚੰਨੀ ਹੋਰਾਂ ਦੀ ਕੱਲ ਕੈਬਨਿਟ ਦੀ ਮੀਟਿੰਗ ਸੀ, ਤੇ ਉਦੋਂ ਬਾਅਦ ਦੋ, ਇੱਕ ਰੰਧਾਵਾ ਤੇ ਦੂਸਰਾ ਰਾਣਾ, ਵਾਹਵਾ ਖੇਬੜਿਆ ਜੀ।
ਹਾਂ ਖੇਬੜੇ ਨੇ, ਦੇਖੋ ਉਹਨਾਂ ਨੇ ਜਿਸ ਤਰ੍ਹਾਂ ਦੀ ਉਹਨਾਂ ਦੀ ਲੜਾਈ ਹੈ, ਜਿੱਦਾਂ ਦਾ ਉਹਨਾਂ ਦਾ ਭੇੜ ਹੈ, ਉਹ ਸਾਰੇ ਲੋਕ ਉਸ ਤੋਂ ਹੈਰਾਨ ਹੈ। ਮੀਟਿੰਗ ਚੱਲਦੀ ਦੇ ਵਿਚ ਅਚਾਨਕ ਜਦੋਂ ਸਾਰੀ ਮੀਟਿੰਗ ਖਤਮ ਹੋ ਗਈ ਤੇ ਅਫਸਰਾਂ ਨੂੰ ਉਠਾਤਾ, ਉਹਦੇ ਬਾਅਦ ਇੱਕ ਤਰੀਕਾ ਹੁੰਦਾ ਹੁਣ ਮੰਤਰੀਆਂ ਨੇ ਆਪੋ ਵਿਚ ਕੋਈ ਗੱਲ ਕਰਨੀ ਆ ਤੇ ਕਰ ਲੈਣ। ਮੰਤਰੀ ਗੱਲ ਕਰਨ ਲੱਗ ਪਏ, ਉਹਦੇ ਚ ਰਾਣਾ ਗੁਰਜੀਤ ਸਿੰਘ ਟੈਕਨੀਕਲ ਐਜੂਕੇਸ਼ਨ ਦਾ ਮੰਤਰੀ ਹੈ, ਉਹਨੇ ਆਖਿਆ ਜੀ ਕਾਹਦੀ ਅਸੀਂ ਗੱਲ ਕਰਨੀ ਆ, ਰੌਲਾ ਪੈਣ ਡਿਆ ਕਿ SSP ਦਾ ਤੁਸੀਂ 2-2 ਕਰੋੜ ਰੁਪਏ ਲੈ ਕੇ ਲਾਏ ਆ। ਇਹਦੇ ਤੇ ਜਿਹੜਾ ਡਿਪਟੀ ਮੁੱਖ ਮੰਤਰੀ ਤੇ ਹੋਮ ਡਿਪਾਰਟਮੈਂਟ ਦਾ ਮੰਤਰੀ ਹੈ ਸੁਖਜਿੰਦਰ ਸਿੰਘ ਦਾ ਵਾ, ਉਹ ਭੁੜਕ ਉੱਠਿਆ ਵੀ ਤੁਸੀਂ ਮੇਰੇ ਤੇ ਦੋਸ਼ ਲਾਉਂਦੇ ਆ, ਹੋਮ ਮਿਨਿਸਟਰ ਤਾਂ ਮੈਂ, SSP ਤੇ ਮੈਂ ਲਾਏ ਆ, ਫਿਰ ਮੈਂ 2-2 ਕਰੋੜ ਲੈਂਦਾ। ਰਾਣਾ ਗੁਰਜੀਤ ਨੇ ਆਖਿਆ ਜੀ ਮੈਨੂੰ ਪੁਰਾਣਾ ਮੰਤਰੀ ਕਹਿੰਦਾ, ਉਸ ਮੰਤਰੀ ਨੇ ਆਖਿਆ ਜੀ ਮੈਨੂੰ ਕਿਉਂ ਪਤਾ ਲੱਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹਦੀ ਸਫਾਈ ਦਿੱਤੀ ਕਿ ਕਿਸੇ ਵੀ ਜ਼ਿਲ੍ਹੇ ਵਿਚ ਜਿੱਥੇ ਜਿੱਥੇ ਕੋਈ SSP ਲੱਗਾ ਉਸ ਜ਼ਿਲ੍ਹੇ ਵਿਚਲੇ ਮੰਤਰੀਆਂ ਨਾਲ ਗੱਲ ਕਰਕੇ ਲਾਇਆ ਗਿਆ, ਉਦਾਂ ਅਸੀਂ ਕੋਈ ਨੀ ਲਾਇਆ। ਤੇ ਨਾਲ ਹੀ ਉਹਨੇ ਹੱਥ ਕਰਤਾ ਕਿ ਬੀਬੀ ਰਜ਼ੀਆ ਸੁਲਤਾਨਾ ਬੈਠੀ ਹੈ, ਇਹਨੂੰ ਪੁੱਛ ਲਓ ਮਲੇਰਕੋਟਲੇ ਦੇ ਵਿਚ ਅਸੀਂ SSP ਲਾਇਆ, ਇਹ ਤੋਂ ਪੁੱਛ ਕੇ ਨੀ ਲਾਇਆ, ਇਹਦੇ ਨਾਲ ਗੱਲ ਕਰਕੇ ਲਾਇਆ। ਰਜ਼ੀਆ ਸੁਲਤਾਨਾ ਉਸੇ ਵੇਲੇ ਕਹਿੰਦੀ ਜੀ ਬਿਲਕੁਲ ਠੀਕ ਆ, ਤੁਸੀਂ SSP ਮੇਰੇ ਨਾਲ ਗੱਲ ਕਰਕੇ ਮੇਰੀ ਸਹਿਮਤੀ ਨਾਲ ਹੀ ਲਾਇਆ, ਪਰ ਮੈਨੂੰ ਇਹ ਨੀ ਪਤਾ ਲੱਗਾ ਕਿ ਉਹ SSP ਲੱਗਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂ ਮਿਲਣ ਚਲਾ ਗਿਆ, ਉਹ ਕਿਹਨੂੰ ਪੁੱਛ ਕੇ ਗਿਆ। ਇਹਦੇ ਉੱਤੇ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ। ਫਿਰ ਉੱਥੇ ਇਹ ਗੱਲ ਚੱਲ ਪਈ ਕਿ ਰਾਣਾ ਗੁਰਜੀਤ ਦੇ ਉੱਥੇ ਇੱਕ ਪ੍ਰੋਗਰਾਮ ਸੀ, ਉਹਦੇ ਟੈਂਟ ਸੁਲਤਾਨਪੁਰ ਲੋਧੀ ਚ ਪਾੜ ਦਿੱਤੇ ਗਏ, ਉਹ ਏਦਾਂ ਦੀਆਂ ਕੁਛ ਗੱਲਾਂ। ਉਥੋਂ ਫਿਰ ਇਹ ਆ ਗਈ ਕਿ ਤੇਰੇ ਨਾਲ ਗੈਂਗਸਟਰ ਜਿਹੜੇ ਉਨ੍ਹਾਂ ਦੀਆਂ ਫੋਟੋ ਨੇ, ਬਹੁਤ ਕੁਝ ਤਮਾਸ਼ਾ ਜਿਹਾ ਬਣਿਆ ਪਿਆ। ਅਸਲ ਚ ਪੰਜਾਬ ਦੀ ਇੱਕ ਕਾਂਗਰਸ ਦੇ ਵਿਚ 5-6 ਕਾਂਗਰਸਾਂ ਨੇ, ਇੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੜਾ ਜਿਹਦੇ ਵਿਚ ਉਹ ਆ, ਇੱਕ ਉਹਦੀ ਰਿਸ਼ਤੇਦਾਰ ਬੀਬੀ ਆ, 2-3 ਜਣੇ ਹੋਰ ਨੇ, ਇੱਕ ਧੜਾ ਨਵਜੋਤ ਸਿੰਘ ਸਿੱਧੂ ਦਾ ਤੇ ਪ੍ਰਗਟ ਸਿੰਘ ਦਾ, ਅਮਰਿੰਦਰ ਸਿੰਘ ਰਾਜੇ ਵੜਿੰਗ ਨੂੰ ਵੀ ਉਸੇ ਚ ਲੋਕੀ ਗਿਣ ਲੈਂਦੇ ਆ, ਇੱਕ ਧੜਾ ਉਹਦਾ ਸੁਖਜਿੰਦਰ ਸਿੰਘ ਰੰਧਾਵੇ ਦਾ, ਉਹਦੇ ਨਾਲ ਵੀ 2-3 ਜਾਣੇ ਹੈਗੇ ਨੇ, 2-3 ਜਾਣੇ ਹੋਰ ਆ ਜਿਹੜੇ ਕਿਸੇ ਨਾਲ ਵੀ ਨੀ, ਤੇ ਇਹ ਵੀ ਨੀ ਪਤਾ ਅੱਗੋਂ ਉਹਨਾਂ ਨੇ ਕਿਹਦੇ ਨਾਲ ਜਾਣਾ। ਉਹਦਾ ਕਰਕੇ ਲੜਾਈ ਤਾਂ ਅੰਦਰ ਇਨ੍ਹਾਂ ਦੀ ਚੱਲਦੀ ਆ ਕਾਫੀ ਜ਼ਿਆਦਾ। ਜਿੱਥੋਂ ਤੱਕ ਸਵਾਲ ਆ 2-2 ਕਰੋੜ ਰੁਪਏ ਲੈ ਕੇ SSP ਲਾਉਣ ਦਾ, ਮੈਂ ਸੁਖਨੈਬ ਜੀ ਤੁਹਾਨੂੰ ਦੱਸਦਿਆਂ ਕਿ ਅਸੀਂ ਜਦੋਂ ਅਜੇ ਜਵਾਨ ਹੁੰਦੇ ਸੀ ਉਦੋਂ ਤੋਂ ਲੈ ਕੇ ਅਸੀਂ ਇਹ ਗੱਲ ਸੁਣਦੇ ਆਏ ਕਿ ਫਲਾਣੇ ਥਾਂ ਤੇ SSP ਲਾਇਆ, ਇੰਨੇ ਪੈਸੇ ਲੈ ਕੇ ਲਾਇਆ, ਫਲਾਣੇ ਥਾਂ ਤੇ DSP ਲਾਇਆ, ਇੰਨੇ ਪੈਸੇ ਲੈ ਕੇ ਲਾਇਆ। ਪ੍ਰਤਾਪ ਸਿੰਘ ਕੈਰੋਂ ਦੇ ਵੇਲੇ ਤੋਂ ਅਸੀਂ ਸੁਣਦੇ ਆ ਕਿ ਥਾਣੇ ਵੇਚਦੇ ਆ, ਉਹ ਥਾਣੇ ਕੌਣ ਵੇਚਦਾ, ਸਰਕਾਰ ਚਲਾਉਣ ਵਾਲੇ ਵੇਚਦੇ, ਕੌਣ ਵੇਚ ਸਕਦਾ ਉਹ। ਫਿਰ ਦੂਜੀ ਗੱਲ ਇਹ ਆ ਕਿ ਕੱਲੇ ਪੁਲਿਸ ਵਾਲੇ ਵਿਕਦੇ, ਇਹ ਵੀ ਉਹਦੇ ਵਿਕਦੇ ਨੇ। ਜਦੋਂ ਮਾਲ ਮਹਿਕਮੇ ਦੇ ਅਫਸਰਾਂ ਦੀਆਂ ਟ੍ਰਾਂਸਫਰ ਹੁੰਦੀਆਂ ਉਦੋਂ ਹੀ ਰੌਲਾ ਪੈ ਜਾਂਦਾ ਕਿ ਫਲਾਣੇ ਫਲਾਣੇ ਤਹਿਸੀਲਦਾਰ ਇੰਨੇ ਇੰਨੇ ਲੱਖ ਰੁਪਏ ਦੇ ਕੇ ਲੱਗੇ ਨੇ, ਜੇ ਇੰਨੇ ਇੰਨੇ ਲੱਖ ਰੁਪਏ ਦੇ ਕੇ ਲੱਗੇ ਨੇ ਤੇ ਉਹ ਲੱਗੇ ਪੈਸੇ ਵੀ ਕਮਾਉਣਗੇ ਤੇ ਅਗਲੀ ਵਾਰੀ ਦੇਣ ਜੋਗੇ ਹੋਰ ਵੀ ਕਮਾਉਣਗੇ, ਕਿਉਂ ਨਾ ਕਮਾਉਣਗੇ ਉਹ। ਫਿਰ ਤਹਿਸੀਲਦਾਰ ਵੀ ਇਹ ਕੰਮ ਕਰਦੇ ਨੇ, ਆ ਜਿਹੜੇ ਸੜਕਾਂ ਦੇ ਉੱਤੇ ਇੰਜੀਨੀਅਰ ਨੇ, ਡਰੇਨੇਜ ਵਾਲੇ ਨੇ, ਅੱਡ ਅੱਡ ਮਹਿਕਮਿਆਂ ਚ ਇੰਜੀਨੀਅਰ ਲੱਗੇ ਆ, ਇਨ੍ਹਾਂ ਬਾਰੇ ਵੀ ਰੌਲਾ ਪੈਂਦਾ। ਡਾਕਟਰਾਂ ਬਾਰੇ ਬਹੁਤ ਵਾਰੀ ਰੌਲਾ ਪੈ ਚੁੱਕਾ ਕਿ ਜਿਨ੍ਹਾਂ ਸਿਵਲ ਸਰਜਨ ਲੱਗਣਾ ਉਹ ਮੋਟੀ ਕਮਾਈ ਕਰਕੇ ਜਿੱਥੇ ਲੱਗਦੇ ਨੇ, ਮੰਡੀ ਮਹਿਕਮੇ ਦੇ ਜਿਨ੍ਹਾਂ ਲੱਗਣਾ ਉਹਨਾਂ ਦੇ ਕੋਲ ਮੰਡੀਆਂ ਚੋਂ ਕਮਾਈ ਦਾ ਮੌਕਾ ਹੋਣਾ, ਦੋਸ਼ ਤਾਂ ਉਨ੍ਹਾਂ ਤੇ ਵੀ ਲੱਗਦਾ ਕਿ ਉਹ ਉੱਥੇ ਜਾ ਕੇ ਜਿਹੜੇ ਲੱਗਦੇ ਆ ਪੈਸੇ ਦੇ ਕੇ ਲੱਗਦੇ ਨੇ। ਪੰਜਾਬ ਦਾ ਇਹੋ ਜਿਹਾ ਮਹਿਕਮਾ ਹੈ ਕਿਹੜਾ ਜਿਹਦੇ ਵਿਚ ਲੈਣ ਦੇਣ ਨਹੀਂ ਹੁੰਦਾ ਪਿਆ, ਆ ਪੰਚਾਇਤ ਤੋਂ ਪਾ ਗਿਆ ਰੌਲਾ ਉਹਦੇ ਚ ਵੀ ਪਈ ਜਾਂਦਾ ਤੇ ਉਹਨਾਂ ਅਫਸਰਾਂ ਨੂੰ ਲਾਇਆ ਜਾਂਦਾ ਜਿਹੜੇ ਪੰਚਾਇਤਾਂ ਨੂੰ ਗ੍ਰਾਂਟ ਦੇਣ ਲੱਗਿਆ ਵਿਚੋਂ ਚੈੱਕ ਦੇ ਕੁਝ ਨਾ ਕੁਝ ਹਿੱਸਾ ਪੱਤੀ ਲੈ ਕੇ ਤੇ ਉਪਰ ਚੜਾ ਸਕਦੇ ਹੋਣ। ਡਿਵੈਲਪਮੈਂਟ ਦੇ ਕੰਮਾਂ ਚੋਂ ਸਾਰਿਆਂ ਨੂੰ ਪਤਾ ਕਿ 30-35% ਖਾਧਾ ਜਾਂਦਾ ਆਮ ਏ, ਇਹ ਦੋਸ਼ ਕਿਤੇ ਅੱਜ ਤਾਂ ਨਹੀਂ ਲੱਗਣ ਲੱਗਾ, ਬੜੇ ਚਿਰਦਾ ਲੱਗਦਾ ਪਿਆ। ਤੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੈ ਕਿ ਹਰ ਮਹਿਕਮੇ ਵਿਚ ਇਸੇ ਤਰ੍ਹਾਂ ਹੀ ਪੋਸਟਾਂ ਵਿਕਦੀਆਂ ਪਈਆਂ, ਕੋਈ ਇਹ ਆਖੇ ਕਿ ਪੁਲਿਸ ਦੇ ਵਿਚ ਸਾਨੂੰ ਨੀ ਪਤਾ, ਇਹ ਤਾਂ ਮੰਨਣਾ ਔਖਾ। ਹੁਣ ਇਹ ਹੈ ਕਿ ਮੁਕਤ ਜਿਹੜੇ SSP ਲਾਉਣੇ ਆ ਉਹ ਆਮ ਤੌਰ ਤੇ ਡਿਪਟੀ ਮੁੱਖ ਮੰਤਰੀ ਜਾਂ ਹੋਮ ਮਿਨਿਸਟਰ ਨਹੀਂ ਲਾਉਂਦਾ, ਇਹੋ ਜਿਹਾ ਕੰਮ ਕਰਨ ਲੱਗਿਆ ਫਿਰ ਜਿੰਮੇਵਾਰੀ ਮੁੱਖ ਮੰਤਰੀ ਤੇ ਆ ਜਾਂਦੀ ਆ। ਮੁੱਖ ਮੰਤਰੀ ਦੀ ਮਰਜ਼ੀ ਤੋਂ ਬਗੈਰ ਕਿਸੇ ਥਾਂ ਤੇ ਕੋਈ SSP ਨਹੀਂ ਲੱਗਦਾ, ਇਹ ਤਾਂ ਫਿਰ ਸੁਖਜਿੰਦਰ ਸਿੰਘ ਰੰਧਾਵੇ ਤੋਂ ਉਪਰ ਚੰਨੀ ਤੱਕ ਲੋਕੀ ਗੱਲਾਂ ਕਰਨਗੇ ਇਹਨਾਂ ਨੂੰ ਆਪਣੀ ਸਰਕਾਰ ਸੰਭਾਲਣੀ ਚਾਹੀਦੀ ਹੈ
ਜੀ। ਬਿਲਕੁਲ ਸਰਕਾਰ ਸੰਭਾਲਣੀ ਵੀ ਚਾਹੀਦੀ ਹੈ, ਮੇਰੇ ਖਿਆਲ ਚ ਇਖਲਾਕ ਵੀ ਬਚਾ ਕੇ ਰੱਖਣਾ ਪਊਗਾ ਜੇ ਹੁੰਦਾ ਤਾਂ। ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਦੂਜੀ ਸੂਚੀ ਜਾਰੀ ਕਰਤੀ ਜੀ, ਇਹਦੇ ਚ ਚਾਰ ਕੁ ਬੰਦੇ ਤਾਂ ਉਹ ਹੈ ਜਿਹੜੇ ਹੋਰ ਪਾਰਟੀਆਂ ਚੋਂ ਆਇਆ, ਦੋ ਕਲਾਕਾਰ ਨੇ, ਦੋ ਪੁਲਿਸ ਵਾਲੇ ਹੈ, ਚਾਰ ਦੋਸ਼ੀ, ਅੱਠ ਤਾਂ ਇਹ ਹੋ ਗਏ ਜੀ, ਬਾਕੀ ਹੋਰ ਵੀ ਬਾਵਾ ਕੁਛ
ਭੇਜੀ ਜਾਣ ਦਿਓ। ਇਹ ਜਿਹੜੀਆਂ ਲਿਸਟਾਂ ਨੇ ਇਹ ਜਦੋਂ ਲੋਕਾਂ ਕੋਲ ਜਾਣਗੀਆਂ ਉਦੋਂ ਤੱਕ ਅਜੇ ਕੰਪੇਨ ਸ਼ੁਰੂ ਨਹੀਂ ਹੋਈ ਕਿ ਆਪੋ ਆਪਣੀ ਥਾਂ ਤੇ ਕੰਮ ਕਰਦੇ ਆ, ਕਰਨ ਦੇਣਾ ਚਾਹੀਦਾ। ਵੈਸੇ ਮੈਂ ਇਹ ਲਿਸਟਾਂ ਇਹਨਾਂ ਦੀਆਂ ਪੜ੍ਹਦਾ ਪਿਆ, ਜਿੱਥੋਂ ਲਿਸਟ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਨਾਂ ਹੀ ਲਾਲ ਚੰਦ ਕਟਾਰੂ ਚੱਕਦਾ
ਜੀ,
ਸੀ ਪੀ ਐਮ ਦਾ ਲੀਡਰ ਹੁੰਦਾ ਸੀ, ਬਾਅਦ ਚ ਪਾਸਕਲਾ ਗਰੁੱਪ ਨਾਲ ਚਲਾ ਗਿਆ, ਬੜਾ ਧੜੱਲੇਦਾਰ ਕਾਮਰੇਡ ਸੀ, ਬੜਾ ਕਮਿਟਡ ਗਿਣਦੇ ਸੀ, ਹੁਣ ਉਹ ਛੱਡ ਕੇ ਸੋਰੀ ਆਮ ਆਦਮੀ ਪਾਰਟੀ ਵੱਲੋਂ ਖਲੋ ਗਿਆ। ਗੁਰਦਾਸਪੁਰ ਤੋਂ ਰਮਨ ਬਹਿਲ ਨੂੰ ਟਿਕਟ ਦਿੱਤੀ ਇਨ੍ਹਾਂ ਨੇ, ਰਮਨ ਬਹਿਲ ਦੇ ਪਿਤਾ ਜੀ ਖੁਸ਼ਹਾਲ ਬਹਿਲ ਚੰਗਾ ਨਾਂ ਸੀ ਉਨ੍ਹਾਂ ਦਾ, ਉਹ ਉਥੇ ਮੰਤਰੀ ਵੀ ਪੰਜਾਬ ਦੇ ਰਹੇ ਆ ਤੇ ਇਹ ਗੁਰਦਾਸਪੁਰ ਦੀ ਮਿਊਂਸਪਲ ਕਮੇਟੀ ਦਾ ਪ੍ਰਧਾਨ ਰਿਹਾ, ਨਾਂ ਤਾਂ ਇਹਦਾ ਵੀ ਚੰਗਾ ਦੱਸਦੇ ਆ। ਕਾਦੀਆਂ ਤੋਂ ਟਿਕਟ ਦੇ ਦਿੱਤੀ ਹੈ ਜਗਰੂਪ ਸੇਖਵਾਂ ਨੂੰ, ਸੇਵਾ ਸੌ ਸੇਖਵਾਂ ਦਾ ਹੁਣੇ ਜੇ ਦੇਹਾਂਤ ਹੋਇਆ ਕਿ ਉਹਦਾ ਪੁੱਤਰ ਹੈ
ਜੀ।
ਅੰਮ੍ਰਿਤਸਰ ਦੇ ਨਾਰਥ ਤੋਂ ਬੀਜੇਪੀ ਦੇ ਸਾਬਕਾ ਲੀਡਰ ਅਨਿਲ ਜੋਸ਼ੀ ਜਿਹੜਾ ਅੱਜ ਕੱਲ ਅਕਾਲੀਆਂ ਨੂੰ ਖੜਾ
ਜੀ,
ਉਹਦੇ ਮੁਕਾਬਲੇ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਟਿਕਟ ਦੇ ਦਿੱਤੀ ਹੈ ਜਿਹੜਾ ਪਹਿਲਾਂ ਬੇਅਦਬੀ ਕਾਂਡ ਦੀ ਜਾਂਚ ਕਰਦਾ ਸੀ। ਅੱਜ ਜਲੰਧਰ ਦੇ ਕਰਤਾਰਪੁਰ ਤੋਂ ਬਲਕਾਰ ਸਿੰਘ ਨੂੰ ਟਿਕਟ ਦੇ ਦਿੱਤੀ ਹੈ। ਸ਼ਾਮ ਚੁਰਾਸੀ ਚ ਪਿਛਲੀ ਵਾਰੀ ਥੋੜੇ ਫਰਕ ਤੇ ਰਹਿ ਗਿਆ ਸੀ, ਡਾਕਟਰ ਰਵਜੋਤ ਉਹਨੂੰ ਫਿਰ ਮਿਲੀ ਹੈ। ਜਿਹੜੇ ਐਮ ਐਲ ਏ 10 ਇਨ੍ਹਾਂ ਨਾਲ ਖਲੋਤੇ ਉਨ੍ਹਾਂ ਦੀ ਗੱਲ ਆਪਾਂ ਅੱਗੇ ਵੀ ਕਰ ਚੁੱਕੇ ਹਾਂ, ਜੈ ਕਿਸ਼ਨ ਰੋੜੀ ਹੋ ਗਿਆ, ਬੁੱਧ ਰਾਮ, ਅਮਨ ਅਰੋੜਾ, ਮੀਤ ਹੇਅਰ, ਇਹ ਜਿਹੜੀਆਂ ਬੀਬੀਆਂ ਦੋ ਨੇ ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂ ਕੇ, ਕੋਟਕਪੁਰੇ ਵਾਲਾ ਕੁਲਤਾਰ ਸੰਧਵਾਂ ਤੇ ਨਿਹਾਲ ਸਿੰਘ ਵਾਲੇ ਵਾਲਾ ਮਨਜੀਤ ਬਿਲਾਸਪੁਰ, ਜਿਹੜਾ ਮਹਿਲ ਕਰਾੜਾ ਕੁਲਵੰਤੋ ਪੰਡੋਰੀ ਜਾਂ ਫਿਰ ਜ਼ਰਬੇ ਤੋਂ ਹਰਪਾਲ ਚੀਮਾ, ਇਨ੍ਹਾਂ ਸਾਰਿਆਂ ਨੂੰ ਟਿਕਟਾਂ ਮਿਲ ਚੁੱਕੀਆਂ ਨੇ। ਇਨ੍ਹਾਂ ਤੋਂ ਇਲਾਵਾ ਖਰੜ ਤੋਂ ਜਿੱਥੋਂ ਪਿਛਲੀ ਵਾਰੀ ਪੱਤਰਕਾਰ ਭਾਈ ਜਿੱਤਿਆ ਸੀ, ਬਹੁਤਾ ਚੰਗਾ ਸਾਹਿਬ ਤੋਂ ਨਹੀਂ ਜਿੱਤ ਹੋਇਆ ਕੰਵਰ ਸੰਧੂ, ਉਹਦੀ ਥਾਂ ਤੇ ਕਲਾਕਾਰ ਬੀਬੀ ਅਨਮੋਲ ਗਗਨ ਮਾਨ, ਉਹਨੂੰ ਟਿਕਟ ਦੇ ਦਿੱਤੀ ਹੈ। ਮਨਵਿੰਦਰ ਸਿੰਘ ਗਿਆਸਪੁਰਾ ਜਿਨ੍ਹੇ ਹੋਂਦ ਚ ਲੜਵਾੜੀਆਂ ਮੌਤਾਂ ਦਾ ਜਿਹੜੀਆਂ 1984 ਚ ਕਤਲ ਹੋਏ ਸੀ ਜਿਹੜੇ, ਉਨ੍ਹਾਂ ਦੇ ਵਿਚ ਉਨ੍ਹਾਂ ਨੂੰ ਨੰਗੇ ਕਰਨ ਚ ਬਹੁਤ ਯੋਗਦਾਨ ਦਿੱਤਾ ਸੀ, ਉਹਨੂੰ ਪਾਇਲ ਤੋਂ ਟਿਕਟ ਦੇ ਦਿੱਤੀ ਹੈ। ਜੀਰੇ ਤੋਂ ਕਾਂਗਰਸ ਦਾ ਸਾਬਕਾ ਐਮ ਐਲ ਏ ਨਰੇਸ਼ ਕਟਾਰੀਆ, ਇਹਦੇ ਪਿਤਾ ਜੀ ਵੀ ਪਹਿਲਾਂ ਕਾਂਗਰਸ ਦੇ ਲੀਡਰ ਹੁੰਦੇ ਸੀ, ਮੰਤਰੀ ਹੁੰਦੇ ਸੀ, ਗਵਰਨਰ ਵੀ ਬਣੇ ਸੀ, ਉਹਨੂੰ ਟਿਕਟ ਦੇ ਦਿੱਤੀ ਹੈ। ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਟਿਕਟ ਦੇ ਦਿੱਤੀ ਹੈ, ਇਨ੍ਹਾਂ ਦੇ ਪਿਤਾ ਜੀ ਪਾਰਲੀਮੈਂਟ ਮੈਂਬਰ ਹੁੰਦੇ ਸੀ। ਗੁਰਮੀਤ ਖੁੱਡੀਆਂ ਖਾਂਦੇ ਪੀਂਦੇ ਪਰਿਵਾਰ ਚੋਂ, ਦੋਸ਼ ਇੱਥੇ ਲੱਗਦਾ ਕੋਈ ਨਹੀਂ, ਇਨ੍ਹੇ ਅਕਾਲੀਆਂ ਕਾਂਗਰਸ ਦੀਆਂ ਸਾਰਿਆਂ ਦੀ ਬਹੁਤ ਸੇਵਾ ਕੀਤੀ ਪਰ ਸਾਰੇ ਨੂੰ ਵਰਤਦੇ ਰਹੇ ਆ, ਇਸ ਵਾਰੀ ਉਹ ਆਮ ਆਦਮੀ ਪਾਰਟੀ ਚ ਆ ਗਿਆ। ਉਥੋਂ ਰਾਮਪੁਰੇ ਫੂਲ ਤੋਂ ਸਾਬਕਾ ਐਸ ਪੀ ਬਲਕਾਰ ਸਿੰਘ ਸਿੱਧੂ ਦਾ ਨਾਂ ਆਉਂਦਾ, ਇਹ ਬਲਕਾਰ ਸਿੰਘ ਸਿੱਧੂ ਸਾਬਕਾ ਐਸ ਪੀ ਹੈ ਮੇਰੇ ਖਿਆਲ ਚ,
ਨਹੀਂ ਐਸ ਪੀ ਨਹੀਂ ਜੀ, ਇਹ ਸਿੰਗਰ ਹੈ।
ਅੱਛਾ ਇਹ ਸਿੰਗਰ ਹੈ, ਫਿਰ ਉਹ ਐਸ ਪੀ ਜਿਹੜਾ ਉਹ ਕਰਤਾਰਪੁਰ ਵਾਲਾ?
ਹਾਂਜੀ, ਇਹ ਮੇਰੇ ਪਿੰਡ ਦਾ ਹੀ ਹੈ।
ਇਹ ਤੁਹਾਡੇ ਪਿੰਡ ਦਾ? ਅੱਛਾ, ਇਹ ਬਲਕਾਰ ਸਿੰਘ, ਚਲੋ ਠੀਕ ਆ, ਤੁਹਾਡੇ ਸਿੱਧੂਆਂ ਦਾ ਕੋਟਾ ਵੀ ਯਾਰ ਆਮ ਆਦਮੀ ਪਾਰਟੀ ਨੇ ਕੱਢ ਲਿਆ, ਉਦਾਂ ਤੇ ਕਾਂਗਰਸੀਆਂ ਵੀ ਕੱਢਿਆ ਸੀ, ਕੈਪਟਨ ਅਮਰਿੰਦਰ ਸਿੰਘ ਵੀ ਤੁਹਾਡਾ ਸਿੱਧੂ ਭਰਾ ਸੀ, ਤੁਹਾਡਾ ਕੋਟਾ ਤੇ ਸਿਰਸੇ ਤੱਕ ਨਿਕਲਦਾ, ਉਹ ਜਿਹੜਾ ਬੰਦਾ ਰੋਹਤਕ ਵਾਲੀ ਜੇਲ ਚ ਬੈਠਾ ਰਾਮ ਰਹੀਮ ਸਿੰਘ, ਉਹ ਵੀ ਸਿੱਧੂ ਹੀ ਹੈ ਕੋਈ ਨੀ, ਪਰ ਚਲੋ ਰਾਮਪੁਰੇ ਫੂਲ ਚੋਂ ਫਿਰ ਤੁਹਾਡੇ ਪਿੰਡ ਦਾ ਜਿਹੜਾ ਇਹ ਗਾਇਕ ਹੈ ਬਲਕਾਰ ਸਿੱਧੂ, ਇਹਨੂੰ ਟਿਕਟ ਮਿਲ ਗਈ ਹੈ। ਤੋ ਇਸ ਤਰ੍ਹਾਂ ਨਾ ਜਿਹੜੀਆਂ ਟਿਕਟਾਂ ਮਿਲੀਆਂ, ਪਾਰਲੀਮੈਂਟ ਚੋਣ ਲੜਾਈ ਸੀ ਪਿਛਲੀ ਵਾਰੀ 2019 ਚ ਨੀਨਾ ਮਿੱਤਲ ਨੂੰ ਪਟਿਆਲੇ ਤੋਂ, ਉਹ ਹੁਣ ਉਹਨੂੰ ਰਾਜਪੁਰੇ ਤੋਂ ਟਿਕਟ ਦੇ ਦਿੱਤੀ ਆ ਪਾਰਟੀ ਨੇ। ਤੇ ਮੈਂ ਸਮਝਦਾ ਕਿ ਜਿੱਦਾਂ ਦੀਆਂ ਟਿਕਟਾਂ ਇਨ੍ਹਾਂ ਨੇ ਦਿੱਤੀਆਂ, ਵੇਖਣ ਨੂੰ ਤੇ ਬੈਲੈਂਸ ਜਾਪਦਾ, ਕੋਈ ਮਾੜੀ ਗੱਲ ਨਹੀਂ ਜਾਪਦੀ, ਪਰ ਕਿੰਨਾ ਕੁ ਬੈਲੈਂਸ ਆ ਤੇ ਕਿੰਨਾ ਨਹੀਂ, ਇਹ ਜਾ ਕੇ ਉਦੋਂ ਪਤਾ ਲੱਗਣਾ ਜਦੋਂ ਕੋਡ ਆਫ ਕੰਡਕਟ ਲਾਗੂ ਹੋਵੇਗਾ ਤੇ ਲੋਕਾਂ ਦੀ ਕਚਹਿਰੀ ਚ ਜਾਣਗੇ। ਹਾਲ ਦੀ ਘੜੀ ਚ ਕੋਈ ਨੁਕਸ ਨਕਸ ਜਾ ਨਹੀਂ ਜਾਪਦੇ
ਜੀ, ਇਹ ਗੱਲ ਸਹੀ ਹੈ ਕਿ ਹਾਲ ਦੀ ਘੜੀ ਇਹ ਵੀ ਹੋ ਸਕਦਾ ਕਿ ਨੁਕਸ ਨਾ ਹੋਣ,
ਪਰ ਤੁਸੀਂ ਇਹ ਗੱਲ ਨੀ ਸਹੀ ਆਖੀ ਵੀ ਆਮ ਆਦਮੀ ਪਾਰਟੀ ਨੇ ਤੁਹਾਡਾ ਸਿੱਧੂਆਂ ਦਾ ਕੋਟਾ ਕੱਢਿਆ।
ਸਿੱਧੂਆਂ ਦਾ ਕੱਟਿਆ ਵੀ ਗਿਆ ਜੇਕਰ ਹੋਰ ਮੈਂ ਇੱਕ ਦੋ ਸਿੱਧੂਆਂ ਦਾ ਕੱਟਿਆ ਵੀ ਗਿਆ ਹੋਣਾ ਨਾ ਉੱਥੋਂ
ਪਤਾ ਨੀ ਗਾ ਲੋਕੀ ਤਾਂ ਕਹਿਣ ਡੇ ਨਵਜੋਤ ਸਿੱਧੂ ਨੇ ਵੀ ਆ ਜਾਣਾ ਪਰ ਉਹ ਆਉਣ ਜੋਗਾ ਕੰਮ ਰੱਖਿਆ ਨੀ ਹੁਣ ਪਿਛਲੇ ਇੱਕ ਹਫ਼ਤੇ ਜਿੰਨਾ ਉਹਨੇ ਕੇਜਰੀਵਾਲ ਦੇ ਖਿਲਾਫ਼ ਫੈਰ ਖੋਲਿਆ ਦਿੱਲੀ ਜਾ ਕੇ ਉਹਦੇ ਘਰ ਦੇ ਬਾਹਰ ਵੀ ਧਰਨੇ ਚ ਬੋਲ ਕੇ ਆਇਆ ਉਹਦੇ ਤੋਂ ਬਾਅਦ ਹੁਣ ਉਹ ਸਿੱਧੂ ਤਾਂ ਨੀ ਇੱਧਰ ਆਉਂਦਾ ਚਲੋ ਕੋਈ ਨੀ ਸਾਰੀਆਂ ਪਾਰਟੀਆਂ ਵਿਚ ਚਵਾਨੀ ਪੱਤੀ ਰੱਖਣੀ ਚਾਹੀਦੀ ਆ ਅਕਾਲੀਆਂ ਵਿਚ ਵੀ ਬੋਲ ਕੇ ਵੇਖੋ ਦੋ ਚਾਰ ਸਿੱਧੂ ਉਥੋਂ ਵੀ ਖਲੋ ਜਾਣੇ ਆ ਤੁਸੀਂ ਚਿੰਤਾ ਨਾ ਕਰੋ ਇੰਨੇ ਸਿੱਧੂ ਖਲੋਤੇ ਹੁਣ ਉਹਨਾਂ ਚੋਂ ਪੰਜ ਸੱਤ ਜਿੱਤੀ ਜਾਣਗੇ
ਜੀ ਤੇ ਦੱਸਿਓ ਜੀ ਛੋਟੇਪੁਰ ਹੋਰੇ ਫੇਰ ਅਕਾਲੀ ਬਣ ਗਏ
ਸੁੱਚਾ ਸਿੰਘ ਛੋਟੇਪੁਰ ਬੇਸਿਕਲੀ ਅਕਾਲੀ ਪਰਿਵਾਰ ਵਿਚੋਂ ਸੀ ਅਕਾਲੀ ਸੀ ਇਹ ਪਿੰਡ ਦੀ ਸਰਪੰਚੀ ਤੋਂ ਤੁਰਿਆ ਸੀਗਾ ਅਕਾਲੀਆਂ ਚ ਬਹੁਤ ਵੱਡਾ ਨਾਂ ਸੀ ਜਥੇਦਾਰ ਮੋਹਨ ਸਿੰਘ ਤੁਰਦਾ ਉਹਨਾਂ ਦੇ ਪਰਿਵਾਰ ਚ ਵਿਆਹ ਸੀ ਇਹ ਫਿਰ ਉਦੋਂ ਅਕਾਲੀ ਪਾਰਟੀ ਵੱਲੋਂ ਇਹਨੇ 1985 ਚ ਚੋਣ ਲੜੀ ਜਿਹੜੀ ਪੰਜਾਬ ਸਮਝੌਤਾ ਕਰਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਤਲ ਤੋਂ ਬਾਅਦ ਲੜੀ ਗਈ ਉਹਦੇ ਚ ਪਹਿਲੀ ਵਾਰੀ ਅਕਾਲੀਆਂ ਨੂੰ ਆਪਣੇ ਸਿਰ ਪੰਜਾਬ ਚ ਬਹੁਤ ਸੰਮਤੀ ਮਿਲੀ ਸੀ ਤੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣਿਆ ਸੀ ਤੇ ਉਸ ਸਰਕਾਰ ਚ ਕੈਪਟਨ ਅਮਰਿੰਦਰ ਸੋਮੀ ਮੰਤਰੀ ਸੀ ਸੁਖਪਾਲ ਖਰੇ ਦਾ ਬਾਪ ਸੁਖਜਿੰਦਰ ਸੋਮੀ ਬਸਾਂਸੋਂ ਖਾਲਸਾ ਵੀ ਮੰਤਰੀ ਸੀ ਮੇਜਰ ਸੋ ਉਬੋਕੇ ਵੀ ਤੇ ਇਹ ਸੁੱਚਾ ਸਿੰਘ ਛੋਟੇਪੁਰ ਵੀ ਬਾਦਲ ਸਰਕਾਰ ਚ ਸ਼ਾਮਲ ਨਹੀਂ ਸੀ ਹੋਇਆ ਬਾਹਰ ਰਿਹਾ ਸੀ ਤੇ ਟੋੜਾ ਐਮ ਪੀ ਹੁੰਦਾ ਸੀ ਉਦੋਂ ਫਿਰ ਬਰਨਾਲੇ ਦੀ ਸਰਕਾਰ ਨੇ ਇਕ ਦਿਨ ਦਰਬਾਰ ਸਾਹਿਬ ਚ ਪੁਲਿਸ ਵਾਰਤੀ ਹੋਮ ਮਿਨਿਸਟਰ ਹੁੰਦਾ ਸੀ ਕੈਪਟਨ ਕਮਲਜੀਤ ਸਿੰਘ ਇਹਦੇ ਤੋਂ ਨਾਰਾਜ਼ ਹੋ ਕੇ ਅਕਾਲੀਆਂ ਦਾ ਇਕ ਧੜਾ ਬਗਾਵਤ ਕਰ ਗਿਆ ਬਾਦਲ ਤੇ ਟੋੜੇ ਦੀ ਅਗਵਾਈ ਚ ਉਨ੍ਹਾਂ ਨੇ ਜਾ ਕੇ ਇਹਨੂੰ ਸੁੱਚਾ ਸੋ ਛੋਟੇਪੁਰ ਨੂੰ ਆਖਿਆ ਕਿ ਤੂੰ ਘਰ ਬੈਠਾ ਕੀ ਕਰਦਾ ਕਰਿਆ ਚਲੋ ਮੈਂ ਵੀ ਕਰਦਾ ਇਹਨੇ ਵੀ ਬਗਾਵਤ ਕਰਤੀ 1997 ਚ ਇਹਨੂੰ ਝਾਕ ਸੀ ਕਿ ਪੁਰਾਣੀ ਸਾਂਝ ਆ ਮੇਰੀ ਟਿਕਟ ਤਾਂ ਪੱਕੀ ਆ ਧਾਰੀਵਾਲ ਤੋਂ ਪਰ ਉਦੋਂ ਤੱਕ ਉਨ੍ਹਾਂ ਨੇ ਸੁੱਚਾ ਸਿੰਘ ਲੰਘਾ ਲਿਆਂਦਾ ਸੀ ਬਾਦਲ ਸਾਹਿਬ ਨੇ ਉਹਨੂੰ ਟਿਕਟ ਦੇ ਦਿੱਤੀ ਤੇ ਇਹ ਰਹਿ ਗਿਆ ਪਾਸੇ ਇਹ ਫਿਰ ਉਦੋਂ ਤੇ ਚੋਣ ਨਾ ਲੜਿਆ ਤੇ 2002 ਦੀਆਂ ਚੋਣਾਂ ਚ ਆਜ਼ਾਦ ਖਲੋ ਗਿਆ ਇਹਨੇ ਸੁੱਚਾ ਸੋ ਲੰਗਾਹ ਨੂੰ ਹਰਾ ਤਾ ਤੇ ਕੈਪਟਨ ਦੀ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਹ ਆਜ਼ਾਦ ਹੁੰਦਿਆਂ ਵੀ ਪੂਰੇ ਟੌਰ ਨਾਲ ਉੱਥੇ ਰਿਹਾ ਉਦੋਂ ਬਾਅਦ ਅਗਲੀ ਚੋਣ ਚ 2012 ਚ ਫਿਰ ਹਾਰ ਗਿਆ ਹੁਣ ਬੜੇ ਚਿਰ ਤੋਂ ਇਹ ਪਾਸੇ ਸੀਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਇਕ ਵਾਰੀ ਇਹਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਜਦੋਂ 2014 ਦੀਆਂ ਪਹਿਲੀਆਂ ਚੋਣਾਂ ਚ ਆਮ ਆਦਮੀ ਪਾਰਟੀ ਨੇ 4 ਸੀਟਾਂ ਜਿੱਤੀਆਂ ਤੇ 4 ਪੰਜਾਬ ਤੋਂ ਜਿੱਤੀਆਂ ਉਦੋਂ ਇਹ ਪੰਜਾਬ ਦਾ ਪ੍ਰਧਾਨ ਸੀ ਤੇ ਗੁਰਦਾਸਪੁਰ ਤੋਂ ਇਹਨੇ ਵੀ ਚੋਣ ਲੜੀ ਸੀ ਬਹੁਤ ਵੱਡੀ ਵੋਟ ਲੈ ਗਿਆ ਥੋੜੇ ਫਰਕ ਤੇ ਹਾਰ ਗਿਆ ਸੀ ਬਾਅਦ ਚ ਮਤਭੇਦ ਆ ਗਏ ਇਹਨੂੰ ਪਾਰਟੀ ਨੇ ਕੱਢਤਾ ਫਿਰ ਬੜੇ ਯਤਨ ਹੁੰਦੇ ਰਹੇ ਪਾਰਟੀ ਇਹਨੂੰ ਲੈ ਲੇ ਇਕ ਜਾਂ ਦੂਜਾ ਕੋਈ ਨਾ ਕੋਈ ਅੜਿੱਕਾ ਪੈਂਦਾ ਰਿਹਾ ਤੇ ਪਾਰਟੀ ਚ ਵਾਪਸ ਨਹੀਂ ਸੀ ਆ ਸਕਿਆ ਹੁਣ ਕੱਲ ਇਹ ਅਕਾਲੀ ਦਲ ਚ ਫਿਰ ਸ਼ਾਮਲ ਹੋ ਗਿਆ ਸੁਖਬੀਰ ਸਿੰਘ ਬਾਦਲ ਨੇ ਵੀ ਬਹੁਤ ਸਿਫਤਾਂ ਕੀਤੀਆਂ ਉਦੋਂ ਕੱਢਣ ਕਢਾਉਣ ਵਾਲੇ ਵੀ ਉਹ ਸੀ ਕਿਉਂਕਿ ਉਨ੍ਹਾਂ ਨੂੰ 2 ਸੁੱਚਿਆਂ ਚੋਂ ਸੁੱਚਾ ਹੁਣ ਲਗਾ ਚਾਹੀਦਾ ਸੀ ਸੁੱਚਾ ਸਿੰਘ ਛੋਟੇਪੁਰ ਤੋਂ ਬਗੈਰ ਸਰਦਾ ਸੀ ਹੁਣ ਉਹ ਕਹਿੰਦੇ ਇਹਦੇ ਆਉਣ ਨਾਲ ਅਸੀਂ ਮਜ਼ਬੂਤ ਬੜੇ ਹੋ ਗਏ ਹਾਂ ਮੈਂ ਸਮਝਦਾ ਕਿ ਬੰਦਾ ਸਾਊ ਆ ਕੋਈ ਇਹਨੇ ਗਲਤ ਨਹੀਂ ਕੀਤਾ ਹੋਇਆ ਜੇ ਇਸ ਪਾਰਟੀ ਚ ਜਾ ਕੇ ਵੀ ਟਿਕ ਜਾਂਦਾ ਜਿਤਨਾ ਕਿ ਨਹੀਂ ਜਿਤਨਾ ਉਹ ਬਾਅਦ ਦੀਆਂ ਗੱਲਾਂ ਨੇ ਬਟਾਲੇ ਤੋਂ ਇਹਨੂੰ ਸੀਟ ਦਿੱਤੀ ਆ ਕੈਂਡੀਡੇਟ ਮਜ਼ਬੂਤ ਆ ਮੁਕਾਬਲਾ ਸਖ਼ਤ ਕਰੇਗਾ ਪਰ ਜੇ ਜਿੱਤ ਜਾਂਦਾ ਤੇ ਲੋਕਾਂ ਦੀ ਸੇਵਾ ਕਰ ਸਕਦਾ ਕਾਂਗਰਸ ਵੱਲੋਂ ਅਜੇ ਤੱਕ ਕਲੀਅਰ ਨਹੀਂ ਕਿ ਉਥੋਂ ਕਿਹਨੂੰ ਟਿਕਟ ਦੇਣਗੇ ਅਕਾਲੀਆਂ ਨੇ ਪਿਛਲੀ ਵਾਰ ਉਹ ਸੀਟ ਜਿੱਤੀ ਸੀ ਗੁਰਪ੍ਰੀਤ ਘੁੱਗੀ ਖਲੋਤਾ ਸੀ ਆਮ ਆਦਮੀ ਪਾਰਟੀ ਵੱਲੋਂ ਉਹ ਤੀਜੇ ਥਾਂ ਆਇਆ ਸੀ ਹੁਣ ਇਸ ਵਾਰੀ ਅਕਾਲੀਆਂ ਨੇ ਅੱਗੇ ਉਨ੍ਹਾਂ ਦਾ MLA ਸੀ ਲਖਵੀਰ ਤੋਂ ਲੋਧੀ ਨਗਰ ਉਹਨੂੰ ਬਟਾਲੇ ਤੋਂ ਚੁੱਕ ਕੇ ਤੇ ਫਤਿਹਗੜ੍ਹ ਚੂੜੀਆਂ ਦੀ ਸੀਟ ਦੇ ਦਿੱਤੀ ਆ ਫਤਿਹਗੜ੍ਹ ਚੂੜੀਆਂ ਦੇ ਵਿਚ ਨਿਰਮਲ ਸਿੰਘ ਕਾਹਲੋਂ ਹੁੰਦਾ ਸੀ ਉਹਦੇ ਪੁੱਤਰ ਨੂੰ ਨਾਲ ਦੇ ਡੇਰਾ ਬਾਬਾ ਨਾਨਕ ਹਲਕੇ ਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵੇ ਦੇ ਮੁਕਾਬਲੇ ਜਾ ਖੜਾ ਕੀਤਾ ਤੇ ਬਟਾਲਾ ਵਿਹਲਾ ਕਰਾ ਕੇ ਇਹਨੂੰ ਸੁੱਚਾ ਸਿੰਘ ਛੋਟੇਪੁਰ ਨੂੰ ਦੇ ਦਿੱਤਾ ਹਾਲਾਤ ਕਿੱਧਰ ਨੂੰ ਜਾਣਗੇ ਕਿੰਨਾ ਕੁ ਉੱਥੇ ਕਾਮਯਾਬ ਹੁੰਦਾ ਇਹ ਤਾਂ ਸਮਾਂ ਦੱਸੇਗਾ ਪਰ ਕੈਂਡੀਡੇਟ ਮਜ਼ਬੂਤ ਹੈ ਟੱਕਰ ਬਹੁਤ ਤਗੜੀ ਦੇ ਸਕਦਾ
ਜੀ ਤੇ ਜੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਜ਼ਮਾਨਤ ਦੀ ਅਰਜ਼ੀ ਫੇਰ ਰੱਦ ਕਰਤੀ ਹੈ
ਸੁਖਪਾਲ ਸਿੰਘ ਖਹਿਰਾ ਜਿਹੜਾ ਉਹ ਆਖੀ ਤੇ ਜਾਂਦੇ ਆ ਸਾਰੇ ਕਿ ਉਹਦੀ ਸਿਆਸੀ ਕੇਸ ਹੈ, ਸਿਆਸੀ ਕੇਸ ਵਾਲੀ ਗੱਲ ਨੀ. ਇੱਕ ਬੰਦਾ ਉਦੋਂ ਫੜਿਆ ਗਿਆ ਬਹੁਤ ਪਹਿਲਾਂ, ਉਸ ਬੰਦੇ ਦੇ ਫੜੇ ਜਾਣ ਦੇ ਉੱਤੇ ਕੇਂਦਰੀ ਏਜੰਸੀਆਂ ਇਹ ਕਹਿੰਦੀਆਂ ਕਿ ਰਿਕਾਰਡਿੰਗ ਚ ਇਹਦਾ ਨਾਂ ਆਇਆ, ਉਹਨਾਂ ਨੂੰ ਉਦੋਂ ਵੀ ਫੜਿਆ ਸੀ, ਪੁੱਛਗਿੱਛ ਹੁੰਦੀ ਰਹੀ, ਫਿਰ ਮੁੜ ਕੇ ਰੁਕ ਗਈ. ਆ ਹੁਣ ਪਿੱਛੇ ਜੇ ਇਹਨੂੰ ਫਿਰ ਫੜਿਆ ਸੀ, ਉਦੋਂ ਇਹ MLA ਹੁੰਦਾ ਸੀਗਾ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿਚ ਵੀ ਇਹਦੇ ਸਵਾਲ ਦੇ ਉੱਤੇ ਬਹੁਤ ਰੌਲਾ ਪਿਆ ਸੀ ਕਿ ਇਹਨੂੰ ਤੰਗ ਕੀਤਾ ਜਾ ਰਿਹਾ. ਹੌਲੀ ਹੌਲੀ ਇਹ ਫਿਰ ਕਾਂਗਰਸ ਚ ਸ਼ਾਮਲ ਹੋ ਗਿਆ. ਪਹਿਲਾਂ ਜਿੱਤਿਆ ਸੀ ਆਮ ਆਦਮੀ ਪਾਰਟੀ ਵੱਲੋਂ, ਉਹਦੇ ਤੋਂ ਪਹਿਲਾਂ ਅਕਾਲੀ ਵੀ ਰਹਿ ਚੁੱਕਾ ਸੀ. ਕਾਂਗਰਸ ਵੱਲੋਂ ਵੀ 3 ਚੋਣਾਂ ਲੜੀਆਂ, 2 ਹਾਰ ਗਈਆਂ ਤੇ 1 ਜਿੱਤੀ ਸੀ. ਉਹਨੇ ਫਿਰ ਆਮ ਆਦਮੀ ਪਾਰਟੀ ਛੱਡ ਕੇ ਬਲਦੇਵ ਸਿੰਘ ਜੈਤੋ ਦੇ ਨਾਲ ਜਦੋਂ ਇਹ ਪੰਜਾਬ ਏਕਤਾ ਪਾਰਟੀ ਬਣਾ ਕੇ ਚੋਣ ਲੜਿਆ ਬਠਿੰਡੇ ਤੋਂ ਤੇ ਹਾਰਿਆ, ਉਦੋਂ ਬਾਅਦ ਇਹ ਫਿਰ ਕਿੰਨਾ ਚਿਰ ਇਧਰ ਉਧਰ ਫਿਰਦਾ ਰਿਹਾ ਤੇ ਮੁੜ ਕੇ ਕੈਪਟਨ ਅਮਰਿੰਦਰ ਸਿੰਘ ਦਾ ਤਰਲਾ ਮਾਰ ਕੇ ਕਾਂਗਰਸ ਵਿਚ ਚਲਾ ਗਿਆ ਸੀ. ਉਹਨੇ ਹਾਲਾਤ ਇੱਦਾਂ ਦੇ ਬਣਾ ਲਏ ਆ ਤੇ ਉਹਦੇ ਪੱਖ ਵਿਚ ਕੋਈ ਬੋਲਦਾ ਹੈ ਨੀ. ਹੁਣ ਉਹ ਕੱਲਾ ਰਹਿ ਗਿਆ. ਜਿਹੜੀ ਕਾਨੂੰਨੀ ਲੜਾਈ ਹੈ ਉਹ ਵਕੀਲਾਂ ਨੇ ਲੜਨੀ ਹੈ ਤੇ ਉਸ ਮਾਮਲੇ ਚ ਇਹਦਾ ਆਪਣਾ ਪੁੱਤਰ ਮਹਿਤਾਬ, ਉਹ ਮਹਿਤਾਬ ਖਹਿਰਾ ਆਪ ਵੀ ਵਕੀਲ ਹੈ ਤੇ ਵਕੀਲਾਂ ਦੀ ਟੀਮ ਇਹਦੇ ਕੋਲ ਕਮਜ਼ੋਰ ਨੀ, ਪੂਰੀ ਤਗੜੀ ਹੈ. ਦੂਜਾ ਪੱਖ ਹੁੰਦਾ ਇਹਦੇ ਵਾਸਤੇ ਸਮਾਜ ਦੇ ਵਿਚੋਂ ਕੋਈ ਸਪੋਰਟ ਉੱਠੇ, ਕੁਝ ਹੁੰਗਾਰਾ ਮਿਲੇ, ਉਹ ਨਹੀਂ ਮਿਲ ਰਿਹਾ. ਇਸ ਕਰਕੇ ਨਹੀਂ ਮਿਲ ਰਿਹਾ ਕਿ ਉਸ ਹੁੰਗਾਰੇ ਵਾਸਤੇ ਇਹਨੇ ਆਪਣੇ ਨਾਲ ਕੋਈ ਧਿਰ ਛੱਡੀ ਨੀ, ਇਹਦੇ ਪੱਖ ਚ ਕੋਈ ਵੀ ਨਹੀਂ ਬੋਲਿਆ. ਪੰਜਾਬ ਦੀ 117 ਦੀ ਅਸੈਂਬਲੀ ਚੋਂ ਇਹ ਬਾਹਰ ਨਿਕਲ ਗਿਆ, ਬਲਦੇਵ ਸਿੰਘ ਜੇਤੋ ਨਿਕਲ ਗਿਆ. ਜਿਹੜੇ ਬਾਕੀ 115 ਨੇ ਉਹਨਾਂ ਚੋਂ ਕਿਸੇ ਇੱਕ ਨੇ ਵੀ ਇਹਦੇ ਵਾਸਤੇ ਕੋਈ ਹਾਰ ਦਾ ਨਾਰਾ ਨਹੀਂ ਮਾਰਿਆ. ਤੇ ਫਿਰ ਜਿਹਦੇ ਪੱਖ ਵਿਚ ਕੋਈ ਨਹੀਂ ਬੋਲ ਰਿਹਾ ਉਹਦੇ ਬਾਰੇ ਏਜੰਸੀਆਂ ਤੇ ਵੀ ਕੀ ਦਬਾਅ ਹੋਵੇਗਾ? ਕੋਈ ਦਬਾਅ ਨਹੀਂ. ਕਾਨੂੰਨੀ ਲੜਾਈ ਤੇ ਰਹਿ ਗਿਆ ਗੱਲ, ਹੁਣ ਕਾਨੂੰਨੀ ਲੜਾਈ ਦੇ ਵਿਚ ਜਿੱਤਦਾ ਕਿ ਨਹੀਂ ਕੋਈ ਪਤਾ ਨਹੀਂ.
ਜੀ ਇਹ ਵੀ ਗੱਲ ਹੈ ਜੀ. ਤੇ ਪੰਸਾ ਚੋਣ ਜਾਬਤਾ ਕਦੋਂ ਕਲਵਾ ਰਹੇ ਹੋ?
ਸੁਖਦੇਵ ਜੀ ਚੋਣ ਜਾਬਤਾ ਅੱਜ ਵੀ ਰਾਤ ਨੂੰ ਲੱਗ ਸਕਦਾ, ਅਗਲੇ ਹਫਤੇ ਵੀ ਤੇ ਉਸ ਤੋਂ ਅਗਲੇ ਵੀ, ਕ੍ਰਿਸਮਸ ਤੋਂ ਪਹਿਲਾਂ ਪਹਿਲਾਂ ਲੱਗ ਜਾਣਾ ਮੈਨੂੰ ਜੋ ਲੱਗਦਾ. ਪਿਛਲੀ ਵਾਰੀ ਵੋਟਾਂ ਪਈਆਂ ਸੀ 4 ਫਰਵਰੀ ਨੂੰ ਤੇ ਨਤੀਜਾ ਆਇਆ ਸੀ ਜਾ ਕੇ 11 ਮਾਰਚ ਨੂੰ. ਸਾਡੀਆਂ ਵੋਟਾਂ ਇਸ ਵਾਰੀ 4 ਫਰਵਰੀ ਨੂੰ ਪੈਣ ਜਾਂ ਮਾਰਚ ਨੂੰ ਪੈਣ, ਕਿਉਂਕਿ ਯੂਪੀ ਦੇ ਵਿਚ ਚੋਣਾਂ ਦਾ ਕੰਮ ਫਰਵਰੀ ਦੇ ਵਿਚ ਸ਼ੁਰੂ ਹੋ ਜਾਣਾ, ਇਸ ਕਰਕੇ ਚੋਣ ਜਾਬਤਾ ਉਹਦੇ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਲੱਗਣਾ ਤੇ ਉਹਦੇ ਨਾਲ ਹੀ ਪੰਜਾਬ ਵਿਚ, ਉੱਤਰਾਖੰਡ ਵਿਚ, ਮਨੀਪੁਰ ਵਿਚ, ਗੋਆ ਵਿਚ ਵੀ ਲੱਗ ਜਾਣਾ. ਉਸ ਹਿਸਾਬ ਨਾਲ ਜਦੋਂ ਮੈਂ ਗਿਣਤੀ ਮਿਣਤੀ ਕਰਦਾ ਤੇ ਮੈਨੂੰ ਇਹ ਲੱਗਦਾ ਕਿ ਕ੍ਰਿਸਮਸ ਤੋਂ ਪਹਿਲਾਂ ਚੋਣ ਜਾਬਤਾ ਲੱਗ ਸਕਦਾ, ਕਿਸੇ ਵਕਤ ਵੀ ਇਹ ਕਰ ਸਕਦੇ ਆ. ਇਹਦੇ ਚ ਕੋਈ ਬੰਦਿਸ਼ ਨਹੀਂ ਹੁੰਦੀ ਕਿ ਇੰਨੇ ਸਮਾਂ ਪਹਿਲਾਂ ਹੀ ਕਰਨਾ. ਵੱਧ ਘੱਟ ਵੀ ਹੋ ਸਕਦਾ, ਜਦੋਂ ਬੇਅੰਤ ਸਿੰਘ ਦਾ ਕਤਲ ਹੋ ਗਿਆ, ਹਰਚਰਨ ਸਿੰਘ ਬਰਾੜ ਤੋਂ ਅਸਤੀਫਾ ਲੈ ਲਿਆ ਤੇ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਹੁੰਦੀ ਸੀ, ਉਦੋਂ 5 ਮਹੀਨੇ ਰਹਿੰਦਿਆਂ ਤੋਂ ਵੀ, 4 ਮਹੀਨੇ ਰਹਿੰਦਿਆਂ ਤੋਂ ਵੀ ਚੋਣ ਜਾਬਤਾ ਲਾਗੂ ਕਰ ਦਿੱਤਾ ਗਿਆ ਸੀ, ਕਿਉਂਕਿ ਚੋਣ ਕਮਿਸ਼ਨ ਜਿਨ੍ਹਾਂ ਦੇ ਹੱਥ ਵਿਚ ਸੀ ਉਹ ਅਕਾਲੀ ਪਾਰਟੀ ਨਾਲ ਨੇੜ ਰੱਖਦੇ ਸੀ, ਉਨ੍ਹਾਂ ਕਰਵਾ ਦਿੱਤਾ ਸੀ. ਇਹ ਜਾਬਤਾ ਹੁਣ ਵੀ ਲਾਗੂ ਹੋ ਸਕਦਾ ਕਿਸੇ ਵਕਤ, ਜੇ ਚੋਣ ਕਮਿਸ਼ਨ ਤੱਕ ਫਰਜ਼ ਕਰੋ ਕੇਂਦਰ ਸਰਕਾਰ ਹੀ ਪਹੁੰਚ ਕਰ ਲਏ ਕਿ ਅਸੀਂ ਜਿੰਨਾ ਕੰਮ ਕਰਨਾ ਸੀ ਕਰ ਲਿਆ, ਤੇ ਹੁਣ ਪੰਜਾਬ ਦੀ ਸਰਕਾਰ ਜਿਹੜੀ ਹੈ ਇਹਨੂੰ ਕੋਈ ਕੰਮ ਨਾ ਕਰਨ ਦਿੱਤਾ ਜਾਵੇ ਤੇ ਵੇਲੇ ਤੋਂ ਪਹਿਲਾਂ ਵੀ ਲਾਗੂ ਕਰਵਾ ਸਕਦੇ ਆ. ਚੋਣ ਜਾਬਤੇ ਦੀ ਅਸੀਂ ਲੋਕ ਉਡੀਕ ਕਰਦੇ ਆ ਕਿ ਉਹਦੇ ਚ ਕਿਸੇ ਵਕਤ ਵੀ ਇਹੋ ਜਿਹਾ ਸੁਨੇਹਾ ਆ ਸਕਦਾ, ਰੱਦ ਨਹੀਂ ਕੀਤਾ ਜਾ ਸਕਦਾ, ਭਾਵੇਂ ਅੱਜ ਰਾਤ ਨੂੰ ਹੀ ਆ ਜੇ, ਪਰ ਵੈਸੇ ਏਡੀ ਛੇਤੀ ਹੋਣਾ ਨੀ. ਮੈਨੂੰ ਲੱਗਦਾ ਕਿ ਅਜੇ 2 ਹਫਤੇ ਹੋਰ ਲੰਘ ਸਕਦੇ
ਜੀ. ਇਹ ਵੀ ਗੱਲ ਹੈ ਜੀ ਕਿ 2 ਹਫਤੇ ਲੰਘ ਜਾਣ ਫਿਰ ਕੋਈ ਨਾ ਕੋਈ ਕੰਮ ਕਰ ਲੈਣ. ਤੇ ਪੰਨੂ ਸਾਹਿਬ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ ਕਿਵੇਂ ਹੈ ਜੀ? ਪਾਰਟੀ ਕਰਨ ਦਾ ਕੀ ਸੀਮਤ ਹੈ?
ਡਾਕਟਰ ਖੋਲ ਲਿਆ, ਬੰਦੇ ਤਾਂ ਅਜੇ ਇਹਨਾਂ ਕੋਲ ਆਉਣੇ ਨੀ ਸ਼ੁਰੂ ਹੋਏ. ਚੋਣ ਜਾਬਤਾ ਲੱਗੇਗਾ ਦੂਜੀਆਂ ਪਾਰਟੀਆਂ ਚੋਂ ਉਦੋਂ ਟੁੱਟ ਕੇ ਆਉਣੇ ਆ, ਉਦੋਂ ਪਤਾ ਲੱਗੂਗਾ. ਉਨ੍ਹਾਂ ਚਿਰ ਤੱਕ ਕੈਪਟਨ ਅਮਰਿੰਦਰ ਸਿੰਘ ਹੈ ਤੇ ਉਹਦੇ ਨਾਲ ਦੇ 4 ਚੇਲੇ ਚਾਂਟ ਨੇ, ਇਦੋਂ ਵੱਧ ਉਨ੍ਹਾਂ ਦਾ ਅਜੇ ਬਹੁਤਾ ਕੁਝ ਹੈ ਨੀ
ਜੀ. ਤੇ ਅੱਜ ਨਾਮਾ ਕੀ ਕਹਿੰਦਾ ਪੰਨੂ ਸਾਹਿਬ?
ਅੱਜ ਨਾਮਾ ਕਿਸਾਨਾਂ ਦੇ ਮੋਰਚੇ ਤੇ ਹੈ. ਉਹ ਲਿਖਿਆ, ਜਿੱਤਿਆ ਮੋਰਚਾ ਖੁਸ਼ੀ ਕਿਸਾਨ ਹੋਏ, ਮੋੜਾ ਘਰਾਂ ਦੇ ਵੰਨੀ ਉਹ ਪਾਉਣ ਲੱਗੇ, ਪਿਛਲੇ ਸਾਲ ਤੋਂ ਦਿੱਲੀ ਦੇ ਬਾਹਰ ਬੈਠੇ, ਹੱਸਦੇ ਨੱਚਦੇ ਪਿੰਡਾਂ ਵੱਲ ਆਉਣ ਲੱਗੇ, ਜਿਹੜੇ ਭੰਡਣ ਕਿਸਾਨਾਂ ਨੂੰ ਰਹਿ ਲੱਗੇ, ਸ਼ਰਮ ਨਾਲ ਉਹ ਮੂੰਹ ਛਪਾਉਣ ਲੱਗੇ, ਜਿਨ੍ਹਾਂ ਕੀਤੀ ਸੰਘਰਸ਼ ਨਾਲ ਦਗਾਬਾਜ਼ੀ ਕੀਤੀ ਭੁੱਲ ਲਈ ਹਨ ਪਛਤਾਉਣ ਲੱਗੇ। ਬਾਕੀ ਚਾਰ ਲਾਈਨਾਂ, ਜਿੱਤਿਆ ਮੋਰਚਾ ਪਈ ਹੈ ਤੋਮੇ ਦੀ, ਸਦਕੇ ਜਿਨ੍ਹਾਂ ਦੇ ਹੱਥੀ ਸੀ ਵਾਗ ਮਿੱਤਰ, ਕਰਿਓ ਚਾਹ ਪਰ ਹੋਸ਼ ਵੀ ਰੱਖਿਓ ਜੇ, ਕਿਧਰੇ ਲੱਗ ਨਾ ਜਾਵੇ ਜੀ ਦਾਗ ਮਿੱਤਰ, ਖੁਸ਼ੀ ਮਨਾਉਂਦਿਆਂ ਕੋ ਪੁੱਠਾ ਕੰਮ ਨਾ ਕਰ ਬਿਠ।
ਬਿਲਕੁਲ ਪੰਨ ਸਾਹਿਬ, ਇੱਕ ਸੱਚੀ ਸੰਦੇਸ਼ ਹੈ ਜਿਹੜਾ ਇਹ ਸਾਂਝਾ ਵੀ ਕਰਨ ਦੀ ਲੋੜ ਹੈ ਕਿ ਜਦੋਂ ਹੁਣ ਉਥੋਂ ਆਉਣਾ, ਮੈਂ ਵੀ ਇੱਕ ਲਿਖਿਆ ਤੇ ਬੋਲਿਆ ਵੀ ਸੀ ਕਿ ਉਦੋਂ ਬੜੇ ਜਾਬਤੇ ਨਾਲ ਘਰਾਂ ਨੂੰ ਵਾਪਸ ਮੁੜਨ ਦੀ ਲੋੜ ਹੈ,
ਆਉਣ ਦੀ ਲੋੜ, ਇਹੀ ਗੱਲ ਮੈਂ ਅਖੀਰ ਤੇ
ਜੀ। ਸੋ ਤੁਹਾਡੀ ਕਹੀ ਦੇ ਉੱਤੇ ਸਹੀ ਪਾਈ ਹੈ ਜੀ, ਮੈਂ ਵੀ ਬਹੁਤ ਧੰਨਵਾਦ
ਜੀ, ਮਿਹਰਬਾਨੀ, ਸ਼ੁਕਰੀਆ,
ਸਤਿ ਸ੍ਰੀ ਅਕਾਲ। ਜਤਿੰਦਰ ਪੰਨੂ ਸਾਹਿਬ ਆਪਣੇ ਨਾਲ ਸ਼ਾਮਲ ਸੀ ਜੀ। ਬ੍ਰੇਕ ਤੋਂ ਬਾਅਦ ਹੁਣ ਅੱਗੇ ਚੱਲਦੇ ਹਾਂ ਤੇ ਨਵਜੀਤ ਸਿੰਘ ਹੋਰਾਂ ਦੇ ਨਾਲ ਆਪਾਂ ਜੁੜਾਂਗੇ ਇਸੇ ਪਲੇਟਫਾਰਮ ਤੇ ਕੁਝ ਹੀ ਪਲਾਂ ਤੋਂ ਬਾਅਦ। ਬਸ ਤੁਸੀਂ ਨਹੀਂ ਜਾਣਾ ਕਿਧਰੇ, ਆਪਾਂ ਤਾਂ ਇੱਥੇ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, because we care.
ਰੇਡੀਓ ਚੰਨ ਪਰਦੇਸੀ ਦੇ ਸਤਿਕਾਰਤ ਸਰੋਤਿਆਂ ਲਈ ਇੱਕ ਸੂਚਨਾ।
ਰੇਡੀਓ ਚੰਨ ਪਰਦੇਸੀ ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਵੱਖ ਵੱਖ ਮਹਿਮਾਨ ਸ਼ਖਸੀਅਤਾਂ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਪੇਸ਼ ਕੀਤੇ ਜਾਂਦੇ ਵਿਚਾਰਾਂ ਨਾਲ ਰੇਡੀਓ ਚੰਨ ਪਰਦੇਸੀ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈ।
ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ।
ਫਾਰ ਐਡਵਰਟਾਈਜ਼ਿੰਗ ਇਨਕੁਆਇਰੀ ਕੰਟੈਕਟ ਦਰਸ਼ਨ ਬਸਰਾਓ ਐਟ 815-557-4991 ਔਰ ਸਾਵਨ ਚਿਵਾਣਾ ਐਟ 219-670-4579
ਔਰ ਈਮੇਲ ਐਟ sales@channpardesi.com। ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ।
For advertising inquiry, contact Darshan Basrao at 815-557-4991 or Savan Chivana at 219-670-4579
or email at sales@channpardesi.com।
ਉਹ ਕਾਲੇ, ਕੀ ਕਰਦਾ ਕੱਲ ਨੂੰ ਬੱਚਿਆਂ ਨੂੰ ਘੁਮਾ ਲਈਏ?
ਬਈ ਉਹੀ ਟਰੱਕ ਦੀ ਰਿਪੇਅਰ, ਜਿੰਨੇ ਕਮਾਉਣੇ ਆ ਓਨੇ ਹੀ ਲੱਗ ਜਾਂਦੇ ਆ।
ਉਹ ਬਾਹਲੇ ਚੱਕਰਾਂ 'ਚ ਪਿਆ ਫਿਰਦਾ, ਤੂੰ ਪਿਛਲੇ ਹਫ਼ਤੇ ਵੀ ਸਰਵਿਸ ਕਰਾਈ ਜਾਂਦਾ ਸੀ।
ਜਿੰਨੇ ਗੇੜੇ ਓਨੀ ਵਾਰ ਰਿਪੇਅਰ, ਮੈਨੂੰ ਤਾਂ ਕੁਝ ਵੀ ਸਮਝ ਨਹੀਂ ਲੱਗਦੀ।
ਮੇਰੀ ਮੰਨ, ਤੂੰ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਕੋਲ ਜਾ, ਨਾਲੇ ਰੇਟ ਵਾਜਬ ਲਾਉਂਦੇ ਨੇ, ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ, ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨਹੀਂ ਪੈਣੀ।
ਫਿਰ ਤਾਂ ਬਈ ਮੈਂ ਹੁਣ ਹੀ ਜਾਣਾ ਤੇ ਮੇਰਾ ਵੀ ਕੱਲ ਦਾ ਪੱਕਾ ਰੱਖ।
ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸਟਿਕ ਵਹੀਕਲ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲੱਚ ਜੋਬ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ
204-459-2000 ਜਾਂ ਫਿਰ ਕਾਲ ਕਰੋ 204-770-0460। 82 ਰੀਨਲ ਡਰਾਈਵ, ਵਿਨੀਪੈਗ, ਮਿਨੀਟੋਬਾ, ਜੋ ਕਿ ਹੈ ਰੂਟ ਨੰਬਰ 90 ਤੇ ਫਾਰਮਰ ਦੇ ਬਿਲਕੁਲ ਕਾਰਨਰ ਤੇ। ਇੱਥੇ ਟਰੱਕ ਵਾਸ਼ਿੰਗ ਤੇ ਪਾਰਕਿੰਗ ਸਪੋਟ ਵੀ ਅਵੇਲੇਬਲ ਹੈ।
ਰੇਡੀਓ ਚੰਨ ਪਰਦੇਸੀ ਦਾ ਨਾਮ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ।
ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਜੇ ਬੰਦੇ ਨੇ ਫੈਮਿਲੀ ਫੰਕਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੇ।
ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਗਰੋਸਰੀ ਲੈਣੀ ਹੋਵੇ ਤਾਂ?
ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਜਵੈਲਰੀ ਲੈਣੀ ਹੋਵੇ?
ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਦਿਲ ਕਰੇ ਇੰਡੀਅਨ ਫੂਡ ਖਾਣ ਦਾ?
ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ।
ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਬਿਗ ਬਾਜ਼ਾਰ ਪਲਾਜ਼ਾ 'ਚ ਇੰਨਾ ਕੁਝ ਮਿਲ ਸਕਦਾ।
ਮਿਲੂਗਾ ਜੀ, ਮਿਲੂਗਾ, 100% ਹੀ ਮਿਲੂਗਾ।
ਬਿਗ ਬਾਜ਼ਾਰ ਪਲਾਜ਼ਾ ਕੈਟਰਿੰਗ ਦੀ ਸਰਵਿਸ ਵੀ ਪ੍ਰੋਵਾਈਡ ਕਰਦਾ ਹੈ, ਸੋ ਫੈਮਿਲੀ ਫੰਕਸ਼ਨਸ ਅਤੇ ਕਾਰਪੋਰੇਟ ਇਵੈਂਟਸ ਲਈ ਹਮੇਸ਼ਾ ਯਾਦ ਰੱਖੋ ਬਿਗ ਬਾਜ਼ਾਰ ਪਲਾਜ਼ਾ। ਬਿਗ ਬਾਜ਼ਾਰ ਪਲਾਜ਼ਾ 'ਚ ਬਲੂ ਡਾਇਮੰਡ ਬੈਂਕਟ ਹਾਲ 'ਚ ਕਾਲ ਕਰਨ ਲਈ ਨੰਬਰ ਨੋਟ ਕਰ ਲਓ 317-406-9924, 317-406-9924,
ਬਿਗ ਬਾਜ਼ਾਰ ਤੋਂ ਇੰਡੀਅਨ ਗਰੋਸਰੀ ਸਵੀਟਸ ਜਾਂ ਕੈਟਰਿੰਗ ਸਰਵਿਸ ਲਈ ਨੰਬਰ ਨੋਟ ਕਰ ਲਓ 317-640-2400 317-640-2400
ਬਿਗ ਬਾਜ਼ਾਰ ਪਲਾਜ਼ਾ ਦਾ ਪਤਾ ਨੋਟ ਕਰ ਲਓ
ਨੀਅਰ 465 ਐਮਰਸਨ ਐਕਸਿਟ 5425 ਈਸਟ ਥੌਮਸਨ ਰੋਡ ਇੰਡੀਅਨ ਐਪਲਸ ਇੰਡੀਆਨਾ 46237
ਬਈ ਟਰੱਕ ਚਲਾਉਂਦੇ ਨੂੰ ਤਾਂ ਟਾਈਮ ਬਹੁਤ ਹੋ ਗਿਆ ਪਰ ਕੋਈ ਇਹ ਜੀ ਕੰਪਨੀ ਦੱਸ ਜਿਹੜੀ ਪੇ ਵੀ ਵਧੀਆ ਦੇਵੇ ਤੇ ਨਾਲੇ ਯਾਰ ਸਟੀਅਰਿੰਗ ਤੇ ਬਹਿ ਕੇ ਨਵੀਂ ਗੱਡੀ ਚਲਾਉਣ ਦਾ ਨਜ਼ਾਰਾ ਵੀ ਆਵੇ
ਲੱਗਦਾ ਤੂੰ ਬੁੱਟਰ ਕੈਰੀਅਰ ਬਾਰੇ ਨਹੀਂ ਸੁਣਿਆ
ਉਹ ਕਿਹੜੇ ਯਾਰ ਬੁੱਟਰ ਕੈਰੀਅਰ
ਉਹ ਬਾਈ ਜੀ ਬੁੱਟਰ ਕੈਰੀਅਰ ਵਾਲੇ 55 ਸੈਂਟ ਤੋਂ ਤਾਂ ਸਟਾਰਟਿੰਗ ਕਰਦੇ ਨੇ ਡਾਲਸ ਤੋਂ ਕੈਲੀਫੋਰਨੀਆ ਤੇ ਨਾਰਥ ਈਸਟ ਤੇ ਟਰੱਕ 2022 ਮਾਡਲ ਹੈ ਕੈਨਵਰਸ ਦੇ ਤੇ 1 ਸਾਲ ਬਾਅਦ ਵਧੀਆ ਬੋਨਸ ਦਿੰਦੇ ਐ ਤੂੰ ਨਾ ਮੇਰੀ ਗੱਲ ਮੰਨ ਤੂੰ ਡੀਸੀ ਬੁੱਟਰ ਹੁਣਾਂ ਨੂੰ ਕਾਲ ਕਰ ਲਾ ਨੰਬਰ ਨੋਟ ਕਰ 408-590-6632 ਨੰਬਰ ਇੱਕ ਵਾਰੀ ਫੇਰ ਨੋਟ ਕਰ ਲਾ ਡੀਸੀ ਬੁੱਟਰ ਹੁਣਾਂ ਦਾ 408-590-6632
ਕੀ ਤੁਹਾਡੇ ਕੋਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੈ ਤਾਂ ਅਗਲੇ ਕੁਝ ਸੈਕਿੰਡ ਤੁਹਾਡੇ ਬਹੁਤ ਕੰਮ ਦੇ ਹੋ ਸਕਦੇ ਨੇ ਜੇ ਤੁਹਾਡੇ ਕੋਲ ਹੈ 2 ਸਾਲ ਦਾ ਤਜਰਬਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤੇ ਨਾਲ ਹੈ ਕਲੀਨ ਡਰਾਈਵਿੰਗ ਰਿਕਾਰਡ ਜੇਕਰ ਇਹ ਤਿੰਨੇ ਚੀਜ਼ਾਂ ਤੁਹਾਡੇ ਕੋਲ ਹੈ ਤਾਂ ਸਟਾਰਟਿੰਗ ਸੈਲਰੀ ਹੋਵੇਗੀ 65 ਸੈਂਟ ਪਰ ਮਾਈਲ ਵੀਕਲੀ ਪੇ ਅਤੇ 3000 ਮਾਈਲਸ ਪਲੱਸ ਤੇ ਵੀ ਪੇ ਬ੍ਰੈਂਡ ਨਿਊ ਆਟੋਮੈਟਿਕ ਟਰੱਕ ਐਂਡ ਟ੍ਰੇਲਰਸ ਸੋ ਕਾਲ ਕਰਨਾ ਨਾ ਭੁੱਲਣਾ ਮੋਹਨ ਸ਼ਾਹੀ ਜੀ ਨੂੰ 734-366-9986
ਉਹ ਬਾਈ ਕਿਹੜੀਆਂ ਸੋਚਾਂ 'ਚ ਡੁੱਬਿਆ ਪਿਆ ਹੋਰ ਟਰੱਕ ਕਿਵੇਂ ਚੱਲਦਾ ਤੇਰਾ
ਉਹ ਯਾਰ ਟਰੱਕ ਬਾਰੇ ਸੋਚ ਰਿਹਾ ਸੀ ਲੋਡ ਵੀ ਤਿਆਰ ਹੈ ਕੱਲ ਨੂੰ ਜਾਣਾ ਵੀ ਹੈ ਪਰ ਅਲਾਈਨਮੈਂਟ ਕਰਾਉਣ ਵਾਲੀ ਪਈ ਹੈ ਨਾਲੇ ਟਰੱਕ ਦੇ ਟਾਇਰ ਘਸੇ ਜੇ ਪਏ ਹੈ ਸਮਝ ਨਹੀਂ ਆਉਂਦੀ ਵੀ ਹੁਣ ਇੰਨੀ ਛੇਤੀ ਕੰਮ ਕਿਵੇਂ ਕਰਾਵਾਂ ਜਾਂ ਫਿਰ ਲੋਡ ਕਿਸੇ ਹੋਰ ਨੂੰ ਦੇਣਾ ਪਊ
ਹੁਣ ਨਾ ਬਾਈ ਕਿਉਂ ਨੁਕਸਾਨ ਕਰਦਾ ਮੈਨੂੰ ਲੱਗਦਾ ਤੁਸੀਂ ਗਿੱਲ ਟਾਇਰ ਸੈਂਟਰ ਵਾਲਿਆਂ ਬਾਰੇ ਨਹੀਂ ਸੁਣਿਆ 24/7 ਸਰਵਿਸ ਹੈ ਉਹਨਾਂ ਦੀ
ਲੈ ਬਾਈ ਫਿਰ ਤਾਂ ਮੈਂ ਅੱਜ ਹੀ ਜਾਣਾ ਗਿੱਲ ਟਾਇਰ ਸੈਂਟਰ ਵਾਲਿਆਂ ਕੋਲੇ
ਗਿੱਲ ਟਾਇਰ ਸੈਂਟਰ 24/7 ਰੋਡ ਸਾਈਡ ਅਸਿਸਟੈਂਟ ਵਿਦ ਇਨ GTA ਉਹ ਵੀ ਕੰਪੀਟੀਟਿਵ ਪ੍ਰਾਈਸਿਸ ਆਫ ਟਾਇਰਸ ਅਤੇ ਬਹੁਤ ਘੱਟ ਇੰਸਟਾਲੇਸ਼ਨ ਫੀਸ ਗਿੱਲ ਟਾਇਰ ਸੈਂਟਰ ਤੇ ਤੁਹਾਨੂੰ ਮਿਲਦੀ ਹੈ ਸੁਵਿਧਾ ਵੀਲ ਬੈਲੈਂਸਿੰਗ ਕਾਰ SUV ਟਰੱਕ ਅਤੇ ਟ੍ਰੇਲਰ ਵੀਲ ਅਲਾਈਨਮੈਂਟ ਨਵੇਂ ਅਤੇ ਯੂਜ਼ ਟਾਇਰਸ ਵੀ ਤੁਹਾਨੂੰ ਇੱਥੋਂ ਮਿਲਦੇ ਹਨ ਇੱਥੋਂ ਤੁਹਾਨੂੰ ਮਿਲਦਾ ਹੈ ਹਰ ਬ੍ਰਾਂਡ ਦਾ ਟਾਇਰ ਨਾਰਥ ਅਮਰੀਕਨ ਚਾਈਨੀਜ਼ ਫਿਲੀਪੀਨਸ ਜੇ ਆਪਣੀ ਕਾਰ ਦੇ ਟਾਇਰਾਂ ਨੂੰ 4 ਚੰਦ ਲਾਣੇ ਹੋਣ ਤਾਂ ਹਮੇਸ਼ਾ ਯਾਦ ਰੱਖੋ ਗਿੱਲ ਟਾਇਰ ਸੈਂਟਰ ਅੱਜ ਹੀ ਕਾਲ ਕਰੋ ਗਿੱਲ ਟਾਇਰ ਸੈਂਟਰ 647-987-0066 ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 647-987-0066
ਬਈ ਟਰੱਕ ਵੀ ਨਵਾਂ ਲੈ ਲਿਆ ਕੰਮ ਵੀ ਬਹੁਤ ਹੈ ਸਾਰਾ ਦਿਨ ਬਿਜ਼ੀ ਵੀ ਰਹੀਦਾ ਪਰ ਫੇਰ ਵੀ ਬਚਦਾ ਕੁਛ ਨਹੀਂ ਉੱਤੋਂ ਕੰਪਨੀ ਚੰਗੀ ਨਹੀਂ ਮਿਲਦੀ
ਬਾਈ ਦੁਖੀ ਹੋਣ ਵਾਲੀ ਕੋਈ ਗੱਲ ਨਹੀਂ ਲੱਗਦਾ ਤੂੰ ਹੰਟਰ ਐਕਸਪ੍ਰੈਸ ਵਾਲਿਆਂ ਬਾਰੇ ਨਹੀਂ ਸੁਣਿਆ
ਹੰਟਰ ਐਕਸਪ੍ਰੈਸ ਵਾਲਿਆਂ ਨੂੰ ਲੋੜ ਹੈ ਡਰਾਈਵਰਸ ਦੀ ਓਨਰ ਆਪਰੇਟਰ ਲੋਕਲ ਤੇ ਡੈਡੀਕੇਟਿਡ ਰਨਸ ਲਈ ਮਿਸ਼ੀਗਨ ਤੋਂ ਲਾਰਾਇਡੋ ਟੈਕਸਸ ਲਈ ਚੰਗੀ ਤਨਖਾਹ ਵੀਕਲੀ ਹੋਮ ਟਾਈਮ ਹੈਲਥ ਬੈਨੀਫਿਟਸ ਵੀਕਲੀ ਪੇ ਨਵੇਂ ਟਰੱਕ 2019 ਤੇ 21 ਮਾਡਲ
ਅੱਜ ਹੀ ਹੈਲਰੀ ਹੁਣਾਂ ਨੂੰ ਕਾਲ ਕਰੋ 313-307-4185 ਜਾਂ ਫਿਰ ਅਸਦ ਭੱਟ ਜੀ ਨੂੰ 313-694-0831
ਸੋ ਯਾਦ ਰੱਖੋ ਹੰਟਰ ਐਕਸਪ੍ਰੈਸ
ਬਾਈ ਬਹੁਤ ਭੁੱਖ ਲੱਗੀ ਆ
ਆਪਾਂ ਹਾਈਵੇ 70 ਤੇ ਜਾ ਰਹੇ ਹਾਂ ਤੇ ਉੱਥੋਂ 465 ਲੈ ਕੇ ਐਗਜ਼ਿਟ 4 ਤੇ ਰੁਕਾਂਗੇ
ਬਾਈ ਉੱਥੇ ਕੀ ਖਾਸ ਹੈ ਜਾ
ਉੱਥੇ ਮਿੱਤਰਾਂ ਦਾ ਢਾਬਾ ਨਾ ਤੈਨੂੰ ਪੰਜਾਬ ਯਾਦ ਕਰਾਤਾ ਤਾਂ ਮੈਨੂੰ ਕਹਿ ਦੀ
ਬਾਈ ਪਹਿਲਾਂ ਵਾਲੀ ਨਾ ਕਰਿਓ 2 ਦਿਨ ਬਹੁਤ ਪੇਟ ਖਰਾਬ ਰਿਹਾ ਮੇਰਾ
ਨਾ ਉੱਥੇ ਪੂਰੀ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ ਨਾਲੇ ਉੱਥੇ ਆਪਾਂ ਬਹਿ ਕੇ ਰੋਟੀ ਖਾਈਏ ਜਾਂ ਪੈਕ ਕਰਾ ਕੇ ਨਾਲ ਲੈ ਲਈਏ ਮਰਜ਼ੀ ਆਪਣੀ ਹੈ
ਚਲੋ ਬਾਈ ਚੱਲੀਏ ਫਿਰ ਆਪਾਂ
ਮਿੱਤਰਾਂ ਦਾ ਢਾਬਾ ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਇੰਡੀਅਨ ਫੂਡ ਟਰੱਕਾਂ ਵਾਲੇ ਵੀਰਾਂ ਲਈ ਇੱਥੇ ਰੁਕਣ ਦਾ ਵੀ ਪ੍ਰਬੰਧ ਹੈ ਨਾਲ ਹੀ ਤੁਸੀਂ ਇੱਥੇ ਹਰ ਤਰ੍ਹਾਂ ਦਾ ਡਰਿੰਕ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਵਿਜ਼ਟਰ ਫਿਊਲ ਦੇ ਸਾਹਮਣੇ ਚਾਹੇ ਤੁਸੀਂ ਹਾਈਵੇ 70, 69, 62 ਜਾਂ 74 ਤੇ ਆ ਰਹੇ ਹੋ ਤੁਸੀਂ ਆਣਾ ਹੈ 465 ਐਗਜ਼ਿਟ 4 ਮਿੱਤਰਾਂ ਦਾ ਢਾਬਾ ਇੰਡੀਅਨ ਐਪਲਸ ਇੰਡੀਆਨਾ ਹਾਈਵੇ 70 ਵਧੇਰੀ ਜਾਣਕਾਰੀ ਲਈ ਕਾਲ ਕਰੋ ਸਰਬ ਅਤੇ ਦੀਪ ਨੂੰ 317-786-1022 317-786-1022
ਜ਼ਿੰਦਗੀ ਅਜੀਬ ਹੈ ਜ਼ਿੰਦਗੀ ਪਿਆਰੀ ਹੈ ਜ਼ਿੰਦਗੀ ਕੰਡਿਆਲੀ ਤਾਰ ਹੈ ਜ਼ਿੰਦਗੀ ਫੁੱਲਾਂ ਦੀ ਸੇਜ ਹੈ ਜ਼ਿੰਦਗੀ ਅਨਪ੍ਰੈਡਿਕਟੇਬਲ ਹੈ ਹਾਂ ਗੱਲ ਤਾਂ ਸਹੀ ਹੈ ਜ਼ਿੰਦਗੀ ਦਾ ਕੀ ਪਤਾ ਕਿਸ ਮੋੜ ਉੱਤੇ ਕੀ ਵਾਪਰ ਜੇ ਫਿਰ ਕਰੀਏ ਕੀ
ਜੇਕਰ ਤੁਸੀਂ ਟੋਰਾਂਟੋ ਚੋ ਜਾਂ ਟੋਰਾਂਟੋ ਦੇ ਆਸ ਪਾਸ ਹੋ ਤੇ ਜੇਕਰ ਤੁਹਾਨੂੰ ਲਾਈਫ ਰਿਲੇਟਡ ਜਾਂ ਹੈਲਥ ਰਿਲੇਟਡ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਚਾਹੀਦੀ ਹੈ, ਹੋਲ ਲਾਈਫ, ਟਰਮ ਲਾਈਫ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ, ਜਾਂ ਫਿਰ ਤੁਹਾਨੂੰ ਕਿਸੇ ਵੀ ਕਿਸਮ ਦੀ ਇਨਵੈਸਟਮੈਂਟ ਦੀ ਜ਼ਰੂਰਤ ਹੋਵੇ ਜਿਵੇਂ ਸੈਗਰੀਗੇਟਡ ਫੰਡਸ, TFSA, RESP, RRSP, ਤਾਂ ਤੁਸੀਂ ਨਵ ਭੱਟੀ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 416-543-2078, 416-543-2078।
जे तुसी ग्रेटर टोरंटो एरिया च रह रहे हो ते तुहानूं किसी भी किस्म दी रियल एस्टेट सर्विस दी जरूरत होवे, तुसी प्रॉपर्टी खरीदनी होवे जां वेचनी होवे, रेजिडेंशियल या कमर्शियल या कोई इन्वेस्टमेंट प्रॉपर्टी देख रहे हो तां नव पट्टी नूं कॉल करो जेड़े होम लाइफ डायमंड्स दे नाल काम करदे हैं। नंबर है 416-543-2078, 416-543-2078।
सुन रहे हो रेडियो चंद परदेसी।
अपने राकेश पाजी किन्ने चंगे ने, सुनीता भैन जी दा किन्ना ध्यान रखदे ने।
ਇਦਾਂ ਦਾ ਕੀ ਕਰਤਾ ਰਾਕੇਸ਼ ਨੇ ਜਿਹੜੇ ਤੂੰ ਉਹਦੇ ਤਰੀਫਾਂ ਦੇ ਪੁਲ ਬੰਨੀ ਜਾਨੀ ਹੈ।
ਸੁਨੀਤਾ ਭੈਣ ਜੀ ਦੀ ਲਾਈਫ ਨੂੰ ਪੂਰੀ ਤਰ੍ਹਾਂ ਸਿਕਿਓਰ ਕਰਤਾ ਉਹਨਾਂ ਨੇ।
ਉਹ ਕਿੱਦਾਂ?
ਇੰਸ਼ੋਰੈਂਸ ਕਰਾ ਕੇ, ਘਰ ਦੀ, ਗੱਡੀ ਦੀ, ਹੈਲਥ ਦੀ, ਸਭ ਸਿਕਿਓਰ ਹੈ ਉਹਨਾਂ ਦੀ ਫੈਮਿਲੀ ਦਾ।
ਪਰ ਇੰਸ਼ੋਰੈਂਸ ਕਰਾਈਏ ਕਿਸ ਤੋਂ? ਤੈਨੂੰ ਤਾਂ ਪਤਾ ਹੀ ਹੈ ਟਰਮਸ ਐਂਡ ਕੰਡੀਸ਼ਨ ਵਾਲੇ ਚੱਕਰ ਚ ਪਹਿਲਾਂ ਕੁਝ ਹੋਰ ਤੇ ਬਾਅਦ ਚ ਕੁਝ ਹੋਰ ਨਿਕਲਦਾ।
ਫਿਰ ਤੁਸੀਂ ਇੱਕ ਵਾਰ ਪੌਲ ਇੰਸ਼ੋਰੈਂਸ ਵਾਲੇ ਪੌਲ ਤਨੇਜਾ ਜੀ ਨੂੰ ਜ਼ਰੂਰ ਮਿਲੋ।
ਟਰੈਕਿੰਗ ਵਾਲੇ ਵੀਰਾਂ ਲਈ ਆਟੋ ਤੇ ਹੋਮ ਇੰਸ਼ੋਰੈਂਸ ਤੇ ਸਪੈਸ਼ਲ ਡਿਸਕਾਊਂਟ। ਨਾਲ ਹੀ ਜੇ ਤੁਸੀਂ ਕਿਸੇ ਹੋਰ ਪ੍ਰੋਫੈਸ਼ਨ ਜਿਵੇਂ ਰੀਅਲ ਸਟੇਟ, ਮੌਰਗੇਜ, ਅਕਾਊਂਟਿੰਗ ਜਾਂ ਨਰਸ ਦੀ ਫੀਲਡ ਵਿੱਚ ਕੰਮ ਕਰਦੇ ਹੋ ਤਾਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ 51% ਤੱਕ ਘੱਟ ਕਰਵਾ ਸਕਦੇ ਹੋ।
ਡਿਸੇਬਿਲਿਟੀ ਦੇ ਸਪੈਸ਼ਲ ਪੈਕੇਜ ਅਵੇਲੇਬਲ ਹੈ। ਵਰਕ ਪਰਮਿਟ ਵਾਲੇ ਵੀ ਡਿਸੇਬਿਲਿਟੀ ਤੇ ਲਾਈਫ ਇੰਸ਼ੋਰੈਂਸ ਲੈ ਸਕਦੇ ਆ। ਆਪਣੇ ਪ੍ਰੋਫੈਸ਼ਨ ਤੇ ਡਿਸਕਾਊਂਟ ਬਾਰੇ ਜਾਣਨ ਲਈ ਇਹਨਾਂ ਨੂੰ ਜ਼ਰੂਰ ਪੁੱਛੋ।
ਪੌਲਸ ਇੰਸ਼ੋਰੈਂਸ ਬ੍ਰੋਕਰ ਡੀਲਿੰਗ ਵਿਦ ਆਟੋ, ਹੋਮ, ਡਿਸੇਬਿਲਿਟੀ, ਸੁਪਰ ਵੀਜ਼ਾ ਲਾਈਫ ਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ। ਅੱਜ ਹੀ ਕਾਲ ਕਰੋ 647-408-4039। ਨੰਬਰ ਫੇਰ ਨੋਟ ਕਰ ਲਓ 647-408-4039।
ਜਾਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰੋ pawlsinsurance.ca।
ਸੋ ਯਾਦ ਰੱਖੋ, ਪੌਲਸ ਇੰਸ਼ੋਰੈਂਸ, ਇੰਸ਼ੋਰ ਵੀ ਤੇ ਸਿਕਿਓਰ ਵੀ।
ਰੇਡੀਓ ਚੰਦ ਪਰਦੇਸੀ ਦੇ ਸਤਿਕਾਰਤ ਸਰੋਤਿਆਂ ਲਈ ਇੱਕ ਸੂਚਨਾ।
ਰੇਡੀਓ ਚੰਦ ਪਰਦੇਸੀ ਸੁਣਦੇ ਸੱਜਣੋ, ਬ੍ਰੇਕ ਤੋਂ ਬਾਅਦ ਅੱਜ ਦੇ ਸਿੱਧੂ ਲਾਈਵ ਸ਼ੋਅ ਦੇ ਵਿੱਚ ਇੱਕ ਵਾਰ ਫੇਰ ਜੀ ਆਇਆਂ ਨੂੰ। ਸੋ ਇਸ ਵਕਤ ਅਸੀਂ ਸਾਂਝ ਪਾ ਰਹੇ ਹਾਂ ਜੀ ਖਬਰਾਂ ਦੀ, ਔਰ ਦੇਸ਼ ਦੁਨੀਆਂ ਦੇ ਵਿੱਚ ਵਾਪਰਦੀਆਂ ਉਹਨਾਂ ਘਟਨਾਵਾਂ ਦੇ ਉੱਤੇ ਇੱਕ ਬਰੀਕਬੀਨੀ ਦੇ ਨਾਲ ਨਜ਼ਰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀਆਂ ਲੱਗਦਾ ਕਿ ਸਾਨੂੰ ਪਤਾ ਹੋਣੀਆਂ ਲਾਜ਼ਮੀ ਨੇ। ਦੇਸ਼ ਦੇ ਵਿੱਚ ਕੀ ਵਾਪਰਦਾ, ਦੁਨੀਆਂ ਦੇ ਵਿੱਚ ਕੀ ਵਾਪਰਦਾ, ਉਸ ਦੇ ਉੱਤੇ ਸਾਡਾ ਨਜ਼ਰੀਆ ਕੀ ਹੋਵੇ, ਇਹ ਸਾਰੀਆਂ ਗੱਲਾਂ ਅੱਜ ਦੇ ਸਿੱਧੂ ਲਾਈਵ ਸ਼ੋਅ ਦੇ ਵਿੱਚ ਕਰਾਂਗੇ। ਨਵਜੀਤ ਸਿੰਘ ਹੋਰਾਂ ਦਾ ਆਪਾਂ ਨੂੰ ਸਾਥ ਮਿਲਿਆ ਤੇ ਇਹਦੂ ਪਹਿਲਾਂ ਸਾਥ ਹੈ ਜਿਹੜਾ ਉਹ ਮਿਲਦਾ ਪਿੰਡ ਸਿੰਧਮਾ ਦੋਨਾ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀਆਂ ਦਾ, ਤੇ ਨਾਲ ਨਾਲ ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਵਾਲੇ ਤੇ ਜਸਵਿੰਦਰ ਸਿੰਘ ਮਿਸੀਸਿਪੀ ਤੋਂ, ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਨਵਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ ਜੀ।
ਜੀ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਜੀ, ਰੇਡੀਓ ਚੰਨ ਪਰਦੇਸੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ। ਨਵਜੀਤ ਜੀ ਪਹਿਲਾਂ ਅਕਾਲੀ ਦਲ ਨੇ ਆਪਦੀਆਂ ਟਿਕਟਾਂ ਅਨਾਊਂਸ ਕਰਤੀਆਂ, ਹਾਲਾਂਕਿ ਥੋੜਾ ਬਹੁਤ ਫੇਰ ਬਦਲ ਵੀ ਹੋ ਰਿਹਾ। ਚਲ ਇਹ ਵੀ ਹੁੰਦਾ ਕਿ ਘਰ ਦੀ ਗੱਡੀ ਤੇ ਗੰਡਾ ਸਿੰਘ ਡਰਾਈਵਰ ਜਾਂ ਮਰਜ਼ੀ ਬਦਲ ਲੈਣ, ਉਨ੍ਹਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਹੁਣ ਆਮ ਆਦਮੀ ਪਾਰਟੀ ਵਾਲੇ ਆ ਜਿਹੜੇ, ਉਨ੍ਹਾਂ ਨੂੰ ਬੇਸ਼ੱਕ ਮੁੱਖ ਮੰਤਰੀ ਦਾ ਚਿਹਰਾ ਹਜੇ ਤੱਕ ਨਹੀਂ ਮਿਲਿਆ, ਤੇ ਜਾਂ ਕਹਿੰਦੇ ਉਨ੍ਹਾਂ ਮੁੱਖ ਮੰਤਰੀ ਤੋਂ ਬਣਾ ਵੀ ਸਾਰ ਲਾਂਗੇ, ਤੇ ਉਨ੍ਹਾਂ ਨੇ ਵੀ ਅੱਜ ਆਪਦੀ ਦੂਜੀ ਸੂਚੀ ਜਾਰੀ ਕੀਤੀ ਹੈ, ਪਹਿਲੀ 10 ਤੇ ਦੂਜੀ 40 ਦੀ 117 ਦੇ ਵਿਚੋਂ ਇੰਨੀਆਂ ਕਥਾਵਾਂ ਦੇ ਉੱਤੇ ਉਨ੍ਹਾਂ ਨੇ ਉਮੀਦਵਾਰ ਐਲਾਨ ਦਿੱਤੇ ਨੇ। ਇਸ ਸੂਚੀ ਦਾ ਕਿਵੇਂ ਜੇ ਤੁਸੀਂ ਅਨਾਲਿਸਿਸ ਕਰਦੇ ਹੋ?
ਦੇਖੋ ਸੁਖਨਾਬ ਜੀ, ਆਮ ਆਦਮੀ ਪਾਰਟੀ ਇਸ ਵੇਲੇ ਦਿੱਲੀ ਤੋਂ ਆ ਕੇ ਪਹਿਲਾਂ ਗੋਆ ਚ ਪ੍ਰਚਾਰ ਕਰ ਗਈ ਹੈ ਗੁਜ਼ਾਰੇ ਯੋਗਾ। ਪੰਜਾਬ ਦੇ ਵਿਚ ਸਰਗਰਮੀਆਂ ਹੁਣ ਤੇਜ਼ ਕਰ ਦਿੱਤੀਆਂ, ਪੰਜ ਸੂਬਿਆਂ ਚ ਵਿਧਾਨ ਸਭਾ ਦੀਆਂ ਚੋਣਾਂ ਉਥੇ ਸਾਰਿਆਂ ਚ ਜਾਣਗੇ ਜਾਂ ਨਹੀਂ ਅਜੇ ਤੱਕ ਉਨ੍ਹਾਂ ਨੂੰ ਆਪ ਹੀ ਸਪਸ਼ਟ ਨਹੀਂ ਹੋਇਆ, ਹੋ ਸਕਦਾ ਜਾਣ। ਪੰਜਾਬ ਦੇ ਵਿਚ ਗੋਆ ਤੋਂ ਬਾਅਦ ਸਭ ਤੋਂ ਜ਼ਿਆਦਾ ਜ਼ੋਰ ਲਗਾਇਆ ਜਾ ਰਿਹਾ, ਉਹ ਮੈਂ ਇਸ ਕਰਕੇ ਕਹਿੰਦਾ ਗੋਆ ਚ ਇਨ੍ਹਾਂ ਨੇ ਪਹਿਲਾਂ ਲਗਾ ਲਿਆ, ਪੰਜਾਬ ਚ ਹੁਣ ਲਾਉਣ ਲੱਗੇ ਆ। ਗੋਆ ਵਿਚ ਵੀ ਬਹੁਤ ਸਾਰੇ ਐਲਾਨ ਕਰੇ ਆ, ਇਹ ਵੀ ਕਹਿੰਦੇ ਸੀ ਉੱਥੇ ਵੀ ਬਿਜਲੀ ਦੀ ਯੂਨਿਟਾਂ ਫ੍ਰੀ ਦੇਣੀਆਂ, ਉੱਥੇ ਲੋਕਾਂ ਦੇ ਹਿਸਾਬ ਨਾਲ ਉੱਥੇ ਦੇ ਐਲਾਨ ਕੀਤੇ ਆ। ਅਸੀਂ ਪੰਜਾਬ ਦੀ ਗੱਲ ਕਰਦੇ ਆ, ਉਮੀਦਵਾਰਾਂ ਦਾ ਐਲਾਨ ਕੀਤਾ ਅੱਜ ਆਮ ਆਦਮੀ ਪਾਰਟੀ ਨੇ, ਕਰਨਾ ਹੀ ਸੀਗਾ ਭਾਈ ਕਿਉਂਕਿ ਹੁਣ 30 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। ਮੈਨੂੰ ਇਹ ਗੱਲ ਸਮਝ ਨਹੀਂ ਆਈ ਇਹਦੇ ਵਿਚੋਂ ਉਮੀਦਵਾਰ ਮੈਂ ਕਿਹਨਾਂ ਨੂੰ ਕਹਾਂ, ਵੈਸੇ ਤਾਂ ਸਾਰੇ ਉਮੀਦਵਾਰ ਆ, ਪਰ ਆਪਣੀ ਇਨ੍ਹਾਂ ਦੀ ਪਾਰਟੀ ਵਿਚ ਕਿਹੜੇ ਕਿਹੜੇ ਕਹਾਂ, ਉਹ ਏਦਾਂ ਲੱਗਦਾ ਸੀ ਕੋਈ ਨਾਗਪੁਰਾ ਇਧਰੋਂ ਕੀਤਾ ਫੜ ਕੇ, ਕੋਈ ਇਧਰੋਂ ਕੀਤਾ, ਕੋਈ ਇਧਰੋਂ ਆ ਗਿਆ
ਬਣਾਤਾ। ਵਿਆਹ ਦੇ ਵਿਚ ਨਾ ਬੇਲ ਦੇ ਭਾਂਡੇ ਮੰਗਾਏ ਹੁੰਦੇ ਤੇ ਉਹ ਚੁੰਚੇ ਚੁੰਚੇ ਗਵਾਚ ਜਾਂਦੇ, ਫਿਰ ਉਹ ਕਰਦੇ ਐਂ ਕਰੋ ਘਰੇ ਪਾਇਆ ਜਿਹੜੇ ਉਹ ਦੇ ਦੋ ਕੇ ਜਾਂ ਫਿਰ ਇਧਰ ਉਧਰੋਂ ਲੈ ਕੇ ਦੇ ਦਿੰਦੇ, ਤੇ ਜਦੋਂ ਕਿਤੇ ਬਾਅਦ ਦੇ ਵਿਚ ਫਿਰ ਤੁਸੀਂ ਗੁਰੂ ਘਰੋਂ ਬੇਲ ਦੇ ਭਾਂਡੇ ਦੁਬਾਰਾ ਇਕੱਠੇ ਕਰਨ ਜਾਓ ਨਾ, ਚੁੰਚੇ ਅੱਡੋ ਅੱਡੀ ਦੇ ਮਿਲਦੇ ਹੁੰਦੇ, ਗਲਾਸਾਂ ਦਾ ਵੀ ਇਹੀ ਹਾਲ ਹੁੰਦਾ।
ਕਿਸੇ ਵੇਲੇ ਥੱਲੜੇ ਪਾਸੇ ਰੰਗ ਵੀ ਦੇਖਦੇ ਹੁੰਦੇ, ਪੀਲੇ ਰੰਗ ਦਾ ਲਾਲ ਰੰਗ ਦਾ ਕੀਤਾ ਪਿਆ, ਜਿਹੜਾ ਨਹੀਂ ਹੁੰਦਾ ਉਹਨੂੰ ਵਾਪਸ ਕਰ ਦਿੰਦੇ ਆ ਜੀ। ਹੁਣ ਹੁੰਦਾ ਕੀ ਆ ਇੱਥੇ, ਸੁਨੈਪ ਜੀ, ਆਮ ਆਦਮੀ ਪਾਰਟੀ ਨੇ ਸੂਚੀ ਦਾ ਐਲਾਨ ਕੀਤਾ, ਠੀਕ ਹੈ ਕਰਨਾ ਚਾਹੀਦਾ। ਅੰਮ੍ਰਿਤਸਰ ਉੱਤਰੀ ਸੀਟ ਦੇ ਚਰਚੇ ਕਾਫੀ ਆ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਉਥੋਂ ਉਤਾਰੇ ਨੇ, ਕਰਤਾਰਪੁਰ ਤੋਂ ਵੀ DCP ਬਲਕਾਰ ਸਿੰਘ ਆ, ਸ਼ਾਮ ਚੁਰਾਸੀ ਤੋਂ ਡਾਕਟਰ ਰਵਜੋਤ ਆ, ਪਿਛਲੀ ਵਾਰੀ ਬਹੁਤ ਕੁਛ ਦੇਖਣ ਤੁਹਾਨੂੰ ਮਿਲਿਆ ਦੁਆਬੇ ਏਰੀਏ ਚ। ਉਸ ਤੋਂ ਬਾਅਦ ਕੋਈ ਮਾਝੇ ਵਾਲੇ ਪਾਸੇ ਮੋਮਬਤੀ ਲੈ ਕੇ ਲੱਭਣ ਲੱਗਾ ਕਿਉਂਕਿ ਉਨ੍ਹਾਂ ਨੂੰ ਵੀ ਐਸੀ ਰਾਮਪੁਰਾ
ਫੀਲ ਮਾਝੇ ਬੰਦਾ
ਰਾਮਪੁਰਾ ਪੁਲ ਤੋਂ ਉਮੀਦਵਾਰ ਐਲਾਨ ਦਿੱਤਾ। ਚੰਗੀ ਗੱਲ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਕੁਛ ਹੋਇਆ ਸੀਗਾ, ਰੁੱਸੇ ਗਿੱਲੇ ਸ਼ਿਕਵੇ, ਪਰ ਅੱਜ ਸਾਰੇ
ਕਹਿਣਾ LED ਦੇ ਜਮਾਨੇ ਦੇ ਵਿਚ ਮੋਮਬਤੀ ਦਾ ਵੱਟਿਆ ਕੁਝ ਨੀ ਜਾਂਦਾ।
ਗੱਲ ਤਾਂ ਸੁਨੈਪ ਜੀ ਠੀਕ ਹੈ, ਸਮੇਂ ਦੇ ਹਿਸਾਬ ਦੇ ਨਾਲ ਸਾਰਾ ਕੁਛ ਬਦਲ ਗਿਆ, ਪਰ ਸਰਕਾਰ ਜਾਂ ਫਿਰ ਉਮੀਦਵਾਰ ਤਾਂ ਉਧਰੋਂ ਆ ਕੇ ਆ ਗਏ ਹੈ, ਪਰ ਸਰਕਾਰ ਕਿਹੜੀ ਹੋਣੀ ਆ, ਬਦਲਣੀ ਹੈ ਜਾਂ ਉਹੀ ਰਹਿਣੀ, ਕੀ ਹੋਣਾ, ਇਹ ਤਾਂ ਸਮਾਂ ਦਿੱਤੇਗਾ। ਪਰ ਅੱਜ ਜਿਸ ਤਰ੍ਹਾਂ ਸੂਚੀ ਜਾਰੀ ਕੀਤੀ ਗਈ ਹੈ ਉਹਦੇ ਵਿਚ ਜ਼ਿਆਦਾਤਰ ਬੰਦੇ ਪਾਰਟੀਆਂ ਛੱਡ ਕੇ ਆਏ ਨੇ ਜਾਂ ਫਿਰ ਨਵੇਂ ਚਿਹਰੇ ਹੈ, ਜਾਂ ਤਾਂ ਉਨ੍ਹਾਂ ਨੂੰ ਖੁਸ਼ ਕਰਨ ਲਈ ਟਿਕਟਾਂ ਦਿੱਤੀਆਂ ਗਈਆਂ ਹੋ ਸਕਦਾ। ਆ ਖਰੜ ਵਾਲੇ ਪਾਸੇ ਚਲੋ ਚਾਰ ਕੁ ਦਿਨ ਪਹਿਲਾਂ ਉਹ ਵੀਡੀਓ ਪਾਤੀ ਸੀ, ਉਹਨਾਂ ਨੇ ਕਹਿ ਦਿੱਤਾ ਸੀਗਾ ਮੈਂ ਤਾਂ ਇੱਥੋਂ ਚੋਣ ਨਹੀਂ ਲੜਨੀ ਕੰਵਰ ਸੰਧੂ ਹੁਣਾਂ ਨੇ। ਉਸ ਟਾਈਮ ਵੈਸੇ ਵੀ ਤਾਂ ਜਿਹੜੀ ਸਰਗਰਮ ਸੀ ਬੀਬੀ ਸੀਗੀ ਅਨਮੋਲ ਗਗਨਮਾਨ ਪਹਿਲੇ ਸੀਗੀ, ਹੋ ਸਕਦਾ ਹੋਵੇ ਕੰਵਰ ਸੰਧੂ ਨੂੰ ਵੀ ਲੱਗਣ ਲੱਗ ਪਿਆ ਹੋਵੇ ਪਹਿਲਾਂ ਕਿ ਭਾਈ ਚੋਣ ਤੇ ਐਤਕੀ ਟਿਕਟ ਮਿਲਣੀ ਨੀ, ਕਿਉਂਕਿ 4.5 ਸਾਲਾਂ ਚ ਕਿਹੜਾ ਆਪਾਂ ਕੁਛ ਕੀਤਾ, ਨਾ ਕੁਛ ਬਹੁਤੀਆਂ ਗੱਲਾਂ ਸੁਣੀਆਂ ਲੋਕਾਂ ਦੀਆਂ। ਥੋੜੇ ਦਿਨ ਪਹਿਲਾਂ ਲੋਕ ਮਸਲਾ ਲੈ ਕੇ ਗਏ ਸੀ, ਆਪਣੇ ਮਸਲੇ ਕਿਹੜੇ ਹੱਲ ਹੋ ਗਏ, ਉਹ ਮਸਲਾ ਵੈਸੇ ਵੀ ਅੱਜ ਕੱਲ ਇੱਕ ਹੀ ਬੰਦਾ ਹੱਲ ਕਰਨ ਲੱਗਾ ਪੂਰਾ, ਬਾਕੀ ਕੋਈ ਨੀ ਕਰਦਾ। ਖਰੜ ਤੋਂ ਅਨਮੋਲ ਮਾਨ ਨੂੰ ਗਗਨ ਮਾਨ ਨੂੰ ਟਿਕਟ ਦੇ ਦਿੱਤੀ ਹੈ, ਮਤਲਬ ਕਿ ਇੱਕ ਤਾਂ ਸਭ ਤੋਂ ਜ਼ਿਆਦਾ ਨਿਗਾਹ ਟਿਕੀ ਹੈਗੀ ਆ ਲੰਬੀ ਵਾਲੇ ਪਾਸੇ ਕਿਉਂਕਿ ਗੁਰਮੀਤ ਸਿੰਘ ਖੁੱਟੀਆਂ ਨੂੰ ਟਿਕਟ ਦਿੱਤੀ ਗਈ ਹੈ, ਘਨੌਰ ਤੋਂ ਗੁਰਲਾਲ ਘਨੌਰ ਹੈ, ਪਰਿਵਾਰ ਖੁਸ਼ ਕਰਨਾ ਸੀਗਾ ਸੇਵਾ ਸਿੰਘ ਸ਼ੇਖਵਾਂ ਹੁਣਾਂ ਦਾ ਵੀ, ਉਹਨਾਂ ਨੂੰ ਵੀ ਟਿਕਟ ਦੇ ਦਿੱਤੀ ਗਈ ਹੈ। ਮਤਲਬ ਕਹਿ ਸਕਦੇ ਆ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੇ ਕੁਛ ਉਮੀਦਵਾਰ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਆਏ ਆ ਉਹਨਾਂ ਨੂੰ ਖੁਸ਼ ਕਰਨ ਲਈ ਨਾਲ ਰੱਖਣ ਲਈ ਟਿਕਟ ਦਿੱਤੀ ਹੈ, ਪਰ ਚੰਗੀ ਗੱਲ ਇਹ ਹੈ ਕਿ ਕੁਛ ਨਾ ਕੁਛ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਪਰ ਜਿਹੜੀ ਚੀਜ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਦੇ ਚਿਹਰੇ ਨੂੰ ਸਾਹਮਣੇ ਲਿਆਇਆ ਜਾਵੇਗਾ ਜਾਂ ਫਿਰ ਨਹੀਂ, ਅਜੇ ਤੱਕ ਵੀ ਉਹੀ ਸਥਿਤੀ ਹੈ। ਆਮ ਆਦਮੀ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਸਾਹਮਣੇ ਲੈ ਕੇ ਆ ਹੀ ਨਹੀਂ ਰਹੀ, ਨਾ ਹੀ ਇਹਨੀ ਅਜੇ ਤੱਕ ਜਲਦੀ ਨਾਮ ਐਲਾਨਣਾ। ਅਗਲੇ ਕਾਂਗਰਸ ਵੱਲ ਵੀ ਇਸ਼ਾਰਾ ਕਰਦੇ ਪਏ ਆ, ਭਾਈ ਇੱਕ ਪਾਰਟੀ ਦਾ ਚਲੋ ਵੀ ਸੰਭਾਵੀ ਉਮੀਦਵਾਰ ਅਜੇ ਕਾਂਗਰਸ ਨੇ ਕਿਹੜਾ ਐਲਾਨ ਦਿੱਤਾ। ਸਾਰੇ ਨਜ਼ਰਾਂ ਟਿਕਾ ਕੇ ਚਾਹੇ ਚਰਨਜੀਤ ਸਿੰਘ ਚੰਨੀ ਨੂੰ ਸਮਝਦੇ ਹੋਣ, ਪਰ ਅਜੇ ਤੱਕ ਕਿਸੇ ਨੇ ਕਿਹਾ ਤਾਂ ਨਹੀਂ ਗਾ ਨਾ, ਕੋਈ ਹੋਰ ਵੀ ਹੋ ਸਕਦਾ। ਸਮਝਣ ਵਾਲੇ ਤਾਂ ਅੰਮ੍ਰਿਤਸਰ ਵਾਲੇ ਪਾਸੇ ਜਿਹੜੇ ਬੈਠੇ ਆ, ਜਿਹੜੇ ਖਾਬ ਦੇਖਦੇ ਸੀ ਕੁਰਸੀ ਤੇ ਬੈਠਣ ਦੇ, ਉਹ ਵੀ ਆਪਣੇ ਆਪ ਨੂੰ ਇਸ ਵਾਰ ਹੋ ਸਕਦਾ ਦੇਖਦੇ ਹੋਣ। ਕੋਈ ਹੋਰ ਵੀ ਹੋ ਸਕਦਾ, ਜਿਹੜੇ ਬੰਦੇ 4 ਵਜੇ ਤੱਕ ਜਿਨ੍ਹਾਂ ਨੂੰ ਲੱਗਦਾ ਸੀ ਮੈਂ ਮੁੱਖ ਮੰਤਰੀ ਬਣਨਾ ਆ, ਕੱਪੜੇ ਕੁਪੜੇ ਨਵੇਂ ਸਮਾ ਕੇ ਗੱਡੀਆਂ ਚ ਬਹਿ ਕੇ ਚਲ ਗਏ ਸੀ, ਇਸ ਵਾਰ ਧੜਾ ਉਹਨਾਂ ਦਾ ਵੀ ਅਲੱਗ ਹੈ, ਉਹਨਾਂ ਨੂੰ ਕਿਹੜਾ ਅਜੇ ਤੱਕ ਕਿਸੇ ਨੇ ਐਲਾਨ ਦਿੱਤਾ। ਪਰ ਆਮ ਆਦਮੀ ਪਾਰਟੀ ਜਿਸ ਰਫ਼ਤਾਰ ਨਾਲ ਇਸ ਵੇਲੇ ਅੱਗੇ ਵੱਲ ਵੱਧ ਰਹੀ ਹੈ, ਜਿਸ ਤਰ੍ਹਾਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ, ਹਾਲਾਂਕਿ ਦੂਜੀਆਂ ਪਾਰਟੀਆਂ ਚੋਂ ਆਏ ਹੋਏ ਜ਼ਿਆਦਾਤਰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੁਛ ਨਾ ਕੁਛ ਗਤੀਵਿਧੀਆਂ ਜ਼ਰੂਰ ਸ਼ੁਰੂ ਕਰ ਦਿੱਤੀਆਂ। 2022 ਦੀਆਂ ਚੋਣਾਂ ਲਈ ਇੱਕ ਚੋਣ ਅਖਾੜਾ ਭਰ ਗਿਆ ਤੇ ਦੂਸਰੇ ਪਾਸੇ ਅੰਮ੍ਰਿਤਸਰ ਉਤਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਟਿਕਟ ਦਿੱਤੀ ਹੈ। ਇੱਥੇ ਦੇਖਣ ਵਾਲੀ ਗੱਲ ਹੋਣੀ ਹੈ ਕਿਉਂਕਿ ਪੇਚ ਫਸ ਸਕਦਾ। ਇੱਕ ਜਿਹੜੀ ਵੱਡੀ ਗੱਲ ਹੈ ਕਿ ਪਿਛਲੇ 2 ਮਹੀਨੇ ਤੋਂ ਕੁੰਵਰ ਵਿਜੇ ਪ੍ਰਤਾਪ ਦੀਆਂ ਸਰਗਰਮੀਆਂ ਬਹੁਤੀਆਂ ਤੇਜ਼ ਨਹੀਂ ਸੀਗੀਆਂ, ਗੱਲਾਂ ਬਾਤਾਂ ਵੀ ਬਹੁਤੀਆਂ ਪ੍ਰੈਸ ਕਾਨਫਰੰਸ ਵਿਚ ਦੇਖਣ ਨੂੰ ਨਹੀਂ ਮਿਲੇ। ਆ 2-4 ਦਿਨ ਪਹਿਲਾਂ ਹੀ ਇੱਕ ਦੋ ਪ੍ਰੈਸ ਕਾਨਫਰੰਸ ਕੀਤੀਆਂ ਆ, ਪਰ ਉਨ੍ਹਾਂ ਦਾ ਸਾਹਮਣੇ ਨਾ ਆਉਣ ਦਾ ਕਾਰਨ ਕੀ ਸੀਗਾ, ਗੱਲ ਤਾਂ ਇਹ ਵੀ ਸਭ ਤੋਂ ਵੱਡੀ ਹੈ। ਹੁਣ ਜਦੋਂ ਬਹਿਬਲ ਕਲਾਂ ਤੇ ਬੇਅਦਬੀ ਗੋਲੀਕਾਂਡ ਦੀ ਜਾਂਚ ਕਰ ਰਹੇ ਸੀ ਤਾਂ ਉਸ ਵੇਲੇ ਇਨ੍ਹਾਂ ਦੇ ਜਿਹੜੇ ਬਿਆਨ ਆਉਂਦੇ ਸੀਗੇ ਕਿ ਭਾਈ ਮੇਰੇ ਕੋਲ ਤਾਂ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਆ, ਕਿੱਥੇ ਗਈਆਂ ਸਾਰੀਆਂ ਗੱਲਾਂ। ਜਾਂ ਤਾਂ ਹੁਣ ਇੱਕ ਚੀਜ਼ ਇਹ ਹੋ ਸਕਦੀ ਹੈ, ਹੁਣ ਉਮੀਦਵਾਰ ਇਨ੍ਹਾਂ ਨੂੰ ਐਲਾਨ ਦਿੱਤਾ, ਜਾਂ ਤਾਂ ਝਟਕਾ ਦੇਣਗੇ ਕੋਈ ਵੱਡਾ ਜਿਹਾ ਰਾਜਨੀਤਿਕ ਪਾਰਟੀਆਂ ਨੂੰ। ਹੋ ਸਕਦਾ ਉਹ ਸ਼੍ਰੋਮਣੀ ਅਕਾਲੀ ਦਲ ਲਈ ਵੀ 440 ਵੋਲਟ ਦਾ ਹੋਵੇ, ਹੋ ਸਕਦਾ ਕਾਂਗਰਸ ਲਈ ਵੀ 440 ਵੋਲਟ ਦਾ ਹੋ ਜਾਵੇ। ਕਿਉਂ? ਕਿਉਂਕਿ ਜੇਕਰ ਵਾਕਈ ਇਨ੍ਹਾਂ ਦੇ ਕੋਲ ਕੁਛ ਗੱਲਾਂ ਹੈ ਤਾਂ ਹੁਣ ਉਮੀਦਵਾਰ ਤਾਂ ਐਲਾਨ ਦਿੱਤਾ, ਭਾਈ ਤੁਸੀਂ ਵਿਰੋਧੀਆਂ ਨੂੰ ਹੁਣ ਕਰਕੇ ਤਾਂ ਉੱਪਰ ਥੱਲੇ ਕਰਨ ਦੀ ਕੋਸ਼ਿਸ਼ ਕਰਨੀ ਹੈ, ਤੇ ਜੇ ਕਰਨੀ ਹੈ ਐਤਕੀ ਫਿਰ ਕੱਢ ਦੋ ਭਾਈ ਕਿਹੜੇ ਕਿਹੜੇ ਸਬੂਤ ਹੈਗੇ ਆ, ਲੋਕ ਵੀ ਇਸ ਗੱਲ ਨੂੰ ਦੇਖਣ ਨੂੰ ਬੈਠੇ ਨੇ ਕਿ ਕੁਵਰ ਵਿਜੇ ਪ੍ਰਤਾਪ ਇਮਾਨਦਾਰੀ ਨਾਲ ਕੰਮ ਕਰ ਰਿਹਾ ਸੀ ਤੇ ਉਹਦੇ ਕੋਲ ਕਿਹੜੀ ਏਦਾਂ ਦੀ ਜਾਦੂ ਦੀ ਛੜੀ ਸੀ ਜਿਹੜੇ ਸਾਰੇ ਇਧਰ ਉਧਰ ਤੇ ਉਧਰੋਂ ਉਧਰ ਦੌੜੇ ਫਿਰਦੇ ਸੀਗੇ। ਇਸ ਵੇਲੇ ਦਿਖਾਉਣ ਦੀ ਜ਼ਰੂਰਤ ਇਹੀ ਹੈ। ਬਾਕੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ, ਆਮ ਆਦਮੀ ਪਾਰਟੀ ਅੱਗੇ ਵੱਲ ਵਧਦੀ ਦਿਖਾਈ ਦੇ ਰਹੀ ਹੈ, ਪਰ ਜਿਸ ਤਰ੍ਹਾਂ ਦੇ ਉਮੀਦਵਾਰ ਐਲਾਨੇ ਹੈ ਵਿਰੋਧੀ ਤਾਂ ਕੁਝ ਕਹਿੰਦੇ ਨਹੀਂ ਪਏ, ਪਰ ਬਹੁਤ ਕੁਝ ਨਿਕਲਦਾ ਇਸ ਦੀ ਸੂਚੀ ਦੇ ਵਿੱਚੋਂ।
ਨਿਕਲੂਗਾ ਤਾਂ ਆਉਣ ਵਾਲੇ ਦਿਨਾਂ ਚ ਨਾ ਜੀ ਵਿਰੋਧੀ ਨਾ ਵੀ ਬੋਲਣ, ਪਾਰਟੀ ਦੇ ਵਿੱਚ ਵਿਰੋਧ ਕਰਨ ਵਾਲੇ ਬਹੁਤ ਸਾਰੇ ਬੰਦੇ ਆ, ਕਿਉਂਕਿ ਇੱਕ ਤਾਂ ਉਹ ਹੈ ਜਿਹੜੇ ਵਿਚਾਰੇ ਵਲੰਟੀਅਰ ਦੇ ਤੌਰ ਦੇ ਉੱਤੇ ਬਹੁਤ ਦੇਰ ਤੋਂ ਕੰਮ ਕਰਦੇ ਸੀ, ਸੁਭਾਵਨਾ ਸੀ ਕਿ ਕਿਸੇ ਪੈਂਚਰਾਂ ਵਾਲੇ ਨੂੰ, ਕਿਸੇ ਰੇਹੜੀ ਵਾਲੇ ਨੂੰ, ਕਿਸੇ ਕੁਲਫੀਆਂ ਵਾਲੇ ਨੂੰ ਜਾਂ ਕਿਸੇ ਹੋਰ ਨੂੰ ਟਿਕਟਾਂ ਮਿਲ ਜਾਣਗੀਆਂ, ਪਰ ਹੁਣ ਤਾਂ ਵੱਡੀਆਂ ਵੱਡੀਆਂ ਗੱਡੀਆਂ ਵਾਲਿਆਂ ਨੂੰ ਮਿਲੀਆਂ, ਕੋਠੀਆਂ ਵਾਲਿਆਂ ਨੂੰ ਮਿਲੀਆਂ, ਕਾਰਾਂ ਵਾਲਿਆਂ ਨੂੰ ਮਿਲੀਆਂ, ਇਹ ਗੱਲਾਂ ਦਾ ਰੌਲਾ ਪਊਗਾ, ਅੰਦਰ ਖਾਤੇ ਪੈ ਜੇ ਤੇ ਜਨਤਕ ਪੈ ਜੇ ਇਹ ਕਹਿਣਾ ਮੁਸ਼ਕਲ ਹੈ। ਦੂਸਰੇ ਪਾਸੇ ਮਾਸਟਰ ਬਲਦੇਵ ਸਿੰਘ ਦਾ ਦੱਸਿਓ ਜੀ, ਕੱਲ ਉਹ ਕਹਿੰਦੇ ਜੀ ਪ੍ਰਧਾਨ ਜੀ ਮੈਂ ਆਪਦੇ ਰਜੇਵੇਂ ਕਰਕੇ ਆਮ ਆਦਮੀ ਪਾਰਟੀ ਤੋਂ ਦਿੰਦਾ ਅਸਤੀਫਾ। ਹੁਣ ਪਤਾ ਲੱਗਿਆ ਜੀ ਕਿ ਕਾਂਗਰਸ ਚ ਜਾਣਗੇ, ਕਿਹੜੀ ਚ ਜਾਣਗੇ, ਤਿੰਨ ਚਾਰ ਕਾਂਗਰਸ ਆਉਣ ਆਪਣੇ ਕੋਲ।
ਗੱਲ ਤਾਂ ਬਿਲਕੁਲ ਸਹੀ ਹੈ, ਪਰ ਆਮ ਆਦਮੀ ਪਾਰਟੀ ਵਿਚ ਵੀ ਕਿੰਨੇ ਕੁ ਚਿਰ ਤੋਂ ਸੀਗੇ, ਕਿਤੇ ਕਿੰਨੀਆਂ ਗਤੀਵਿਧੀਆਂ ਸੀਗੀਆਂ, ਹੁਣ ਕਹੀ ਜਾਂਦੇ ਮੈਂ ਕਾਂਗਰਸ ਚ ਚੱਲ ਜਾਣਾ। ਆਮ ਆਦਮੀ ਪਾਰਟੀ ਵਿਚ ਪਿਛਲੇ ਲੰਬੇ ਸਮੇਂ ਤੋਂ ਕਿਹੜੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸੀਗੀਆਂ। ਮਾਸਟਰ ਬਲਦੇਵ ਸਿੰਘ ਇਸ ਵੇਲੇ ਚਾਹੁੰਦੇ ਤਾਂ ਇਹੀ ਹੈ ਸਿਆਸਤ ਦੇ ਵਿਚ ਵਧਾ ਫੁੱਲਾਂ, ਪਰ ਸਾਹਿਬ ਜੀ ਹੋ ਕੀ ਰਿਹਾ ਕਿ ਬਹੁਤ ਸਾਰੇ ਬੰਦੇ ਇਕ ਦੂਜੇ ਨੂੰ ਠਿੱਬੀ ਲਾਉਣ ਨੂੰ ਫਿਰਦੇ ਹੁੰਦੇ ਆ, ਉਹ ਕਿਸੇ ਵੇਲੇ ਲੁਕਣ ਮਚਾਈ ਬੱਚੇ ਖੇਲਦੇ ਹੁੰਦੇ ਆ ਨਾ, ਇੱਕ ਜਣਾ ਲੁਕਦਾ ਦੂਸਰਾ ਜਣਾ ਕਹਿੰਦਾ ਹੁੰਦਾ ਕਿ ਮੈਂ ਆਇਆ, ਉਹ ਬਾਜ ਦਿੰਦਾ ਮੈਂ ਆਈ ਮੈਂ ਆਇਆ, ਉਦਾਂ ਕਰਨ ਲੱਗੀ ਆਮ ਆਦਮੀ ਪਾਰਟੀ ਇਸ ਵੇਲੇ। ਮੈਂ ਤਾਂ ਇੱਕ ਗੱਲ ਪਹਿਲਾਂ ਕਹੂੰਗਾ ਕਿ ਕੱਲਾ ਕੱਲਾ ਕੇਰਾ ਲੱਗਦਾ ਲੱਗਦਾ ਜਿਸ ਤਰ੍ਹਾਂ ਲੱਗਣਾ ਸ਼ੁਰੂ ਹੋਇਆ ਸੀ, ਕਰਦੇ ਕਰਦੇ 5 ਤੋਂ 7 ਬੰਦੇ ਇਹਨਾਂ ਦੇ ਟੁੱਟ ਗਏ। ਆਪਾਂ ਪਹਿਲਾਂ ਵੀ ਪ੍ਰੋਗਰਾਮ ਚ ਜ਼ਿਕਰ ਕੀਤਾ ਸੀ ਮਾਲਵੇ ਵਾਲੇ ਪਾਸਿਓਂ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਬੰਦੇ ਛੱਡਦੇ ਜਾ ਰਹੇ ਨੇ। ਆ ਜਿਹੜੇ ਹੁਣ ਪਿਛਲੇ ਇੱਕ ਮਹੀਨੇ ਦੌਰਾਨ ਜਾ ਰਹੇ ਆ ਪਾਰਟੀ ਛੱਡ ਕੇ, ਜਾਂ ਪਹਿਲਾਂ ਇੱਕ ਮਹੀਨੇ ਪਹਿਲਾਂ ਆਏ ਸੀਗੇ, ਇਹਨਾਂ ਸਾਰਿਆਂ ਨੂੰ ਜੇਕਰ ਦੇਖਿਆ ਜਾਵੇ ਤਾਂ ਇਹਨਾਂ ਵਿੱਚੋਂ ਸਰਗਰਮ ਕਿਹੜਾ ਸੀਗਾ? ਵੈਸੇ ਤਾਂ ਆਮ ਆਦਮੀ ਪਾਰਟੀ ਦੇ 1-2 ਬੰਦਿਆਂ ਨੂੰ ਛੱਡ ਕੇ ਜ਼ਿਆਦਾਤਰ ਸਰਗਰਮ ਹੈ ਕਿਹੜੇ ਆ? ਵਿਰੋਧੀ ਧਿਰ ਦੀ ਵਿਰੋਧੀ ਧਿਰ ਵਿੱਚ ਭੂਮਿਕਾ ਨਿਭਾਉਣ ਵਾਲੇ ਇੱਕ ਬੰਦਾ ਜਿਹੜਾ ਬੈਠਾ ਉਹ ਕਦੀ ਕਦੀ ਬਿਆਨ ਦਿੰਦਾ, ਪਰ ਕਿਹੜਾ ਮੁੱਦਾ ਚੁੱਕਿਆ? ਜਦੋਂ ਦੇ ਚਰਨਜੀਤ ਸਿੰਘ ਚੰਨੀ ਬਣੇ ਨੇ ਉਹ ਤੋਂ ਪਹਿਲਾਂ ਵੀ ਰੌਲਾ ਪੈਂਦਾ ਹੁੰਦਾ ਸੀ, ਹੁਣ ਕਿੰਨੇ ਕੁ ਮੁੱਦੇ ਚੱਕ ਕੇ ਦਿਖਾਤੇ ਆ? ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਇਸ ਵੇਲੇ ਜਿੰਨਾ ਕੁ ਰੌਲਾ ਪਾਉਂਦੀ ਸੀ ਉਹ ਸਾਰੇ ਬੰਦੇ ਸ਼ਾਂਤ ਹੋ ਕੇ ਬਹਿ ਗਏ, ਪਤਾ ਨਹੀਂ ਕਿਹੜੀ ਰਾਜਨੀਤੀ ਦਾ ਕਿਹੜੀ ਰਣਨੀਤੀ ਦਾ ਹਿੱਸਾ। ਦੂਸਰੇ ਪਾਸੇ ਮਾਸਟਰ ਬਲਦੇਵ ਸਿੰਘ ਹੁਣ ਠੀਕ ਹੈ ਕਾਂਗਰਸ ਵਿਚ ਕਹਿੰਦੇ ਮੈਂ ਜਾਣਾ ਆ, ਅੱਜ ਚਲ ਗਏ ਸ਼ਾਮਲ ਹੋ ਗਏ ਆ, ਜਾਣ ਦੇ ਨਾਲ ਕੀ ਫਰਕ ਆਮ ਆਦਮੀ ਪਾਰਟੀ ਨੂੰ ਪਏਗਾ? ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ, ਕਿਉਂਕਿ ਪਹਿਲਾਂ ਹੀ ਸਾਰੀਆਂ ਗਤੀਵਿਧੀਆਂ ਬੰਦ ਕਰਕੇ ਬੈਠੇ ਸੀਗੇ। ਕਾਂਗਰਸ ਨੂੰ ਹੁਣ ਕੀ ਫਰਕ ਪੈ ਸਕਦਾ? ਪਈ ਜਾਣ ਤਾਂ ਬਹੁਤ ਸਾਰੀਆਂ ਵੋਟਾਂ ਦੇ ਪਿੱਛੇ ਕਾਡਰ ਚੰਗੀ ਗਿਣਤੀ ਵਿਚ ਹੈਗਾ ਤਾਂ ਫਰਕ ਪੈ ਸਕਦਾ, ਪਰ ਲੰਬੇ ਸਮੇਂ ਤੋਂ ਚੁੱਪ ਬੈਠੇ ਸਿਆਸਤਦਾਨ ਇਹ ਉਹ ਆ ਜਿਨ੍ਹਾਂ ਨੂੰ ਪਹਿਲਾਂ ਖੁੱਡੇ ਲਗਾ ਦਿੱਤਾ ਗਿਆ ਸੀਗਾ, ਹੁਣ ਇਹ ਅੱਗੇ ਨੂੰ ਕਿਸੇ ਖੁੱਡੇ ਲਗਾ ਦੇਣਗੇ ਕਹਿ ਨਹੀਂ ਸਕਦੇ, ਪਰ ਇੰਨਾ ਜ਼ਰੂਰ ਹੈ ਕਾਂਗਰਸ ਪਾਰਟੀ ਵਿਚ ਕੁਛ ਨਾ ਕੁਛ ਨਵਾਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਪਤਾ ਨਹੀਂ 1 ਮਹੀਨਾ ਕਰਨਾ, ਪਤਾ ਨਹੀਂ 2 ਮਹੀਨੇ ਕਰਨਾ, ਪਤਾ ਨਹੀਂ ਕਿੰਨਾ ਚਿਰ ਕਰਨਾ, ਕਰਨਾ ਵੀ ਹੈ ਕਿ ਨਹੀਂ ਵੀ ਕਰਨਾ, ਕਿਉਂਕਿ ਕਾਂਗਰਸ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਦੱਸ ਦਿੱਤਾ 2-3 ਗਰੁੱਪ ਤਾਂ ਹੈਗੇ ਹੀ ਆ ਜਿਹੜੀ ਚ ਹੁਣ ਗਏ ਆ, ਇਹ ਤੋਂ ਦੂਜੇ ਪਾਸੇ ਜਾਣ ਨੂੰ ਉਹ ਚੋਣ ਜ਼ਾਬਤੇ ਦਾ ਇੰਤਜ਼ਾਰ ਕਰਦੇ ਪਏ ਆ, ਤੇ ਉੱਥੇ ਤੱਕ ਪਹੁੰਚਣ ਨੂੰ ਸੁਖਨੈਬ ਜੀ ਦਿਨ ਸਿਰਫ 10 ਬਚੇ ਆ। ਹੋ ਸਕਦਾ ਇਸ ਵੇਲੇ ਕਾਂਗਰਸ ਪਾਰਟੀ ਜਿਹੜੀ ਚਰਨਜੀਤ ਸਿੰਘ ਚੰਨੀ ਦਾ ਗਰੁੱਪ ਹੈ ਜਾਂ ਸੁਖਜਿੰਦਰ ਸਿੰਘ ਰੰਧਾਵਾ ਦਾ ਗਰੁੱਪ ਹੈ, ਇਹ ਇੱਕ ਦੂਜੇ ਦੇ ਨਾਲ ਸਿਰਫ ਇਸ ਕਰਕੇ ਹੀ ਰਹਿਣੇ ਆ ਕਿ ਇਹਨਾਂ ਦੇ ਵਿਖੇਮੇ ਦੇ ਵਿੱਚ ਕਿਹੜੀ ਹਲਚਲ ਹੋ ਰਹੀ ਹੈ। ਇਹ ਜਦੋਂ ਦੂਸਰੇ ਪਾਸੇ ਜਾਣੇ ਆ, ਜਿੱਦਣ ਚੋਣ ਜ਼ਾਬਤਾ ਲੱਗ ਗਿਆ ਅਗਲੇ ਦਿਨ ਹੀ ਐਲਾਨਾਂ ਤੇ ਐਲਾਨ ਹੋਣੇ ਆ, ਸਿਆਸੀ ਛੜੱਪੇ ਵੱਜਣੇ ਆ, ਉਹਦੇ ਵਿੱਚ ਭਾਵੇਂ ਅੱਜ ਜਿਹੜੇ ਆਇਆ ਇਹ ਹੁਣ ਤੁਸੀਂ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਖੁੱਲ ਕੇ ਇਸ ਗੱਲ ਦਾ ਦਾਵਾ ਕਰਦੇ ਪਏ ਆ ਕਿ ਮੇਰੇ ਨਾਲ ਅਜੇ ਵੀ 10 ਤੋਂ 15 ਬੰਦੇ ਤੁਰਨੇ ਨੂੰ ਰਾਜੀ ਆ। ਵੈਸੇ ਕਈ ਤਾਂ ਕਿਸੇ ਵੇਲੇ 20-25 ਵੀ ਜਾਂਦੇ ਸੀਗੇ ਜਿੰਨੇ ਮਰਜ਼ੀ, ਹੁਣ ਸਾਨੂੰ ਇਹਦੇ ਬਾਰੇ ਨਹੀਂ ਪਤਾ, ਪਰ ਚੋਣ ਜ਼ਾਬਤਾ ਆਪਾਂ ਜ਼ਰੂਰ ਲੱਗਦਾ ਦੇਖਦੇ ਹਾਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਸਾਰਿਆਂ ਨੇ ਪਾ ਕੇ ਕੱਪੜੇ ਪ੍ਰੈਸ ਕਰਾ ਕੇ ਰੱਖੇ ਆ, ਖੁੱਲੀਆਂ ਖੁੱਲੀਆਂ ਪਜਾਮੀਆਂ ਨੇ ਵੀ ਐਤਕੀ ਦੇ ਇੰਚ ਟੈਡ ਕਰਾ ਲਈ ਆ, ਭਾਈ ਇਹ ਐਤਕੀ ਤਾਂ ਜ਼ੋਰ ਸਟੇਜਾਂ ਤੋਂ ਬਥੇਰਾ ਲੱਗਣਾ, ਆ ਸਿੱਧੂ ਮੂਸੇ ਵਾਲੇ ਵਾਂਗੂ ਨਾ ਅੱਜ ਹੋ ਜਾਵੇ, ਕਿਉਂਕਿ ਰੈਲੀ ਕੀਤੀ ਸੀ ਉੱਥੇ ਵੀ ਵਾਹਵਾ ਰੌਲਾ ਪੈ ਗਿਆ
ਜੀ, ਰੌਲਾ ਵੀ ਪੈ ਗਿਆ, ਕਹਿੰਦੇ ਇਕੱਠ ਵੀ ਬਹੁਤ ਹੋਇਆ ਸੀਗਾ ਜੀ, ਕੀ ਕਹਾਣੀ ਸੀ ਉਹ?
ਚਲੋ ਚਰਚਾ ਛੇੜੀ ਇਹ ਤੇ ਵੀ ਕਰ ਹੀ ਲੈਂਦੇ ਆ, ਮਾਨਸਾ ਦੇ ਵਿਚ ਰੈਲੀ ਹੋਈ ਸੀਗੀ, ਹੁਣ ਸਿੱਧੂ ਮੂਸੇ ਵਾਲਾ ਬੋਲਣਾ ਸ਼ੁਰੂ ਕਰਨਾ ਸੀ ਜੀ ਉਸ ਤੋਂ ਪਹਿਲਾਂ। ਵੈਸੇ ਤਾਂ ਜਦੋਂ ਕਿ ਇਕੱਠ ਸ਼ੁਰੂ ਹੁੰਦਾ ਪਿਆ ਸੀ ਉਸੇ ਵੇਲੇ ਕਹਿੰਦੇ ਕਿ ਹੂਟਿੰਗ ਹੋਣੀ ਸ਼ੁਰੂ ਹੋ ਗਈ ਹੈ, ਪਤਾ ਨੀ ਕਿੰਨਾ ਕੁ ਸਹੀ ਹੈ ਕਿੰਨਾ ਕੁ ਨਹੀਂ। ਵੈਸੇ ਰੌਲਾ ਬਹੁਤ ਪਿਆ ਜਿੰਨਾ ਕੁ ਮੈਂ ਦੇਖਿਆ, ਕੀਤੀ ਕਿਨ ਸੀਗੀ ਇਹ ਨੀ ਪਤਾ। ਸਿੱਧੂ ਮੂਸੇਵਾਲੇ ਨੇ ਕਦੇ ਬੋਲਣਾ ਸ਼ੁਰੂ ਕੀਤਾ ਸੀ ਤਾਂ ਉਸ ਵੇਲੇ ਰੌਲਾ ਪੈਣਾ ਸ਼ੁਰੂ ਹੋ ਗਿਆ। ਕਾਰਨ ਕੀ ਹੈ? ਸਭ ਤੋਂ ਪਹਿਲਾਂ ਇਹ ਗੱਲ ਹੈ, ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਵਿਚ ਫੁੱਟ ਪੈਂਦੀ ਦਿਖਾਈ ਦੇ ਰਹੀ ਹੈ। ਜੇਕਰ ਇਹ ਫੁੱਟ ਪੈਂਦੀ ਦਿਖਾਈ ਦੇ ਰਹੀ ਹੈ ਤੇ ਦੂਸਰੀਆਂ ਰਾਜਨੀਤਿਕ ਪਾਰਟੀਆਂ ਵਿਚ ਵੀ ਘੱਟ ਨਹੀਂ ਗੀ। ਬਟਾਲੇ ਵਾਲੇ ਪਾਸੇ ਕੱਲ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਦਾ ਐਲਾਨ ਕੀਤਾ ਤੇ ਜੇਕਰ ਸੁੱਚਾ ਸਿੰਘ ਛੋਟੇਪੁਰ ਨੂੰ ਉਥੋਂ ਉਮੀਦਵਾਰ ਐਲਾਨ ਦਿੱਤਾ ਤੇ ਜਿਹੜੇ ਉਨ੍ਹਾਂ ਦੇ ਪੁਰਾਣੇ ਉਥੋਂ ਸਾਥੀ ਸੰਗੀ ਖੜਦੇ ਰਹੇ ਹੈ, ਭਾਵੇਂ ਸੀਟਾਂ ਉਨ੍ਹਾਂ ਦੇ ਕੋਲ ਸਥਿਰ ਵਿਧਾਇਕ ਰਹੇ ਨੇ, ਲੋਧੀ ਨੰਗਲ ਕੀ ਕਰਨਗੇ? ਉਥੇ ਵੀ ਤਾਂ ਫੁੱਟ ਸ਼ੁਰੂ ਹੋਣੀ ਹੈ। ਹੋਰ ਵੀ ਕਈ ਏਦਾਂ ਦੇ ਸ਼ਖਸ ਹੈਗੇ ਆ ਜਿਹੜੇ ਵਿਰੋਧ ਕਰਨ ਨੂੰ ਬੈਠੇ ਆ। ਕਾਂਗਰਸ ਦੇ ਵਿਚ ਵੀ ਹੁਣ ਮਾਨਸੇ ਵਿਚ ਜੋ ਰੈਲੀ ਕੀਤੀ ਹੈ ਉਥੋਂ ਕੁਛ ਕਾਂਗਰਸ ਦੇ ਪੁਰਾਣੇ ਟਕਸਾਲੀ ਨੇ ਜਿਹੜੇ ਆਪਣੇ ਆਪ ਨੂੰ ਟਿਕਟ ਦਾ ਦਾਅਵੇਦਾਰ ਸਮਝਦੇ ਨੇ। ਅਗਲੇ ਕਹਿੰਦੇ ਤੁਸੀਂ ਸਿੱਧੂ ਮੂਸੇਵਾਲੇ ਨੂੰ ਲਿਆਏ ਆ, ਅਸੀਂ ਇਹਨੂੰ ਪਸੰਦ ਨਹੀਂ ਕਰਦੇ, ਅਗਲੇ ਸ਼ਰੇਆਮ ਕਹਿੰਦੇ ਪਏ ਆ। ਹੋ ਸਕਦਾ ਇੱਕ ਮੰਚ ਦੇ ਉੱਪਰ ਕਈ ਹੁੰਦੇ ਆਪਣੀ ਆਪਣੀ ਵਿਚਾਰਧਾਰਾ ਰੱਖਦੇ ਆ, ਹੋ ਸਕਦਾ ਕਿ ਨਹੀਂ ਸੁਣਦੇ ਹੋਣ, ਹੋ ਸਕਦਾ ਕਈ ਬਹੁਤ ਦਿਲੋਂ ਸੁਣਦੇ ਹੋਣ, ਟਰੈਕਟਰਾਂ ਦੇ ਵੀ ਲਾ ਲੈਂਦੇ, ਪਰ ਕਈ ਕਹਿੰਦੇ ਕੋਈ ਗਾਉਂਦਾ ਵੱਖ ਵੱਖ ਰਾਏ ਰੱਖਦੇ, ਆਪਾਂ ਕਾਹਤੋਂ ਇਹਨਾਂ ਗੱਲਾਂ ਚ ਪੈਣਾ। ਪਰ ਮੰਚ ਤੋਂ ਹੋਇਆ ਕੀ ਹੈ, ਜਦੋਂ ਸਿੱਧੂ ਮੂਸੇਵਾਲੇ ਦੇ ਬੋਲਣ ਦੀ ਵਾਰੀ ਆਈ, ਇਹਦਾ ਨਾਂ ਹੀ ਅਜੇ ਅਨਾਊਂਸ ਕੀਤਾ ਸੀਗਾ, ਤਾਂ ਪਿੱਛੇ ਟਕਸਾਲੀ ਕਾਂਗਰਸੀ ਆਗੂ ਜਿਹੜੇ ਇਕੱਠੇ ਹੋਏ ਸੀ ਉਨ੍ਹਾਂ ਨੇ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ। ਉਸੇ ਵੇਲੇ ਫਿਰ ਇੱਕ ਬੰਦਾ ਉੱਠਿਆ, ਮੁੱਛਾਂ ਨੂੰ ਵੱਟ ਦਿੰਦਾ ਤੇ ਉਹ ਭੜਕਿਆ ਬਹੁਤ ਸੀ, ਕਹਿੰਦੇ ਰਾਜਾ ਵੜਿੰਗ ਸੀ ਉਹ। ਰਾਜਾ ਵੜਿੰਗ ਕਹਿੰਦਾ ਕਿ ਭਾਈ ਤੁਹਾਨੂੰ ਭੇਜਿਆ ਕਿ ਨਾ ਕਿਤੇ ਸੁਖਬੀਰ ਸਿੰਘ ਬਾਦਲ ਨੇ ਤਾਂ ਨੀ ਭੇਜ ਦਿੱਤਾ ਤੁਹਾਨੂੰ? ਰੌਲਾ ਪਾਈ ਕਹਿੰਦੇ ਤੂੰ ਕੱਲਾ ਹੀ ਪਾਉਂਦਾ ਪਿਆ ਇੱਕ ਬੰਦੇ ਨੂੰ ਮਾਈਕ ਲੈ ਕੇ, ਜਦੋਂ ਇਹ ਗੱਲ ਕਹੀ ਕਹਿੰਦੇ ਉਹ ਪਿੱਛੇ ਤਾਂ ਹਟ ਗਿਆ, ਪਰ ਮੰਚ ਤੇ ਜਿੱਦਾਂ ਜਿੱਦਾਂ ਸਿੱਧੂ ਮੂਸੇਵਾਲਾ ਬੋਲਦਾ ਰਿਹਾ ਪਿੱਛੇ ਭਾਸ਼ਣ ਦੇ ਹੂਟਿੰਗ ਹੁੰਦੀ ਰਹੀ ਤੇ ਥੋੜਾ ਸਮਾਂ ਬੋਲ ਕੇ ਬੈਠ ਗਿਆ। ਇਹ ਗੱਲ ਸਹੀ ਹੈ ਬਿਲਕੁਲ ਕਿ ਕਾਂਗਰਸ ਦੇ ਵਿਚ ਇਸ ਵੇਲੇ ਫੁੱਟ ਪੈ ਸਕਦੀ ਹੈ ਕੁਛ ਕੁ ਸੀਟਾਂ ਤੇ। ਮਾਨਸੇ ਤੋਂ ਜੇਕਰ ਇਹ ਗੱਲ ਸ਼ੁਰੂ ਹੋ ਗਈ ਹੈ, ਕੱਲ ਨੂੰ ਯਕੀਨੀ ਜ਼ਰੂਰੀ ਨੀਗਾ ਕਿ ਹੋਰ ਵੀ ਕਿਤੇ ਰਾਜਨੀਤਿਕ ਪਾਰਟੀਆਂ ਦਾ ਇਕੱਠ ਹੋਵੇ, ਉੱਥੇ ਸਿੱਧੂ ਮੂਸੇਵਾਲੇ ਨੂੰ ਸਿਰਫ ਇਸ ਕਰਕੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਭਾਈ ਚੱਲ ਥੋੜੀ ਜਿਹੀ ਭੀੜ ਪਿੱਛੇ ਹੈਗੀ ਹੈ, ਨੌਜਵਾਨ ਵਰਗ ਪਸੰਦ ਕਰਦਾ, ਉਹ ਵੱਖਰੀ ਗੱਲ ਹੈ। ਸਿਆਸਤ ਇੱਕ ਵੱਖਰੀ ਚੀਜ਼ ਹੈ, ਗਾਇਕੀ ਇੱਕ ਵੱਖਰੀ ਚੀਜ਼ ਹੈ। ਗਾਇਕੀ ਵਿਚ ਹੋ ਸਕਦਾ ਨਵਜੋਤ ਸਿੰਘ ਸਿੱਧੂ ਮੂਸੇਵਾਲੇ ਨੂੰ ਜ਼ਿਆਦਾ ਲੋਕ ਪਸੰਦ ਕਰਦੇ ਹੋਣ, ਸਿਆਸਤ ਵਿਚ ਇਹ ਹੋ ਸਕਦਾ ਕੁਛ ਲੋਕ ਨਵਜੋਤ ਸਿੰਘ ਸਿੱਧੂ ਨੂੰ ਪਸੰਦ ਕਰਦੇ ਹੋਣ, ਹੋ ਸਕਦਾ ਸਿੱਧੂ ਮੂਸੇਵਾਲੇ ਨੂੰ ਪਸੰਦ ਕਰਦੇ ਹੋਣ, ਪਰ ਨਵਜੋਤ ਸਿੰਘ ਸਿੱਧੂ ਹੋ ਸਕਦਾ ਸਿਆਸੀ ਰੈਲੀ ਵਿਚ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਹੋਣ। ਇਹ ਵੱਖਰੀ ਵੱਖਰੀ ਚੀਜ਼ ਹੈ ਦੋਨੇ, ਪਰ ਇਹ ਵੀ ਹੋ ਸਕਦਾ ਕਿ ਇਸ ਵੇਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨਵਜੋਤ ਸਿੰਘ ਸਿੱਧੂ ਨਾਲ ਨਾਲ ਰਾਜਾ ਵੜਿੰਗ ਇਹ ਕੋਸ਼ਿਸ਼ ਕਰਨ ਕਿ ਇੱਕ ਵੱਡਾ ਇਕੱਠ ਕੀਤਾ ਜਾਵੇ, ਉਹ ਸਿੱਧੂ ਮੂਸੇਵਾਲੇ ਦੇ ਨਾਂ ਤੇ ਕੀਤਾ ਜਾਵੇ ਕਿਉਂਕਿ ਬੰਦੇ ਉੱਥੇ ਪਹੁੰਚ ਜਾਂਦੇ ਆ। ਇਹ ਸਾਰੀਆਂ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅੱਜ ਰੈਲੀ ਵਿਚ ਜੋ ਕੁਛ ਹੋਇਆ ਉਹ ਬਹੁਤਾ ਉਹਦੇ ਬਾਰੇ ਨਿਕਲ ਕੇ ਹੀ ਸਾਹਮਣੇ ਆਉਂਦਾ ਕਿ ਭਾਈ ਬਾਕੀ ਸੁਰਾਂ ਦੀਆਂ ਉੱਠਦੀਆਂ ਦਿਖਾਈ ਦਿੰਦੀਆਂ। ਦੁੱਖ ਤਾਂ ਜ਼ਰੂਰ ਹੁੰਦਾ ਜਿਹੜੇ ਪਿਛਲੇ ਸਾਲ ਦੋ ਸਾਲਾਂ ਤੋਂ ਉਮੀਦ ਲਗਾ ਕੇ ਬੈਠੇ ਆ ਕਿ ਅਸੀਂ ਸਾਡੇ ਪ੍ਰਧਾਨ ਸਾਹਿਬ ਨੂੰ ਕੁਛ ਨਾ ਕੋਈ ਸੀਟ ਮਿਲ ਜਾਣੀ ਹੈ, ਸਾਡੇ ਪ੍ਰਧਾਨ ਸਾਹਿਬ ਨੂੰ ਜੇਕਰ ਮਿਲ ਗਈ ਤਾਂ ਅਸੀਂ ਵੀ ਗੱਡੀ ਦੇ ਕਾਰ ਦੇ ਉੱਪਰ ਭਾਵੇਂ ਮਰੂਤੀ 800 ਕਿਉਂ ਨਾ ਹੋਵੇ ਉਹ ਲਾਲ ਰੰਗ ਦੀ ਨੰਬਰ ਪਲੇਟ ਲਾ ਕੇ ਉੱਪਰ ਸੁਨਹਿਰੀ ਅੱਖਰਾਂ ਦੇ ਨਾਲ ਅਸੀਂ ਵੀ ਲਿਖਾਈਏ ਕਿ ਪ੍ਰਧਾਨ ਹੈਗੇ ਆ, ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਦੇ ਦਿਲ ਤਾਂ ਥੋੜਾ ਜਿਹਾ ਜ਼ਰੂਰ ਦੁਖਿਆ ਹੀ ਹੋਣਾ ਨਾ।
ਬਿਲਕੁਲ ਸਹੀ, ਉਹ ਤਾਂ ਦਿਲ ਦੁਖਦਾ ਹੀ ਹੈ। ਤੇ ਜੀ ਦਿਲ ਤੋਂ ਗਾਹਾਂ ਦੀ ਗੱਲ ਕਰੀਏ ਥੋੜੀ ਜੀ, ਇਹ ਹੈ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਕੇਜਰੀਵਾਲ ਦੱਸਣ ਮੇਰੀ ਪਤਨੀ ਨੂੰ ਵੀ 1000 ਰੁਪਿਆ ਦਿਆ ਕਰਨਗੇ। ਉਧਰ ਨਵਜੋਤ ਸਿੰਘ ਸਿੱਧੂ ਕਹਿੰਦੇ ਜੀ ਮੈਂ ਖਰਾਤ ਨਹੀਂ ਲੈਣੀ।
ਦੇਖੋ ਅੱਜ ਦੋ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਸੁਖਬੀਰ ਸਿੰਘ ਬਾਦਲ ਨੇ ਇਹ ਪੁੱਛਿਆ ਕਿ ਉਨ੍ਹਾਂ ਦੀ ਧਰਮ ਪਤਨੀ ਨੂੰ 1000 ਰੁਪਏ ਕੇਜਰੀਵਾਲ ਦੇਣਗੇ, ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹਿਤੀ ਹੈ ਕਿ ਅਸੀਂ ਪੰਜਾਬੀ ਆ, ਅਸੀਂ ਖਰਾਤ ਨਹੀਂ ਲੈਣੀ, ਅਸੀਂ ਭੀਖ ਨਹੀਂ ਮੰਗਦੇ। ਗੱਲ ਤਾਂ ਬਿਲਕੁਲ ਸਹੀ ਲੱਗਦੀ ਹੈ। ਦੇਖੋ ਦੋ ਚੀਜ਼ਾਂ ਸੁਖਨੈਬ ਜੀ, ਆਪਾਂ ਬਹੁਤ ਵਾਰ ਪ੍ਰੋਗਰਾਮ ਵਿਚ ਜ਼ਿਕਰ ਕੀਤਾ ਹੈ ਕਿ ਪੰਜਾਬੀਆਂ ਨੂੰ ਮੁਫ਼ਤਖੋਰੇ ਨਾ ਬਣਾਓ। ਮੈਂ ਪੰਜਾਬੀ ਨੇ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਕਹਿੰਦਾ ਕਿ ਬਹੁਤ ਸਾਰੇ ਐਲਾਨ ਕੀਤੇ ਜਾਂਦੇ ਆ, ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਆ, ਕੁਛ ਵਾਅਦੇ ਵਿਚੋਂ ਪੂਰੇ ਹੋ ਜਾਣੇ ਆ ਤੇ ਕੁਛ ਵਾਅਦੇ ਕਦੀ ਵੀ ਪੂਰੇ ਨਹੀਂ ਹੋ ਸਕਦੇ, ਸਰਕਾਰ ਦੇ ਉਹਨਾਂ ਪ੍ਰੋਜੈਕਟਾਂ ਦੇ ਵਾਂਗ ਜੋ 2025 ਵਿਚ ਪੂਰੇ ਹੋਣ ਦਾ ਦਾਅਵਾ ਕਰਦੇ ਆ ਤੇ 2035 ਤੱਕ ਇਸ ਕਰਕੇ ਪੂਰੇ ਨਹੀਂ ਹੋਣੇ, ਸਰਕਾਰ ਦੇ ਕੋਲ ਪੈਸਾ ਹੈ ਨੀਗਾ, ਸਰਕਾਰ ਦੇ ਕੋਲ ਯੋਜਨਾ ਹੈ ਨੀਗੀ, ਇਹ ਉਸ ਤਰ੍ਹਾਂ ਦੇ ਵਾਅਦੇ ਆ। ਅਰਵਿੰਦ ਕੇਜਰੀਵਾਲ ਪੰਜਾਬ ਵਿਚ ਆ ਕੇ ਇਹ ਐਲਾਨ ਕਰਦੇ ਆ ਕਿ 1000 ਰੁਪਿਆ ਹਰ ਮਹਿਲਾ ਦੇ ਖਾਤੇ ਵਿਚ, ਔਰਤ ਦੇ ਖਾਤੇ ਵਿਚ ਪਾਇਆ ਜਾਵੇਗਾ। ਚੰਗੀ ਗੱਲ ਹੈ ਭਾਈ, ਪਾਲੋ, ਬੀਬੀਆਂ ਵੀ ਖੁਸ਼ ਹੋ ਜਾਣਗੀਆਂ। ਕਈਆਂ ਨੂੰ ਤਾਂ ਨਹੀਂ ਹੁੰਦਾ, ਬਹਾਨੇ ਨਾਲ ਕਹਿੰਦੇ ਆ ਕਿ 12,000 ਰੁਪਇਆ ਜੁੜ ਜਾ ਕਰੂਗਾ, 12,000 ਦੇ ਵਿਚੋਂ 5,000 ਖਰਚ ਵੀ ਲਿਆ ਤੇ 7,000 ਬਚ ਜਾਊਗਾ। ਦੂਸਰੇ ਪਾਸੇ ਇਹ ਗੱਲ ਜੇਕਰ ਅਰਵਿੰਦ ਕੇਜਰੀਵਾਲ ਨੂੰ ਅੱਜ ਪੁੱਛੀ ਗਈ ਹੈ ਤੇ ਇਹ ਵੀ ਨਾਲ ਦੱਸ ਦਿੰਦੇ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਭਾਈ ਤੁਸੀਂ 2000 ਰੁਪਏ ਦਾ ਐਲਾਨ ਕੀਤਾ ਬੀਬੀਆਂ ਦੇ ਖਾਤਿਆਂ ਵਿੱਚ 2000 ਰੁਪਏ ਪਾਇਆ ਕਰਾਂਗੇ ਜਦੋਂ ਕਾਰਡ ਬਣੇ ਆ ਉਸ ਵੇਲੇ ਨੀ ਮੁਕਤਖੋਰੀ ਯਾਦ ਆਉਂਦੀ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਇਸ ਗੱਲ ਦਾ ਐਲਾਨ ਕਰਦੇ ਪਏ ਆ ਕਿ ਮੁਫ਼ਤ ਦੇ ਵਿੱਚ ਖਰਾਤ ਮਿਲਣੀ ਮੈਂ ਨਹੀਂ ਲੈਣੀ, ਮੈਂ ਭਗਾ ਕੇ ਮੂੰਹ ਤੇ ਮਾਰੂੰਗਾ। ਤੁਸੀਂ ਮਾਰੋ ਜਿਹਦੇ ਮੂੰਹ ਤੇ ਮਾਰਨਾ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿਸਾਨਾਂ ਦੇ ਖਾਤਿਆਂ ਵਿੱਚ ਅਸੀਂ ਪੈਸੇ ਪਾਵਾਂਗੇ, ਉਸ ਵੇਲੇ ਰੌਲਾ ਪੈਣਾ ਸ਼ੁਰੂ ਹੋ ਗਿਆ। ਜਦੋਂ ਇਹੀ ਐਲਾਨ ਰਾਹੁਲ ਗਾਂਧੀ ਨੇ ਕੀਤਾ ਸੀ ਉਸ ਵੇਲੇ ਨਵਜੋਤ ਸਿੰਘ ਸਿੱਧੂ ਜਦੋਂ ਦਿੱਲੀ ਮਿਲਣ ਜਾਂਦੇ ਸੀ ਉਸ ਵੇਲੇ ਕਿਉਂ ਨੀ ਬੋਲਦੇ ਤੁਸੀਂ? ਯੂਪੀ ਦੇ ਵਿੱਚ ਇਸ ਵੇਲੇ ਬੀਬਾ ਪ੍ਰਿੰਕਾ ਗਾਂਧੀ ਹੁਣਾਂ ਨੇ ਇਹ ਐਲਾਨ ਕੀਤਾ ਕਿ ਅਸੀਂ ਚੋਣ ਮੈਨੀਫੈਸਟੋ ਵਿੱਚ ਬੀਬੀਆਂ ਨੂੰ ਸਕੂਟਰੀਆਂ ਮੁਫ਼ਤ ਦੇਵਾਂਗੇ, ਜਿਹੜੇ ਸਕੂਲ ਜਾਣ ਵਾਲੀਆਂ ਵਿਦਿਆਰਥੀ ਨੂੰ ਸਕੂਟੀਆਂ ਦੇਵਾਂਗੇ। ਕੀ ਨਵਜੋਤ ਸਿੰਘ ਸਿੱਧੂ ਨੂੰ ਉਹ ਨੀ ਦਿਖਾਈ ਦਿੰਦਾ? ਇੱਥੇ ਤਾਂ ਖਰਾਤ ਮਿਲਦੀ ਪਈ ਹੈ 1000 ਰੁਪਏ ਦੀ, ਉਹ ਸਕੂਟਰੀਆਂ ਨੀ ਖਰਾਤ ਵਿੱਚ ਲੱਗਦੀਆਂ ਪਈਆਂ? ਕਿਉਂ ਨੀ ਸਿਆਸਤਦਾਨ ਮੈਨੀਫੈਸਟੋ ਵਿੱਚ ਇਸ ਗੱਲ ਨੂੰ ਮੁੱਖ ਤੌਰ ਤੇ ਰੱਖਦੇ ਕਿ ਭਾਈ ਅਸੀਂ ਤੁਹਾਡੇ ਲਈ ਨੌਕਰੀਆਂ ਖੋਲਾਂਗੇ, ਤੁਸੀਂ ਪੈਸੇ ਕਮਾਓ, ਉਸ ਪੈਸੇ ਦੇ ਵਿੱਚੋਂ ਟੈਕਸ ਦੇ ਰੂਪ ਵਿੱਚ ਸਾਨੂੰ ਪੈਸਾ ਇਕੱਠਾ ਕਰਕੇ ਦਿਓ, ਸਰਕਾਰ ਵੀ ਚੱਲਦੀ ਰਹੇਗੀ, ਤੁਹਾਡਾ ਵੀ ਘਰ ਵਧੀਆ ਚੱਲਦਾ ਰਹੇਗਾ? ਕਿਉਂ ਨੀ ਇਸ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ? ਤੁਸੀਂ ਦੇਖੋ ਸੁਖਨੈਬ ਜੀ, 2018 ਦੇ ਵਿੱਚ ਸ਼ਾਇਦ ਜਾਂ 2018 ਵਿੱਚ ਹੀ ਅੰਮ੍ਰਿਤਸਰ ਵਿੱਚ ਰੇਲ ਹਾਦਸਾ ਵਾਪਰਿਆ ਸੀਗਾ ਦੁਸਹਿਰੇ ਵਾਲੇ ਦਿਨ, ਉਸ ਵੇਲੇ ਨਵਜੋਤ ਸਿੰਘ ਸਿੱਧੂ ਨੇ ਬਹੁਤ ਸਾਰੇ ਐਲਾਨ ਕੀਤੇ ਸੀ ਉਹਨਾਂ ਮ੍ਰਿਤਕਾਂ ਦੇ ਪਰਿਵਾਰਾਂ ਲਈ। ਹੁਣ ਉਹਨਾਂ ਦਾ ਜਿਨ੍ਹਾਂ ਦਾ ਨਾਮ ਆਉਂਦਾ ਸੀ ਵਿੱਚ ਕਿ ਜਿਨ੍ਹਾਂ ਦੇ ਕਰਕੇ ਇਹ ਸਾਰਾ ਕੁਝ ਹੋਇਆ, ਜਿਨ੍ਹਾਂ ਨੇ ਇਹ ਪ੍ਰੋਗਰਾਮ ਦਾ ਆਰਗੇਨਾਈਜ਼ ਕੀਤਾ ਸੀਗਾ, ਉਹ ਬੰਦੇ ਦੀ 4 ਦਿਨ ਪਹਿਲਾਂ ਸਿਆਸੀ ਰੈਲੀ ਕਰਵਾਈ ਹੈ, ਉੱਥੇ ਜੱਫੀਆਂ ਪਾ ਕੇ ਖੜੇ ਸੀਗੇ। ਉਹਨਾਂ ਦਿਨਾਂ ਦੇ ਦੌਰਾਨ ਜਦੋਂ ਜਾਂਚ ਪੜਤਾਲ ਹੋਣੀ ਸੀਗੀ ਉਸ ਵੇਲੇ ਭੱਜਦੇ ਰਹੇ ਸੀਗੇ। ਹੁਣ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਗੋਦ ਲਿਆ। ਚਰਚਾ ਚੱਲਦੀ ਹੈ ਉਹਨਾਂ ਦੇ ਹਲਕੇ ਦੇ ਵਿੱਚ, ਇਲਾਕੇ ਦੇ ਵਿੱਚ, ਕਿ ਨਵਜੋਤ ਸਿੰਘ ਸਿੱਧੂ ਨੇ ਜੇਕਰ ਉਹਨਾਂ ਨੂੰ ਗੋਦ ਵੀ ਲਿਆ, ਭਾਈ ਉਹਨਾਂ ਤੱਕ ਮਦਦ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ? ਅਗਲੇ ਪੁੱਛਦੇ ਪਏ ਹੈ। ਨਵਜੋਤ ਸਿੰਘ ਸਿੱਧੂ ਕਈ ਦਿਨਾਂ ਤੋਂ ਉਹਨਾਂ ਤੱਕ ਰਾਬਤਾ ਨਹੀਂ ਕਾਇਮ ਕਰ ਸਕੇ, ਇਹ ਵੀ ਉੱਥੋਂ ਚਰਚਾ ਚੱਲਦੀ ਪਈ ਹੈ। ਜੇਕਰ ਇਹ ਚਰਚਾ ਚੱਲਦੀ ਪਈ ਹੈ ਤਾਂ ਫਿਰ ਭਾਈ ਐਲਾਨ ਤੁਸੀਂ ਕਿਉਂ ਕੀਤੇ ਸੀਗੇ? ਹੁਣ ਦੂਸਰੇ ਪਾਸੇ ਜਿਹੜੀ ਆਪਾਂ ਗੱਲ ਕਰਦੇ ਪਏ ਹਾਂ ਕਿ ਠੀਕ ਹੈ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਬੀਬੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ, 4 ਪੈਸੇ ਉਹਨਾਂ ਦੇ ਕੋਲ ਇਕੱਠੇ ਹੋਣਗੇ, ਬੀਬੀਆਂ ਵੀ ਖੁਸ਼ ਹੋਣਗੀਆਂ, ਪਰ ਕੀ ਦਿੱਲੀ ਵਿੱਚ ਇਹ ਪੈਸੇ ਤੁਸੀਂ ਦੇਣ ਦੀ ਕਦੀ ਗੱਲ ਕਹੀ ਹੈ? ਇਹ ਤਮਾਮ ਅਜਿਹੀਆਂ ਗੱਲਾਂ ਜਿਹੜੇ ਲੱਗਦਾ ਪਿਆ ਕਿ ਸਿਰਫ ਐਲਾਨ ਜੋਗੀਆਂ ਐਲਾਨ ਕਰਕੇ ਰਹਿ ਜਾਣੀਆਂ, ਪਰ ਦੂਸਰੇ ਪਾਸੇ ਇਹ ਜਿਹੜੇ ਸਵਾਲ ਹੈ ਕਿ ਪੁੱਛੇ ਪਏ ਹੈ ਦੋਹਾਂ ਦੀ ਸੁਰ ਇੱਕੋ ਹੀ ਹੈ ਇੱਥੇ, ਨਵਜੋਤ ਸਿੰਘ ਸਿੱਧੂ ਤੇ ਸੁਖਬੀਰ ਸਿੰਘ ਬਾਦਲ, ਜਿਹੜਾ ਕੇਜਰੀਵਾਲ ਨੂੰ ਇਹਨਾਂ ਨੇ ਦੋਹਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਕੁਛ ਮਾਮਲੇ ਵਿੱਚ ਸਹੀ ਵੀ ਲੱਗਦਾ ਪਿਆ, ਗਰੰਟੀਆਂ ਚਰਨਜੀਤ ਸਿੰਘ ਚੰਨੀ ਵੀ ਐਲਾਨ ਕਰੀ ਜਾ ਰਿਹਾ, ਸੁਖਬੀਰ ਸਿੰਘ ਬਾਦਲ ਵੀ ਐਲਾਨ ਕਰੀ ਜਾ ਰਿਹਾ, ਭਾਈ ਆਮ ਆਦਮੀ ਪਾਰਟੀ ਵਾਲੇ ਪਿੱਛੇ ਕਿਉਂ ਰਹਿਣ? ਫਿਰ
ਤੇ ਕਿਸਾਨ ਮੋਰਚੇ ਨੂੰ ਹੁਣ 1 ਸਾਲ ਤੋਂ ਵੱਧ ਸਮਾਂ ਹੋ ਗਿਆ, ਕੱਲ ਘਰ ਵਾਪਸੀ ਦਾ ਐਲਾਨ ਹੋ ਗਿਆ ਸੀ, ਫਤਿਹ ਦਾ ਐਲਾਨ ਵੀ ਹੋ ਗਿਆ ਸੀ, ਕੱਲ ਘਰ ਵਾਪਸੀ ਹੋਣ ਜਾ ਰਹੀ ਹੈ
ਜੀ ਸੁਖਨੈਬ ਜੀ। ਕੱਲ ਨੂੰ ਘਰ ਵਾਪਸੀ ਹੈ ਕਿਸਾਨਾਂ ਦੀ, ਅੱਜ ਸਮਾਨ ਉਹਨਾਂ ਨੇ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਟਰੱਕਾਂ ਟਰਾਲੀਆਂ ਦੇ ਵਿੱਚ ਲੱਦਣਾ ਸ਼ੁਰੂ ਕਰ ਦਿੱਤਾ, ਸੌਗ ਟਰੈਕਟਰ ਤਾਂ ਕਹਿੰਦੇ ਚਾਲੇ ਪਾਲੇ ਅਤੇ ਕੱਲ ਨੂੰ ਟਿਕਰੀ ਬਾਰਡਰ ਤੇ ਸਵੇਰ ਨੂੰ 9 ਵਜੇ ਇਕੱਠੇ ਟਿਕਰੀ ਬਾਰਡਰ ਤੋਂ 9 ਵਜੇ ਤੁਰਨਾ, ਟਿਕਰੀ ਬਾਰਡਰ ਵਾਲੇ ਨੇ ਆਪਣੇ ਉਧਰ ਚਲ ਜਾਣਾ ਤੇ ਸਿੰਘੂ ਬਾਰਡਰ ਤੋਂ 9 ਵਜੇ ਪੰਜਾਬ ਨੂੰ ਇੱਕ ਵੱਖਰਾ ਧੜਾ ਆ ਜਾਣਾ, ਜਿੱਦਾਂ ਜਿੱਦਾਂ ਗਏ ਸੀ ਉਦਾਂ ਉਦਾਂ ਚੱਲ ਪੈਣੇ। ਪਰ ਸਭ ਤੋਂ ਵੱਡੀ ਗੱਲ ਹੈ 1 ਸਾਲ ਤੋਂ ਵੱਧ ਦਾ ਸਮਾਂ ਲੈ ਕੇ ਵੀ ਉੱਥੇ ਹੁਣ ਜਦੋਂ ਵਿਛੜਨ ਦਾ ਸਮਾਂ ਆਇਆ, ਘਰਾਂ ਨੂੰ ਵਾਪਸ ਆਉਣ ਦਾ ਸਮਾਂ ਆਇਆ, 2 ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਦਾ। ਇੱਕ ਤਾਂ ਖੁਸ਼ੀ ਹੈ ਚਿਹਰਿਆਂ ਤੇ, ਹੱਸਦੇ ਖੇਡਦੇ ਆ, ਭੰਗੜੇ ਪਾ ਰਹੇ ਆ, ਪਰ ਦੂਸਰੇ ਪਾਸੇ ਕੁਛ ਕੁ ਲੋਕਾਂ ਦੀ ਸਾਂਝ ਬਹੁਤ ਪੈ ਗਈ ਹੈ। ਅੱਜ ਮੈਂ ਕੁਛ ਕੁ ਬੀਬੀਆਂ, ਬਜ਼ੁਰਗ ਬੀਬੀਆਂ ਦੇਖ ਰਿਹਾ ਸੀ, ਉਹ ਇੱਕ ਦੂਜੇ ਦੇ ਗੱਲ ਲਾ ਕੇ ਰੋ ਰਹੀਆਂ ਸੀਗੀਆਂ, ਉੱਥੋਂ ਪਤਾ ਲੱਗਦਾ ਪਿਆਰ ਭਾਵਨਾ ਦਾ। ਹਾਲਾਂਕਿ ਮੈਂ ਇਹ ਜਾਣਨ ਦਾ ਯਤਨ ਕੀਤਾ ਵੀਡੀਓ ਚ ਕੁਛ ਪੱਤਰਕਾਰਾਂ ਨੂੰ ਉੱਥੇ ਸੰਪਰਕ ਕੀਤਾ ਕਿ ਇਹ ਪਤਾ ਕਰੋ ਇਹ ਪੰਜਾਬ ਦੀ ਹੈ, ਹੈਰਾਨੀ ਇਸ ਦੀ ਹੋਈ ਨੈਬ ਜੀ, ਉਹਦੇ ਵਿੱਚੋਂ ਕੁਛ ਕੁ ਬੀਬੀਆਂ ਹਰਿਆਣੇ ਦੀਆਂ ਸੀਗੀਆਂ, ਕੁਛ ਕੁ ਪੰਜਾਬ ਦੀਆਂ ਸੀਗੀਆਂ। ਭਾਈ ਸਾਂਝ ਦੇਖੋ ਕਿੰਨੀ ਪੈ ਗਈ ਹੈ ਇੰਨੇ ਸਮੇਂ ਦੇ ਵਿੱਚ, ਕਿ ਉਹ ਘਰ ਆਉਣ ਲੱਗੀਆਂ ਇੱਕ ਦੂਜੇ ਦੇ ਗਲ ਲੱਗ ਕੇ ਰੋਂਦੀਆਂ ਪਈਆਂ। ਇਹ ਪਿਆਰ ਭਾਵਨਾ ਵੀ ਹੈ, ਇਹ ਉਹ ਪਲ ਵੀ ਹੈ ਜਿਹੜੇ ਹੁਣ ਯਾਦ ਕੀਤੇ ਜਾ ਰਹੇ ਨੇ, ਕਿ ਮਨ ਦੇ ਵਿੱਚ ਜੋ ਲੈ ਕੇ ਆਏ ਸੀ ਕਿ ਅਸੀਂ ਜਿੱਤ ਕੇ ਜਾਣਾ, ਅੱਜ ਜਿੱਤ ਕੇ ਚੱਲੇ ਹਾਂ। ਬਹੁਤ ਸਾਰੇ ਮੈਂ ਦੱਸਦਾ ਸੀਗਾ ਪਹਿਲਾਂ ਵੀ ਪਰਿਵਾਰ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਆ ਕੇ ਬੈਠੇ ਆ, ਉਹਨਾਂ ਦੇ ਪੋਤੇ ਪੋਤੀਆਂ ਵੀ ਹੈ, ਦਾਦੀਆਂ ਬਾਬੇ ਵੀ ਹੈ, ਸਾਰੇ ਉੱਥੇ ਬੈਠੇ ਆ ਹੁਣ। ਪਰ ਘਰਾਂ ਨੂੰ ਉਹਨਾਂ ਦੇ ਵਾਪਸ ਜਾਣ ਦਾ ਵੇਲਾ ਆ ਗਿਆ। ਅਸੀਂ ਤਾਂ ਘਰਾਂ ਵਿੱਚ ਬੈਠ ਕੇ ਗੱਲਾਂ ਕਰਦੇ ਰਹੇ, ਐਨਾਲਾਈਜ਼ ਕਰਦੇ ਰਹੇ, ਉੱਥੇ ਆ ਹੋ ਰਿਹਾ ਆ ਹੋ ਰਿਹਾ, ਗਏ ਵੀ ਉੱਥੇ ਸੀਗੇ, ਪਰ ਇੰਨਾ ਲੰਬਾ ਸਮਾਂ ਤਾਂ ਨੀ ਗਏ ਸੀ ਨਾ, ਸਰਦੀਆਂ ਦੇ ਦਿਨਾਂ ਦੇ ਦੌਰਾਨ ਸਰਦੀ ਟਰਾਲੀ ਵਿਚ ਹੀ ਉਹ ਬੈਠੇ ਸੀ, ਥੱਲੇ ਕਈਆਂ ਦੇ ਪਰਾਲੀ ਵੀ ਨਹੀਂ ਹੁੰਦੀ ਸੀ, ਕਈਆਂ ਨੇ ਸਿਰਫ ਪਰਨਾ ਰੱਖਿਆ ਹੁੰਦਾ ਸੀਗਾ, ਤੇ ਉਹ ਲੋਕ ਉਹ ਸਿਆਸੀ ਆਗੂ ਜਿਹੜੇ ਕਹਿੰਦੇ ਸੀ ਇਹਨਾਂ ਨੇ ਹਫ਼ਤੇ ਬਾਅਦ ਚੱਲ ਜਾਣਾ, ਇਹ ਤਾਂ ਕੁਛ ਕੁ ਦਿਨ ਬਾਅਦ ਚੱਲ ਜਾਣੇ ਆ, ਅੱਜ ਉਹ ਸਿਆਸਤਦਾਨ ਚੁੱਪ ਕਰਕੇ ਬੈਠੇ ਨੇ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਿਹੜੀ ਅੱਜ ਇੱਕ ਪਿਆਰ ਭਾਵਨਾ ਨਜ਼ਰ ਆਈ ਸਨੈਪ ਜੀ, ਬਹੁਤ ਸਾਰੇ ਕਿਸਾਨ ਆਗੂ ਜਿਨ੍ਹਾਂ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਦਾ ਨਾਮ ਵੀ ਆਉਂਦਾ, ਕਿੰਨੀ ਵਾਰ ਗੁਰਨਾਮ ਸਿੰਘ ਚੜੂਨੀ ਨੂੰ ਧਰਨੇ ਤੋਂ ਮੁਅੱਤਲ ਕੀਤਾ ਗਿਆ, ਕਿੰਨੀ ਵਾਰ ਉਹਨੂੰ ਹਫ਼ਤੇ ਲਈ ਕਦੀ ਕਹਿਤਾ ਭਾਈ ਘਰ ਚਲ ਜਾਓ, ਕਦੀ ਕਿਸੇ ਨੂੰ ਕਹਿਤਾ, ਬਹੁਤ ਸਾਰੇ ਨਾਮ ਆਏ ਸੀਗੇ। ਪਰ ਅੱਜ ਉਹਨਾਂ ਦੇ ਵਿੱਚੋਂ ਕੁਛ ਕੁ ਕਿਸਾਨ ਆਗੂ ਉਹ ਵੀ ਸੀ ਜਿਨ੍ਹਾਂ ਨੂੰ ਮੁਅੱਤਲ ਵੀ ਕੀਤਾ ਗਿਆ ਸੀ, ਅੱਜ ਨਾਲ ਵੀ ਰੱਖਿਆ, ਮੁੱਖ ਅੱਗੇ ਪਾਸੇ ਰੱਖਿਆ। ਉਹਨਾਂ ਨੂੰ ਕੀ ਕਾਰਨ ਸੀਗਾ? ਕਾਰਨ ਇਹੀ ਸੀ, ਲੋਕਾਂ ਦੇ ਵਿੱਚ ਇੱਕ ਮੈਸੇਜ ਜਾਣਾ ਚਾਹੀਦਾ, ਲੋਕਾਂ ਦੇ ਵਿੱਚ ਜਾਣਾ ਚਾਹੀਦਾ ਕਿ ਇਹ ਸਾਰੇ ਇਕੱਠੇ ਹੀ ਸੀ। ਠੀਕ ਹੈ, ਮਨ ਦੇ ਵਿੱਚ ਥੋੜੇ ਜਿਹੇ ਉਹਨਾਂ ਦੇ ਵਲਵਲੇ ਹੋ ਸਕਦੇ, ਕੁਛ ਜਥੇਬੰਦੀਆਂ ਨੇ ਸ਼ੁਰੂ ਵਿੱਚ ਲੈ ਕੇ ਥੋੜਾ ਵੱਖਰਾ ਚੱਲਣ ਦੀ ਯਤਨ ਕੀਤਾ ਸੀਗਾ, ਪਰ ਅੱਜ ਸਟੇਜ ਤੇ ਉਹ ਸਾਰੇ ਭਰਪੂਰ ਹੋਣੀ, ਹੁਣ ਸਾਰਿਆਂ ਨੂੰ ਇਕੱਠੇ ਕਰਕੇ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਉਥੋਂ ਪਤਾ ਲੱਗਦਾ ਸੀ ਕਿ ਪਿਆਰ ਭਾਵਨਾ ਕੀ ਹੈ। ਕੱਲ ਸਵੇਰ ਨੂੰ ਚਾਲੇ ਪਾ ਲੈਣੇ ਆ, ਫਤਿਹ ਮਾਰਚ ਕੱਢਣਾ, ਕੱਲ ਵੀ ਆਪਾਂ ਗੱਲ ਕੀਤੀ ਸੀ, ਅੱਜ ਫਿਰ ਉਹ ਕਰ ਲੈਣੇ ਕਿ ਭਾਈ ਸ਼ਾਂਤਮਈ ਤਰੀਕੇ ਦੇ ਨਾਲ ਸਾਰਾ ਕੁਛ ਨਿਬੜਿਆ, ਸ਼ਾਂਤਮਈ ਤਰੀਕੇ ਦੇ ਨਾਲ ਹੀ ਘਰਾਂ ਨੂੰ ਵਾਪਸ ਪਰਤ ਦਿਓ। ਖੁਸ਼ੀ ਜਿਸ ਤਰ੍ਹਾਂ ਹੈਗੀ ਹੈ, ਖੁਸ਼ੀ ਨੂੰ ਸੰਭਾਲ ਕੇ ਰੱਖਣਾ ਔਖਾ। ਆਪਣੇ ਕਈ ਗੁਆਚ ਗਏ 700 ਤੋਂ ਵੱਧ ਸੀ ਜਿਹੜੇ ਅਜੇ ਤੱਕ ਪੂਰੀ ਦੁਨੀਆਂ ਤੇ ਹੁਣ ਜੋ ਮਰਜ਼ੀ ਹੋ ਜਾਏ ਸਿਰਫ ਉਹਨਾਂ ਨੂੰ ਯਾਦ ਕੀਤਾ ਜਾ ਸਕਦਾ। ਉਹਨਾਂ ਨੂੰ ਸ਼ਾਂਤੀ ਦੇਣ ਦੇ ਲਈ ਕਿਰਪਾ ਕਰਕੇ ਸ਼ਾਂਤੀ ਬਣਾਈ ਰੱਖਿਓ ਤੇ ਵਾਪਸ ਜਦੋਂ ਆਉਣਾ ਚੰਗਰਾ ਬਹੁਤੀਆਂ ਨਹੀਂ, ਹਾਂ ਖੁਸ਼ੀ ਦੇ ਵਿੱਚ ਸਾਰੇ ਲੱਗਣੇ, ਉਹ ਤਾਂ ਲਾਉਂਦੇ ਹੀ ਆਉਣਾ, ਪਰ ਫਿਰ ਵੀ ਮਾਹੌਲ ਇਸ ਤਰ੍ਹਾਂ ਦਾ ਬਣਾ ਕੇ ਰੱਖਿਓ। ਹਾਲਾਂਕਿ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਟਰੈਕਟਰ ਪਿੱਛੇ ਪਿੱਛੇ ਚੱਲਦੇ ਰਹਿਣਗੇ, ਇੱਕ ਵਾਰੀ ਲੈਣ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਟ੍ਰੈਫਿਕ ਦਾ ਵੀ ਪੂਰਾ ਖਿਆਲ ਰੱਖਿਆ ਜਾਏਗਾ, ਵਲੰਟੀਅਰ ਲਗਾਏ ਜਾਣਗੇ, ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ। ਮੋਰਚਾ ਫਤਿਹ ਹੋ ਕੇ ਸਾਰਿਆਂ ਨੇ ਮੁਬਾਰਕਾਂ ਦਿੱਤੀਆਂ, ਸਮਾਨ ਟੈਂਟ ਟੁੱਟਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਇੱਕ ਗੱਲ ਹੋਰ ਸਨੈਪ ਜੀ, ਸਫਾਈ ਜਿਸ ਤਰ੍ਹਾਂ ਖਿਆਲ ਰੱਖਿਆ ਗਿਆ ਸੀਗਾ, ਇੱਕ ਆਪਾਂ ਇੱਥੇ ਵੀ 2-4 ਮਿੰਟ ਕਰਦੇ ਜ਼ਿਕਰ, ਕਿਉਂਕਿ ਸ਼ੁਰੂਆਤੀ ਦੌਰ ਵਿੱਚ ਇਸ ਗੱਲ ਦਾ ਬਹੁਤ ਰੌਲਾ ਪੈ ਗਿਆ ਸੀ, ਕਈਆਂ ਚੈਨਲਾਂ ਨੇ ਉਹ ਰਿਪੋਰਟਾਂ ਦਿਖਾਉਣੀਆਂ ਸ਼ੁਰੂ ਕਰਤੀਆਂ, ਇਹ ਭਾਈ ਖੂੰਜਿਆਂ ਦੇ ਵਿੱਚ ਖੜੇ ਹੋ ਕੇ ਨਹਾਉਂਦੇ ਆ ਤੇ ਉੱਥੇ ਪਾਣੀ ਇਕੱਠਾ ਹੋ ਜਾਂਦਾ, ਉੱਥੇ ਮੱਛਰ ਆ ਜਾਂਦਾ, ਆਹ ਉਹ ਕੁਛ ਕਨੈਕਟਿਵ ਸੀਗੇ ਮੀਡੀਆ ਦੇ ਅਦਾਰੇ ਜਿਨ੍ਹਾਂ ਨੇ ਰਿਪੋਰਟਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਹੁਣ ਵੀ ਕੁਛ ਮੀਡੀਆ ਦੇ ਅਦਾਰੇ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਕਹਿਣਗੇ ਭਾਈ ਆਹ ਦੇਖੋ ਇੱਥੇ ਮੇਖਾ ਰਹਿ ਗਈਆਂ, ਇੱਥੇ ਕਿੱਲ ਰਹਿ ਗਏ, ਇੱਥੇ ਕੀਲੇ ਰਹਿ ਗਏ, ਉਹਨਾਂ ਨੇ ਉਹੀ ਦਿਖਾਈ ਦੇਣਾ। ਪਰ ਕਿਸਾਨ ਆਗੂ ਸਮਝਦਾਰ ਨੇ, ਉੱਥੇ ਵਲੰਟੀਅਰ ਕੰਮ ਕਰਨ ਵਾਲੇ ਸਮਝਦਾਰ ਨੇ, ਅੱਜ ਕੁਛ ਕੁ ਵੀਡੀਓ ਮੇਰੇ ਤੱਕ ਪਹੁੰਚੀਆਂ ਜਿਹਦੇ ਵਿੱਚ ਅਗਲੇ ਕਹਿੰਦੇ ਪਏ ਆ ਕਿ ਆਹ ਦੇਖੋ ਅਸੀਂ ਲਿਫਾਫੇ ਤੱਕ ਚੋਗਦੇ ਪਏ ਆ, ਅਸੀਂ ਟਰਾਲੀਆਂ ਦੇ ਨਾਲ ਵੱਡੇ ਵੱਡੇ ਲਿਫਾਫੇ ਇਸੇ ਕਰਕੇ ਬੰਨੇ ਸੀ ਕਿ ਖਲਾਰਾ ਨਾ ਪਾਇਓ। ਇਸ ਵੇਲੇ ਹੁਣ ਉਹਨਾਂ ਨੇ A to Z ਸਫਾਈ ਕਰਕੇ ਆਉਣਾ, ਤੇ ਜੋਗਿੰਦਰ ਸਿੰਘ ਅਗਰਾਹਾਂ ਨੇ ਵੀ ਇਹ ਗੱਲ ਕਹੀ ਸੀ, ਭਾਈ ਮੈਂ ਸਾਰਿਆਂ ਨੂੰ ਤੋਰ ਕੇ ਆਊਂਗਾ। ਵੱਖਰੀ ਤਰ੍ਹਾਂ ਦਾ ਕੰਮ ਕਰਦੇ ਸੀਗੇ, ਵਿਚਾਰਧਾਰਾ ਵੀ ਵੱਖਰੀ ਹੋ ਸਕਦੀ ਹੈ, ਕੁਛ ਲੋਕ ਸਹਿਮਤ ਹੋ ਸਕਦੇ, ਕੁਛ ਲੋਕ ਅਸਹਿਮਤ ਹੋ ਸਕਦੇ ਨੇ ਉਹਨਾਂ ਦੇ ਨਾਲ, ਪਰ ਇੱਕ ਸਿਆਣਪ ਦੇ ਤੌਰ ਤੇ ਇਹ ਗੱਲ ਕਹਿਣੀ ਹੈ ਕਿ ਸਾਰਿਆਂ ਨੂੰ ਮੈਂ ਤੋਰ ਕੇ ਫਿਰ ਵਾਪਸ ਆਊਂਗਾ। ਉਹ ਸਤਿਕਾਰ ਦੇ ਤੌਰ ਤੇ ਵੀ ਕਿਹਾ ਜਾ ਸਕਦਾ, ਕਿਉਂਕਿ ਉਮਰ ਸਾਹਿਬਾ ਨੇ ਇਸ ਕਰਕੇ ਵੀ, ਤੇ ਦੂਸਰੇ ਪਾਸੇ ਨੌਜਵਾਨਾਂ ਨੇ ਆਪਣੀ ਭੂਮਿਕਾ ਜਿਹੜੀ ਇਹ ਨਿਭਾਈ ਹੈ, ਸਵੈਮਾਨ ਵਰਗੇ ਜੇਕਰ ਸਮਾਜ ਸੇਵਕ ਬਣ ਸਕਦੇ ਆ, ਕਿੱਤਾ ਛੱਡ ਕੇ ਆ ਕੇ ਸਾਰੀ ਸਫਾਈ ਕਰਦੇ ਰਹੇ ਆ, ਤੇ ਅੱਜ ਮੈਨੂੰ ਲੱਗਦਾ ਉੱਥੇ ਨੌਜਵਾਨਾਂ ਨੇ ਵੀ ਆਪਣੀ ਇਹ ਜ਼ਿੰਮੇਵਾਰੀ, ਇਹ ਭੂਮਿਕਾ ਨਿਭਾ ਕੇ ਆਉਣਾ। ਐਵੇਂ ਤਾਂ ਨੀ ਮੋਢਿਆਂ ਤੇ ਚੱਕਿਆ ਸੀ ਇੱਕ ਦੂਜੇ ਨੂੰ, ਤਿਰੰਗਾ ਝੰਡਾ ਨਾਲ ਸੀਗਾ, ਹੱਥ ਉਂਗਲੀਆਂ ਖੜੀਆਂ ਕੀਤੀਆਂ ਸੀ, ਕਿਸਾਨ ਜਿੱਤ ਦੇ ਨਿਸ਼ਾਨ ਦਿਖਾਉਂਦੇ ਸੀਗੇ। ਇਹ ਇਸੇ ਕਰਕੇ ਹੀ ਹੈ ਕਿਉਂਕਿ ਮੋਰਚਾ ਫਤਿਹ ਹੋ ਗਿਆ
ਜੀ, ਮੋਰਚਾ ਫਤਿਹ ਹੋ ਗਿਆ ਜੀ, ਔਰ ਹਜੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਉਣ ਵਾਲੇ ਦਿਨਾਂ ਚ ਹੋਰ ਕਲੀਅਰ ਹੋਣਗੀਆਂ, ਤੇ ਕੁਛ ਪੰਜਾਬ ਸਰਕਾਰ ਦਾ ਵੀ ਕਲੀਅਰ ਕਰਿਓ ਕਿ ਰੇਤ ਮਾਫੀਆ ਜਿਹੜਾ ਕਹਿੰਦੇ ਜੀ ਉਹ ਆਪਣੇ ਤੌਰ ਦੇ ਉੱਤੇ ਸਰਗਰਮ ਹੈ, ਇਹਦੇ ਤੇ ਸਿਆਸਤ ਭਾਗ ਗਈ ਹੈ। ਚੰਨੀ ਹੋਰਾਂ ਨੇ ਇਨਾਮ ਰੱਖਤਾ, ਕਹਿੰਦੇ 25,000 ਦੇਵਾਂਗੇ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਤੁਸੀਂ ਐਕਸ਼ਨ ਤਾਂ ਲਓ, 25,000 ਅਸੀਂ ਤੁਹਾਨੂੰ ਦੇਵਾਂਗੇ।
ਕਰੀ ਜਾਣ ਕੱਲ ਸ਼੍ਰੋਮਣੀ ਅਕਾਲੀ ਦਲ ਦਾ ਵੀ ਕੋਈ ਨਾ ਕੋਈ ਬਿਆਨ ਆਇਆ ਲੋ, ਅਗਲੇ ਪਹਿਲੇ ਹੀ ਉਹ ਸ਼੍ਰੋਮਣੀ ਅਕਾਲੀ ਦਲ ਦਾ ਬਿਆਨ ਤਾਂ ਵੈਸੇ 2-3 ਦਿਨ ਤੋਂ ਆਉਂਦਾ ਹੀ ਪਿਆ ਆ, ਅੱਜ ਵੀ ਇੱਕ ਰੈਲੀ ਪਹੁੰਚੇ ਸੀਗੇ, ਉੱਥੇ ਜਾ ਕੇ ਕਹਿੰਦੇ ਸੀਗੇ ਰੇਤ ਮਾਫੀਆ ਤਾਂ ਹੈ ਹੀ ਸਭ ਤੋਂ ਵੱਡਾ, ਚਰਨਜੀਤ ਸਿੰਘ ਚੰਨੀ ਆ, ਆਪਾਂ ਦੂਜਿਆਂ ਦਾ ਨਾਂ ਕਾਹਤੋਂ ਲੈਣਾ। ਪਰ ਦੇਖੋ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਹੋਣਾ ਨੇ ਜਦੋਂ ਪਿਛਲੇ ਮਹੀਨੇ ਇਹ ਐਲਾਨ ਕੀਤਾ ਕਿ ਭਾਈ ਰੇਤ ਮਾਫੀਆ ਮੈਂ ਐਨ ਖਤਮ ਕਰ ਦੂੰਗਾ, ਲੋਕਾਂ ਨੂੰ ਸਹੂਲਤ ਮਿਲੇਗੀ, ਕੁਛ ਲੋਕਾਂ ਨੇ ਬਾਅਦ ਚ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਕਿ ਭਾਈ ਤੁਸੀਂ ਸਿਰਫ ਐਲਾਨ ਕਰ ਰਹੇ ਹੋ, ਰਾਜਨੀਤਿਕ ਪਾਰਟੀਆਂ ਨੇ ਵਿਰੋਧ ਕੀਤਾ। ਹਾਲਾਂਕਿ ਕਾਂਗਰਸ ਦੇ ਵਿੱਚੋਂ ਥੋੜਾ ਬਹੁਤਾ ਉੱਚੀ ਆਵਾਜ਼ ਵਿੱਚ ਨੀ, ਦੱਬੀ ਦੱਬੀ ਆਵਾਜ਼ ਵਿੱਚ ਕਈਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ, ਕਰ ਲਾ ਭਾਈ ਜੋ ਕਰਨਾ, ਕੰਮ ਤਾਂ ਸੈੱਟ ਹੋਣਾ ਨੀਗਾ। ਪਤਾ ਨੀ ਉਹ ਚ ਕਿੰਨਾ ਸਹੀ ਹੈ ਕਿੰਨਾ ਨਹੀਂ ਸੀ, ਕਿਉਂਕਿ ਕਾਂਗਰਸ ਦੇਖੋ ਮਾਲਵੇ ਵਾਲੇ ਦੋ ਸਿਆਸਤਦਾਨ ਬੈਠੇ ਆ, ਉਹਨਾਂ ਦੇ ਹਮੇਸ਼ਾ ਹੀ ਦੋਸ਼ ਲੱਗਦਾ ਕਿ ਭਾਈ ਆ ਮੁਕੇਰੀਆਂ ਵਾਲੇ ਪਾਸੇ ਆ ਕੇ ਖੱਡਾਂ ਵਿਚ ਕੰਮ ਕਰਵਾਉਂਦੇ ਆ, ਕੋਈ ਉਹ ਤਲਵਾੜੇ ਵਾਲੇ ਪਾਸੇ ਜਾ ਕੇ ਲੱਗਾ ਪਿਆ ਹੈ। ਇਹ ਸੁਖਬੀਰ ਸਿੰਘ ਬਾਦਲ ਨੇ ਵੀ ਉਹਦਾ ਆਪਣੇ ਪੇਜ ਦੇ ਉੱਪਰ ਸਾਰੀਆਂ ਗੱਲਾਂ ਕੀਤੀਆਂ ਸੀ, ਸੋਸ਼ਲ ਮੀਡੀਆ ਤੇ ਬਹੁਤ ਸਾਰੇ ਪੱਤਰਕਾਰ ਵੀਰਾਂ ਨਾਲ, ਲੇਕਿਨ ਉਹ ਸ਼ਰੇਆਮ ਚੀਜ਼ਾਂ ਦਿਖਾਈਆਂ ਸੀਗੀਆਂ, ਨਾਮ ਵੀ ਲੈਤੇ ਸੀਗੇ, ਪਰ ਕਿਉਂ ਨੀ ਸਮਝ ਆ ਰਿਹਾ, ਕਿਉਂ ਨੀ ਕਾਰਵਾਈ ਕੀਤੀ ਜਾ ਰਹੀ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀ ਬੜੀ ਤਨਦੇਹੀ ਨਾਲ ਜਿੰਮੇਵਾਰੀ ਨਿਭਾਉਂਦੇ ਹੁੰਦੇ ਸੀ, ਉਹ ਹੈਲੀਕਾਪਟਰ ਦੇ ਵਿਚ ਉਹਨਾਂ ਨੇ ਬੈਠ ਜਾਣਾ, ਚਿੱਟੇ ਰੰਗ ਦਾ ਕੁਰਤਾ ਪਜਾਮਾ ਪਾਇਆ ਹੋਣਾ, ਸਿਰ ਤੇ ਦਸਤਾਰ ਜਾਈ ਹੋਣੀ, ਐਨਕਾਂ ਲਾ ਲੈਣੀਆਂ, ਥੱਲੜੇ ਪਾਸੇ ਵੱਲ ਉਹਨੇ ਦੇਖਣਾ ਕਿ ਕਿੱਧਰਲੇ ਪਾਸੇ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਫਿਰ ਬਹੁਤ ਵੱਡੀ ਜਿੰਮੇਵਾਰੀ ਨਿਭਾਉਂਦੇ ਹੁੰਦੇ ਸੀ ਉਹ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਕਰ ਦੇਣੇ, ਉੱਚ ਪੁਲਿਸ ਅਫਸਰਾਂ ਨੂੰ ਫੋਨ ਕਰ ਦੇਣੇ ਕਿ ਭਾਈ ਇੱਥੇ ਤੁਹਾਡੇ ਨਜਾਇਜ਼ ਮਾਈਨਿੰਗ ਹੁੰਦੀ ਹੈ, ਬਸ ਇੰਨਾ ਕੰਮ ਹੁੰਦਾ ਸੀ। ਉਸ ਤੋਂ ਬਾਅਦ ਕਾਰਵਾਈ ਕੀ ਹੁੰਦੀ ਸੀ, ਕਦੀ ਕਿਸੇ ਨੂੰ ਦੱਸਿਆ, ਕਦੀ ਕਿਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ? ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ, ਕਹਿੰਦੇ ਮੈਂ ਪੰਜਾਬ ਦੇ ਵਿੱਚ ਸੁਧਾਰ ਕਰ ਦੂੰ। ਜਿਸ ਤਰ੍ਹਾਂ ਗੱਲਾਂ ਕਹੀਆਂ ਸੀ ਕਿ ਉਸ ਤਰ੍ਹਾਂ ਸੁਧਾਰ ਹੋ ਰਿਹਾ, ਅੱਜ ਪੰਜਾਬ ਦੇ ਉਹ ਲੋਕ ਜਿਹੜੇ ਕਹਿੰਦੇ ਸੀ ਕਿ ਚਰਨਜੀਤ ਸਿੰਘ ਚੰਨੀ ਵੱਖਰੇ ਤਰੀਕੇ ਨਾਲ ਕੰਮ ਕਰ ਰਹੇ ਆ, ਅੱਜ ਉਹ ਕਹਿੰਦੇ ਜ਼ਿਆਦਾ ਵੱਖਰੇ ਤਰੀਕੇ ਨਾਲ ਕੰਮ ਕਰ ਰਹੇ ਆ। ਹੁਣ ਇੱਥੋਂ ਤੱਕ ਵੀ ਕਿਹਾ ਜਾਣ ਲੱਗ ਪਿਆ ਕਿ ਇਹ ਤਾਂ ਸਿਰਫ ਐਲਾਨਜੀਤ ਨੇ, ਭਾਈ ਇਹ ਕਹਿੰਦੇ ਮੈਂ ਵਿਸ਼ਵਾਸਜੀਤ ਹੈ, ਪਤਾ ਨੀ ਹੁਣ ਕੀ ਹੈ ਕੀ ਨਹੀਂ, ਇਹ ਤਾਂ ਲੋਕਾਂ ਤੇ ਤੈਅ ਕਰਦਾ। ਪਰ ਰੇਤ ਮਾਫੀਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚਰਨਜੀਤ ਸਿੰਘ ਚੰਨੀ ਹੁਣੀ ਕਹਿੰਦੇ ਆ ਕਿ ਸਰਕਾਰ ਨੂੰ ਜੇਕਰ ਕੋਈ ਸੂਚਨਾ ਦਊਗਾ ਜਿੱਥੇ ਰੇਤ ਮਾਈਨਿੰਗ ਹੁੰਦੀ ਹੈ, ਅਸੀਂ 25,000 ਰੁਪਏ ਦਾ ਇਨਾਮ ਦੇਵਾਂਗੇ, ਇਕੱਠਾ ਹੀ 25,000। ਮੈਨੂੰ ਸਮਝ ਨਹੀਂ ਆਉਂਦੀ, ਬੰਗੇ ਵਾਲੇ ਪਾਸੇ, ਨਵੇਂ ਸ਼ਹਿਰ ਵਾਲੇ ਪਾਸੇ ਨਜਾਇਜ਼ ਮਾਈਨਿੰਗ ਹੁੰਦੀ ਸੀਗੀ। ਇੱਕ ਪੱਤਰਕਾਰ ਨੇ ਖਬਰ ਲਾਤੀ, ਉਸ ਪੱਤਰਕਾਰ ਦੇ ਉੱਪਰ ਹਮਲਾ ਹੋਇਆ, ਉਹਦੇ ਨਾਲ ਦਾ ਇੱਕ ਪੱਤਰਕਾਰ ਸਾਥੀ ਸੀ, ਉਸ ਹਮਲੇ ਦੇ ਵਿੱਚ ਉਹਦੀ ਮੌਤ ਵੀ ਹੋ ਗਈ, ਪਰਿਵਾਰ ਠੋਕਰਾਂ ਖਾ ਰਿਹਾ ਦਰ ਦਰ ਦੀਆਂ, ਕਿਸੇ ਨੇ ਕਾਰਵਾਈ ਕੀਤੀ? ਏਦਾਂ ਦੇ ਪਤਾ ਨਹੀਂ ਕਿੰਨੇ ਪੰਜਾਬ ਦੇ ਵਿੱਚ ਕਿੰਨੇ ਜ਼ਿਲ੍ਹੇ ਹੋਣਗੇ। ਵੈਸੇ ਕਿਹੜੇ ਸਿਆਸਤਦਾਨ ਨੂੰ ਨਹੀਂ ਪਤਾ ਕਿ ਭਾਈ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਇਨਾਮ ਰੱਖ ਦਿੱਤਾ? ਇਹ ਆਮ ਲੋਕ ਨਾ ਵੀ ਦੱਸਣ ਤੇ ਕਾਂਗਰਸ ਦੇ ਵਿੱਚ ਹੀ ਇੰਨੀ ਕੁ ਫੁੱਟ ਪਈ ਹੈ, ਦੋ ਚਾਰ ਵਿਧਾਇਕਾਂ ਨੂੰ ਕਹਿ ਦੇਣ ਕਿ ਭਾਈ ਅਸੀਂ ਵਿਧਾਇਕਾਂ ਲਈ 25,000 ਦੀ 30,000 ਇਨਾਮ ਕਰ ਦੇਣ, ਸਾਨੂੰ ਦੱਸ ਦਿਓ। ਹਰ ਇੱਕ ਵਿਧਾਇਕ ਨੂੰ ਪਤਾ ਕਿ ਕਿਹੜੇ ਇਲਾਕੇ ਵਿੱਚ ਕਿੱਥੇ ਕਿੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਜੇ ਨਹੀਂ ਪਤਾ, ਅੱਧੇ ਸੁਖਬੀਰ ਸਿੰਘ ਬਾਦਲ ਨੂੰ ਪਤਾ, ਥੋੜੇ ਜਿਹੇ ਅਰਵਿੰਦ ਕੇਜਰੀਵਾਲ ਨੂੰ ਪਤਾ, ਅੱਧੇ ਇੱਕ ਹੋਰ ਵੀ ਦੋ ਚਾਰ ਹੋਣਗੇ, ਉਹਨਾਂ ਨੂੰ ਵੀ ਪਤਾ ਹੀ ਆ। ਤੇ ਜੇਕਰ ਪਤਾ ਤੁਸੀਂ ਇਕੱਠੇ ਕਰਕੇ ਆਪ ਹੀ ਕਾਰਵਾਈ ਕਰ ਲਓ, ਬੈਠ ਕੇ ਕਾਰਵਾਈ ਕਰਦੇ ਕਿਉਂ ਨੀ ਪਏ? ਦਰਅਸਲ ਹੋ ਕੀ ਰਿਹਾ, ਚੋਣਾਂ ਜਿਸ ਤਰ੍ਹਾਂ ਨਜ਼ਦੀਕ ਆ ਰਹੀਆਂ ਨੇ, ਹਰ ਇੱਕ ਮੁੱਦੇ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੇਤ ਮਾਫੀਆ ਦਾ ਵੀ ਮੁੱਦਾ ਉਹੀ ਹੈ ਜੋ ਚੋਣਾਂ ਦੇ ਦੌਰਾਨ ਛਾਇਆ ਹੋਇਆ, ਛਾਇਆ ਰਹਿਣਾ। ਪਰ ਇਸ ਵੇਲੇ ਸੱਚਮੁੱਚ ਹੀ ਚਰਨਜੀਤ ਸਿੰਘ ਚੰਨੀ ਹੁਣ ਖਤਮ ਕਰਨਾ ਚਾਹੁੰਦੇ ਆ ਮਾਈਨਿੰਗ, ਜਾਂ ਫਿਰ ਇਹ ਵੀ ਇੱਕ ਚੋਣ ਸਟੰਟ ਦੇ ਵਜੋਂ ਹੀ ਦੇਖਿਆ ਜਾਵੇ? ਕੈਬਨਿਟ ਦੀ ਮੀਟਿੰਗ ਸੱਦੀ ਸੀ, ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਫਿਕਰ ਕੀਤਾ ਗਿਆ, ਪਰ ਮੀਟਿੰਗ ਕੈਂਸਲ ਹੋ ਗਈ ਹੈ। 4-5 ਦਿਨ ਦਾ ਫਿਰ ਮੀਟਿੰਗ ਸੱਦੀ ਹੈ, ਦੇਖਦੇ ਉਹਦੇ ਵਿੱਚੋਂ ਕੀ ਨਿਕਲਦਾ। ਪਰ ਆਮ ਆਦਮੀ ਪਾਰਟੀ ਨੇ ਵੀ ਕੁਛ ਕੁ ਨਾਮ ਗਿਣਾਏ ਸੀ, ਰਾਘਵ ਚੱਡਾ ਨੇ ਵੀ ਲਿਸਟ ਬਣਾ ਕੇ ਦਿੱਤੀ ਹੈ, ਭਾਈ ਅਫਸਰਾਂ ਦੇ ਨਾਮ ਵੀ ਦੱਸੇ ਹੈ, ਜੇਕਰ ਹੈਗੇ ਤੇ ਚੰਨੀ ਸਾਹਿਬ ਲਓ ਐਕਸ਼ਨ। ਅਗਲੇ ਕਹਿੰਦੇ ਤੁਸੀਂ ਐਕਸ਼ਨ ਲੈ ਕੇ ਦਿਖਾ ਦਿਓ, ਇਨਾਮ ਅਸੀਂ ਵੀ ਦੇਵਾਂਗੇ 25,000। ਪਰ ਹੁਣ ਕੀ ਇਹ ਵਾਕਈ ਐਕਸ਼ਨ ਲੈਣਗੇ ਜਾਂ ਫਿਰ ਨਹੀਂ, ਆਉਣ ਵਾਲਾ ਸਮਾਂ ਦੱਸੇਗਾ। ਪਰ ਇੰਨਾ ਜ਼ਰੂਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪ ਹੈਲੀਕਾਪਟਰ ਬੈਠ ਕੇ ਦੇਖਦੇ ਹੁੰਦੇ ਸੀਗੇ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਛੋਟੇ ਛੋਟੇ ਨਿਆਣੇ ਰੱਖੇ ਆ, ਉਹਨਾਂ ਨੂੰ ਵੀ ਦਿਖਾਉਣ ਦੇ ਕਦੀ ਕਦੀ।
ਜੀ ਆਹ ਦੇਖੋ ਰੇਤਾ, ਤੇ ਕਹਿੰਦੇ ਹੁਣ ਬਿਜਲੀ ਆ ਜਿਹੜੀ ਉਹ ਲਈ ਤਾਂ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਹੀ ਜਾਂਦੀ ਹੈ, ਫਿਰ ਉਹ ਸਮਝੌਤੇ ਵਗੈਰਾ ਰੱਦ ਕਰਨ ਦਾ ਸ਼ੋਸ਼ਾ ਹੀ ਸੀਗਾ ਜੀ
ਲੱਗਦਾ, ਤੇ ਇਸੀ ਤਰ੍ਹਾਂ ਪਿਆ। ਜਿਹੜੀਆਂ ਹੁਣ ਖਬਰਾਂ ਨਿਕਲ ਕੇ, ਰਿਪੋਰਟਾਂ ਨਿਕਲ ਕੇ ਸਾਹਮਣੇ ਆ ਰਹੀਆਂ, ਉਹਨਾਂ ਤੋਂ ਤਾਂ ਇਹੀ ਲੱਗਦਾ ਕਿ ਸਰਕਾਰ ਨੇ ਫਿਰ ਜਿਹੜੇ ਐਲਾਨ ਕੀਤੇ ਸੀ, ਭਾਈ ਉਹਨਾਂ ਐਲਾਨਾਂ ਦਾ ਕੀਤਾ ਕੀ ਜਾਵੇ। ਗੋਇੰਦਵਾਲ ਥਰਮਲ ਪਲਾਂਟ ਹੈ GVK, ਹੁਣ ਇਹਦੇ ਨਾਲ ਸਮਝੌਤਾ ਰੱਦ ਕਰਨ ਲਈ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਸੀਗਾ। ਹੁਣ ਚਰਚਾ ਫਿਰ ਚੱਲਦੀ ਪਈ ਹੈ ਕਿ ਇਸ ਥਰਮਲ ਤੋਂ ਬਿਜਲੀ ਲਈ ਜਾ ਰਹੀ ਹੈ, ਇਹਦੇ 2 ਯੂਨਿਟ ਸੀਗੇ ਉਹਨਾਂ ਨੂੰ ਭਖਾ ਦਿੱਤਾ ਗਿਆ, 1 ਨੰਬਰ ਯੂਨਿਟ ਤੋਂ ਪੂਰੀ ਸਮਰੱਥਾ ਨਾਲ ਬਿਜਲੀ ਉਤਪਾਦਨ ਹੋਇਆ, ਕਹਿੰਦੇ ਤਾਂ ਇਹ ਵੀ ਪਏ ਹੈ। ਇਹਦੇ ਨਾਲ ਹੀ ਤਲਵੰਡੀ ਸਾਬੋ ਥਰਮਲ ਪਲਾਂਟ ਦੇ 3 ਯੂਨਿਟ ਪੂਰੀ ਸਮਰੱਥਾ ਨਾਲ ਇੱਥੇ ਵੀ ਚੱਲਦੇ ਪਏ ਆ, ਇਹ ਕੀ ਕਾਰਨ ਹੈ? ਸਰਕਾਰ ਦੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਕਿਉਂ ਆ ਰਿਹਾ? ਇਸ ਕਰਕੇ ਤਾਂ ਨਹੀਂ ਕਿ ਪੰਜਾਬ ਦੀ ਇਸ ਵੇਲੇ ਜਿਹੜੀ ਸਮੱਸਿਆ
ਚੱਲਦੇ ਪ੍ਰੋਗਰਾਮ ਦੇ ਵਿੱਚ ਹੀ ਆਪਣੇ ਟੀਮ ਮੈਂਬਰ ਗੁਰਪ੍ਰੀਤ ਸਿੰਘ ਚਹਿਲ ਸਾਹਿਬ ਦਾ ਬੜਾ ਸੋਹਣਾ ਮੈਸੇਜ ਆਇਆ ਕਿ ਸਾਰੇ ਮੁੱਦੇ ਹੀ ਉੱਥੇ ਦੇ ਉੱਥੇ ਖੜੇ ਆ, ਸਿਰਫ ਐਲਾਨ ਹੀ ਹੋ ਰਿਹਾ, ਨੇਤਰਹੀਣ ਵੀ ਬੈਠੇ ਆ ਉਹ ਵੀ ਮੁੱਖ ਮੰਤਰੀ ਦੇ ਘਰ ਦੇ ਮੂਹਰੇ 13 ਦਿਨਾਂ ਤੋਂ। ਜੇ ਮੈਂ ਗਲਤੀ ਨਹੀਂ ਕਰਦਾ ਤਾਂ ਗੁਰਪ੍ਰੀਤ ਸਿੰਘ ਚਹਿਲ ਹੋਰਾਂ ਦੇ ਹਲਕੇ ਤੋਂ ਹੀ ਮੁੱਖ ਮੰਤਰੀ ਚੁਣੇ ਹੋਏ ਨੇ।
ਗੱਲ ਤਾਂ ਸਨੈਪ ਜੀ ਇਹ ਵੀ ਬਿਲਕੁਲ ਸਹੀ ਹੈ, ਪਿਛਲੇ 13 ਦਿਨਾਂ ਤੋਂ ਨੇਤਰਹੀਣ ਵੱਖ ਵੱਖ ਜਥੇਬੰਦੀਆਂ ਉਥੇ ਬੈਠੀਆਂ ਹੋਈਆਂ ਨੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੀ ਮੁਲਾਕਾਤ ਪਹਿਲਾਂ ਵੀ ਹੋਈ ਹੈ, ਮੁਲਾਕਾਤ ਦੇ ਵਿਚ ਵਾਅਦਾ ਵੀ ਕੀਤਾ ਗਿਆ ਸੀਗਾ ਤੇ ਭਰੋਸਾ ਵੀ ਦਿੱਤਾ ਗਿਆ ਸੀ ਅਸੀਂ ਤੁਹਾਡੀਆਂ ਮੰਗਾਂ ਬਹੁਤ ਜਲਦ ਮੰਨ ਲਾਂਗੇ। ਮੰਗਾਂ ਮੰਨਣਾ ਤੇ ਦੇਖੋ ਉਹ ਤਾਂ ਕੁਦਰਤੀ ਤੌਰ ਤੇ ਹੈ ਨੇਤਰਹੀਣ, ਪਰ ਸਰਕਾਰ ਇਸ ਵੇਲੇ ਜਿਹੜੀ ਅੰਨੀ ਹੋਈ ਪਈ ਹੈ, ਜਿਹੜੀ ਕੰਮ ਨਹੀਂ ਕਰ ਰਹੀ ਬਿਲਕੁਲ ਸਹੀ ਤਰੀਕੇ ਨਾਲ ਹੋ ਕੇ, ਇਹ ਨੇਤਰਹੀਣਾਂ ਦੇ ਨਾਲ ਇਸ ਵੇਲੇ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ। ਸਮੱਸਿਆ ਦਾ ਹੱਲ ਕਰਨਾ ਚਾਹੀਦਾ, ਮਸਲਾ ਹੱਲ ਜੇਕਰ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ ਘਰ ਘਰ ਦੇ ਵਿਚ, ਤੇ ਕਿਹੜਾ ਮਸਲਾ ਇਹ, ਕਿਹੜਾ ਘਰ ਹੈ ਇਹ ਵੀ ਦੱਸਿਆ ਜਾਵੇ ਨਾ। ਇਹ ਐਲਾਨ ਹੀ ਕੀਤੇ ਜਾ ਰਹੇ ਤੇ ਲੋਕ ਜੇਕਰ ਕਹਿੰਦੇ ਤੇ ਹੋ ਸਕਦਾ ਸਹੀ ਕਹਿੰਦੇ, ਹੁਣ ਆਪਾਂ ਇਹਨਾਂ ਗੱਲਾਂ ਨਹੀਂ ਪੈਣੇ, ਲੋਕਾਂ ਦਾ ਕੀ ਹੈ ਲੋਕ ਤਾਂ ਕਹਿੰਦੇ ਰਹਿਣਗੇ, ਪਰ ਮਸਲੇ ਹੱਲ ਕਰਨ ਦੀ ਜ਼ਰੂਰਤ ਹੈ, ਸਿਰਫ ਐਲਾਨ ਕਰਕੇ ਸਰਨਾ ਨਹੀਂ ਗਾ। ਬਿਜਲੀ ਸਮਝੌਤਿਆਂ ਦੇ ਵਾਪਸ ਆਉਂਦੇ ਆ ਕਿ ਕੋਲੇ ਦੀ ਘਾਟ ਕਰਕੇ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਸੀਗੇ, ਪਰ ਉਸ ਵੇਲੇ ਸਰਕਾਰ ਦੇ ਸਮਝੌਤੇ ਇਸ ਤਰ੍ਹਾਂ ਹੋਏ ਪਏ ਨੇ ਕਿ ਸਰਕਾਰ ਦੇ ਹੱਥ ਬੰਨੇ ਆ ਤੇ ਹੱਥ ਬੰਨ ਕੇ ਅੱਗੇ ਕੀਤੇ ਆ ਕਿ ਅਸੀਂ ਭਾਈ ਕੁਛ ਨਹੀਂ ਕਰ ਸਕਦੇ। ਬਿਜਲੀ ਕੰਪਨੀਆਂ ਦੇ ਸਮਝੌਤੇ ਸੁਖਨੈਬ ਜੀ ਇਸ ਤਰ੍ਹਾਂ ਦੇ ਆ ਕਿ ਪੈਸੇ ਲੈ ਕੇ ਉਨ੍ਹਾਂ ਨੇ ਚਿਲ ਜਾਣਾ ਕੰਮ ਕਰਨ ਚਾਹੇ ਨਾ ਕਰਨ, ਕਿਤੇ ਬਿਜਲੀ ਪਹੁੰਚੀ ਕਿਤੇ ਨਹੀਂ ਪਹੁੰਚੀ ਕਿਸੇ ਚੀਜ਼ ਦੇ ਨਾਲ ਕੋਈ ਵੀ ਉਨ੍ਹਾਂ ਨੂੰ ਮਤਲਬ ਨਹੀਂ ਗਾ। ਪਰ ਇਸ ਵੇਲੇ ਤਲਵੰਡੀ ਸਾਬੋ ਪਲਾਂਟ ਨਾਲ ਬਿਜਲੀ ਖਰੀਦ ਸਮਝੌਤਾ ਰੱਦ ਕਰਨ ਲਈ 2 ਨਵੰਬਰ ਨੂੰ ਪੱਤਰ ਜਾਰੀ ਕੀਤਾ ਗਿਆ ਸੀਗਾ, ਤੇ ਨਵੰਬਰ ਤੋਂ ਬਾਅਦ ਦਸੰਬਰ ਆ ਗਿਆ, ਮਹੀਨੇ ਬਾਅਦ ਹੁਣ ਯਾਦ ਆ ਗਿਆ ਕਿ ਬਿਜਲੀ ਇਹਨਾਂ ਤੋਂ ਵੀ ਲੈਣੀ ਹੈ। ਇਹ ਉਹੀ ਬਿਜਲੀ ਹੈ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਦੋਂ ਇੱਕ ਹੱਥ ਲੱਕ ਤੇ ਰੱਖ ਕੇ ਕਿਹਾ ਸੀਗਾ ਕਿ 15 ਰੁਪਏ ਯੂਨਿਟ ਪੈਂਦੀ ਹੈ, ਅਸੀਂ 3 ਰੁਪਏ ਤੇ ਲਏ ਆ, ਦੇਖ ਲਓ ਕਿੰਨਾ ਸਸਤਾ ਕਰ ਦਿੱਤਾ। ਹਾਲਾਂਕਿ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਕਿ ਜੀਵੀਕੇ ਜਿਹੜਾ ਪਲਾਂਟ ਹੈ ਇਹਦੇ ਵਿਚ 25% ਤੋਂ ਲੈ ਕੇ 30% ਤੱਕ ਇੱਕ ਸਾਲ ਦਾ ਉਤਪਾਦਨ ਬਿਜਲੀ ਦਾ ਇੱਥੋਂ ਕਰਦੇ ਸੀਗੇ। ਹੁਣ ਪਹਿਲਾਂ ਵੀ 7.5 ਰੁਪਏ ਯੂਨਿਟ ਇੱਥੋਂ ਖਰੀਦੀ ਗਈ ਸੀ, ਹਿਸਾਬ ਕਿਤਾਬ ਇੱਥੋਂ ਕੀਤਾ ਗਿਆ ਸੀਗਾ। ਉਹ ਭਾਈ ਤੁਸੀਂ ਦੱਸੋ ਅਸਲ ਦੇ ਵਿਚ ਇਹ ਸਮਝੌਤੇ ਰੱਦ ਕੀਤੇ ਹੈ ਜਾਂ ਫਿਰ ਸਮਝੌਤੇ ਨਹੀਂ ਰੱਦ ਕੀਤੇ, ਇਹ ਪਹਿਲਾਂ ਸਭ ਤੋਂ ਵੱਡੀ ਗੱਲ ਹੈ ਜਿਹਦੇ ਬਾਰੇ ਸਪਸ਼ਟੀਕਰਨ ਦੇਣਾ ਪੈਣਾ। ਕੁਛ ਦਿਨ ਪਹਿਲਾਂ ਬਿਕਰਮ ਮਜੀਠੀਆ ਨੇ ਇਹ ਗੱਲ ਚੁੱਕੀ ਹੈ ਕਿ ਚਰਨਜੀਤ ਸਿੰਘ ਚੰਨੂ ਨੇ ਉਈ ਰੌਲਾ ਪਾਤਾ ਕਿ ਸਮਝੌਤੇ ਰੱਦ ਕੀਤੇ ਹੈ, ਕੁਛ ਨੀ ਕਹਿੰਦੇ ਰੱਦ ਹੋਇਆ, ਸਾਨੂੰ ਕਹਿੰਦੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਸ ਤੋਂ ਬਾਅਦ ਤੁਸੀਂ ਇਹ ਦੱਸ ਦੋ ਜਿਹੜੀ ਰੱਦ ਕੀਤਾ ਗਿਆ ਕੁਛ ਦਿਖਾਓ ਤਾਂ ਸਾਨੂੰ। ਗੱਲ ਤਾਂ ਬਿਲਕੁਲ ਸਹੀ ਹੈ, ਕੋਈ ਰਸੀਦ ਨੀ ਦਿਖਾਈ ਗਈ, ਕੋਈ ਕੁਛ ਨੀ ਗਾ। ਹੁਣ ਦੂਸਰੇ ਪਾਸੇ ਪੰਜਾਬ ਵਿਚ ਬਿਜਲੀ ਦੀ ਮੰਗ 6500 ਤੋਂ ਲੈ ਕੇ 7000 ਮੈਗਾਵਾਟ ਤੱਕ ਦਰਜ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਰਾਜ ਬਿਜਲੀ ਨਿਗਮ ਦੇ ਰੋਪੜ ਵਿਖੇ ਜਿਹੜਾ ਪਲਾਂਟ ਹੈ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਤੇ ਲਹਿਰਾ ਮੁਹੱਬਤ ਵਿਖੇ ਗੁਰੂ ਗੋਬਿੰਦ ਸਿੰਘ ਪਲਾਂਟ ਦੇ ਸਾਰੇ ਯੂਨਿਟ ਬੰਦ ਸੀਗੇ
ਜੀ,
ਹੁਣ ਉਹਦੇ ਸਾਰੇ ਯੂਨਿਟ ਬੰਦ ਸੀਗੇ। ਕਰਦੇ ਕੀ ਪਏ ਹੈ ਸਮਝੌਤਾ, ਇਹ ਕਿਹੜਾ ਕੀਤਾ, ਬਿਜਲੀ ਸਸਤੀ ਕੀਤੀ ਹੈ, ਕਿੱਥੋਂ ਆਉਣੀ ਹੈ, ਇਹ ਸਾਰਾ ਕੁਛ ਦੱਸਿਆ ਜਾਵੇ। ਹਰ ਚੀਜ਼ ਦਾ ਐਲਾਨ ਜ਼ਰੂਰ ਕਰ ਦਿੱਤਾ ਗਿਆ, ਐਲਾਨਾਂ ਤੇ ਐਲਾਨ, ਇੱਕ ਫਿਲਮ ਦੇ ਵਿਚ ਜਿੱਦਾਂ ਕਹਿੰਦੇ ਸੀ ਨਾ ਤਾਰੀਖ ਤੇ ਤਾਰੀਖ, ਤਾਰੀਖ ਤੇ ਤਾਰੀਖ, ਇੱਥੇ ਐਲਾਨ ਤੇ ਐਲਾਨ, ਐਲਾਨ ਤੇ ਐਲਾਨ ਹੋ ਰਹੇ ਹੈ। ਕਿਉਂਕਿ ਸਰਕਾਰ ਨੂੰ ਪਤਾ ਸਾਡਾ ਦਿਨ ਥੋੜੇ ਹੈ, ਸਾਡੇ ਕੋਲ ਸਮਾਂ ਥੋੜਾ, ਬਾਅਦ ਦੇ ਵਿਚ ਆਰਾਮ ਨਾਲ ਕਹਿ ਸਕਦੇ ਅਸੀਂ ਤਾਂ ਐਲਾਨ ਕੀਤੇ ਸੀਗੇ ਪਰ ਆ ਹੁਣ ਚੋਣ ਜਾਬਤੇ ਲੱਗ ਗਿਆ
ਜੀ। ਬਾਈ ਜੀ ਕਹਿੰਦੇ ਨੇਤਰਹੀਣਾਂ ਨੇ ਦੱਸੀ ਗੱਲ, ਚੰਨੀ ਨਹੀਂ ਕਰਦਾ ਮਸਲੇ ਹੱਲ। ਸੋ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਪਰ ਮੈਨੂੰ ਇਹ ਲੱਗਦਾ ਜੀ ਹੁਣ ਡੀਜੇ ਪਾ ਲੈਣਾ ਚਾਹੀਦਾ, ਜਿਹੋ ਜਿਹਾ ਐਲਾਨ ਪੰਜਾਬ ਸਰਕਾਰ ਨੇ ਕੀਤਾ ਇਲੈਕਸ਼ਨ ਦੇ ਵਿਚ ਚੱਲ ਜੂਗਾ ਚੰਗਾ, ਕਿਉਂਕਿ ਜਿੱਥੇ ਵੀ ਜਾਣਾ ਕਹਿੰਦੇ ਨਾਰੇ ਤਾਂ ਇਹਨਾਂ ਦੇ ਖਿਲਾਫ਼ ਲੱਗਣੇ ਆ, ਉਦੋਂ ਪਹਿਲਾਂ ਆਪਣੀ ਆਵਾਜ਼ ਚੱਕਦਿਆ ਕਰੋ, ਹਾਲਾਂਕਿ ਫੈਸਲਾ ਵਾਪਸ ਲੈਣਾ ਵੀ ਪੈ ਗਿਆ।
ਮੁਹੰਮਦ ਸਦੀਕ ਹੁਣੀ ਗਾਦੇ ਵਧੀਆ ਆ, ਮੋਢਾ ਵੀ ਉਤਰਿਆ ਸੀਗਾ, ਬਾਅਦ ਚ ਗੋਡੇ ਦੀਆਂ ਖ਼ਬਰਾਂ ਵੀ ਆਈਆਂ ਸੀ, ਅੱਜ ਉਹਨਾਂ ਦੀ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਕਹਿੰਦੇ ਮੈਨੂੰ ਤਾਂ ਭਰੋਸਾ ਦਿੱਤਾ ਇਹਨਾਂ ਨੇ ਪੂਰਾ ਪੂਰਾ ਕਿ ਤੂੰ ਭਾਈ ਜਿੱਤਦਾ ਆ, ਹੱਥ ਉੱਥ ਵੀ ਦੇਖ ਲੈਣਾ ਕਿਉਂ ਨਾ ਆਪਾਂ ਚੰਨੀ ਸਾਹਿਬ ਦੁਕਾਨ ਹੀ ਪਾ ਲਈਏ। ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ, ਪਤਾ ਨੀ ਸਹੀ ਹੈ ਕਿ ਐਡਿਟ ਕੀਤੀ ਹੈ ਪਰ ਕੁਛ ਤਾਂ ਹੈ, ਜ਼ਿਆਦਾਤਰ ਤਾਂ ਸਹੀ ਲੱਗਦੀ ਹੈ, ਦੁਕਾਨ ਦੁਕਾਨ ਪਾਉਣੀ ਚਾਹੀਦੀ ਹੈ। ਹੁਣ ਲੋਕ ਤਾਂ ਇਹ ਵੀ ਕਹਿਣ ਲੱਗ ਪਏ ਅੱਛਾ ਹੱਥ ਵੀ ਦੇਖ ਲੈਂਦੇ ਆ, ਕਿਉਂਕਿ ਡੀਜੇ ਵਾਲਾ ਕੰਮ ਵੀ ਚੱਲ ਪਿਆ, ਹੋਰ ਵੀ ਕਈ ਕੰਮ ਚੱਲ ਪਏ, ਬਿਜਲੀ ਦਾ ਵੀ ਕੰਮ ਚੱਲਦਾ, ਸਾਰਾ ਕੁਛ ਆਉਂਦਾ ਭਾਈ, ਏਦਾਂ ਦੀ ਗੱਲ ਨਹੀਂ ਗੀ। ਠੀਕ ਹੈ, ਜ਼ਮੀਨੀ ਪੱਧਰ ਤੋਂ ਉੱਠੇ ਹੈ, ਉਹ ਹਕੀਕਤ ਅਸਲ ਵਿਚ ਪੇਸ਼ ਕੀਤੀ, ਉਹ ਗੱਲਾਂ ਦੱਸੀਆਂ ਜਿਹੜੀਆਂ ਸਮੇਂ ਦੇ ਹਾਣੀ ਬਣ ਕੇ ਉਹਨਾਂ ਨੇ ਹੰਢਾਈਆਂ, ਪਰ ਉਸ ਤੋਂ ਬਾਅਦ ਸਮਾਂ ਬਦਲ ਗਿਆ। ਇਸ ਵੇਲੇ ਲੋਕਾਂ ਨੂੰ ਭਾਵੁਕਤਾ ਦਾ ਸਾਡੀ ਕੋਈ ਮਤਲਬ ਨਹੀਂ, ਲੋਕਾਂ ਨੂੰ ਮਤਲਬ ਹੈ ਕੀਤੇ ਜਾ ਰਹੇ ਕੰਮਾਂ ਨਾਲ ਜਾਂ ਕਰਨ ਵਾਲੇ ਕੰਮਾਂ ਦੇ ਨਾਲ, ਲੋਕਾਂ ਨੂੰ ਮਤਲਬ ਹੈ ਘਰ ਘਰ ਦੇ ਵਿਚ ਰੁਜ਼ਗਾਰ ਦੇਣ ਦੇ ਨਾਲ। ਤੁਸੀਂ ਗਰੀਬੀ ਤੋਂ ਉੱਠ ਕੇ ਉੱਪਰ ਵੱਲ ਵਧੇ ਸਲਾਮ ਕਰਦੇ ਆ, ਨੌਜਵਾਨ ਤੁਹਾਡੇ ਵੱਲ ਦੇਖ ਕੇ ਅੱਗੇ ਵੱਲ ਵਧਣ ਅਸੀਂ ਇਹ ਵੀ ਕਹਿੰਦੇ ਹਾਂ, ਪਰ ਨੌਜਵਾਨਾਂ ਨੂੰ ਇਸ ਵੇਲੇ ਨੌਕਰੀ ਦੀ ਜ਼ਰੂਰਤ ਹੈ, ਤੁਸੀਂ ਉਹਨਾਂ ਲਈ ਕੀ ਕਰਦੇ ਹੋ ਇਹ ਦੇਖਣ ਵਾਲੀ ਗੱਲ ਹੈ। ਹੁਣ ਆਹ ਚੰਨੀ ਸਾਹਿਬ ਹੁਣਾਂ ਨੇ ਜਿਹੜੇ ਰੈਲੀ ਤੇ ਜਾਂਦੇ ਆ ਉੱਥੇ ਨਾਰੇ ਲੱਗਦੇ ਆ, ਉੱਥੇ ਚਾਹੇ ਅਧਿਆਪਕ ਇਕੱਠੇ ਹੋ ਜਾਂਦੇ, ਚਾਹੇ ਕਦੀ ਕੋਈ ਜਥੇਬੰਦੀ ਆਈ, ਕਦੇ ਰੋਡਵੇਜ ਵਾਲੇ ਆਉਂਦੇ, ਕਦੀ ਕੋਈ ਆਉਂਦੇ ਆ, ਭਾਈ ਕਹਿੰਦੇ ਵਿਰੋਧ ਕਰਦੇ ਆ, ਪਰ ਇੱਕ ਸਕਨੈਪ ਜੀ ਜਿਹੜਾ ਨਾਰਾ ਦਿੱਤਾ ਨਾ, ਘਰ ਘਰ ਵਿੱਚ ਚੱਲਦੀ ਗੱਲ ਚੰਨੀ ਕਰਦਾ ਮਸਲੇ ਹੱਲ, ਮਸਲੇ ਦਾ ਹੱਲ ਬਹੁਤ ਸੋਹਣਾ ਲੱਭਿਆ। ਹੁਣ ਚਲੋ ਇਹਨਾਂ ਨੇ ਨੀ ਇੱਕ ਉੱਚ ਅਫਸਰ ਨੇ ਲੱਭ ਲਿਆ, ਉਹ ਹੁਣ ਉਸ ਅਫਸਰ ਨੇ ਚਿੱਠੀ ਜਾਰੀ ਕੀਤੀ, ਉਹ ਕਹਿੰਦੇ ਕਿ ਜਿੱਥੇ ਵੀ ਰੈਲੀ ਹੋਣੀ ਹੈ, ਜਿੱਥੇ ਕੁ ਲੱਗਦਾ ਵਿਰੋਧ ਹੋ ਸਕਦਾ, ਉੱਥੇ ਜਾ ਕੇ ਤੁਸੀਂ ਡੀਜੇ ਲਗਾ ਦੋ, ਤੇ ਡੀਜੇ ਤੇ ਜਾਂ ਤਾਂ ਧਾਰਮਿਕ ਗਾਣੇ ਲਗਾ ਦੇਣੇ ਜਾਂ ਫਿਰ ਉੱਥੇ ਗੁਰਬਾਣੀ ਲਗਾ ਦੇਣੀ। ਤੁਸੀਂ ਦੇਖੋ ਇਹ ਕੁਛ ਦਿਨ ਪਹਿਲਾਂ ਵੀ ਇੱਕ ਦਿਨ ਇਸ ਤਰ੍ਹਾਂ ਦੀ ਸ਼ਰਾਰਤ ਕਿਸੇ ਨੇ ਕੀਤੀ, ਉਹ ਕਿਉਂ ਕੀਤੀ ਗਈ, ਉਹ ਖੰਨੇ ਵਾਲੇ ਪਾਸੇ ਕੀਤੀ ਗਈ ਸੀ ਸਕਨੈਪ ਜੀ, ਉੱਥੇ ਇੱਕ ਗਲੀ ਬਣੀ ਸੀਗੀ, ਉਹ ਗਲੀ ਪੁੱਟ ਦਿੱਤੀ ਗਈ, ਬਿਲਕੁਲ ਸਹੀ ਸੀਗੀ, ਤੇ ਉੱਥੇ ਰੌਲਾ ਪੈ ਗਿਆ। ਹੁਣ ਰੌਲਾ ਪੈਂਦਾ ਦੇਖ ਕੇ ਜਿਹੜੇ ਕਾਂਗਰਸੀ ਸੀ, ਕਾਂਗਰਸੀ ਆਫਿਸ ਚੁੱਲ ਗਏ ਸੀਗੇ ਵਾਰਡ ਦੇ, ਉਹ ਕਹਿੰਦੇ ਤੁਸੀਂ ਏਦਾਂ ਕਰੋ, ਇੱਕ ਨੇ ਪਿੱਛੋਂ ਸਲਾਹ ਦਿੱਤੀ, ਉਹ ਕਹਿੰਦੇ ਉੱਚੀ ਕਰਕੇ ਨਾ ਥੋੜਾ ਜਿਹਾ ਪਿੱਛੋਂ ਕਿਸੇ ਦੇ ਘਰ ਸਪੀਕਰ ਆ ਤੇ ਉਹਦੇ ਉੱਪਰ ਗੁਰਬਾਣੀ ਲਾ ਦੋ। ਉਸ ਵੇਲੇ ਕੁਛ ਕਾਂਗਰਸ ਕਿਹਾ ਸੀ ਇਹ ਸਭ ਤੋਂ ਵੱਡੀ ਬੇਅਦਬੀ ਕਰ ਰਹੇ ਆ, ਤੁਸੀਂ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ, ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਆ, ਗੱਲ ਉਹ ਬਿਲਕੁਲ ਸਹੀ ਲੱਗਦੀ ਸੀ। ਅੱਜ ਉਹੀ ਗੱਲ ਜਿਹੜੀ ਹੁਣ ਉਸ ਅਫਸਰ ਦੇ ਖਰੇ ਦਿਮਾਗ ਵਿੱਚ ਕਿੱਦਾਂ ਆ ਗਈ, ਖਰੇ ਉੱਥੇ ਵੀ ਉਹਦਾ ਦਿਮਾਗ ਚੱਲਿਆ ਸੀਗਾ। ਹੁਣ ਚਰਨਜੀਤ ਸਿੰਘ ਚੰਨੀ ਹੁਣਾਂ ਦਾ ਵਿਰੋਧ ਹੋ ਰਿਹਾ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਨੂੰ ਦਬਾਉਣ ਲਈ, ਲੋਕਤੰਤਰ ਦਾ ਗਲਾ ਘੁੱਟਣ ਲਈ ਸਾਰਾ ਕੁਝ ਕੀਤਾ ਜਾ ਰਿਹਾ। ਭਾਈ ਅਸੀਂ ਕਹਿੰਦੇ ਹਾਂ ਕਾਲੇ ਝੰਡੇ ਦਿਖਾ ਲਓ, ਅਸੀਂ ਕਹਿੰਦੇ ਹਾਂ ਕਿ ਜੇਕਰ ਵਿਰੋਧ ਕਰਨਾ ਕਰੋ, ਪਰ ਅੱਜ ਦੇਖਿਆ ਇੱਕ ਮੈਂ ਵੀਡੀਓ ਦੇਖੀਆਂ, ਅਧਿਆਪਕ ਬੱਸ ਦੇ ਵਿੱਚ ਬੈਠ ਕੇ ਜਾਂਦੇ ਪਏ ਸੀਗੇ, ਉੱਥੇ ਹੋਇਆ ਕੀ ਹੈ ਪਤਾ ਨਹੀਂ, ਉਹ ਪੁਲਿਸ ਦਾ ਅਫਸਰ ਹੈ ਜਾਂ ਹੋਰ ਕੋਈ ਹੈ ਕਿਹੜਾ ਵੀ ਅਫਸਰ ਹੈ, ਉਹ ਸਕਨੈਪ ਜੀ ਜਿਸ ਤਰ੍ਹਾਂ ਪਸ਼ੂਆਂ ਨੂੰ ਕੁੱਟਿਆ ਜਾਂਦਾ ਇਸ ਤਰ੍ਹਾਂ ਡੰਡੇ ਦੇ ਨਾਲ ਕੁੱਟ ਰਿਹਾ, ਜਿਹਦਾ ਇੱਕ ਕੱਪੜੇ ਦੇ ਵਿੱਚੋਂ ਮੈਲ ਕੱਢਣ ਲਈ ਬੀਬੀਆਂ ਥਾਪੀ ਦਾ ਵਰਤੋਂ ਕਰਦੀਆਂ ਸੀ, ਅਧਿਆਪਕਾਂ ਨੂੰ ਉਹ ਤੋਂ ਵੀ ਕਿਤੇ ਜ਼ੋਰ ਦੇ ਨਾਲ ਉਸ ਡੰਡੇ ਦੇ ਨਾਲ ਕੁੱਟਿਆ ਜਾ ਰਿਹਾ ਸੀ, ਧੌਣ ਤੋਂ ਫੜ ਫੜ ਕੇ ਜਿਸ ਤਰ੍ਹਾਂ ਕੁਛ ਬੱਚਿਆਂ ਨੂੰ ਲੈ ਕੇ ਜਾ ਰਹੇ ਸੀ ਉੱਥੋਂ। ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ, ਇੱਕ ਪਾਸੇ ਨਿੱਘਾ ਸਵਾਗਤ ਕੀਤਾ ਜਾ ਰਿਹਾ ਸੀਗਾ, ਦੂਸਰੇ ਪਾਸੇ ਬੋਰਡ ਲੱਗੇ ਸੀਗੇ ਉਹ ਜਿਹੜੇ ਛੱਡ ਕੇ ਗਏ ਸੀਗੇ ਦੂਸਰੀ ਪਾਰਟੀ ਵਿੱਚ ਅੱਜ, ਪਰ ਚਲੋ ਆਪਾਂ ਉਹਦੇ ਖੈਰ ਜ਼ਿਕਰ ਨਹੀਂ ਕਰਦੇ। ਪਰ ਕੀ ਇਸ ਸਾਰੇ ਦੇ ਦੌਰਾਨ ਇਹ ਵੀਡੀਓ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਦੇ ਕੋਲ ਨਹੀਂ ਪਹੁੰਚੀ? ਉਹ ਬੰਦੇ ਜਿਹੜੇ ਰਾਤ ਨੂੰ ਦੇਰ ਰਾਤੇ ਕਦੀ ਕਿਸੇ ਦੇ ਘਰ ਪਹੁੰਚ ਜਾਂਦੇ ਆ ਭਾਈ ਚੁੱਲ੍ਹੇ ਮੋਹਰੇ ਬਹਿ ਕੇ ਰੋਟੀ ਖਾਣੀ ਹੈ, ਕਦੀ ਕਿਸੇ ਦੇ ਗਰੀਬ ਸਾਥੀ ਦੇ ਜਾਂਦੇ ਨੂੰ ਰੋਕ ਲੈਂਦੇ ਆ ਭਾਈ ਤੈਨੂੰ ਮੇਰਾ ਸ਼ਗਨ ਦੇਣ ਨੂੰ ਜੀ ਕੀਤਾ, ਕੀ ਇਸ ਵੀਡੀਓ ਨੂੰ ਦੇਖਦੇ ਹੋਏ ਅੱਜ ਉਹਨਾਂ ਦੇ ਮਨ ਦੇ ਵਿੱਚ ਐ ਨੀ ਨੌਜਵਾਨਾਂ ਨਾਲ ਧੱਕਾ ਹੋ ਰਿਹਾ, ਬੱਚਿਆਂ ਦੇ ਨਾਲ ਧੱਕਾ ਹੋ ਰਿਹਾ, ਕਿੱਥੇ ਆ ਹੁਣ ਉਹ ਸਰਕਾਰ, ਕਿੱਥੇ ਆ ਜਿਹੜੇ ਕਹਿੰਦੇ ਅਸੀਂ ਤਾਂ ਲੋਕਾਂ ਦੇ ਨਾਲ ਹੈ, ਤੁਹਾਡੀ ਹਰ ਸਮੱਸਿਆ ਦਾ ਹੱਲ ਕਰਾਂਗੇ? ਸਮੱਸਿਆ ਦਾ ਹੱਲ ਇਸ ਤਰ੍ਹਾਂ ਕਰ ਰਹੇ ਆ ਕਿ ਤਾਕੀਆਂ ਦੇ ਵਿੱਚ ਦੀ ਡੰਡੇ ਉਹਨਾਂ ਦੇ ਇਸ ਤਰ੍ਹਾਂ ਮਾਰੇ ਜਾ ਰਹੇ ਜਿੱਦਾਂ ਕੋਈ ਕੱਪੜੇ ਧੋ ਰਹੇ ਹੁੰਦੇ ਆ, ਇਹ ਬਹੁਤ ਗਲਤ ਹੋਇਆ। ਇਹ ਸਲਾਹਾਂ ਜਿਹੜੀਆਂ ਕੋਈ ਦੇ ਰਿਹਾ ਪਤਾ ਨੀ ਕੌਣ ਦੇ ਰਿਹਾ, ਪਰ ਉਹਨਾਂ ਤੱਕ ਗੱਲ ਨੀ ਪਹੁੰਚਦੀ ਪਈ, ਆ ਡੀਜੀ ਵਾਲਾ ਭਾਵੇਂ ਹੁਕਮ ਵਾਪਸ ਲੈ ਲਿਆ, ਪਰ ਸਰਕਾਰ ਦੀ ਇਹਨੇ ਸਾਰੇ ਪਾਸੇ ਕਿਰਕਰੀ ਇੱਕ ਵਾਰ ਦੂਰ ਕਰਾ ਕੇ ਰੱਖ ਦਿੱਤੀ ਹੈ। ਵੈਸੇ ਤਾਂ ਪਤਾ ਨੀ ਕਿੱਥੇ ਕਿੱਥੇ ਹੋਈ ਹੈ, ਪਰ ਸਮੂਹ ਜਿਹੜੇ ਸਾਰੇ ਡਿਪਟੀ ਕਮਿਸ਼ਨਰ ਸੀ SSP ਸੀ ਉਹਨਾਂ ਨੂੰ ਪੱਤਰ ਜਾਰੀ ਕਰ ਦਿੱਤਾ ਸੀਗਾ, ਪਰ ਇੱਥੇ ਵੀ ਕਿਤੇ ਕਹਿ ਨਾ ਦਿੱਤਾ ਹੋਵੇ ਨਾ ਕਿ ਮੈਨੂੰ ਕਿਹੜਾ ਪਤਾ ਜੀ, ਪਤਾ ਪੁੱਛਦੇ ਨੀ ਹੁੰਦੇ ਜਦੋਂ ਫੈਸਲਾ ਲੈਂਦੇ ਪਏ ਆ, ਕਿਉਂਕਿ ਅੱਜ ਕੱਲ੍ਹ ਤਾਂ ਪ੍ਰਧਾਨ ਸਾਹਿਬ ਮੁੱਖ ਮੰਤਰੀ ਨੂੰ ਨੀ ਪੁੱਛਦੇ ਪਏ, ਮੁੱਖ ਮੰਤਰੀ ਪ੍ਰਧਾਨ ਸਾਹਿਬ ਨੂੰ ਨੀ ਪੁੱਛਦੇ ਪਏ, ਉਪ ਮੁੱਖ ਮੰਤਰੀ ਦੀ ਕਿਸੇ ਮੰਤਰੀ ਨਾਲ ਗੱਲ ਨੀ ਹੁੰਦੀ। ਇੱਕ ਚੀਜ਼ ਹੋਰ ਦੇਖੋ ਇੱਥੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਕਾਂਗਰਸ ਨੇ ਜਦੋਂ ਅਜੇ ਤੱਕ ਇਹ ਨੀ ਪਤਾ ਉਮੀਦਵਾਰ ਕਿਹੜਾ ਐਲਾਨਣਾ ਕਿਹੜਾ ਨਹੀਂ ਐਲਾਨਣਾ, ਨਵਜੋਤ ਸਿੰਘ ਸਿੱਧੂ ਨੇ ਮੈਨੂੰ ਨੀ ਪਤਾ ਮੁੱਖ ਮੰਤਰੀ ਹੋਣਾ ਨੂੰ ਪੁੱਛਿਆ ਜਾਂ ਨਹੀਂ ਪੁੱਛਿਆ, ਉਹ ਪੱਟਾਂ ਤੇ ਥਾਪੀ ਮਾਰ ਕੇ ਬਟਾਲੇ ਵਾਲੇ ਪਾਸੇ ਜਾ ਕੇ ਦੱਸਿਆ ਸੀ ਉਮੀਦਵਾਰ ਕਿਹੜਾ ਹੋਣਾ, ਉਹ ਬਾਰਡਰ ਵਾਲੇ ਪਾਸੇ ਸ਼ੰਭੂ ਬੈਰੀਅਰ ਵੱਲ ਜਾ ਕੇ ਦੱਸਿਆ ਸੀ ਪੱਟ ਤੇ ਹੱਥ ਮਾਰ ਕੇ ਕਿ ਭਾਈ ਨਵਜੋਤ ਸਿੰਘ ਸਿੱਧੂ ਨੇ ਤੁਸੀਂ ਵੋਟ ਪਾਉਣੀ ਇੱਕ ਹਿਸਾਬ ਦਾ ਦੇਖ ਲਿਓ, ਤੇ ਫਿਰ ਕਿਹੜੇ ਮੁੱਖ ਮੰਤਰੀ ਕਿਹੜੇ ਪ੍ਰਧਾਨ ਤੇ ਕਿਹੜੇ ਉਪ ਮੁੱਖ ਮੰਤਰੀ ਤੇ ਕਿਹੜੀ ਕਾਂਗਰਸੀ ਹਾਈਕਮਾਂਡ ਜਿਹੜੀ ਫੈਸਲੇ ਉਦਾਂ ਹੀ ਲਈ ਜਾ ਰਹੀ ਹੈ, ਬੰਦੇ ਉਦਾਂ ਹੀ ਖੁੱਲੇ ਇਹ ਫੈਸਲੇ ਲਈ ਜਾ ਰਹੇ ਆ, ਇਹ ਦੱਸਦਾ ਆਪਣੇ ਆਪ ਦੇ ਵਿੱਚ ਕਿ ਇਸ ਵੇਲੇ ਬਹੁਤ ਕੁਛ ਕਾਂਗਰਸ ਦੇ ਵਿੱਚ ਉਭਰ ਹੈ, ਆਉਣ ਵਾਲੇ ਦਿਨਾਂ ਦੇ ਦੌਰਾਨ ਜ਼ਿਆਦਾ ਵੀ ਹੋ ਸਕਦਾ।
ਬਿਲਕੁਲ, ਇੱਕ ਸਵਾਲ ਆਇਆ ਜੀ ਕਿ ਲੱਖੇ ਸਿਧਾਣੇ ਦਾ ਸੋਨੀ ਮਾਨ ਦੇ ਨਾਲ ਸੋਨੀ ਮਾਨ ਉਹਦੇ ਨਾਲ ਰੌਲੇ ਰੱਪੇ ਵਾਲਾ ਕੀ ਆ ਮਾਮਲਾ, ਕਹਿੰਦੇ ਅਸਲੀ ਆ ਜਾਂ ਨਕਲੀ ਆ ਜਾਂ ਕਹਾਣੀ ਆ?
ਸਕਨੈਪ ਜੀ, ਬਾਜ਼ਾਰ ਦੇ ਵਿੱਚ ਜਦੋਂ ਕੋਈ ਨਵਾਂ ਪ੍ਰੋਡਕਟ ਆਉਂਦਾ ਤਾਂ ਉਸ ਪ੍ਰੋਡਕਟ ਨੂੰ ਲੋਕਾਂ ਦਾ ਧਿਆਨ ਦੇ ਲਈ ਮਸ਼ਹੂਰੀ ਕਰਨੀ ਪੈਂਦੀ ਹੈ, ਉਹ ਸਿਰਫ ਪ੍ਰੋਡਕਟ ਦੀ ਗੱਲ ਕਰਦਾ। ਇੱਕ ਗਾਣਾ ਸੀਗਾ ਆਇਆ ਹੁਣ ਬਾਜ਼ਾਰ ਦੇ ਵਿੱਚ, ਉਹਦੇ ਉੱਪਰ ਕੁਛ ਕੁ ਲੋਕਾਂ ਨੇ ਪ੍ਰਤੀਕਿਰਿਆਵਾਂ ਦਿੱਤੀਆਂ, ਕੋਈ ਪਸੰਦ ਕਰਦਾ ਕੋਈ ਨਾ ਪਸੰਦ ਕਰਦਾ, ਕਿਸੇ ਦੀਆਂ ਤਸਵੀਰਾਂ ਲਾਤੀਆਂ ਧੁੰਦਲੀਆਂ ਜਿਹੀਆਂ ਕਰਕੇ, ਫਿਰ ਦੋਸ਼ ਇਹ ਲਾਤਾ ਕਿ ਇਹਨਾਂ ਨੇ ਗੋਲੀਬਾਰੀ ਕੀਤੀ ਹੈ, ਕਰਵਾਈ ਹੈ, ਬਹੁਤ ਕੁਛ ਵਾਪਰਿਆ ਉਸ ਚੀਜ਼ ਦੇ ਵਿੱਚ। ਸ਼ਬਦਾਵਲੀ ਵੀ ਉਹਦੀ ਕੁਛ ਕੁ ਲੋਕ ਜਿਹੜੇ ਆ ਉਹ ਪਸੰਦ ਕਰਦੇ ਆ, ਕੁਛ ਕਹਿੰਦੇ ਇਸ ਤਰ੍ਹਾਂ ਦਾ ਕਦੀ ਗਾਇਆ ਨੀ, ਹਰ ਬੰਦੇ ਪਰ ਇਹ ਮਾਮਲਾ ਇਸ ਤਰ੍ਹਾਂ ਦਾ ਹੋ ਗਿਆ। ਦੇਖੋ ਕੋਈ ਤਾਂ ਹੁਣ ਸੋਸ਼ਲ ਮੀਡੀਆ ਤੇ ਜਿਹੜੀ ਚਰਚਾ ਚੱਲਦੀ ਹੈ, ਕੁਛ ਹੋ ਸਕਦਾ ਲੱਖੇ ਸਿਧਾਣੇ ਨੂੰ ਜਿਆਦਾ ਪਸੰਦ ਕਰਨ ਵਾਲੇ ਹੁਣ, ਹੋ ਸਕਦਾ ਸੋਨੀ ਮਾਨ ਦੀ ਫੈਨ ਫੋਲੋਇੰਗ ਜਿਆਦਾ ਹੋਵੇ, ਉਹਨਾਂ ਨੇ ਤਾਂ ਕਹਿਣਾ ਹੀ ਆ ਭਾਈ ਉਹਨਾਂ ਨੇ ਕਰਵਾਇਆ, ਹੋ ਸਕਦਾ। ਹਾਲਾਂਕਿ ਇਹ ਸਾਰਾ ਕੁਝ ਜਾਂਚ ਦਾ ਹਿੱਸਾ, ਜਦੋਂ ਤੱਕ ਜਾਂਚ ਰਿਪੋਰਟ ਨਹੀਂ ਆਉਂਦੀ ਉਸ ਵੇਲੇ ਤੱਕ ਕੁਝ ਕਿਹਾ ਨਹੀਂ ਜਾ ਸਕਦਾ। ਪਰ ਸਭ ਤੋਂ ਵੱਡੀ ਗੱਲ ਦੇਖੋ, ਇਹ ਗਾਣੇ ਤੋਂ ਪਹਿਲਾਂ ਕਦੀ ਇਹ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲੀਆਂ ਨਹੀਂ ਸੀਗੀਆਂ। ਹੋ ਸਕਦਾ ਕੋਈ ਨਾ ਕੋਈ ਮਤਭੇਦ ਇਹਨਾਂ ਦੇ ਪੁਰਾਣੇ ਹੋਣ, ਪਰ ਸੋਸ਼ਲ ਮੀਡੀਆ ਤੇ ਜੇਕਰ ਮਿਸਟਰ ਗੱਲ ਕਰਾਂ, ਜਿੰਨਾ ਕੁ ਮੈਂ ਦੇਖਿਆ, ਹਾਲਾਂਕਿ ਮੈਂ ਬਹੁਤਾ ਗੰਭੀਰਤਾ ਨਾਲ ਇਸ ਮਸਲੇ ਨੂੰ ਲਿਆ ਨਹੀਂ ਗਿਆ, ਨਾ ਹੀ ਬਹੁਤਾ ਗਹਿਰਾਈ ਤੱਕ ਗਿਆ, ਪਰ ਜਿੰਨਾ ਕੁ ਦੇਖਿਆ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਆ ਜੀ ਇਹ ਤਾਂ ਕੁਛ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ, ਅਗਲੇ ਕਹਿੰਦੇ ਪ੍ਰਮੋਸ਼ਨ ਜਿਹੀ ਕਰਕੇ ਕਰ ਰਹੇ ਆ, ਪਰ ਅਸਲ ਹਕੀਕਤ ਦਾ ਉਦੋਂ ਪਤਾ ਲੱਗਣਾ ਜਦੋਂ ਜਾਂਚ ਹੋ ਕੇ ਸਾਹਮਣੇ ਆਏਗੀ।
ਜੀ ਗੱਲ ਇਹੀ ਹੈ, ਪਰ ਜਾਂਚ ਦੇ ਵਿੱਚ ਬੜਾ ਕੁਛ ਹੈ ਜਿਹੜਾ ਫੇਕ ਵੀ ਹੁਣ ਵੀ ਸਾਹਮਣੇ ਆਈ ਜਾਂਦਾ। ਖੈਰ ਕਿਉਂਕਿ ਜਿਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਜੀਆਂ ਤੇ ਵੀਡੀਓ ਸਾਹਮਣੇ ਆਈ ਜਾਂਦੀਆਂ ਨੇ, ਉਹ ਇਸ਼ਾਰੇ ਤਾਂ ਕਰਦੀਆਂ ਕਿ ਲੜਾਈ ਵਾਲੀ ਗੱਲ ਏਡੀ ਵੀ ਨਹੀਂ ਹੋਣੀ ਜਿੱਡੀ ਬਣਾ ਕੇ ਦਿੱਤੀ ਹੈ। ਹਾਂ, ਪਬਲਿਸਿਟੀ ਸਟੰਟ ਜ਼ਰੂਰ ਹੋ ਗਿਆ ਉਸ ਬੀਬੀ ਦਾ। ਤੇ ਆਪਾਂ ਕਰੀਏ ਜੀ ਗੱਲ ਜ਼ਿਲ੍ਹਾ ਫਿਰੋਜ਼ਪੁਰ ਦੀ, ਇੱਥੇ ਸਰਹੱਦੀ ਇਲਾਕਿਆਂ 'ਚ ਕੈਂਸਰ ਹੀ ਬੜਾ ਫੈਲ ਰਿਹਾ ਕਹਿੰਦੇ।
ਸਾਹਿਬ ਜੀ ਇਹਦੇ ਫੈਲਣ ਦਾ ਜਿਹੜਾ ਕਾਰਨ ਸੀਗਾ ਉਹ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ, ਉਹ ਇਸ ਕਰਕੇ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਕੁਛ ਚਮੜਾ ਫੈਕਟਰੀਆਂ
ਜੀ
ਜਿਹੜੀਆਂ ਜਿੱਥੋਂ ਹੁਣ ਇਹ ਕਹਿੰਦੇ ਪਏ ਆ ਕਿ ਉਥੋਂ ਫੈਲ ਰਿਹਾ ਕੈਂਸਰ ਭਾਰਤ ਵਿੱਚ, ਇਹ ਬਹੁਤ ਵੱਡੀ ਗੱਲ ਹੈ। ਜਿਹੜਾ ਬਾਰਡਰ ਹੁਸੈਨੀ ਵਾਲੇ ਤੇ ਪੈਂਦਾ ਉਹਦੇ ਆਲੇ ਦੁਆਲੇ ਦਾ ਇਲਾਕਾ ਜੇਕਰ ਲੋਕ ਦੇਖਣ ਤਾਂ 16 ਕਿਲੋਮੀਟਰ ਦਾ ਏਰੀਆ ਪੈਂਦਾ। ਜ਼ਿਲ੍ਹਾ ਫਿਰੋਜ਼ਪੁਰ ਦੇ ਨਾਲ ਕੌਮਾਂਤਰੀ ਸਰਹੱਦ ਹੈ ਪਾਕਿਸਤਾਨ ਵਾਲੇ ਪਾਸੇ ਕਸੂਰ, ਉਥੇ ਚਮੜਾ ਫੈਕਟਰੀਆਂ, ਉਥੇ ਦਾ ਜ਼ਹਿਰੀਲਾ ਪਾਣੀ 14 ਪਿੰਡਾਂ ਦੇ ਲੋਕਾਂ ਲਈ ਜਾਣ ਦਾ ਖੌਅ ਬਣਿਆ ਹੋਇਆ। ਅਫਸਰ ਸ਼ਾਹੀ ਨੇ ਇਹਨੂੰ ਅਣਦੇਖਾ ਕਰ ਦਿੱਤਾ, ਸਰਕਾਰ ਨੂੰ ਕਈ ਵਾਰ ਮੰਗ ਪੱਤਰ ਭੇਜ ਦਿੱਤੇ ਆ। ਕਈ ਮੁੱਦੇ ਅਜਿਹੇ ਹੁੰਦੇ ਜਿਹੜੇ ਗੰਭੀਰ ਹੈ, ਜਿੱਥੇ ਸਰਕਾਰ ਨੂੰ ਫੈਸਲੇ ਲੈਣੇ ਪੈਂਦੇ, ਸਰਕਾਰ ਨੂੰ ਲੈਣੇ ਚਾਹੀਦੇ ਵੀ ਆ, ਪਰ ਉਹ ਫੈਸਲੇ ਲੈਂਦੇ ਜੀ। ਉਹਨਾਂ ਦੇ ਵਿੱਚੋਂ ਇਹ ਵੀ ਇੱਕ ਪਿੰਡ ਦੇ ਹਾਲਾਤ ਨੇ। ਪਿੰਡ ਟੇਂਡੀ ਵਾਲਾ ਪੈਂਦਾ, ਸਰਹੱਦ ਦਾ ਬਿਲਕੁਲ ਕੋਲ ਹੈ, ਅਖੀਰਲਾ ਪਿੰਡ ਹੈ, ਉੱਥੇ ਪਹਿਲਾਂ ਰੌਲਾ ਰੋਲਾ ਵੀ ਵਾਹਵਾ ਪੈਂਦਾ ਰਹਿੰਦਾ ਉਸ ਪਿੰਡ ਚ। ਹੁਣ ਪਾਕਿਸਤਾਨ ਦੇ ਕਸੂਰ ਵਿੱਚ ਲੈਦਰ ਟੈਂਡਿਸ ਦਾ ਜ਼ਹਿਰੀਲਾ ਪਾਣੀ ਭਾਰਤ ਵੱਲ ਆ ਰਿਹਾ, ਇਸ ਮਾਮਲੇ ਤੇ ਅਜੇ ਤੱਕ ਕੇਂਦਰ ਵਾਲੇ ਪਾਸਿਓ ਕੋਈ ਨਹੀਂ ਬੋਲਦਾ। ਹਾਂ, ਵਾਤਾਵਰਨ ਪ੍ਰੇਮੀ ਜਿਹੜੇ ਆ ਕੁਛ ਉਹਨਾਂ ਇਲਾਕਿਆਂ ਦੇ, ਉਹਨਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕੁਛ ਸਮਾਂ ਪਹਿਲਾਂ ਕੇਂਦਰ ਸਰਕਾਰ ਨੇ ਕਹਿੰਦੇ 84 ਲੱਖ ਰੁਪਏ ਦਿੱਤੇ ਸੀਗੇ ਤਾਂ ਕਿ ਆਲੇ ਦੁਆਲੇ ਦੀ ਇੱਕ ਗ੍ਰਾਂਟ ਦੇ ਨਾਲ ਇਲਾਕਾ ਸਾਫ਼ ਕੀਤਾ ਜਾ ਸਕੇ। ਲੋਕ ਕਹਿੰਦੇ ਆ ਕਿ ਇਹ ਸਿਰਫ ਗੱਲ ਉੱਠੀ ਸੀਗੀ, ਹਰ ਸਾਲ ਉੱਠਦੀ ਹੈ, ਉੱਠ ਕੇ ਰਹਿ ਜਾਂਦੀ ਹੈ, ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਹੁੰਦਾ। ਪਰ ਉਸ ਪਿੰਡਾਂ ਦੇ ਉਹਨਾਂ ਦਾ ਪਿੰਡਾਂ ਦੇ 14 ਪਿੰਡਾਂ ਜਿਹੜੇ ਲੋਕ ਹੈ ਉਹਨਾਂ ਨੂੰ ਚਮੜੀ ਦੀਆਂ ਸਮੱਸਿਆਵਾਂ ਆਉਣ ਲੱਗ ਪਈਆਂ, ਸਰੀਰ ਦੇ ਜਿਹੜੀਆਂ ਹੱਡੀਆਂ ਕਮਜ਼ੋਰ ਹੋਣ ਲੱਗ ਪਈਆਂ, ਕੈਂਸਰ ਆਉਣ ਵਾਲੇ ਦਿਨਾਂ ਚ ਉਹਨਾਂ ਪਿੰਡਾਂ ਚ ਵੱਧ ਸਕਦਾ। ਭਾਈ ਜੇਕਰ ਇਹ ਗੱਲ ਬਿਲਕੁਲ ਠੀਕ ਹੈ ਕਿ ਪਾਕਿਸਤਾਨ ਵਾਲੇ ਪਾਸਿਓ ਕਸੂਰ ਚੋਂ ਪਾਣੀ ਜ਼ਹਿਰੀਲਾ ਉੱਥੇ ਦੀਆਂ ਫੈਕਟਰੀਆਂ ਚੋਂ ਆ ਰਿਹਾ ਤੇ ਕੁਛ ਵੀ ਨਹੀਂ ਕੀਤਾ ਜਾ ਰਿਹਾ, ਫਿਰ ਦਿੱਲੀ ਵਾਲੇ ਪਾਸੇ ਬੈਠੇ ਉਹ ਸਿਆਸਤਦਾਨ ਜਿਨ੍ਹਾਂ ਨੂੰ ਪੰਜਾਬ ਦਾ ਧੂੰਆਂ ਦਿਸਦਾ ਪਿਆ, ਹਾਲਾਂਕਿ ਮੈਂ ਯਾਦ ਹੋਣਾ ਪ੍ਰੋਗਰਾਮ ਚ ਦੱਸਿਆ ਸੀ ਇਹ ਸਾਰਾ ਧੂੰਆਂ ਦਿੱਲੀ ਨੂੰ ਪੰਜਾਬ ਤੋਂ ਨਹੀਂ ਆਉਂਦਾ, ਪੰਜਾਬ ਨੂੰ ਜਿਹੜਾ ਧੂੰਆਂ ਪਾਕਿਸਤਾਨ ਵਾਲੇ ਪਾਸਿਓਂ ਵੀ ਆਉਂਦਾ, ਉਹਦੇ ਬਾਰੇ ਕਿਉਂ ਨਹੀਂ ਕਦੀ ਕੋਈ ਬੋਲਦਾ ਪਿਆ? ਇੱਕ ਮਸਲਾ ਉਹ ਸੀ, ਦੂਸਰਾ ਮਸਲਾ ਆ ਪਾਣੀ ਦਾ ਵੀ ਨਿਕਲ ਕੇ ਸਾਹਮਣੇ ਆ ਗਿਆ ਕਿ ਜ਼ਹਿਰੀਲਾ ਪਾਣੀ ਫੈਕਟਰੀਆਂ ਚੋਂ ਪਾਕਿਸਤਾਨ ਵਾਲੇ ਪਾਸਿਓਂ ਆ ਰਿਹਾ, ਤੇ ਭਾਰਤ ਸਰਕਾਰ ਇੱਥੇ ਬੋਲਦੀ ਕਿਉਂ ਨਹੀਂ ਪਈ? ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਹਿੰਦੇ ਰਹਿੰਦੇ ਆ ਹਮੇਸ਼ਾ ਹੀ ਪਹਿਲਾਂ ਵੀ ਕਿ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਜੀ ਸੁਰੱਖਿਆ ਦੀ ਹਮੇਸ਼ਾ ਹੀ ਚਿੰਤਾ ਰਹਿੰਦੀ ਹੈ ਸੁਰੱਖਿਆ ਨੂੰ ਲੈ ਕੇ, ਪਰ ਇਸ ਮਾਮਲੇ ਤੇ ਆ ਵੀ ਇੱਕ ਬਹੁਤ ਵੱਡਾ ਕਾਰਨ ਹੈ, ਇਹਦੇ ਬਾਰੇ ਵੀ ਵਿਚਾਰ ਕਰਨਾ ਬਣਦਾ, ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਣ ਚਾਹੇ ਚਰਨਜੀਤ ਸਿੰਘ ਚੰਨੀ ਹੋਣ, ਗੱਲ ਉਹਨਾਂ ਤੱਕ ਪਹੁੰਚੇ। ਆ ਜਿਹੜਾ ਸਾਰਾ ਕੁਛ ਗੰਦਲਾ ਹੋ ਰਿਹਾ ਇਹਨੂੰ ਭਾਈ ਰੰਗਲਾ ਕਰ ਲਓ ਫਿਰ ਤੋਂ, ਨਹੀਂ ਤਾਂ ਨੁਕਸਾਨ ਵੱਡੇ ਪੱਧਰ ਤੇ ਹੋ ਸਕਦਾ। ਮਾਲਵੇ ਵਾਲੀ ਬੈਲਟ ਤਾਂ ਪਹਿਲੇ ਕਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੀ ਹੈ,
ਤੇ ਜੇ ਆ ਟੋਲ ਪਲਾਜ਼ੇ ਵੀ ਖੁੱਲ ਜਾਣਗੇ ਹੁਣ ਛੇਤੀ
ਜੀ? ਸਨੈਪ ਜੀ ਟੋਲ ਪਲਾਜ਼ਾ ਤਾਂ ਹੁਣ ਖੁੱਲਣੀ ਹੈ 15 ਤਰੀਕ ਨੂੰ, ਪੰਜਾਬ ਦੇ ਵਿੱਚ ਜਿੰਨੇ ਵੀ ਧਰਨੇ ਆ ਇਹ ਸਾਰੇ ਚੱਕ ਹੋ ਜਾਣੇ ਆ, ਉਸ ਤੋਂ ਬਾਅਦ ਫਿਰ ਟੋਲ ਪਲਾਜ਼ੇ ਖੁੱਲ ਜਾਣੇ ਆ। ਹਾਲਾਂਕਿ ਸਰਕਾਰ ਦੇ ਕੁਛ ਮੈਂ ਅੰਕੜੇ ਦੇਖ ਰਿਹਾ ਸੀ, ਉਹਨਾਂ ਨੇ ਤਾਂ ਵੱਖਰੇ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਨੀ ਸੀ, ਕੀਤੀ ਵੀ ਹੈ। ਪਾਰਲੀਮੈਂਟ ਵਿੱਚ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਟੋਲ ਫ੍ਰੀ ਹੋ ਜਾਣ ਕਾਰਨ 16 ਮਾਰਚ ਤੱਕ ਪੰਜਾਬ ਵਿੱਚ 487 ਕਰੋੜ ਰੁਪਏ ਤੇ ਹਰਿਆਣੇ ਵਿੱਚੋਂ 326 ਕਰੋੜ ਰੁਪਏ ਦਾ ਘਾਟਾ ਪਿਆ। ਉਹ ਜਿਨ੍ਹਾਂ ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸੀ ਭਾਈ ਉਹਨਾਂ ਦੇ ਕਰਕੇ ਤਾਂ ਇਹ ਹੋਇਆ ਨੀ, ਅਗਲੇ ਕਹਿੰਦੇ ਸੀ ਅਸੀਂ ਉੱਠ ਜਾਂਦੇ ਸਾਡਾ ਮਸਲਾ ਹੱਲ ਕਰ ਦੋ, ਪਹਿਲੀ ਗੱਲ ਤਾਂ ਕਹਿੰਦੇ ਸੀ ਇੱਥੇ ਬਹਿਣ ਨੂੰ ਕਿਹਾ ਨੀ, ਬੈਰੀਗੇਟਿੰਗ ਕਿਨ ਲਗਾਈ ਸੀ, ਟੋਏ ਕਿਨ ਪਾਏ ਸੀਗੇ, ਸੀਮੈਂਟ ਦੇ ਜਿਹੜੇ ਤੌਪ ਤੇ ਰੱਖੇ ਸੀਗੇ ਕਿਨ ਰੱਖੇ ਸੀਗੇ, ਪਰ ਉਸ ਮਾਮਲੇ ਤੇ ਕੋਈ ਬੋਲਦਾ ਨੀ ਸੀਗਾ। ਦੇਖੋ ਹੋਇਆ ਕੀ ਹੈ, ਇਸ ਮਾਮਲੇ ਤੇ ਕੁਛ ਨਾ ਕੁਛ ਤਾਂ ਨੁਕਸਾਨ ਜ਼ਰੂਰ ਹੋਇਆ ਹੀ ਹੋਣਾ, ਘਾਟਾ ਪਿਆ ਹੀ ਹੋਣਾ, ਇਹ ਕੋਈ ਸ਼ੱਕ ਨਹੀਂ। ਪਰ ਦੂਸਰੇ ਪਾਸੇ ਜੇਕਰ ਟੋਲ ਪਲਾਜ਼ਿਆਂ ਕਰਕੇ ਘਾਟਾ ਪਿਆ ਤੇ ਖੇਤੀ ਨੂੰ ਕਿਹੜਾ ਘਾਟਾ ਨਹੀਂ ਪਿਆ? ਉਹ ਖੇਤੀ ਜਿਹਦੀ GDP ਇਸ ਵੇਲੇ 4% ਹੈ, ਕੋਰੋਨਾ ਕਾਲ ਦੇ ਦੌਰਾਨ ਸਾਰਾ ਕੁਛ ਢਹਿ ਢੇਰੀ ਹੋ ਕੇ ਰਹਿ ਗਿਆ, ਉਦਯੋਗ ਬੰਦ ਹੋ ਗਏ, ਸਾਰਾ ਕੁਛ। ਸਰਕਾਰ ਨੇ ਅੰਕੜੇ ਜਾਰੀ ਕੀਤੇ, GDP ਜਿਹੜੀ ਸੀ 4% ਖੜੀ ਰਹੀ। ਕਿਉਂ ਖੜੀ ਰਹੀ? ਖੇਤੀ ਕਰਕੇ, ਖੇਤੀ ਖੇਤਰ ਤੋਂ ਨੁਕਸਾਨ ਜ਼ਿਆਦਾ ਨਹੀਂ ਹੋਇਆ। ਤੇ ਕਿਹੜੀ ਸੀਗੀ ਉਹ ਖੇਤੀ? ਪੰਜਾਬ ਵਾਲੇ ਪਾਸੇ, ਕਿਉਂਕਿ ਕਣਕ ਤੇ ਝੋਨਾ ਪੱਛਮੀ ਬੰਗਾਲ ਤੋਂ ਬਾਅਦ ਇੱਥੇ ਸਭ ਤੋਂ ਵੱਧ ਨਿਕਲਦਾ ਪਿਆ, ਉੱਤਰ ਪ੍ਰਦੇਸ਼ ਵੀ ਆਉਂਦਾ ਵਿੱਚ, ਪਰ ਦੇਸੀ GDP ਉਸੇ ਤਰ੍ਹਾਂ ਬਹੁਤਾ ਅਸਰ ਨਹੀਂ ਦੇਖਣ ਨੂੰ ਮਿਲਿਆ ਜਿਸ ਤਰ੍ਹਾਂ ਉਦਯੋਗਾਂ ਤੇ ਪਿਆ। ਨੁਕਸਾਨ ਤਾਂ ਭਾਈ ਉਹਨਾਂ ਦਾ ਵੀ ਹੁਣ ਹੋਇਆ, ਕਿਉਂਕਿ ਬਹੁਤ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਸੀਗੇ, ਹਾੜੀ ਸਾਉਣੀ ਦੀਆਂ ਫਸਲਾਂ ਨਿਕਲ ਕੇ ਗਈਆਂ ਸੀਗੀਆਂ, ਉਸ ਵੇਲੇ ਪੂਰਾ ਕੰਮ ਨਹੀਂ ਕਰ ਸਕੇ, ਅਗਲੇ ਡਿਊਟੀਆਂ ਲਾਈਆਂ ਸੀ। ਹੋ ਸਕਦਾ ਜੋ ਆਪਣੇ ਤਰੀਕੇ ਨਾਲ ਕਰਦੇ ਬੰਦੇ ਉਦਾਂ ਨਾ ਹੋਇਆ ਹੋਵੇ, ਝਾੜ ਅਤੀ ਘੱਟ ਮਿਲਿਆ ਹੋਵੇ, ਬਹੁਤ ਸਾਰੀਆਂ ਗੱਲਾਂ ਜਿਹੜਾ ਧਿਆਨ ਮੰਗਦੀਆਂ। ਪਰ ਸਰਕਾਰ ਨੇ ਅੰਕੜੇ ਕੀ ਜਾਰੀ ਕੀਤੇ ਹੈ? ਉਹ ਕਹਿੰਦੇ ਹਰਿਆਣੇ ਵਿੱਚ 6 ਤੋਂ ਲੈ ਕੇ 8 ਟੋਲ ਪਲਾਜ਼ੇ ਸੀ ਜਿਹੜੇ ਬੰਦ ਰਹੇ, ਇੱਦਾਂ ਦਾ ਪੰਜਾਬ ਦੇ ਵਿੱਚ ਵੀ ਸੀਗੇ ਜਿਹੜੇ ਬੰਦ ਰਹੇ, ਹਰ ਪਾਸੇ ਬੰਦ ਰਿਹਾ। 2000 ਕਰੋੜ ਰੁਪਏ ਦਾ ਨੁਕਸਾਨ ਨੈਸ਼ਨਲ ਹਾਈਵੇ ਨੂੰ ਹੋਇਆ ਹੋ ਸਕਦਾ, ਅਨੁਮਾਨ ਹੈ ਮੋਟਾ ਮੋਟਾ। 800 ਤੋਂ 850 ਕਰੋੜ ਰੁਪਿਆ ਸੂਬਿਆਂ ਦਾ ਨੁਕਸਾਨ ਵੀ ਹੋਇਆ ਹੋ ਸਕਦਾ ਹੋਵੇ, ਜ਼ਰੂਰ ਹੋਇਆ ਹੋਣਾ। ਪਰ ਦੂਸਰੇ ਪਾਸੇ ਹੁਣ ਟੋਲ ਪਲਾਜ਼ੇ ਖੁੱਲਣ ਜਾ ਰਹੇ ਹੈ 15 ਤਰੀਕ ਤੋਂ, ਭਾਈ ਕਹਿੰਦੇ ਹੈ ਕਿ ਫਾਸਟ ਟੈਗ ਰੀਚਾਰਜ ਕਰਾ ਲੋ, ਬਹੁਤ ਹੋ ਗਿਆ, ਹੁਣ ਕਿਸਾਨ ਘਰਾਂ ਨੂੰ ਵਾਪਸ ਆ ਗਏ ਹੈ। ਪਰ ਸੁਖਨਾਬ ਜੀ ਇੱਕ ਗੱਲ ਸੀਗੀ, ਇਨ੍ਹਾਂ ਦਿਨਾਂ ਦੇ ਦੌਰਾਨ 18,000 ਮੁਲਾਜ਼ਮਾਂ ਨੂੰ ਘਰ ਵਿੱਚ ਭੇਜ ਦਿੱਤਾ ਗਿਆ, ਉਹਨਾਂ ਦਾ ਰੁਜ਼ਗਾਰ ਕਹਿੰਦੇ ਬੰਦ ਹੋ ਗਿਆ। ਪਰ ਮੈਂ ਇੱਕ ਗੱਲ ਨਾਲ ਹੋਰ ਦੱਸ ਦਿੰਦਾ, ਕੰਪਨੀ ਦਾ ਸਮਝੌਤਾ ਹੋਇਆ ਹੁੰਦਾ, ਕੰਪਨੀ ਨਾਲ ਸਾਰੀਆਂ ਸ਼ਰਤਾਂ ਪਹਿਲਾਂ ਸਰਕਾਰ ਨੇ ਤੈਅ ਕੀਤੀਆਂ ਹੁੰਦੀਆਂ। ਮੰਨ ਲਓ 2022 ਤੱਕ ਇੱਕ ਟੋਲ ਪਲਾਜ਼ੇ ਦੀ ਕੰਪਨੀ ਦਾ ਕਰਾਰ ਖਤਮ ਹੋ ਜਾਣੀ ਸੀ, ਜਿੰਨਾ ਚਿਰ ਉਹ ਬੰਦ ਰਿਹਾ ਉਨਾ ਸਮਾਂ ਕਰਾਰ ਅੱਗੇ ਵੱਧ ਜਾਣਾ, ਪੈਸੇ ਪਹਿਲਾਂ ਹੀ ਦਿੱਤੇ ਹੁੰਦੇ, ਉਨਿਆਂ ਦੇ ਵਿੱਚ ਸਾਰਾ ਕੁਛ ਹੋ ਜਾਣਾ। ਜੇਕਰ ਹੋ ਜਾਣਾ ਤੇ ਜੇਕਰ ਘਰ ਮੁਲਾਜ਼ਮ ਬੈਠ ਕੇ ਸੀ, ਇਹਦਾ ਮਤਲਬ ਤਨਖਾਹਾਂ ਦਾ ਇੱਕ ਵੱਡਾ ਹਿੱਸਾ ਕੰਪਨੀ ਦੇ ਕੋਲ ਪਹਿਲਾਂ ਹੀ ਹੋ ਸਕਦਾ। ਪਰ ਠੀਕ ਹੈ, ਸੰਘਰਸ਼ ਕਰਦੇ ਸੀਗੇ, ਅਗਲੇ ਸੰਘਰਸ਼ ਕਰਕੇ ਉਹਨਾਂ ਨੇ ਜਿੱਤ ਪ੍ਰਾਪਤ ਕਰ ਲਈ ਹੈ, ਹੁਣ ਟੋਲ ਪਲਾਜ਼ੇ ਖੁੱਲ ਜਾਣਗੇ, ਸਰਕਾਰ ਦਾ ਖਜ਼ਾਨਾ ਭਰਨਾ ਸ਼ੁਰੂ ਹੋ ਜਾਊਗਾ। ਪਰ ਇੱਕ ਗੱਲ ਮੈਂ ਹੋਰ ਦੱਸ ਦਿੰਦਾ ਨਾਲ ਮਹਿੰਗਾਈ ਵਾਲੀ, ਕਿ ਭਾਈ ਪੈਸਾ ਉਧਰੋਂ ਵੀ ਬਹੁਤ ਆਇਆ, ਥੋੜੀਆਂ ਥੋੜੀਆਂ ਚੀਜ਼ਾਂ ਵੱਧਦੀਆਂ ਗਈਆਂ, ਭਾਵੇਂ ਉਹ ਕਮਰਸ਼ੀਅਲ ਸਿਲੰਡਰ ਹੋਵੇ, 150 ਰੁਪਿਆ ਵੱਧਦਾ ਗਿਆ, ਬੋਲਿਆ ਕੋਈ ਨੀ ਉਸ ਵੇਲੇ, ਚਾਹੇ ਉਹ ਸਾਬਣ ਸੀਗੇ ਵੱਧਦੇ ਗਏ ਰੇਟ, ਬੋਲਿਆ ਉਸ ਵੇਲੇ ਕੋਈ ਨੀ ਸੀਗਾ, ਉਸ ਵੇਲੇ ਨੀ ਜੇਕਰ ਬੋਲਿਆ ਸੀਗਾ ਤਾਂ ਫੇਰ ਹੁਣ ਤਾਂ ਅੰਕੜੇ ਜਦੋਂ ਨਿਕਲ ਕੇ ਸਾਹਮਣੇ ਆਉਣੇ ਆ, ਹੈਰਾਨੀਜਨਕ ਹੋਣੇ ਆ। ਮੈਂ ਤੁਹਾਨੂੰ ਸੁਖਨਾਬ ਜੀ ਹੁਣ ਮਹਿੰਗਾਈ ਦੀ ਗੱਲ ਕੀਤੀ ਆ, ਮੈਂ ਕਹਿੰਦਾ ਉਹ ਵੀ ਜ਼ਿਕਰ ਨਾਲ ਕਰ ਹੀ ਲੈਣਾ। ਉਤਪਾਦਾਂ ਦੇ ਪੈਕੇਟ ਕਿਸ ਤਰ੍ਹਾਂ ਛੋਟੇ ਕੀਤੇ ਗਏ ਲੋਕਾਂ ਤੱਕ ਇਹ ਗੱਲ ਪਹੁੰਚੀ ਨੀ, ਬੜੀ ਹੈਰਾਨ ਕਰਨ ਵਾਲੀ ਗੱਲ ਹੈ। ਕੱਪੜੇ ਧੋਣ ਵਾਲਾ ਸਾਬਣ ਅਪ੍ਰੈਲ 2021 ਵਿੱਚ 150 ਗ੍ਰਾਮ 5 ਰੁਪਏ ਦਾ ਸੀਗਾ, ਦਸੰਬਰ ਮਹੀਨੇ ਵਿੱਚ 125 ਗ੍ਰਾਮ ਕਰ ਦਿੱਤਾ ਗਿਆ। ਹਰ ਚੀਜ਼ ਦਾ ਲਿਫਾਫਾ ਉਨਾ ਸੀਗਾ, MRP 19 ਸੀ, ਪਰ ਕੁਆਂਟਿਟੀ ਘਟਾ ਦਿੱਤੀ ਗਈ। ਇੱਥੋਂ ਤੱਕ ਕਿ ਸ਼ੈਂਪੂ ਜਿਹੜਾ 200 ml ਸੀ 90 ਰੁਪਏ ਦਾ ਸੀ, 180 ml ਕਰ ਦਿੱਤਾ 90 ਰੁਪਏ ਦਾ। ਨਾਰੀਅਲ ਦਾ ਤੇਲ 20 ml ਸੀ 70 ਰੁਪਏ ਦਾ, 175 ml ਕਰ ਦਿੱਤਾ 70 ਰੁਪਏ ਦਾ। ਚਿਪਸ ਬੱਚੇ ਬਹੁਤ ਖਾਂਦੇ ਆ, 20 ਗ੍ਰਾਮ 10 ਰੁਪਏ ਦੇ ਵਿੱਚ ਸੀਗੇ, 15 ਗ੍ਰਾਮ 10 ਰੁਪਏ ਦੇ ਵਿੱਚ ਕਰ ਦਿੱਤੇ। ਇੱਥੋਂ ਤੱਕ ਕਿ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਮਾਚਿਸ ਦੀਆਂ ਤੀਲੀਆਂ ਡੱਬੀਆਂ, ਇੱਕ ਡੱਬੇ ਵਿੱਚ 40 ਤੀਲਾਂ ਹੁੰਦੀਆਂ ਸੀਗੀਆਂ, ਉਹ 32 ਕਰ ਦਿੱਤੀਆਂ। ਬਿਸਕੁਟ 100 ਗ੍ਰਾਮ 5 ਰੁਪਏ ਦਾ ਹੁੰਦਾ ਸੀ, 50 ਗ੍ਰਾਮ ਦਾ ਕਰ ਦਿੱਤਾ ਗਿਆ। ਨਹਾਉਣ ਵਾਲਾ ਸਾਬਣ 125 ਗ੍ਰਾਮ ਤੋਂ ਘਟਾ ਕੇ 100 ਗ੍ਰਾਮ ਕਰਤਾ 80 ਰੁਪਏ ਦਾ। ਇਹ ਲੋਕਾਂ ਨੂੰ ਪਤਾ ਨੀ ਲੱਗਾ, ਇਹ ਦੇਖੋ ਕੰਪਨੀਆਂ ਜਿਹੜੀਆਂ ਸੀ ਕਿਸ ਤਰ੍ਹਾਂ ਦਾਲ ਆ ਗਈਆਂ। ਭਾਈ ਇੱਥੇ ਵੀ ਬਹੁਤ ਵੱਡਾ ਘਾਟਾ ਪਿਆ। ਮੈਂ ਕਹਿੰਦਾ ਹੁੰਦਾ ਟੈਕਸ ਦੇ ਰੂਪ ਵਿੱਚ ਬੰਦਾ, ਹਰ ਬੰਦਾ ਪੈਸੇ ਦਿੰਦਾ, ਸਵੇਰ ਨੂੰ ਉੱਠਦਾ ਹੀ ਜਦੋਂ ਜਿਹੜੀ ਵੀ ਵਰਤੋਂ ਚੀਜ਼ ਦੀ ਕਰਦਾ, ਭਾਵੇਂ ਉਹ ਬਰੱਸ਼ ਹੀ ਕਿਉਂ ਨਾ ਹੋਵੇ, ਕੋਲਗੇਟ ਕਿਉਂ ਨਾ ਹੋਵੇ, ਭਾਵੇਂ ਟੂਥਪੇਸਟ ਕੋਈ ਵੀ ਹੋਵੇ, ਉਹਦੇ ਉੱਪਰ ਵੀ ਦਿੱਤੇ ਜਾਣ ਵਾਲੇ ਟੈਕਸ ਦੇ ਰੂਪ ਵਿੱਚ ਸਰਕਾਰ ਪੈਸਾ ਇਕੱਠਾ ਕਰਦੀ ਹੈ। ਤੇ ਜੇਕਰ ਸਰਕਾਰ ਪੈਸਾ ਇਕੱਠਾ ਕਰਦੀ ਹੈ, ਕਿੱਦਾਂ ਕਿਹਾ ਜਾ ਸਕਦਾ ਆਮ ਬੰਦੇ ਦੇ ਕੋਲੋਂ ਪੈਸਾ ਨਹੀਂ ਵਸੂਲਿਆ? ਵਸੂਲਣ ਦਾ ਤਰੀਕਾ ਸੀ, ਅਗਲਿਆਂ ਨੇ ਵਸੂਲ ਕੇ ਦਿਖਾਤਾ, ਪੈਸੇ ਉਹਨੇ ਲਏ, ਕੁਆਂਟਿਟੀ ਘੱਟ ਕਰ ਦਿੱਤੀ ਹੈ। ਬਹੁਤ ਸਾਰੇ ਲੋਕਾਂ ਨੂੰ ਪਤਾ ਨੀ, ਪਰ ਅਦਾਲਤ ਦੇ ਤੱਕ ਜਿਹੜੀਆਂ ਕੰਜ਼ਿਊਮਰ ਕੋਰਟ ਹੈ ਉਹਨਾਂ ਤੱਕ ਕੇਸ ਪਹੁੰਚ ਗਏ ਸੀਗੇ, ਇਹ ਪਹੁੰਚਿਆ। ਇਹਨਾਂ ਦੇ ਉੱਪਰ ਕਾਰਵਾਈ ਠੋਕ ਵਜਾ ਕੇ ਹੋਣੀ ਚਾਹੀਦੀ ਹੈ। ਲੋਕਾਂ ਨਾਲ ਇੱਕ ਬਹੁਤ ਵੱਡਾ ਧੋਖਾ ਕੀਤਾ ਗਿਆ। ਹਾਲਾਂਕਿ ਜਿਹੜੀ ਚਿਪਸ ਸੀਗੇ ਤੇ ਬਿਸਕੁਟ ਬਣਾਉਣ ਵਾਲੀਆਂ ਕੰਪਨੀਆਂ, ਇਹ 1.5 ਸਾਲ ਤੋਂ ਲਗਾਤਾਰ ਕਰ ਰਹੀਆਂ, ਇਹ ਸ਼ਾਇਦ ਲੋਕਾਂ ਨੂੰ ਪਤਾ ਹੋਵੇ, ਪਰ ਬਾਕੀ ਚੀਜ਼ਾਂ ਇਹਨਾਂ ਨੂੰ ਪਤਾ ਸੀ।
ਪਰ ਨਵਜੀਤ ਜੀ, ਪੰਗਾ ਕੀ ਹੈ ਕਿ ਨਾ, ਜੇ ਕੰਜ਼ਿਊਮਰ ਫੋਰਮ ਦੇ ਵਿੱਚ ਜਾਂਦੇ ਹੋ ਨਾ ਤੁਸੀਂ, ਤਾਂ ਤੁਹਾਨੂੰ ਤਾਂ ਸਹਿਯੋਗ ਮਿਲ ਜਾਂਦਾ, ਉਹ ਸਾਰਿਆਂ ਦੇ ਵਾਸਤੇ ਕਾਨੂੰਨ ਨਿਭਣਾ ਸਕਦੇ, ਜਿਵੇਂ ਹਾਈਕੋਰਟ ਵਗੈਰਾ ਬਣਾਉਂਦੀ ਹੈ। ਚਾਹੀਦਾ ਸਰਕਾਰ ਨੂੰ ਜਾਂ ਦੇਸ਼ ਦੀਆਂ ਵੱਡੀਆਂ ਅਦਾਲਤਾਂ ਨੂੰ ਕਿ ਇਹੋ ਜਿਹੇ ਮਾਮਲਿਆਂ ਦਾ ਸੂਮੋਟੋ ਲੈ ਕੇ ਨਾ ਓਦੋਂ ਬਾਅਦ ਆਪਣੀ ਕਾਰਵਾਈ ਕਰਨ। ਮੇਰੇ ਖਿਆਲ ਦੇ ਵਿਚ ਇਹ ਸ਼ਾਇਦ ਜ਼ਿਆਦਾ ਸਹੀ ਰਹੂਗਾ। ਤੇ ਜੀ ਆਹ ਦੱਸਿਓ ਕਿ ਮਾਲ ਅਫਸਰਾਂ ਦੀ ਹੜਤਾਲ ਹੈ ਤੇ ਸਰਕਾਰ ਚੁੱਪ ਹੈ।
ਸਰਕਾਰ ਚੁੱਪ ਹੈ, ਮਾਲ ਅਫਸਰ ਇਸ ਵੇਲੇ ਜਿੱਥੋਂ ਵੱਡੀ ਗਿਣਤੀ ਦੇ ਵਿਚ ਪੈਸੇ ਇਕੱਠੇ ਹੁੰਦੇ ਆ, ਨਿਕਲਦਾ ਕੁਛ ਨੀ ਪਿਆ। ਸਰਕਾਰ ਚੁੱਪ ਕਿਉਂ ਹੈ ਇਹ ਨੀ ਅਜੇ ਤੱਕ ਪਤਾ ਲੱਗਦਾ ਪਿਆ। ਕਹਿੰਦੇ ਆ ਕਿ ਹੁਸ਼ਿਆਰਪੁਰ ਮਾਲਪੁਰ ਦੇ ਵਿਚ ਇਕ ਨੈਬ ਤਹਿਸੀਲਦਾਰ ਸੀ, ਉਤੇ ਕੇਸ ਦਰਜ ਕਰਨ ਦੇ ਕਰਕੇ ਰੋਸ ਸਾਰਾ ਕੁਛ ਵਧਿਆ, ਉਹਦੇ ਕਰਕੇ ਪੰਜਾਬ ਦੇ ਵਿਚ ਮਾਲ ਅਫਸਰਾਂ ਨੇ ਹੜਤਾਲ ਕਰ ਦਿੱਤੀ। ਸਾਹਿਬ ਜੀ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ, 2100 ਤੋਂ ਲੈ ਕੇ 2200 ਰਜਿਸਟਰੀਆਂ ਹਰ ਰੋਜ ਜ਼ਮੀਨਾਂ ਦੀਆਂ ਰਜਿਸਟਰੀਆਂ ਹੁੰਦੀਆਂ, ਸਰਕਾਰ ਨੂੰ ਇੱਕ ਦਿਨ ਦਾ 10 ਤੋਂ ਲੈ ਕੇ 12 ਕਰੋੜ ਰੁਪਇਆ ਮਾਲੀਏ ਦੇ ਰੂਪ ਵਿਚ ਇਕੱਠਾ ਹੁੰਦਾ। ਇਹ ਸਰਕਾਰ ਦੀ ਆਮਦਨ ਹੈ। ਉਹ ਸਰਕਾਰ ਜਿਹੜੀ ਹੁਣ ਰੌਲਾ ਪਾਉਂਦੀ ਹੈ ਕਿ ਖਜ਼ਾਨਾ ਖਾਲੀ ਹੈ, ਭਾਈ ਜਿੱਥੋਂ ਜਿੱਥੋਂ ਤੁਹਾਡਾ ਥੋੜਾ ਥੋੜਾ ਖਜ਼ਾਨਾ ਭਰਦਾ ਉਹ ਸਾਰੇ ਮਹਿਕਮੇ ਇਸ ਵੇਲੇ ਬੰਦ ਕੀਤੇ ਪਏ ਨੇ। ਅਧਿਆਪਕ ਤਾਂ ਸੜਕਾਂ ਤੇ ਹੈ, ਆ ਹੁਣ ਕੱਚੇ ਮੁਲਾਜ਼ਮ ਹੈ, ਠੇਕਾ ਮੁਲਾਜ਼ਮ ਹੈ, ਰੋਡਵੇਜ ਵਾਲੇ ਹੈ, ਪੈਪਸੂ ਵਾਲੇ ਹੈ, ਉਹ ਸੜਕਾਂ ਤੇ ਬੈਠੇ ਹੈ। ਹਸਪਤਾਲਾਂ ਦੇ ਵਿਚ ਜਿਹੜੇ ਡਾਕਟਰ ਹੈ, ਸਟਾਫ ਹੈ, ਕੱਚਾ ਸਟਾਫ ਹੈ, ਉਹ ਸੜਕਾਂ ਤੇ ਹੈ, ਸਾਰੇ ਦਿਨ ਤੇ ਸੜਕਾਂ ਤੇ ਆ ਕੇ ਬੈਠੇ ਹੈ। ਜਿੱਥੋਂ ਖਜ਼ਾਨਾ ਭਰਨਾ ਉਹ ਆ ਕੇ ਬੈਠੇ ਆ, ਤੇ ਇਸ ਵੇਲੇ ਸਰਕਾਰ ਇਹਨਾਂ ਮਸਲਿਆਂ ਦਾ ਹੱਲ ਕਰਦੀ ਕਿਉਂ ਨੀ ਪਈ? ਜੇਕਰ ਇਹ ਸਲੋਗਨ ਦਿੱਤੇ ਜਾਂਦੇ ਆ ਅਸੀਂ ਹੱਲ ਕਰਦੇ ਪਏ, ਕਿਉਂ ਨੀ ਇਸ ਵੇਲੇ ਹੱਲ ਕੀਤਾ ਜਾ ਰਿਹਾ? ਸਾਹਿਬ ਜੀ ਇੱਕ ਦਿਨ ਦੀ 10 ਤੋਂ 12 ਕਰੋੜ ਰੁਪਏ ਆਮਦਨ ਹੋਵੇ ਤੇ ਸਰਕਾਰ ਚੁੱਪ ਕਰਕੇ ਬੈਠੀ ਰਹੇ, ਇਹਦੇ ਪਿੱਛੇ ਇੱਕ ਬਹੁਤ ਵੱਡਾ ਇੱਕ ਹੋਰ ਵੀ ਸਾਜਿਸ਼ ਜਿਹੀ ਵੀ ਹੋ ਸਕਦੀ ਹੈ, ਕਿਉਂਕਿ ਅਖੀਰਲੇ ਦਿਨਾਂ ਵਿਚ ਕੋਈ ਬੰਦਾ ਨਾ ਅਫਸਰ ਕੰਮ ਕਰਕੇ ਰਾਜ਼ੀ ਹੁੰਦਾ, ਨਾ ਨੇਤਾ ਨੂੰ ਤਾਂ ਕੰਮ ਕਰਨ ਨੂੰ ਰਾਜ਼ੀ ਹੁੰਦੇ ਆ। ਅਫਸਰ ਇਸ ਕਰਕੇ ਨੀ ਕੰਮ ਕਰਦੇ, ਆਉਣ ਵਾਲੀ ਸਰਕਾਰ ਭਾਈ ਪਤਾ ਨੀ ਕਿਹਦੀ ਬਣਨੀ ਹੈ, ਉਹਨਾਂ ਨਾਲ ਵੀ ਸੰਪਰਕ ਰੱਖਣਾ ਪੈਣਾ। ਨੇਤਾ ਇਸ ਕਰਕੇ ਨੀ ਕੰਮ ਕਰਦੇ ਕਿ ਪਤਾ ਨੀ ਟਿਕਟ ਮਿਲਣੀ ਆ ਜਾਂ ਨਹੀਂ ਮਿਲਣੀ, ਹੁਣ ਅਗਲੀ ਵਾਰ ਜੇ ਆ ਕੇ ਤਾਂ ਹੀ ਦੇਖਾਂਗੇ। ਇਹ ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਕਹਿਣ ਵਾਲੇ ਤਾਂ ਇਹ ਵੀ ਕਹੀ ਜਾਂਦੀ ਹੈ ਕਿ ਸਾਰਾ ਕੁਛ ਜਾਣ ਬੁੱਝ ਕੇ ਕਰਵਾਇਆ ਜਾ ਰਿਹਾ, ਹਾਲਾਂਕਿ ਮੈਂ ਇਸ ਗੱਲ ਵੱਲ ਨੀ ਜਾਂਦਾ ਕਿ ਜਾਣ ਬੁੱਝ ਕੇ ਕਰਵਾਇਆ ਜਾ ਰਿਹਾ ਜਾਂ ਨਹੀਂ ਕਰਵਾਇਆ ਜਾ ਰਿਹਾ। ਜੇਕਰ ਲੋਕਾਂ ਦੀਆਂ ਸਮੱਸਿਆਵਾਂ ਹੈਗੀਆਂ ਸੜਕਾਂ ਤੇ, ਉਹੀ ਆ ਕੇ ਬੈਠੇ ਹੈ, ਐਵੇਂ ਸੜਕਾਂ ਤੇ ਕੌਣ ਜਾ ਕੇ ਬਹਿਜਦਾ? ਪਰ ਸਰਕਾਰ ਇਹਨਾਂ ਮਾਮਲਿਆਂ ਵਿਚ ਬੋਲਦੀ ਕਿਉਂ ਨੀ ਪਈ? ਸਵਾਲ ਇਹੀ ਸਭ ਤੋਂ ਵੱਡਾ
ਜੀ। ਗੱਲ ਤਾਂ ਇਹੀ ਹੈ ਜੀ। ਆ ਕੁਤਬ ਮੀਨਾਰ ਦੇ ਵਿਚ ਦੇਵੀ ਦੇਵਤਿਆਂ ਦੀ ਪੂਜਾ ਕਰਨ ਦੀ ਇਜਾਜ਼ਤ ਮੰਗੀ ਸੀ ਇੱਕ ਪਟੀਸ਼ਨ ਦੇ ਰਾਹੀਂ, ਤੇ ਅਦਾਲਤ ਨੇ ਮੰਗ ਵੀ ਖਾਰਜ ਕਰਤੀ, ਇਹ ਮਾਮਲਾ ਕੀ ਹੈ ਜੀ?
ਦੇਖੋ ਦਿੱਲੀ ਦੀ ਅਦਾਲਤ ਵਿਚ ਇਹ ਮਾਮਲਾ ਗਿਆ ਸੀਗਾ, ਉਥੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਲਈ ਪਟੀਸ਼ਨ ਪਾਈ ਗਈ ਸੀ ਕਿ ਕੁਤਬ ਮੀਨਾਰ ਦੇ ਵਿਚ ਪੂਜਾ ਸ਼ੁਰੂ ਕਰਵਾਈ ਜਾਵੇ। ਅਦਾਲਤ ਨੇ ਇਹ ਮਾਮਲਾ ਜਿਹੜੀ ਪਟੀਸ਼ਨ ਸੀਗੀ ਉਹ ਖਾਰਜ ਕਰ ਦਿੱਤੀ। ਅਦਾਲਤ ਨੇ ਇਹ ਫੈਸਲਾ ਸਹੀ ਲਿਆ, ਉਹਦਾ ਕਾਰਨ ਕੀ ਹੈ? ਅਦਾਲਤਾਂ ਸਮਝਦਾਰ ਨੇ, ਕੁਛ ਕੁ ਅਦਾਲਤਾਂ ਸਮਝਦਾਰੀ ਤਰੀਕੇ ਨਾਲ ਅਜੇ ਚੱਲਦੀਆਂ ਨੇ, ਕੁਛ ਕੁ ਲੋਕ ਅਜਿਹੇ ਹੈ ਅਜੇ ਮੌਜੂਦ ਨੇ, ਭਾਵੇਂ ਉਹ ਜੱਜ ਹੋਣ ਚਾਹੇ ਆਮ ਲੋਕ ਹੋਣ, ਇਹ ਸੋਚਦੇ ਕਿ ਦੇਸ਼ ਦਾ ਵਿਕਾਸ, ਲੋਕਤੰਤਰ ਕਾਇਮ ਰਹੇ, ਧਰਮ ਨਿਰਪੱਖਤਾ ਬਣੀ ਰਹੇ। ਯਾਦ ਹੋਣਾ 1992 ਵਿਚ ਜਦੋਂ ਉਹ ਮਸਜਿਦ ਵਾਲਾ ਕਾਂਡ ਕੇਸ ਕਾਰਵਾਈ ਹੁੰਦੀ ਹੈ, ਉਸ ਵੇਲੇ ਕਿਸ ਤਰ੍ਹਾਂ ਢਾਇਆ ਗਿਆ, ਕਿੰਨੇ ਲੋਕ ਸੀਗੇ ਜਿਨ੍ਹਾਂ ਦੀ ਮੌਤ ਹੋਈ ਹੈ, ਇਹ ਵੀ ਦੇਖਿਆ ਗਿਆ ਸੀਗਾ ਕਿ ਉਸ ਵੇਲੇ ਜਦੋਂ ਮਸਜਿਦ ਨੂੰ ਢਾ ਦਿੱਤਾ ਗਿਆ ਤੇ ਕਿੱਦਾਂ ਕਿੱਦਾਂ ਲੋਕਾਂ ਨੇ ਨੱਚਿਆ, ਕਿੱਦਾਂ ਕਿੱਦਾਂ ਦੇ ਨਾਰੇ ਲਗਾਏ ਸੀ। ਅਦਾਲਤਾਂ ਨੀ ਚਾਹੁੰਦੀਆਂ ਕਿ ਉਹ ਸਮਾਂ ਦੁਹਰਾਇਆ ਜਾਵੇ, ਅਦਾਲਤਾਂ ਨੀ ਚਾਹੁੰਦੀਆਂ ਕਿ ਆਉਣ ਵਾਲੇ ਸਮੇਂ ਵਿਚ ਮਾਹੌਲ ਦੇਸ਼ ਦਾ ਇਸ ਤਰ੍ਹਾਂ ਖਰਾਬ ਕੀਤਾ ਜਾਵੇ। ਹਾਲਾਂਕਿ ਵੱਖ ਵੱਖ ਇਤਿਹਾਸ ਜਿਹੜੇ ਜੁੜੇ ਹੋਏ ਨੇ ਵੱਖ ਵੱਖ ਸਮੇਂ ਦੇ, ਹੁਣ ਉਸ ਇਤਿਹਾਸ ਨੂੰ ਅਦਾਲਤ ਖਤਮ ਨੀ ਕਰਨਾ ਚਾਹੁੰਦੀ, ਦਰਅਸਲ ਇੱਥੇ ਸਭ ਤੋਂ ਵੱਡੀ ਗੱਲ ਹੈ। ਹੁਣ ਜਿਹੜਾ ਇਹ ਫੈਸਲਾ ਲਿਆ ਗਿਆ, ਦੇਸ਼ ਦੇ ਮਾਹੌਲ ਖਰਾਬ ਹੋ ਸਕਦਾ, ਕਿਉਂਕਿ ਦੇਖੋ ਅਜੇ 4 ਕੁ ਦਿਨ ਪਹਿਲਾਂ ਹੀ ਯੂਪੀ ਵਿਚ ਇੱਕ ਥਾਂ ਤੇ ਪ੍ਰਧਾਨ ਮੰਤਰੀ ਵਾਰਾਨਸੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਦੌਰਾ ਕਰਨਾ ਸੀਗਾ, ਉਸ ਤੋਂ ਪਹਿਲਾਂ ਮਸਜਿਦ ਦੇ ਰੰਗ ਬਦਲਾ ਦਿੱਤਾ ਗਿਆ। ਕਾਰਨ ਕੀ ਸੀਗਾ? ਇਹਦਾ ਮਤਲਬ ਹੈ ਇੱਕ ਜਿਹੜੀ ਕੰਮ ਕੀਤਾ ਜਾ ਰਿਹਾ ਵਿਚਾਰਧਾਰਾ ਦੇ ਤਹਿਤ ਉਹ ਕਰਨਾ ਚਾਹੁੰਦੇ ਆ, ਪਰ ਇਹ ਸਾਰਾ ਕੁਛ ਗਲਤ ਹੋ ਰਿਹਾ। ਇਹਦਾ ਵਿਰੋਧ ਹੋਣਾ ਸੀ ਪਰ ਮੌਕਾ ਸਾਂਭ ਲਿਆ, ਕਿਉਂਕਿ ਰਾਤੋਂ ਰਾਤ ਪਤਾ ਲੱਗ ਗਿਆ। ਇਸੇ ਤਰ੍ਹਾਂ ਹੀ ਹੁਣ ਸਿਰਫ ਪੰਜਾਬ ਦੇ ਵਿਚ, ਯੂਪੀ ਵਿਚ ਨੀ, ਯੂਪੀ ਤੋਂ ਬਾਅਦ ਹੋਰ ਵੀ ਕਈ ਥਾਵਾਂ ਤੇ ਯੂਨੀਅਨ ਟੈਰੀਟਰੀ ਵਿਚ ਵੀ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ, ਪਰ ਉਹ ਵੱਖਰੀ ਗੱਲ ਹੈ, ਅਜੇ ਤੱਕ ਦਾ ਲੱਗਦਾ ਨੀ ਪਿਆ। ਜਿੱਥੇ ਜਿੱਥੇ ਲੱਗਦਾ ਉੱਥੇ ਉੱਥੇ ਉਹਨਾਂ ਨੇ ਕਈਆਂ ਜਗ੍ਹਾ ਦੇ ਨਾਂ ਬਦਲ ਦਿੱਤੇ ਆ। ਰੇਲਵੇ ਸਟੇਸ਼ਨਾਂ ਤੋਂ ਗੱਲ ਸ਼ੁਰੂ ਕੀਤੀ ਸੀਗੀ ਕਿ ਭਾਈ ਇਹ ਮੁਸਲਿਮ ਧਰਮ ਨਾਲ ਜੁੜਦੇ ਆ, ਸਮਾਜ ਨਾਲ ਜੁੜਦੇ, ਇਹਨੂੰ ਬਦਲ ਦੋ, ਆਹ ਕਰ ਦੋ, ਪੁਰਾਣੇ ਸਮੇਂ ਆਹ ਹੋਇਆ ਸੀਗਾ। ਦੇਖੋ ਇਹ ਪੁਰਾਣੀਆਂ ਗੱਲਾਂ, ਮੌਜੂਦਾ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗੱਲ ਵਧੀਆ ਹੋਣਾ ਹੈ। ਮੈਨੂੰ ਲੱਗਦਾ ਅਦਾਲਤ ਉਹ ਸਾਰੀਆਂ ਗਲਤੀਆਂ ਦੁਹਰਾਉਣਾ ਨਹੀਂ ਚਾਹੁੰਦੀ, ਉਹ ਜੋ ਬਾਬਰੀ ਮਸਜਿਦ ਵੇਲੇ ਹੋਇਆ ਸੀਗਾ, ਉਸ ਤੋਂ ਬਾਅਦ ਉਹ ਬਾਬਰੀ ਮਸਜਿਦ ਦਾ ਕੇਸ ਇੰਨਾ ਚਿਰ ਚੱਲ ਕੇ ਬਾਅਦ ਦੇ ਵਿਚ ਪਾਰਲੀਮੈਂਟ ਵਿਚ ਪਹੁੰਚਣ ਲਈ ਕਿਸ ਤਰ੍ਹਾਂ ਕੀ ਕੀਤਾ ਗਿਆ, ਇਹ ਸਾਰਿਆਂ ਨੂੰ ਪਤਾ ਹੈ। ਪਰ ਕੁਛ ਕੁ ਜੱਜ ਮੈਂ ਕਹਿੰਦਾ ਵਧੀਆ ਫੈਸਲੇ ਦਿੰਦੇ ਆ, ਦੇਸ਼ ਦਾ ਮਾਹੌਲ ਨਾ ਖਰਾਬ ਹੋਵੇ, ਇਸੇ ਕਰਕੇ ਇਹ ਫੈਸਲਾ ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿੱਤੀ ਹੈ। ਨਾਲ ਇਹ ਵੀ ਕਹਿ ਦਿੱਤਾ ਕਿ ਦੇਖਿਆ ਜਾਵੇ, ਚੰਗੀ ਝਾੜ ਪਾਈ ਹੈ, ਥੋੜੀ ਨੀ ਕਿ ਚੰਗੀ ਝਾੜ ਪਾਈ, ਤੁਸੀਂ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਨੂੰ ਲੱਗਦਾ ਸਹੀ ਫੈਸਲਾ ਅਦਾਲਤ ਦਾ।
ਨਰਿੰਦਰ ਸਿੰਘ ਤੋਮਰ ਹੋਰਾਂ ਦੇ ਬਿਜਲੀ ਬੁਜਲੀ ਵੀ ਲਵਾ ਦੇਣ ਜੀ ਆਉਂਦੇ ਜਾਂਦੇ ਬੰਦੇ, ਉਹ ਹੁਣ ਅਗਲੀ ਗੱਲ ਵੀ ਕਹੀ ਜਾਂਦੇ ਆ, ਕਿਉਂਕਿ ਰੌਲਾ ਇਹ ਹੈ ਕਿ ਜਿਹੜੀਆਂ ਗੱਲਾਂ ਉਹਨਾਂ ਨੇ ਕਹਿ ਲਈਆਂ ਵਾਪਸ ਉਹਨਾਂ ਤੋਂ ਹੋਣਾ ਔਖਾ ਲੱਗਦਾ। ਅੱਜ ਦਾ ਬਿਆਨ ਹੈ ਕਿ ਜੀ ਕਿਸੇ ਵੀ ਕਿਸਾਨ ਦੀ ਮੌਤ ਪੁਲਿਸ ਕਾਰਨ ਨਹੀਂ ਹੋਈ, ਪੁਲਿਸ ਦੀ ਕਾਰਵਾਈ ਕਰਕੇ ਨਹੀਂ ਹੋਈ। ਪਹਿਲਾਂ ਤਾਂ ਉਹ ਕਿਸੇ ਵੀ ਕਿਸਾਨ ਦੀ ਉਵੇਂ ਮੌਤ ਨਹੀਂ ਮੰਨਦੇ ਸੀ ਉਸ ਪ੍ਰੋਟੈਸਟ ਦੇ ਵਿਚ, ਹੁਣ ਇਸ ਗੱਲ ਦੇ ਉੱਤੇ ਆ ਗਏ ਆ। ਇਹ ਤਾਂ ਮੰਨਦੇ ਆ ਕਿ ਸ਼ਾਇਦ ਇੱਕ ਦੋ ਘਟਨਾਵਾਂ ਬੇਸ਼ੱਕ ਹੋਈਆਂ ਹੋਣ, ਬਹੁਤੇ ਇਹੋ ਜਿਹੇ ਅੰਕੜੇ ਤਾਂ ਨਹੀਂ ਹੈ, ਪਰ ਮੈਨੂੰ ਲੱਗਦਾ ਕਿ ਹੁਣ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ।
ਸੁਖਨੈਬ ਜੀ, ਜਦੋਂ ਗੱਲਬਾਤ ਹੋ ਗਈ ਹੈ, ਜਦੋਂ ਸਰਕਾਰੀ ਚਿੱਠੀ ਸਰਕਾਰੀ ਵਿਭਾਗ ਚੋਂ ਨਿਕਲ ਕੇ ਕਿਸਾਨਾਂ ਨੂੰ ਆਪ ਭੇਜੀ ਗਈ ਹੈ, ਸ਼ਰਤਾਂ ਮੰਨੀਆਂ ਗਈਆਂ, ਤਾਂ ਫਿਰ ਇਹ ਗੱਲਾਂ ਕਰਨ ਦਾ ਮਤਲਬ ਕੀ ਰਹਿ ਜਾਂਦਾ? ਜਿੱਥੇ ਇਹ ਗੱਲ ਮੰਨਣੀ ਹੈ, ਪਾਰਲੀਮੈਂਟ ਦੇ ਵਿਚ ਇਸ ਗੱਲ ਤੇ ਜ਼ਿਕਰ ਤੇ ਫਿਕਰ ਕਿਉਂ ਨਹੀਂ ਕੀਤਾ ਗਿਆ? ਪਾਰਲੀਮੈਂਟ ਵਿਚ ਜਦੋਂ ਗੱਲ ਚੱਲਦੀ ਹੈ ਤੇ ਉੱਥੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਭਾਈ ਸਾਡੇ ਕੋਲ ਤਾਂ ਅੰਕੜਾ ਹੀ ਨਹੀਂ ਕਿੰਨੇ ਕਿਸਾਨ ਮਰੇ ਹੈ, ਸਾਡੇ ਕੋਲ ਤਾਂ ਕੋਈ ਜਾਣਕਾਰੀ ਹੈ ਨੀਗੀ। ਆਪਾਂ ਉਸ ਵੇਲੇ ਵੀ ਜ਼ਿਕਰ ਕਰਦੇ ਸੀਗੇ, ਹੋਰ ਵੀ ਕਈ ਜ਼ਿਕਰ ਕਰਦੇ ਸੀ ਮੀਡੀਆ ਦਾਰੇ, ਭਾਈ ਤੁਸੀਂ ਕਿਸਾਨਾਂ ਕੋਲ ਚੱਲ ਜਾਓ, ਉਹਨਾਂ ਦੇ ਕੋਲ ਸਾਰੇ ਅੰਕੜੇ ਹੈਗੇ ਆ। ਅਗਲੇ ਨੇ ਕੱਲੇ ਕੱਲੇ ਸੂਬੇ ਦੇ ਹਿਸਾਬ ਦੇ ਨਾਲ ਵੀ ਰੱਖਿਆ, ਪਰ ਕਿਸੇ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਨੀ। ਚਲੋ ਉਹ ਵੱਖਰਾ ਹੁਣ ਵਿਸ਼ਾ ਹੋ ਗਿਆ, ਪਰ ਇਸ ਵੇਲੇ ਜਦੋਂ ਸਾਰਾ ਸਮਝੌਤਾ ਹੋ ਗਿਆ ਤੇ ਕੇਂਦਰੀ ਖੇਤੀਬਾੜੀ ਮੰਤਰੀ ਉੱਠ ਕੇ ਇਸ ਤਰ੍ਹਾਂ ਦਾ ਬਿਆਨ ਦਿੰਦੇ ਹੈ, ਭਾਈ ਤੁਸੀਂ ਜਿਹੜੇ ਕਾਨੂੰਨ ਸੀਗੇ, ਵਿਵਾਦਿਤ ਕਾਨੂੰਨ ਸੀਗੇ ਜਿਨ੍ਹਾਂ ਨੂੰ ਕਾਲੇ ਕਾਨੂੰਨ ਕਿਹਾ ਜਾਂਦਾ ਸੀ, ਉਹ ਤੁਸੀਂ ਆਪ ਹੀ ਵਾਪਸ ਲੈ ਲਏ ਹੈ। ਪਰ ਹੁਣ ਇਹ ਵੱਖਰੀ ਤਰ੍ਹਾਂ ਦੀ ਚਰਚਾ ਛੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਕਿਸਾਨ ਦੀ ਪੁਲਿਸ ਕਾਰਵਾਈ ਦੇ ਦੌਰਾਨ ਮੌਤ ਨਹੀਂ ਹੋਈ, ਕਿਸੇ ਵੀ ਕਿਸਾਨ ਦੀ ਮੌਤ ਨਹੀਂ ਹੋਈ ਦਾ ਮਤਲਬ ਕੀ ਹੈ? ਕੁਛ ਕੀ ਤਾਂ ਹੋਈ ਹੋਣੀ ਹੈ, ਇਹਦਾ ਮਤਲਬ ਉਹ ਅੰਦੋਲਨ ਲਾ ਕੇ ਕਹੀ ਹੋਣੀ ਹੈ। ਹੁਣ ਬਾਕੀ ਸਾਰਾ ਕੁਛ ਮੰਨ ਲਿਆ, ਗਲਤੀਆਂ ਮੰਨ ਲਈਆਂ, ਮਾਫੀਆਂ ਮੰਗ ਲਈਆਂ, ਤਾਂ ਇਸ ਵੇਲੇ ਤੁਸੀਂ ਇਹ ਜਾਣ ਕੇ ਚਿੰਜੜੀਆਂ ਛੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੱਲ ਨੂੰ ਖੁਸ਼ੀ ਖੁਸ਼ੀ ਨਾਲ ਅਗਲੇ ਘਰ ਨੂੰ ਆਉਣਾ ਤੇ, ਪਰ ਆ ਇਸ ਤਰ੍ਹਾਂ ਦੀ ਬਿਆਨਬਾਜ਼ੀ ਲੱਗਦਾ ਇਹ ਜਾਣ ਬੁੱਝ ਕੇ ਛੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਉਹ ਬੀਬੀ ਦੀ ਤਰ੍ਹਾਂ ਹੀ ਹੈ ਜਿਹੜੀ ਪੰਜਾਬ ਦੇ ਵਿੱਚ ਆਉਂਦੀ ਹੈ, ਘੇਰ ਲਾਂਦੀ ਹੈ, ਬਾਅਦ ਚ ਕਹਿੰਦੀ ਮੈਂ ਮਾਫੀ ਮੰਗਦੀ ਹਾਂ ਤੇ ਬਾਅਦ ਚ ਜਾ ਕੇ ਮੁੱਕਰ ਜਾਂਦੀ, ਮਰਿਆ ਕਿਤੇ ਮੁੱਕਰਿਆ ਕਿ ਇੱਕ ਬਰਾਬਰ ਹੁੰਦਾ, ਸਿਆਣੀ ਕਹਿੰਦੀ ਹੈ। ਇਹ ਉਸੇ ਤਰ੍ਹਾਂ ਦਾ ਹੋ ਰਿਹਾ। ਮੈਂ ਹਮੇਸ਼ਾ ਹੀ ਜਿਉਂਦੀਆਂ ਗਤੀਵਿਧੀਆਂ ਇਹ ਚੱਲਦੀਆਂ ਪਈਆਂ ਕਿਸਾਨ ਅੰਦੋਲਨ ਦੀਆਂ, ਕਹਿੰਦਾ ਕਿ ਦੋ ਚਾਰ ਬੰਦੇ ਸਰਕਾਰ ਨੇ ਸਿਰਫ ਰੱਖੇ ਆ ਅੱਗੇ ਬਿਆਨ ਬਿਉਨ ਦੇਣ ਲਈ, ਤੇ ਪੱਲੇ ਉਹਨਾਂ ਦੇ ਕੱਖ ਨੀ ਗਾ। ਇਹਨਾਂ ਦੇ ਵਿੱਚੋਂ ਕੁਛ ਸਿਆਸਤਦਾਨ ਹੁਣ ਵੀ ਹੈ ਜਿਹੜੇ ਕੱਲੇ ਬਿਆਨ ਦੇਣ ਨੂੰ ਰੱਖੇ ਆ, ਨਾ ਬਹੁਤਾ ਕੋਈ ਮਤਲਬ ਬਣਦਾ, ਮੁਆਵਜ਼ਾ ਦੇਣਾ ਕਿ ਨਹੀਂ ਇਸ ਗੱਲ ਦਾ ਐਲਾਨ ਕੀਤਾ ਜਾਵੇ
ਜੀ। ਤੇ ਜੀ, ਚਾਰ ਦਿਨਾਂ ਦੇ ਬਾਅਦ ਦੁਬਾਰਾ ਫਿਰ ਡੇਰਾ ਸਰਸਾ ਦੇ ਵਿੱਚ SIT ਪਹੁੰਚੀ, ਅੱਜ ਕੁਛ ਲੱਗਿਆ ਹੱਥ?
ਹੱਥ ਕੀ ਲੱਗਣਾ ਸੁਨੈਬ ਜੀ, ਖਾਲੀ ਹੱਥ ਵਾਪਸ ਆ ਗਏ ਹੈ। ਮੈਨੂੰ ਲੱਗਦਾ ਕਾਰਵਾਈ ਦੇਖੋ ਉਹਨਾਂ ਨੇ ਕਰਨੀ ਕੀ ਹੈ। ਇੱਕ ਜਿਹੜੀ ਰਾਹਤ ਦੇ ਦਿੱਤੀ ਗਈ ਹੈ TRNAN ਨੂੰ 16 ਦਸੰਬਰ ਤੱਕ ਕੋਈ ਵੀ ਕਾਰਵਾਈ ਨਹੀਂ ਕਰਨੀ। ਉਹ ਤੋਂ ਵੱਡੀ ਗੱਲ ਦੇਖੋ, ਹਾਈਕੋਰਟ ਨੇ ਇੱਥੋਂ ਤੱਕ ਵੀ ਕਹਿਤਾ ਸੀ ਭਾਈ ਜੇਕਰ ਪੁੱਛ ਪੜਤਾਲ ਕਰਨੀ ਹੈ ਤੇ ਘਰ ਜਾ ਕੇ ਕਰ ਲਓ। ਇਹ ਕੇਸ ਹੁਣ ਘੁੰਮਦਾ ਘੁੰਮਦਾ ਹੋਰ ਹੀ ਪਾਸੇ ਜਾ ਰਿਹਾ, ਹਾਲਾਂਕਿ SIT ਆਪਣੇ ਤਰੀਕੇ ਨਾਲ ਕੰਮ ਕਰਦੀ ਪਈ ਹੈ। ਅੱਜ ਵੀ ਅਚਾਨਕ ਛਾਪਾ ਮਾਰਿਆ, ਪਿਛਲੇ 4 ਦਿਨਾਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਸੀ, ਮਿਲਦਾ ਕੁਛ ਨਹੀਂ ਪਿਆ ਸੀ। ਅੱਜ ਤੱਕ ਪੂਰੀ ਡਿਟੇਲ ਨਹੀਂ ਆਈ ਕਿ ਉੱਥੇ ਕੀ ਮਿਲਿਆ ਕੀ ਨਹੀਂ ਮਿਲਿਆ, ਗੱਲਬਾਤ ਤਾਂ ਕਿਸੇ ਨਾਲ ਨਹੀਂ ਹੋਈ ਹੋਣੀ, ਪਰ ਹੋ ਸਕਦਾ ਉੱਥੋਂ ਕੁਛ ਰਿਕਾਰਡ ਜ਼ਰੂਰ ਇਕੱਠਾ ਕੀਤਾ ਗਿਆ ਹੋਵੇ। ਪਹਿਲਾਂ ਰਿਕਾਰਡ ਇਕੱਠਾ ਕਰਨਾ ਸੀ ਤਾਂ ਰਿਕਾਰਡ ਇਕੱਠੇ ਕਰਨ ਦਾ ਪਿਛਲੇ 7 ਸਾਲਾਂ ਤੋਂ ਕਰਦੇ ਪਏ, ਫਾਈਲਾਂ ਇਕੱਠੀਆਂ ਹੋਈਆਂ ਪਈਆਂ, ਪਰ ਰਿਕਾਰਡ ਇਕੱਲੇ ਕੰਮ ਆਉਣ ਵਾਲਾ ਹੈ ਨੀ। ਪਰ ਸੁਨੈਬ ਜੀ, ਮੈਂ ਨਾਲ ਨਾਲ ਮੈਨੂੰ ਇੱਕ ਖਬਰ ਹੋਰ ਸੀਗੀ, ਮੈਂ ਕਿਹਾ ਚਲੋ ਉੱਤੇ ਵੀ ਜ਼ਿਕਰ ਕਰ ਲੈਂਦੇ ਹਾਂ। ਮੈਕਸੀਕੋ ਵਿਚ ਇੱਕ ਬੜਾ ਦਰਦਨਾਕ ਹਾਦਸਾ ਵਾਪਰਿਆ, ਚਲੋ 53 ਲੋਕਾਂ ਦੀ ਉਸ ਹਾਦਸੇ ਵਿਚ ਮੌਤ ਹੋਈ। ਹੋਇਆ ਕੀ ਹੈ ਕਿ ਬਹੁਤ ਸਾਰੇ ਲੋਕ 2 ਨੰਬਰ ਦੇ ਕੰਮਾਂ ਵਿਚ ਵਿਦੇਸ਼ ਜਾਣਾ ਚਾਹੁੰਦੇ, ਪੰਜਾਬ ਚੋਂ ਵੀ ਡੌਂਕੀਆਂ ਲਾਲਾ ਜਾਂਦੇ ਆ, ਹੋਰਾਂ ਥਾਵਾਂ ਤੋਂ ਵੀ ਜਾਂਦੇ ਆ, ਮੈਕਸੀਕੋ ਵਾਲੀ ਕੰਧ ਪਾਰ ਕਰਕੇ ਵੀ ਅਮਰੀਕਾ ਨੂੰ ਬਹੁਤ ਸਾਰੇ ਲੋਕ ਜਾਣਾ ਚਾਹੁੰਦੇ ਆ। ਇਹ ਉਸੇ ਬਾਹਰ ਜਾਣ ਦੇ ਚੱਕਰ ਵਿਚ 2 ਨੰਬਰ ਕਰਕੇ ਟਰਾਲਾ ਭਰਿਆ ਸੀਗਾ। ਉਹ ਟਰਾਲੇ ਦਾ ਵਿਚ ਵਜ਼ਨ ਜ਼ਿਆਦਾ ਹੋਣ ਕਰਕੇ, ਕਿਉਂਕਿ ਜਿਹੜੇ ਉੱਥੇ ਦੇ ਪੁਲਿਸ ਅਧਿਕਾਰੀ ਹੈ ਉਹ ਕਹਿੰਦੇ ਟਰਾਲੇ ਵਿਚ ਵਜ਼ਨ ਜ਼ਿਆਦਾ ਹੋਣ ਕਰਕੇ ਖਾ ਗਿਆ ਤੇ ਉਹ ਉਲਟ ਗਿਆ ਪੁਲ ਦੇ ਉੱਪਰ। 53 ਲੋਕਾਂ ਦੀ ਮੌਤ ਹੋ ਗਈ ਹੈ ਉਸੇ ਵੇਲੇ, 60 ਤੋਂ ਵੱਧ ਲੋਕ ਜ਼ਖਮੀ ਹੈ। ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨਾ ਕੁ ਭਰਿਆ ਹੋਣਾ, ਪਰ ਇਸ ਮਾਮਲੇ ਤੇ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਹਾਂ, ਇੰਨਾ ਜ਼ਰੂਰ ਹੈ, ਅੱਜ ਤੋਂ 1 ਹਫ਼ਤਾ ਪਹਿਲਾਂ ਉੱਥੋਂ ਦੀ ਪੁਲਿਸ ਨੇ ਇਹ ਸਖ਼ਤ ਥੋੜੀ ਸਖ਼ਤੀਆਂ ਕੀਤੀਆਂ ਸੀਗੀਆਂ ਕਿ ਭਾਈ 2 ਨੰਬਰ ਦੇ ਵਿਚ ਜਿਹੜਾ ਅਮਰੀਕਾ ਜਾਣਾ ਚਾਹੁੰਦੇ ਆ, ਜੇਕਰ ਫੜ ਹੋ ਗਏ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ। ਪਰ ਇਹ ਹਾਦਸਾ ਆਪਣੇ ਆਪ ਦੇ ਵਿਚ ਬਹੁਤ ਵੱਡਾ ਹੈ, ਇਹ ਦੇਖੋ ਲੋਕ ਬਾਹਰ ਜਾਣਾ ਚਾਹੁੰਦੇ ਸੀ ਕਿ ਤੁਸੀਂ ਇੱਕ ਨੰਬਰ ਤੇ ਜੇਕਰ ਜਾਣਾ ਜਾਓ ਜੀ ਸੱਦ ਕੇ ਜਾਓ, ਹਰ ਬੰਦਾ ਚਾਰ ਸਿਲੰਡਰ ਇਕੱਠੇ ਕਰਨ ਨੂੰ ਫਿਰਦਾ, ਪਰ ਇਸ ਤਰ੍ਹਾਂ ਜਾ ਕੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਕੀ ਫਾਇਦਾ? 35-35 ਲੱਖ ਰੁਪਏ ਡੋਂਕੀਆਂ ਲਗਾ ਕੇ ਜਦੋਂ ਕੁਛ ਪਹੁੰਚ ਜਾਂਦੇ ਆ, ਕੁਛ ਪਹੁੰਚਦੇ ਨੀ, ਕੋਈ ਸਾਥੀ ਸੰਗੀ ਨਾਲ ਹੁੰਦੇ ਆ, ਬਾਅਦ ਵਿੱਚ ਪਤਾ ਨੀ ਹੁੰਦਾ, ਪੱਤੇ ਕਾਖਾ ਉੱਥੇ ਪਹੁੰਚਦੇ, ਬਹੁਤ ਹਾਲਾਤ ਖਰਾਬ ਹੋ ਗਏ ਆ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਉਹ ਮਨ ਤੇ ਰੂਪ ਦੋਹੀ ਝੰਜੋੜ ਦਿੰਦੀਆਂ।
ਬਿਲਕੁਲ, ਬਹੁਤ ਮਿਹਰਬਾਨੀ ਨਵਜੀਤ ਜੀ। ਨਵਜੀਤ ਜੀ, ਤੇ ਅਸੀਂ ਬ੍ਰੇਕ ਤੋਂ ਬਾਅਦ ਜੁੜਦੇ ਹਾਂ, ਸਰੋਤਿਆਂ ਦੀਆਂ ਕਾਲਾਂ ਵੀ ਲੈਂਦੇ ਹਾਂ। ਸਜਣੋ, ਕੋਈ ਸਵਾਲ ਹੋਵੇ, ਵਿਚਾਰ ਹੋਵੇ, ਬ੍ਰੇਕ ਤੋਂ ਬਾਅਦ ਤੁਸੀਂ ਸਾਂਝਾ ਕਰ ਸਕੋਗੇ ਨਵਜੀਤ ਸਿੰਘ ਹੋਰਾਂ ਤੋਂ। ਤੁਰੰਤ ਬਾਅਦ ਦੇ ਵਿੱਚ ਡਾਕਟਰ ਵਿਕਾਸ ਗੁਪਤਾ ਆਪਣੇ ਨਾਲ ਸ਼ਾਮਲ ਹੋਣਗੇ ਸੰਗ੍ਰਹਿਣੀ ਦੇ ਉੱਤੇ, ਉਨ੍ਹਾਂ ਦੇ ਨਾਲ ਆਪਾਂ ਗੱਲ ਕਰਾਂਗੇ। ਹਾਜ਼ਰ ਹੁੰਦੇ ਆ ਜੀ ਖੁਸ਼ੀ ਪਲਾਂ ਦੇ ਵਿੱਚ ਇਸੇ ਪਲੇਟਫਾਰਮ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। 3G ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ ਕੁਇਕ ਟਰੱਕ ਲਿਊਬ .com QTL, because we care.
ਰੇਡੀਓ ਚੰਪਰ ਦੇਸੀ ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਵੱਖ ਵੱਖ ਮਹਿਮਾਨ ਸ਼ਖਸੀਅਤਾਂ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਪੇਸ਼ ਕੀਤੇ ਜਾਂਦੇ ਵਿਚਾਰਾਂ ਨਾਲ ਰੇਡੀਓ ਚੰਪਰ ਦੇਸੀ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈ।
ਤੁਸੀਂ ਸੁਣ ਰਹੇ ਹੋ ਰੇਡੀਓ ਚੰਪਰ ਦੇਸੀ।
For advertising inquiry, contact Darshan Basrao at 815-557-4991 or Savan Chivana at 219-670-4579
or email at sales@chanpardesi.com. Tusi sun rahe ho Radio Chan Pardesi.
For advertising inquiry, contact Darshan Basrao at 815-557-4991 or Savan Chivana at 219-670-4579
or email at sales@chanpardesi.com.
ਉਹ ਕਾਲੇ, ਕੀ ਕਰਦਾ ਕੱਲ ਨੂੰ ਬੱਚਿਆਂ ਨੂੰ ਘੁਮਾ ਲਈਏ?
ਬਈ ਉਹੀ ਟਰੱਕ ਦੀ ਰਿਪੇਅਰ, ਜਿੰਨੇ ਕਮਾਉਣੇ ਆ ਓਨੇ ਹੀ ਲੱਗ ਜਾਂਦੇ ਆ।
ਉਹ ਬਾਹਲੇ ਚੱਕਰਾਂ ਚ ਪਿਆ ਫਿਰਦਾ, ਤੂੰ ਪਿਛਲੇ ਹਫਤੇ ਵੀ ਸਰਵਿਸ ਕਰਾਈ ਜਾਂਦਾ ਸੀ।
ਜਿੰਨੇ ਗੇੜੇ ਓਨੀ ਵਾਰ ਰਿਪੇਅਰ, ਮੈਨੂੰ ਤਾਂ ਕੁਛ ਵੀ ਸਮਝ ਨਹੀਂ ਲੱਗਦੀ।
ਮੇਰੀ ਮਨ, ਤੂੰ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਕੋਲ ਜਾ, ਨਾਲੇ ਰੇਟ ਵਾਜਬ ਲਾਉਂਦੇ ਨੇ, ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ, ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨੀ ਪੈਣੀ।
ਫੇਰ ਤਾਂ ਬਈ ਮੈਂ ਹੁਣ ਹੀ ਜਾਣਾ ਤੇ ਮੇਰਾ ਵੀ ਕੱਲ ਦਾ ਪੱਕਾ ਰੱਖ।
ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੋਕ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ
204-459-2000 ਜਾਂ ਫਿਰ ਕਾਲ ਕਰੋ 204-770-0460। 82 ਰੀਨਲ ਡਰਾਈਵ ਵਿਨੀਪੈਗ ਮਿਨੀਟੋਬਾ, ਜੋ ਕਿ ਹੈ ਰੂਟ ਨੰਬਰ 90 ਤੇ ਫਾਰਮਰ ਦੇ ਬਿਲਕੁਲ ਕਾਰਨਰ ਤੇ। ਇੱਥੇ ਟਰੱਕ ਵਾਸ਼ਿੰਗ ਤੇ ਪਾਰਕਿੰਗ ਸਪੋਟ ਵੀ ਅਵੇਲੇਬਲ ਹੈ।
ਰੇਡੀਓ ਚੰਪਰ ਦੇਸੀ ਦਾ ਨਾਮ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ।
ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਜੇ ਬੰਦੇ ਨੇ ਫੈਮਿਲੀ ਫੰਕਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੇ?
ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਗਰੋਸਰੀ ਲੈਣੀ ਹੋਵੇ ਤਾਂ?
ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਜਵੈਲਰੀ ਲੈਣੀ ਹੋਵੇ?
ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਦਿਲ ਕਰੇ ਇੰਡੀਅਨ ਫੂਡ ਖਾਣ ਦਾ?
ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ।
ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਬਿਗ ਬਾਜ਼ਾਰ ਪਲਾਜ਼ਾ 'ਚ ਇੰਨਾ ਕੁਝ ਮਿਲ ਸਕਦਾ।
ਮਿਲੂਗਾ ਜੀ, ਮਿਲੂਗਾ, 100% ਹੀ ਮਿਲੂਗਾ।
ਬਿਗ ਬਾਜ਼ਾਰ ਪਲਾਜ਼ਾ ਕੈਟਰਿੰਗ ਦੀ ਸਰਵਿਸ ਵੀ ਪ੍ਰੋਵਾਈਡ ਕਰਦਾ ਹੈ, ਸੋ ਫੈਮਿਲੀ ਫੰਕਸ਼ਨਸ ਅਤੇ ਕਾਰਪੋਰੇਟ ਇਵੈਂਟਸ ਲਈ ਹਮੇਸ਼ਾ ਯਾਦ ਰੱਖੋ ਬਿਗ ਬਾਜ਼ਾਰ ਪਲਾਜ਼ਾ। ਬਿਗ ਬਾਜ਼ਾਰ ਪਲਾਜ਼ਾ 'ਚ ਬਲੂ ਡਾਇਮੰਡ ਬੈਂਕਟ ਹਾਲ 'ਚ ਕਾਲ ਕਰਨ ਲਈ ਨੰਬਰ ਨੋਟ ਕਰ ਲਓ 317-406-9924, 317-406-9924। ਬਿਗ ਬਾਜ਼ਾਰ ਤੋਂ ਇੰਡੀਅਨ ਗਰੋਸਰੀ, ਸਵੀਟ ਜਾਂ ਕੈਟਰਿੰਗ ਸਰਵਿਸ ਲਈ ਨੰਬਰ ਨੋਟ ਕਰ ਲਓ 317-640-2400, 317-640-2400। ਬਿਗ ਬਾਜ਼ਾਰ ਪਲਾਜ਼ਾ ਦਾ ਪਤਾ ਨੋਟ ਕਰ ਲਓ,
ਨੀਅਰ 465 ਐਮਰਸਨ ਐਕਸਿਟ, 5425 ਈਸਟ ਥੌਮਸਨ ਰੋਡ, ਇੰਡੀਅਨ ਐਪਲਸ, ਇੰਡੀਆਨਾ 46237।
ਬਾਈ ਟਰੱਕ ਚਲਾਉਂਦੇ ਹਨ ਤਾਂ
ਹਾਂਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ। ਨਵਜੀਤ ਜੀ, ਹੁਣ ਕਿਸਾਨ ਅੰਦੋਲਨ ਹੈ ਉਹ ਫਤਿਹ ਮਾਰਚ ਕੱਢਦਾ ਹੋਇਆ ਪੰਜਾਬ ਦੇ ਵਿੱਚ ਦਾਖਲ ਹੋਊਗਾ। ਪਿਛਲੇ ਸਾਲ 26 ਜਨਵਰੀ ਦੀ ਰਾਤ 26 ਜਨਵਰੀ ਦਾ ਦਿਨ ਤੇ 25 ਜਨਵਰੀ ਦੀ ਰਾਤ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ ਜਦੋਂ ਇਸ ਸੰਘਰਸ਼ ਨੂੰ ਦੇਖਦੇ ਹਾਂ। ਇਦੋਂ ਲੇਟ ਅਸੀਂ ਉੱਥੇ ਪਹੁੰਚੇ ਸੀ ਰਾਤ ਨੂੰ, ਜਦੋਂ ਪਤਾ ਲੱਗਿਆ ਸੀ ਕਿ ਇੱਥੇ ਸਟੇਜ ਦੇ ਉੱਤੇ ਕੁਛ ਐਸੇ ਐਲੀਮੈਂਟ ਕਾਬਜ਼ ਹੋ ਗਏ ਆ ਜਿਹੜੇ ਇਸ ਸੰਘਰਸ਼ ਨੂੰ ਲੀਹੋ ਲਾਉਣ ਨੂੰ ਫਿਰਦੇ ਆ। ਆਪਦੇ ਵੱਲੋਂ ਯਤਨ ਕੀਤੇ ਗਏ, ਕਿਸੇ ਹੱਦ ਤੱਕ ਅਸੀਂ ਥੋੜਾ ਬਹੁਤ ਸਥਿਤੀ ਨੂੰ ਸੰਭਾਲਿਆ, ਵੀ ਬਹੁਤੇ ਕਾਮਯਾਬ ਨਹੀਂ ਹੋ ਸਕੇ ਤੇ ਕੱਲ ਨੂੰ ਵੀ ਉਹੀ ਕੁਛ ਹੋਣ ਜਾ ਰਿਹਾ। ਇਹੋ ਜਿਹੇ ਮੌਕੇ ਵੀ ਬਹੁਤ ਸਾਰੇ ਲੋਕ ਸਰਗਰਮ ਹੋ ਸਕਦੇ, ਕਿਉਂਕਿ ਲਾਹਾ ਹਰ ਕੋਈ ਬੰਦਾ ਲੈਣਾ ਚਾਹੁੰਦਾ ਇਹਦੇ ਚੋਂ। ਆਮ ਬੰਦੇ ਆ ਉਹ ਸਿਰਫ ਆਪਦੇ ਸੰਘਰਸ਼ ਦੇ ਵਾਸਤੇ ਉੱਥੇ ਗਏ ਸੀ, ਲੜਾਈ ਦੇ ਵਾਸਤੇ ਗਏ ਸੀ, ਪਰ ਸਿਆਸੀ ਖਾਹਿਸ਼ਾਂ ਦੇ ਲੋਕ ਆ ਜਿਹੜੇ ਉਨ੍ਹਾਂ ਦੇ ਮੁਫਾਦ ਹੀ ਕੁਛ ਹੋਰ ਹੁੰਦੇ ਆ, ਉਹ ਜੋ ਕੁਛ ਸੋਚ ਲੈ ਕੇ ਗਏ ਸੀ ਉਹ ਹੁਣ ਵੀ ਸਰਗਰਮੀ ਦਿਖਾ ਸਕਦੇ।
ਦੇਖੋ ਸਨੈਪ ਜੀ, ਜਦੋਂ ਤੱਕ ਕੱਲਾ ਕੱਲਾ ਟਰੈਕਟਰ ਕੱਲੀ ਕੱਲੀ ਟਰਾਲੀ ਘਰਾਂ ਵਿਚ ਨਹੀਂ ਆਉਂਦੀ ਉਦੋਂ ਤੱਕ ਇਸੇ ਤਰ੍ਹਾਂ ਦਾ ਡਰ ਬਣਿਆ ਰਹਿਣਾ। ਹਾਲਾਂਕਿ ਚੰਗੀ ਗੱਲ ਕੀ ਹੈ ਕਿ ਕਿਸਾਨ ਆਗੂ ਇੱਕ ਦੂਜੇ ਦੇ ਨਾਲ ਅੱਜ ਇਹ ਵੀ ਗੱਲਾਂ ਕਰਦੇ ਦੇਖੇ ਗਏ ਕਿ ਭਾਈ ਆਪਣੇ ਆਪਣੇ ਇਲਾਕੇ ਵਿਚ ਜਾ ਕੇ ਜਦੋਂ ਵੀ ਕਦੀ ਸਮੱਸਿਆ ਹੋਈ, ਜਦੋਂ ਵੀ ਇਕੱਠੇ ਹੋਣ ਦੀ ਜ਼ਰੂਰਤ ਹੋਈ, ਅਸੀਂ ਮੀਟਿੰਗ ਜ਼ਰੂਰ ਕਰਾਂਗੇ। ਹਾਲਾਂਕਿ ਮੈਂ ਇਹ ਵੀ ਦੱਸ ਦੇਣਾ, 15 ਦਸੰਬਰ ਨੂੰ ਇੱਕ ਰਿਵਿਊ ਮੀਟਿੰਗ ਵੀ ਰੱਖੀ ਗਈ ਹੈ। ਉਸ ਰਿਵਿਊ ਮੀਟਿੰਗ ਦੇ ਵਿਚ ਇਹੀ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਰਣਨੀਤੀਆਂ ਨੀਤੀਆਂ ਕੀ ਹੈ, ਸਰਕਾਰਾਂ ਕਿਸ ਤਰ੍ਹਾਂ ਕੰਮ ਕਰ ਰਹੀਆਂ, ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ। ਪਰ ਇਕੱਠ ਜਿਹੜਾ ਬੇਮਿਸਾਲ ਏਕਤਾ, ਇਹ ਇਸੇ ਕਰਕੇ ਹੀ ਹੋਇਆ। ਦੂਸਰੇ ਪਾਸੇ ਡਰ ਜ਼ਰੂਰ ਰਹਿਣਾ ਕਿ ਕੁਛ ਨਾ ਕੁਛ ਏਦਾਂ ਦੀ ਘਟਨਾ ਨੂੰ ਜਾਣ ਬੁੱਝ ਕੇ ਅੰਜਾਮ ਨਾ ਦੇ ਦਿੱਤਾ ਜਾਵੇ। ਪਰ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਐਲਾਨ ਕੀਤਾ, ਉਹ ਕਹਿੰਦੇ ਦਿੱਲੀ ਦੀਆਂ ਸਰਹੱਦਾਂ ਤੋਂ ਜਿਹੜੇ ਕਿਸਾਨ ਜਿੱਤ ਕੇ ਵਾਪਸ ਆਉਣੇ ਆ ਉਹਨਾਂ ਦਾ ਅਸੀਂ ਸਵਾਗਤ ਕਰਾਂਗੇ। ਕਹਿੰਦਾ ਬਹੁਤ ਚੰਗੀ ਗੱਲ ਹੈ। ਪਰ ਦੂਸਰੇ ਪਾਸੇ ਨਾਲ ਹੀ ਤੁਸੀਂ ਗੱਲ ਕੀਤੀ ਸੀ ਕਿ ਕੁਛ ਕੁ ਸਿਆਸਤਦਾਨ ਵੀ ਕਿਤੇ ਇੱਥੋਂ ਕੁਛ ਲੱਭਣ ਦੀ ਕੋਸ਼ਿਸ਼ ਨਾ ਕਰਨ, ਕਿਉਂ ਨੀ ਦਿੱਲੀ ਗਿਆ ਉਦੋਂ ਤੱਕ ਵੀ, ਕਿਉਂ ਨੀ ਕਿਸੇ ਨੇ ਗੱਲ ਕੀਤੀ? ਇਹ ਵੀ ਤਾਂ ਫਿਰ ਸਾਰੀਆਂ ਗੱਲਾਂ ਜੁੜਦੀਆਂ ਪਈਆਂ। ਹੁਣ ਸਵਾਗਤ ਕਰਨਾ ਤੇ ਫਿਰ ਚਲੋ ਕਰ ਲੋ ਸਵਾਗਤ, ਚੰਗੀ ਗੱਲ, ਉਹਨਾਂ ਦਾ ਸਵਾਗਤ ਕਰਨ ਨੂੰ ਕੋਈ ਨਾ ਕੋਈ ਤਾਂ ਚਾਹੀਦਾ, ਅਗਲਿਆਂ ਨੂੰ ਇਹਨਾਂ ਚੀਜ਼ਾਂ ਨਾਲ ਬਹੁਤਾ ਮਤਲਬ ਨਹੀਂ ਗਾ। ਪਰ ਨਾਲ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ, ਯਾਦ ਹੋਣਾ ਜਦੋਂ ਸਰਕਾਰ ਮੀਟਿੰਗ ਕਰ ਰਹੀ ਸੀ ਤਾਂ ਉਸ ਵੇਲੇ ਕੁਛ ਕੁ ਜਥੇਬੰਦੀਆਂ ਰਾਤੋਂ ਰਾਤ ਉੱਠ ਕੇ ਨਿਕਲ ਆਈਆਂ। ਉਹ ਜਥੇਬੰਦੀਆਂ ਕੀ ਕਹਿੰਦੀਆਂ ਸੀ ਜਦੋਂ ਕਿਸਾਨਾਂ ਨੇ ਹੱਕ ਦੀ ਆਵਾਜ਼ ਕੀਤੀ ਸੀ ਕਿ ਭਾਈ ਇਹ ਕਾਨੂੰਨ ਵਧੀਆ? ਕੇਂਦਰੀ ਖੇਤੀਬਾੜੀ ਮੰਤਰੀ ਸਮਝਾਉਂਦੇ ਰਹੇ ਸੀ ਕਿ ਕਾਨੂੰਨ ਬਹੁਤ ਵਧੀਆ, ਕੁਛ ਕੁ ਮੰਨ ਵੀ ਗਏ ਸੀਗੇ ਕਿ ਕਾਨੂੰਨ ਬਹੁਤ ਵਧੀਆ। ਪਰ ਉਹ ਕਿਸਾਨ ਜਥੇਬੰਦੀਆਂ ਕਿਹੜੀਆਂ ਸੀਗੀਆਂ? ਜਿਹੜਾ ਰਜਿਸਟ੍ਰੇਸ਼ਨ ਹੀ ਰਾਤੋਂ ਰਾਤ ਹੋਈ ਸੀਗੀ ਜਾਂ ਇੱਕ ਹਫ਼ਤਾ ਪਹਿਲਾਂ ਹੋਈ ਸੀਗੀ? ਇਹਦਾ ਮਤਲਬ ਉਹ ਚਾਲ ਹੋ ਸਕਦੀ ਹੈ ਅੰਦਰ ਸਿਰਫ ਤਸਵੀਰਾਂ ਲੋਕਾਂ ਦੇ ਵਿੱਚ ਇਹ ਅਸਰ ਜਾਣ ਲਈ ਕਿ ਆ ਦੇਖੋ ਭਾਈ ਕਿ ਆ ਕਿਸਾਨ ਤਾਂ ਕਹਿੰਦੇ ਆ ਕਿ ਸਾਨੂੰ ਕੋਈ ਸਮੱਸਿਆ ਹੀ ਹੈ ਨੀਗੀ, ਪਰ ਉਹ ਕਿਹੜੇ ਸੂਬਿਆਂ ਦੇ ਸੀਗੇ ਕਿਸੇ ਨੇ ਦੱਸਿਆ ਅੱਜ ਤੱਕ? ਅੱਜ ਜਦੋਂ ਸਾਰਾ ਕੁਛ ਖਤਮ ਹੋ ਗਿਆ, ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਸਾਰੀਆਂ ਮੰਗਾਂ ਮੋਰਚੇ ਦੀਆਂ ਸਰਕਾਰ ਨੇ ਮੰਨ ਲਈਆਂ, ਤਾਂ ਉਸ ਵੇਲੇ ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕੁਛ ਕਿਸਾਨ ਜੀ ਫਿਰ ਭੁੱਖ ਹੜਤਾਲ ਤੇ ਬਹਿ ਗਏ ਆ। ਉਹ ਤਾਂ ਜੀ ਆਪਣੀ ਕਹਿੰਦੇ MSP ਦੀ ਜੋ ਤਾਂ ਗਰੰਟੀ ਸਾਨੂੰ ਮਿਲਦੀ ਨਹੀਂ ਸੀ, ਉੱਠਣਾ ਹੀ ਨਹੀਂ। ਅਜੇ ਤੱਕ ਸਨੈਪ ਜੀ ਏਦਾਂ ਦਾ ਕੁਛ ਵੀ ਬਹੁਤਾ ਨਹੀਂ ਗਾ। ਹਾਂ, ਇੱਕ ਅੱਧੀ ਜਥੇਬੰਦੀ ਜਿਹੜੀ ਹੋਏਗੀ ਉਹ ਕਿੱਥੋਂ ਨਿਕਲ ਕੇ ਸਾਹਮਣੇ ਆਈ ਹੈ ਉਹ ਅਜੇ ਤੱਕ ਪਤਾ ਨਹੀਂ ਲੱਗਾ। ਪਰ ਜੇਕਰ ਫਿਰ ਵੀ ਹੈ ਇਸ ਤਰ੍ਹਾਂ ਦਾ ਕੁਛ, ਤਾਂ ਜਿਹੜੇ ਕਿਸਾਨ ਉੱਥੇ ਅਜੇ ਵੀ ਦਿੱਲੀ ਬੈਠੇ ਆ ਉਹਨਾਂ ਨੇ ਵੈਸੇ ਤਾਂ ਉਹਨਾਂ ਦੀ ਨਜ਼ਰ ਵਿੱਚ ਸਾਰਾ ਕੁਛ ਹੋਣਾ ਹੀ ਹੈ, ਪਰ ਇਤਰਾਜ਼ ਜਿਹੜੀ ਨਵੀਂ ਜਥੇਬੰਦੀ ਬੈਠੀ ਹੈ ਉਹਨਾਂ ਦੇ ਕਿਹੜੇ ਆ? ਕਿਉਂਕਿ ਕਹਿੰਦੇ ਆ ਜੀ ਉਹ ਦੋਸ਼ ਬਹੁਤ ਗੰਭੀਰ ਲਾ ਰਹੇ ਆ। ਹਾਲਾਂਕਿ ਮੈਂ ਫਿਰ ਕਹਿੰਦਾ ਸਰਕਾਰੀ ਕਾਗਜ਼ ਦੇ ਉੱਪਰ ਲਿਖਤ ਪੜਤ ਸਾਰਾ ਕੁਛ ਹੋ ਗਿਆ, ਕੰਮ ਮੁੱਕ ਗਿਆ, ਸਮਾਨ ਪੈਕ ਆ, ਸਿਰਫ ਸਵੇਰ ਨੂੰ ਵਾਪਸ ਆਉਣਾ। ਗੁਰੂ ਘਰ ਵਿਚ ਅੱਜ ਬੰਗਲਾ ਸਾਹਿਬ ਨਤਮਸਤਕ ਹੋਏ ਸੀਗੇ, ਦਰਬਾਰ ਸਾਹਿਬ ਆ ਕੇ ਨਤਮਸਤਕ ਹੋਣਾ। 2 ਦਿਨ ਦਾ ਸਮਾਂ ਲੱਗਣਾ, ਜਿੰਨੀ ਗਿਣਤੀ ਆ, ਮੈਂ ਨੀ ਕਹਿੰਦਾ ਸਵੇਰੇ ਚੱਲਣਗੇ ਤੇ ਸ਼ਾਮ ਤੱਕ ਘਰ ਆ ਜਾਣਗੇ, ਰਸਤੇ ਦੇ ਵਿੱਚ ਲੋਕਾਂ ਨੇ ਰੋਕ ਰੋਕ ਕੇ ਹੋ ਸਕਦਾ ਸਵਾਗਤ ਵੀ ਕਰ ਲੈਣ, ਹੋ ਸਕਦਾ ਉਹਨਾਂ ਦੇ ਰਸਤੇ ਵਿੱਚ ਲੰਗਰ ਵੀ ਲੱਗੇ ਹੋਣ, ਬਹੁਤ ਕੁਛ ਹੋ ਸਕਦਾ। ਪਰ ਇੱਥੇ ਆ ਜਿਹੜੇ ਹੁਣ ਰਾਤੋ ਰਾਤ ਜਥੇਬੰਦੀਆਂ ਉੱਠ ਕੇ ਸ਼ੁਰੂ ਹੋਣ ਲੱਗ ਪਈਆਂ, ਪਤਾ ਨੀ ਕਿਸੇ ਲਾਲਚ ਵਿੱਚ ਹੈ ਜਾਂ ਫਿਰ ਦਬਾਅ ਵਿੱਚ ਹੈ, ਪਤਾ ਨੀ ਕੀ ਕੁਛ ਹੈ, ਪਰ ਇਹਦੇ ਵੱਲ ਕਿਸਾਨਾਂ ਜਿਹੜੇ ਆਗੂ ਉਹਨਾਂ ਨੂੰ ਧਿਆਨ ਦੇਣਾ ਜ਼ਰੂਰ ਚਾਹੀਦਾ।
ਤੇ ਕੋਈ ਪਲਟੀਨੇ ਵਾਲੇ ਭਾਈ ਦੀ ਖਬਰ ਖਬਰ ਹੈਗੀ, ਉਹ ਕੀ ਕਰੂਗਾ?
ਪਲਟੀਨੇ ਵਾਲੇ ਭਾਈ ਦੀਆਂ ਪਤਾ ਨੀ ਪੁਰਾਣੀਆਂ ਇੰਟਰਵਿਊ ਜਾਂ ਨਵੀਆਂ ਇੰਟਰਵਿਊ, ਆਪਣੇ ਆਪ ਨੂੰ ਤਾਂ ਕਹਿੰਦਾ ਪਿਆ ਮੇਰਾ ਤਾਂ ਕੋਈ ਕਸੂਰ ਨਹੀਂ ਸੀਗਾ, ਪਰ ਚੈਨਲ ਉਹ ਵਾਲਾ ਹੈ ਨਾ ਜਿਹਦੇ ਉੱਪਰ ਸਭ ਤੋਂ ਪਹਿਲਾਂ ਬਹੁਤ ਉੱਪਰ ਹਾਈਕ ਚ ਗਿਆ, ਬਾਅਦ ਚ ਹਵਾ ਚ ਆ ਕੇ ਥੱਲੇ ਆ ਗਿਆ, ਨਾਮ ਵੀ ਏਅਰ ਸੀਗਾ ਕੁਛ, ਪਤਾ ਨੀ ਕਹਿੰਦੇ ਆ ਹੁਣ ਉਹ ਸਹੀ ਸੀਗਾ ਕਿ ਨਹੀਂ ਪਤਾ ਨੀ, ਚੈਨਲ ਕਿਹਦਾ ਇਹ ਵੀ ਨੀ ਪਤਾ, ਪਰ ਬਹੁਤੀਆਂ ਖਬਰਾਂ ਸੁਣਨ ਨੂੰ ਮਿਲੀਆਂ ਨੀ ਹੈ ਸੁਖਨਾਥ ਜੀ। ਇੰਨਾ ਜ਼ਰੂਰ ਹੈ ਪਿੰਡਾਂ ਦੇ ਵਿੱਚ ਲੁਕ ਲੁਕ ਕੇ ਕਿੱਥੇ ਕਿੱਥੇ ਪ੍ਰਚਾਰ ਕੀਤਾ ਗਿਆ, ਕਿੱਥੇ ਕਿੱਥੇ ਜਾ ਕੇ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਮਾਂ ਵੀ ਦੱਸਦਾ, ਸਮੇਂ ਦਾ ਇਤਿਹਾਸ ਵੀ ਦੱਸਦਾ, ਉਹ ਲੋਕ ਵੀ ਦੱਸਦੇ ਨੇ, ਲੋਕਾਂ ਨੂੰ ਸਭ ਕੁਛ ਪਤਾ। ਪਰ ਠੀਕ ਹੈ, ਅੰਦੋਲਨ ਨੂੰ ਵਾਪਸ ਹੋ ਰਿਹਾ, ਹੁਣ ਜਿੰਨੇ ਜੋ ਰੌਲਾ ਪਾਉਣਾ ਪਾਈ ਜਾਵੇ, ਕਾਵਾਂ ਰੌਲੀ ਪਾਉਣੀ ਚਾਹੇ ਰਾਮ ਰੌਲਾ ਪੈਣਾ, ਜੋ ਪਾਉਣਾ ਪਾਈ ਜਾਣ।
ਜੀ ਮਿਹਰਬਾਨੀ ਜੀ, ਬਹੁਤ ਧੰਨਵਾਦ ਜੁੜਨ ਦੇ ਵਾਸਤੇ।
ਸ਼ੁਕਰੀਆ ਸਾਹਿਬ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਨਵਜੀਤ ਸਿੰਘ ਹੋਰਾਂ ਦਾ ਸਾਥ ਸੀ ਜੀ, ਤੇ ਹੁਣ ਡਾਕਟਰ ਵਿਕਾਸ ਗੁਪਤਾ ਹੋਰਾਂ ਦੇ ਨਾਲ ਆਪਾਂ ਜੁੜਦੇ ਹਾਂ ਬਸ ਇਸ ਬ੍ਰੇਕ ਤੋਂ ਬਾਅਦ।
ਭਾਈ ਟਰੱਕ ਚਲਾਉਂਦੇ ਨੂੰ ਤਾਂ ਟਾਈਮ ਬਹੁਤ ਹੋ ਗਿਆ, ਪਰ ਕੋਈ ਇਹ ਜੀ ਕੰਪਨੀ ਦੱਸ ਜਿਹੜੀ ਪੇ ਵੀ ਵਧੀਆ ਦੇਵੇ ਤੇ ਨਾਲੇ ਯਾਰ ਸਟੀਅਰਿੰਗ ਤੇ ਬਹਿ ਕੇ ਨਵੀਂ ਗੱਡੀ ਚਲਾਉਣ ਦਾ ਨਜ਼ਾਰਾ ਵੀ ਆਵੇ।
ਲੱਗਦਾ ਤੂੰ ਬੁੱਟਰ ਕੈਰੀਅਰ ਬਾਰੇ ਨੀ ਸੁਣਿਆ।
ਉਹ ਕਿਹੜੇ ਯਾਰ ਬੁੱਟਰ ਕੈਰੀਅਰ?
ਉਹ ਬਾਈ ਜੀ, ਬੁੱਟਰ ਕੈਰੀਅਰ ਵਾਲੇ 55 ਸੈਂਟ ਤੋਂ ਤਾਂ ਸਟਾਰਟਿੰਗ ਕਰਦੇ ਨੇ, ਡਾਲਸ ਤੋਂ ਕੈਲੀਫੋਰਨੀਆ ਤੇ ਨਾਰਥ ਈਸਟ, ਤੇ ਟਰੱਕ 2022 ਮਾਡਲ ਹੈ ਕੈਨਵਰਸ ਦੇ, ਤੇ ਇੱਕ ਸਾਲ ਬਾਅਦ ਵਧੀਆ ਬੋਨਸ ਦਿੰਦੇ ਐ। ਤੂੰ ਨਾ ਮੇਰੀ ਗੱਲ ਮੰਨ, ਤੂੰ ਡੀਸੀ ਬੁੱਟਰ ਹੁਣਾਂ ਨੂੰ ਕਾਲ ਕਰ ਲਾ, ਨੰਬਰ ਨੋਟ ਕਰ 408-590-6632। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਾ ਡੀਸੀ ਬੁੱਟਰ ਹੁਣਾਂ ਦਾ, 408-590-6632।
ਕੀ ਤੁਹਾਡੇ ਕੋਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੈ? ਤਾਂ ਅਗਲੇ ਕੁਝ ਸੈਕਿੰਡ ਤੁਹਾਡੇ ਬਹੁਤ ਕੰਮ ਦੇ ਹੋ ਸਕਦੇ ਨੇ। ਜੇ ਤੁਹਾਡੇ ਕੋਲ ਹੈ 2 ਸਾਲ ਦਾ ਤਜਰਬਾ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤੇ ਨਾਲ ਹੈ ਕਲੀਨ ਡਰਾਈਵਿੰਗ ਰਿਕਾਰਡ, ਜੇਕਰ ਇਹ ਤਿੰਨੇ ਚੀਜ਼ਾਂ ਤੁਹਾਡੇ ਕੋਲ ਹੈ ਤਾਂ ਸਟਾਰਟਿੰਗ ਸੈਲਰੀ ਹੋਵੇਗੀ 65 ਸੈਂਟ ਪਰ ਮਾਈਲ, ਵੀਕਲੀ ਪੇ ਅਤੇ 3000 ਮਾਈਲਸ ਪਲੱਸ ਤੇ ਵੀ ਪੇ। ਬ੍ਰਾਂਡ ਨਿਊ ਆਟੋਮੈਟਿਕ ਟਰੱਕ ਐਂਡ ਟ੍ਰੇਲਰਸ, ਸੋ ਕਾਲ ਕਰਨਾ ਨਾ ਭੁੱਲਣਾ ਮੋਹਨ ਸ਼ਾਹੀ ਜੀ ਨੂੰ 734-366-9986।
ਉਹ ਬਾਈ ਕਿਹੜੀਆਂ ਸੋਚਾਂ ਡੁੱਬਿਆ ਪਿਆ, ਹੋਰ ਟਰੱਕ ਕਿਵੇਂ ਚੱਲਦਾ ਤੇਰਾ?
ਉਹ ਯਾਰ ਟਰੱਕ ਬਾਰੇ ਸੋਚ ਰਿਹਾ ਸੀ, ਲੋਡ ਵੀ ਤਿਆਰ ਹੈ, ਕੱਲ ਨੂੰ ਜਾਣਾ ਵੀ ਹੈ, ਪਰ ਅਲਾਈਨਮੈਂਟ ਕਰਾਉਣ ਵਾਲੀ ਪਈ ਹੈ, ਨਾਲੇ ਟਰੱਕ ਦੇ ਟਾਇਰ ਕਸੇ ਜੇ ਪਏ ਹੈ, ਸਮਝ ਨਹੀਂ ਆਉਂਦੀ ਵੀ ਹੁਣ ਇੰਨੀ ਛੇਤੀ ਕੰਮ ਕਿਵੇਂ ਕਰਾਵਾਂ, ਜਾਂ ਫਿਰ ਲੋਡ ਕਿਸੇ ਹੋਰ ਨੂੰ ਦੇਣਾ ਪਊ।
ਹੁਣ ਨਾ ਨਾ ਬਾਈ, ਕਿਉਂ ਨੁਕਸਾਨ ਕਰਦਾ? ਮੈਨੂੰ ਲੱਗਦਾ ਤੁਸੀਂ ਗਿੱਲ ਟਾਇਰ ਸੈਂਟਰ ਵਾਲਿਆਂ ਬਾਰੇ ਨਹੀਂ ਸੁਣਿਆ, 24/7 ਸਰਵਿਸ ਹੈ ਉਹਨਾਂ ਦੀ।
ਲੈ ਬਾਈ, ਫਿਰ ਤਾਂ ਮੈਂ ਅੱਜ ਹੀ ਜਾਣਾ ਗਿੱਲ ਟਾਇਰ ਸੈਂਟਰ ਵਾਲਿਆਂ ਕੋਲੇ।
ਗਿੱਲ ਟਾਇਰ ਸੈਂਟਰ 24/7 ਰੋਡ ਸਾਈਡ ਅਸਿਸਟੈਂਟ ਵਿਦ ਇਨ GTA, ਉਹ ਵੀ ਕੰਪੀਟੀਟਿਵ ਪ੍ਰਾਈਸਿਸ ਆਫ ਟਾਇਰਸ ਅਤੇ ਬਹੁਤ ਘੱਟ ਇੰਸਟਾਲੇਸ਼ਨ ਫੀਸ। ਗਿੱਲ ਟਾਇਰ ਸੈਂਟਰ ਤੇ ਤੁਹਾਨੂੰ ਮਿਲਦੀ ਹੈ ਸੁਵਿਧਾ, ਵੀਲ ਬੈਲੈਂਸਿੰਗ, ਕਾਰ, SUV, ਟਰੱਕ ਅਤੇ ਟ੍ਰੇਲਰ, ਵੀਲ ਅਲਾਈਨਮੈਂਟ, ਨਵੇਂ ਅਤੇ ਯੂਜ਼ ਟਾਇਰਸ ਵੀ ਤੁਹਾਨੂੰ ਇੱਥੋਂ ਮਿਲਦੇ ਹਨ। ਇੱਥੋਂ ਤੁਹਾਨੂੰ ਮਿਲਦਾ ਹੈ ਹਰ ਬ੍ਰਾਂਡ ਦਾ ਟਾਇਰ, ਨਾਰਥ ਅਮਰੀਕਨ, ਚਾਈਨੀਜ਼, ਫਿਲੀਪੀਨਸ। ਜੇ ਆਪਣੀ ਕਾਰ ਦੇ ਟਾਇਰਾਂ ਨੂੰ 4 ਚੰਦ ਲਾਣੇ ਹੋਣ ਤਾਂ ਹਮੇਸ਼ਾ ਯਾਦ ਰੱਖੋ ਗਿੱਲ ਟਾਇਰ ਸੈਂਟਰ। ਅੱਜ ਹੀ ਕਾਲ ਕਰੋ ਗਿੱਲ ਟਾਇਰ ਸੈਂਟਰ 647-987-0066। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 647-987-0066।
ਬਈ ਟਰੱਕ ਵੀ ਨਵਾਂ ਲੈ ਲਿਆ, ਕੰਮ ਵੀ ਬਹੁਤ ਹੈ, ਸਾਰਾ ਦਿਨ ਬਿਜ਼ੀ ਵੀ ਰਹੀਦਾ, ਪਰ ਫੇਰ ਵੀ ਬਚਦਾ ਕੁਛ ਨੀ, ਉੱਤੋਂ ਕੰਪਨੀ ਚੰਗੀ ਨੀ ਮਿਲਦੀ।
ਬਾਈ ਦੁਖੀ ਹੋਣ ਵਾਲੀ ਕੋਈ ਗੱਲ ਨੀ, ਲੱਗਦਾ ਤੂੰ ਹੰਟਰ ਐਕਸਪ੍ਰੈਸ ਵਾਲਿਆਂ ਬਾਰੇ ਨੀ ਸੁਣਿਆ।
ਹੰਟਰ ਐਕਸਪ੍ਰੈਸ ਵਾਲਿਆਂ ਨੂੰ ਲੋੜ ਹੈ ਡਰਾਈਵਰਸ ਦੀ, ਓਨਰ ਆਪਰੇਟਰ ਲੋਕਲ ਤੇ ਡੈਡੀਕੇਟਿਡ ਰਨਸ ਲਈ, ਮਿਸ਼ੀਗਨ ਤੋਂ ਲਾਰਾਈਡੋ ਟੈਕਸਸ ਲਈ, ਚੰਗੀ ਤਨਖਾਹ, ਵੀਕਲੀ ਹੋਮ ਟਾਈਮ, ਹੈਲਥ ਬੈਨੀਫਿਟਸ, ਵੀਕਲੀ ਪੇ, ਨਵੇਂ ਟਰੱਕ 2019 ਤੇ 21 ਮਾਡਲ। ਅੱਜ ਹੀ ਹੈਲਰੀ ਹੁਣਾਂ ਨੂੰ ਕਾਲ ਕਰੋ 313-307-4185, ਜਾਂ ਫਿਰ ਅਸਦ ਭੱਟ ਜੀ ਨੂੰ 313-694-0831। ਸੋ ਯਾਦ ਰੱਖੋ ਹੰਟਰ ਐਕਸਪ੍ਰੈਸ।
ਬਾਈ ਬਹੁਤ ਭੁੱਖ ਲੱਗੀ ਆ, ਆਪਾਂ ਹਾਈਵੇ 70 ਤੇ ਜਾ ਰਹੇ ਹਾਂ ਤੇ ਉੱਥੋਂ 465 ਲੈ ਕੇ ਐਗਜ਼ਿਟ 4 ਤੇ ਰੁਕਾਂਗੇ।
ਬਾਈ ਉੱਥੇ ਕੀ ਖਾਸ ਹੈ ਜਾ?
ਉੱਥੇ ਮਿੱਤਰਾਂ ਦਾ ਢਾਬਾ, ਨਾ ਤੈਨੂੰ ਪੰਜਾਬ ਯਾਦ ਕਰਾਤਾ ਤਾਂ ਮੈਨੂੰ ਕਹਿ ਦੀ।
ਬਾਈ ਪਹਿਲਾਂ ਵਾਲੀ ਨਾ ਕਰਿਓ, 2 ਦਿਨ ਬਹੁਤ ਪੇਟ ਖਰਾਬ ਰਿਹਾ ਮੇਰਾ।
ਨਾ ਨਾ ਨਾ, ਉੱਥੇ ਪੂਰੀ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ, ਨਾਲੇ ਉੱਥੇ ਆਪਾਂ ਬਹਿ ਕੇ ਰੋਟੀ ਖਾਈਏ ਜਾਂ ਪੈਕ ਕਰਾ ਕੇ ਨਾਲ ਲੈ ਲਈਏ, ਮਰਜ਼ੀ ਆਪਣੀ ਹੈ।
ਚਲੋ ਬਾਈ ਚੱਲੀਏ ਫਿਰ ਆਪਾਂ।
ਮਿੱਤਰਾਂ ਦਾ ਢਾਬਾ, ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਇੰਡੀਅਨ ਫੂਡ। ਟਰੱਕਾਂ ਵਾਲੇ ਵੀਰਾਂ ਲਈ ਇੱਥੇ ਰੁਕਣ ਦਾ ਵੀ ਪ੍ਰਬੰਧ ਹੈ, ਨਾਲ ਹੀ ਤੁਸੀਂ ਇੱਥੇ ਹਰ ਤਰ੍ਹਾਂ ਦਾ ਡਰਿੰਕ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ। 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਵਿਜ਼ਟਰ ਫਿਊਲ ਦੇ ਸਾਹਮਣੇ, ਚਾਹੇ ਤੁਸੀਂ ਹਾਈਵੇ 70, 69, 65 ਜਾਂ 74 ਤੇ ਆ ਰਹੇ ਹੋ, ਤੁਸੀਂ ਆਣਾ ਹੈ 465 ਐਗਜ਼ਿਟ 4 ਮਿੱਤਰਾਂ ਦਾ ਢਾਬਾ, ਇੰਡੀਅਨ ਐਪਲਸ ਇੰਡੀਆਨਾ, ਹਾਈਵੇ 70। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਰਬ ਅਤੇ ਦੀਪ ਨੂੰ।
ਹਾਜ਼ਰ ਬ੍ਰੇਕ ਤੋਂ ਬਾਅਦ ਜੀ ਇੱਕ ਵਾਰ ਫੇਰ, ਸੋ ਮਾਫੀ ਚਾਹੂੰਗਾ ਜੀ ਕਿਉਂਕਿ ਮੈਂ ਐਲਾਨ ਕਰਕੇ ਗਿਆ ਸੀ ਤੁਹਾਡੇ ਨਾਲ, ਐਲਾਨ ਜੀ ਤਾਂ ਨਹੀਂ ਮੈਂ ਵੈਸੇ, ਕਿ ਡਾਕਟਰ ਵਿਕਾਸ ਗੁਪਤਾ ਆਪਣੇ ਨਾਲ ਸ਼ਾਮਲ ਹੋਣਗੇ, ਪਰ ਹੋ ਸਕਦਾ ਉਹਨਾਂ ਦਾ ਫੋਨ ਮਿਊਟ ਹੋਵੇ ਕਿਉਂਕਿ ਅੱਜ ਕੱਲ੍ਹ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲਦਾ, ਕਿਤੇ ਬਿਜ਼ੀ ਹੋਣ ਅਤੇ ਉਹ ਉਹਨਾਂ ਦੇ ਨਾਲ ਲਾਈਨ ਨਹੀਂ ਆਪਣੀ ਲੱਗ ਸਕੀ। ਗੱਲ ਇਹ ਹੈ ਜੇ ਕਿਤੇ ਚੱਲਦੇ ਪ੍ਰੋਗਰਾਮ ਦੇ ਵਿੱਚੋਂ ਸ਼ਾਮਲ ਹੋ ਗਏ ਤਾਂ ਸੰਗਰਹਿਣੀ ਦੀ ਗੱਲ ਅੱਜ ਉਹਨਾਂ ਦੇ ਨਾਲ ਕਰ ਲਾਂਗੇ, ਹੋਮਿਓਪੈਥੀ ਦੇ ਜ਼ਰੀਏ ਇਸ ਮਰਜ਼ ਦਾ ਇਲਾਜ ਕਿਵੇਂ ਹੁੰਦਾ ਇਹ ਆਪਾਂ ਜ਼ਰੂਰ ਤੁਹਾਨੂੰ ਦੱਸਾਂਗੇ। ਅਤੇ ਉਦੋਂ ਬਿਨਾਂ ਕੁਛ ਕੁ ਹੋਰ ਗੱਲਾਂ ਜਿਹੜੀਆਂ ਉਹਨਾਂ ਦੇ ਉੱਤੇ ਝਾਤ ਮਾਰਦੇ ਹਾਂ। ਪੰਜਾਬ ਦੀ ਸਿਆਸਤ ਤੋਂ ਬਿਨਾਂ ਦੇਸ਼ ਦੇ ਵਿੱਚ ਜੋ ਗੱਲਾਂ ਵਾਪਰ ਰਹੀਆਂ ਜੋ ਕਿਸਾਨ ਮੋਰਚੇ ਨਾਲ ਸੰਬੰਧਿਤ ਨੇ ਉਹ ਇਹਨਾਂ ਦਾ ਜ਼ਿਕਰ ਵੀ ਆਪਾਂ ਕਰ ਲਈਏ। ਰਾਘਵਿੰਦਰ ਰਾਓ ਹੋਰਾਂ ਦੀ ਇੱਕ ਰਿਪੋਰਟ ਹੈ, ਉਹ ਕਹਿੰਦੇ ਕਿਸਾਨ ਅੰਦੋਲਨ ਪੰਜਾਬ ਦੀਆਂ ਉਨ੍ਹਾਂ ਮਾਵਾਂ ਦਾ ਦਰਦ ਜਿਨ੍ਹਾਂ ਨੇ ਅੰਦੋਲਨ ਦੌਰਾਨ ਜਵਾਨ ਪੁੱਤ ਤੋਰੇ। ਕਿਸਾਨਾਂ ਦੇ ਵੱਲੋਂ ਸਾਲ ਭਰ ਲੰਬੇ ਅੰਦੋਲਨ ਤੋਂ ਬਾਅਦ ਹੁਣ ਖੇਤੀ ਕਾਨੂੰਨ ਵਾਪਸ ਲੈ ਲਏ ਗਏ। ਸਰਕਾਰ ਦੇ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ, ਐਮ ਐਸ ਪੀ ਦੀ ਗਰੰਟੀ ਲਈ ਕਮੇਟੀ ਬਣਾਉਣ ਸਮੇਤ ਲਗਭਗ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ। ਕਿਸਾਨਾਂ ਅਤੇ ਸਰਕਾਰ ਦੇ ਵਿਚਾਲੇ ਸਹਿਮਤੀ ਬਣਨ ਤੋਂ ਬਾਅਦ ਹੁਣ ਕਿਸਾਨਾਂ ਨੇ ਅੰਦੋਲਨ ਮੁਲਤਵੀ ਕਰਕੇ ਘਰ ਪਰਤਣ ਦਾ ਐਲਾਨ ਕਰ ਦਿੱਤਾ। 11 ਦਸੰਬਰ ਨੂੰ ਅਧਿਕਾਰਤ ਤੌਰ ਤੇ ਕਿਸਾਨ ਆਪੋ ਆਪਣੇ ਘਰਾਂ ਲਈ ਵਾਪਸੀ ਕਰਨਗੇ, ਪਰ ਸਾਲ ਭਰ ਦੇ ਇਸ ਅੰਦੋਲਨ ਵਿਚ ਬਹੁਤ ਸਾਰੇ ਲੋਕਾਂ ਨੂੰ ਕੀਮਤ ਚੁਕਾਉਣੀ ਪਈ ਹੈ, ਕਈਆਂ ਦੀਆਂ ਜਾਨਾਂ ਗਈਆਂ। ਅਜਿਹੇ ਦੇ ਵਿਚ ਬੀਬੀਸੀ ਦੇ ਵੱਲੋਂ ਕੁਝ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਆਪਣੇ ਨਜ਼ਦੀਕੀਆਂ ਪੁੱਤਰਾਂ, ਪਤੀ, ਮਾਵਾਂ ਅਤੇ ਬਾਪੂਆਂ ਨੂੰ ਗੁਆਤਾ ਹੈ, ਜੋ ਉਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਵਿਚ ਹਿੱਸਾ ਲੈਣ ਗਏ ਪਰ ਘਰ ਵਾਪਸ ਨਾ ਪਰਤ ਸਕੇ। ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਜੋਗਿੰਦਰ ਯਾਦਵ ਦਾ ਕਹਿਣਾ ਕਿ ਉਨ੍ਹਾਂ ਦੇ ਵਿਚੋਂ ਕੁਝ ਦੀ ਮੌਤ ਸਰਦੀਆਂ ਵਿਚ ਬਹੁਤ ਜ਼ਿਆਦਾ ਠੰਡ ਲੱਗਣ ਕਾਰਨ, ਕੁਝ ਦੀ ਦਿਲ ਦਾ ਦੌਰਾ ਪੈਣ ਕਾਰਨ ਤੇ ਕੁਝ ਦੀ ਸੜਕ ਹਾਦਸਿਆਂ 'ਚ ਮੌਤ ਹੋ ਗਈ। ਕਿਸਾਨ ਮੋਦੀ ਸਰਕਾਰ ਤੋਂ ਮ੍ਰਿਤਕਾਂ ਦੇ ਲਈ ਮੁਆਵਜ਼ੇ ਦੀ ਅਤੇ ਨੌਕਰੀ ਦੀ ਮੰਗ ਕਰ ਰਿਹਾ। ਸਰਕਾਰ ਨੇ ਹਾਲ ਦੇ ਵਿਚ ਹੀ ਸੰਸਦ 'ਚ ਕਿਹਾ ਕਿ ਉਨ੍ਹਾਂ ਦੇ ਕੋਲ ਪ੍ਰਦਰਸ਼ਨਾਂ ਦੌਰਾਨ ਮਰਨ ਵਾਲੇ ਲੋਕਾਂ ਦੀ ਗਿਣਤੀ ਦਾ ਕੋਈ ਰਿਕਾਰਡ ਨਹੀਂ, ਇਸ ਲਈ ਵਿੱਤੀ ਸਹਾਇਤਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਵੱਖਰੀ ਗੱਲ ਹੈ ਕਿ ਹੁਣ ਇਹ ਸਾਰੀਆਂ ਗੱਲਾਂ ਮੰਨ ਲਈਆਂ ਗਈਆਂ। ਉਧਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਸਾਰੇ ਲੋਕਾਂ ਦੀ ਸੂਚੀ ਭੇਜ ਦਿੱਤੀ ਹੈ ਜਿਨ੍ਹਾਂ ਨੇ ਧਰਨੇ ਦੌਰਾਨ ਆਪਣੀਆਂ ਜਾਨਾਂ ਗੁਆਈਆਂ ਤੇ ਇਹਦੇ ਵਿਚ 700 ਤੋਂ ਵੱਧ ਨਾਮ ਨੇ ਤੇ 600 ਤੋਂ ਵੱਧ ਪੰਜਾਬ ਦੇ ਹੈ। ਜੋਗਿੰਦਰ ਯਾਦਵ ਕਹਿੰਦੇ ਕਿ ਵਲੰਟੀਅਰਾਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਹੋਈਆਂ ਮੌਤਾਂ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ, ਫਿਰ ਕਿਸਾਨ ਸੰਗਠਨਾਂ ਅਤੇ ਅਖਬਾਰਾਂ ਦੀਆਂ ਕਲਿੱਪਾਂ ਦੇ ਨਾਲ ਇਸ ਦੀ ਪੁਸ਼ਟੀ ਕੀਤੀ। ਰਾਜੇਵਾਲ ਨੇ ਦਸਿਆ ਕਿ ਸਰਕਾਰ ਦਾ ਆਪਣੇ ਹੀ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਬਹੁਤ ਦੁੱਖ ਵਾਲੀ ਗੱਲ ਹੈ ਕਿ ਦੇਸ਼ ਦੇ ਵਿਚ ਕਿਸਾਨ ਕੋਈ ਮਾਇਨੇ ਨਹੀਂ ਰੱਖਦਾ। ਸਾਡੀ ਸਰਕਾਰ ਦੇ ਅੱਗੇ ਇਹ ਗੱਲ ਹੈ ਕਿ ਅਜਿਹਾ ਸਲੂਕ ਉਹ ਕਿਉਂ ਕਰ ਰਹੀ ਹੈ ਜਿਵੇਂ ਅਸੀਂ ਕਿਸੇ ਦੇਸ਼ ਦੇ ਵਾਸੀ ਨਾ ਹੋਈਏ। ਧਰਨੇ ਵਾਲੀ ਥਾਂ ਤੋਂ ਮੀਲਾਂ ਦੂਰ ਬਠਿੰਡੇ ਜ਼ਿਲ੍ਹੇ ਦੇ ਇਕ ਪਿੰਡ ਦਾ ਇਕ ਕਿਸਾਨ ਜੋੜਾ ਆਪਣੇ ਇਕਲੌਤੇ ਪੁੱਤ ਦੀ ਮੌਤ ਮਗਰੋਂ ਮਾੜੇ ਹਾਲਾਤਾਂ ਦੇ ਨਾਲ ਜੂਝ ਰਿਹਾ। ਮਨਪ੍ਰੀਤ ਸਿੰਘ ਜੀ ਦੀ ਉਮਰ 24 ਸਾਲ ਸੀ, ਉਹਦੀ ਜਨਵਰੀ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹਦੀ ਮਾਂ ਰੋਂਦੀ ਹੈ ਕਿ ਮੇਰੇ ਕੋਲੋਂ ਇਹ ਦਰਦ ਸਹਿਣ ਨਹੀਂ ਹੁੰਦਾ, ਪੁੱਤ ਦੀ ਯਾਦ 'ਚ ਉਹ ਸਦਾ ਰੋਂਦੀ ਹੈ। ਮਨਪ੍ਰੀਤ ਦੇ ਪਿਤਾ ਗੁਰਦੀਪ ਸਿੰਘ ਦੱਸਦੇ ਆ ਕਿ ਉਨ੍ਹਾਂ ਨੇ ਉਹਨੂੰ ਦਿੱਲੀ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨੇ ਕਿਹਾ ਕਿ ਜੇ ਸਾਡੇ ਵਰਗੇ ਕਿਸਾਨ ਇਸ ਧਰਨੇ ਦਾ ਹਿੱਸਾ ਨਹੀਂ ਹੋਣਗੇ ਤਾਂ ਸਭ ਕੁਝ ਖਤਮ ਹੋ ਜੂ। ਪੰਜਾਬ ਸਰਕਾਰ ਨੇ ਮ੍ਰਿਤਕਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ। ਮਨਪ੍ਰੀਤ ਦੀ ਮਾਂ ਬਲਵਿੰਦਰ ਕੌਰ ਸਰਕਾਰ ਨੂੰ ਸਵਾਲ ਕਰਦੇ ਕਿ ਅਸੀਂ ਸਭ ਕੁਝ ਦੇਣ ਨੂੰ ਤਿਆਰ ਹਾਂ, ਸਰਕਾਰ ਜੀ ਸਾਨੂੰ ਸਾਡਾ ਪੁੱਤ ਵਾਪਸ ਦੇ ਦਿਓ। ਉਹ ਤੋਂ ਥੋੜੀ ਦੂਰ ਅਗਲੀ ਗਲੀ ਦੇ ਵਿਚ ਇਕ ਪੁੱਤਰ ਹਜੇ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹਦੀ ਮਾਂ ਨਹੀਂ ਰਹੀ। 65 ਸਾਲਾ ਬਲਵੀਰ ਕੌਰ ਆਪਣੇ ਪਿੰਡ ਦੀਆਂ ਹੋਰ ਔਰਤਾਂ ਨਾਲ ਦਿੱਲੀ ਧਰਨੇ 'ਚ ਆਉਂਦੀ ਜਾਂਦੀ ਰਹੀ। ਉਹਦੇ ਪੁੱਤਰ ਚਮਕੌਰ ਸਿੰਘ ਨੇ ਦੱਸਿਆ ਕਿ ਮੇਰੀ ਮਾਂ ਅੰਦੋਲਨ ਦੌਰਾਨ ਹਰ ਤਰ੍ਹਾਂ ਦੀ ਮਦਦ ਕਰਦੀ ਸੀ, ਚਾਹੇ ਖਾਣਾ ਬਣਾਉਣਾ ਹੋਵੇ ਜਾਂ ਪਰੋਸਣਾ। ਮਾਰਚ ਦੇ ਮਹੀਨੇ ਉਹਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਟਿਆਲਾ ਜ਼ਿਲ੍ਹਾ ਦੇ ਇਕ ਪਿੰਡ ਦੇ ਵਿਚ ਇਕ ਮਾਂ ਆਪਣੇ ਪੁੱਤ ਲਈ ਵਿਰਲਾਪ ਕਰਦੀ ਹੈ। 23 ਸਾਲਾਂ ਦੇ ਗੁਰਪ੍ਰੀਤ ਦੀ ਮੌਤ 2020 ਦੇ ਵਿਚ ਦਸੰਬਰ 2020 'ਚ ਆਪਣੇ ਚਾਚੇ ਦੇ ਨਾਲ ਧਰਨੇ ਵਾਲੀ ਥਾਂ ਤੋਂ ਘਰ ਪਰਤਦੇ ਸਮੇਂ ਇਕ ਹਾਦਸੇ 'ਚ ਹੋ ਗਈ। ਉਹਦੀ ਮਾਂ ਪਰਮਜੀਤ ਕਹਿੰਦੀ ਹੈ ਕਿ ਇਸ ਨਾਲ ਕੀ ਫਰਕ ਪੈਂਦਾ ਕਿ ਕਾਨੂੰਨ ਰੱਦ ਕਰ ਦਿੱਤੇ ਗਏ, ਕਿ ਸਾਡੇ ਪੁੱਤਰ ਨੂੰ ਵਾਪਸ ਲਿਆ ਸਕਦਾ ਹੈ ਸਾਰਾ ਕੁਝ? ਜੇ ਕਾਨੂੰਨ ਨਾ ਬਣਾਏ ਗਏ ਹੁੰਦੇ ਤਾਂ ਕੋਈ ਮਰਦਾ ਨਹੀਂ। ਪਰਮਜੀਤ ਕੌਰ ਨੇ ਕਿਹਾ ਕਿ ਉਹਦਾ ਪੁੱਤਰ ਕਹਿੰਦਾ ਸੀ ਕਿ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਗੁਰਪ੍ਰੀਤ ਦੇ ਚਾਚੇ ਲਾਭ ਸਿੰਘ ਦੀ ਪਤਨੀ ਅਮਰਜੀਤ ਕੌਰ ਟੁੱਟ ਚੁੱਕੀ ਹੈ, ਆਪਣੇ ਪਤੀ ਤੇ ਮਾਣ ਕਰਦੀ ਹੈ, ਪਰ ਉਹ ਅਮਰਜੀਤ ਕਹਿੰਦੀ ਹੈ ਕਿ ਜਿਸ ਦਿਨ ਉਹ ਜਾ ਰਿਹਾ ਸੀ ਉਹਨੇ ਕਿਹਾ ਸੀ ਕਿ ਉਹ ਜਾਂ ਤਾਂ ਲੜਾਈ ਜਿੱਤ ਕੇ ਵਾਪਸ ਆਊਗਾ ਤੇ ਜਾਂ ਫਿਰ ਸ਼ਹੀਦ ਹੋ ਕੇ। ਉਹ ਆਪਣੇ ਪਿੰਡ ਦੇ ਵਿੱਚ ਕਿੰਗਾਂ ਲਈ ਸ਼ਹੀਦ ਬਣ ਗਏ। ਇਹ ਕਹਾਣੀ ਸਾਡੇ ਦੁੱਖ ਦੀ ਹੈ, ਦਰਦ ਦੀ ਹੈ, ਸਾਡੀ ਜਿੱਤ ਦੀ ਹੈ। ਇੱਕ ਮਿਆਂਮਾਰ ਤੋਂ ਵੀ ਸਟੋਰੀ ਹੈ, ਉੱਥੇ ਇਹ ਹੈ ਕਿ ਮਿਆਂਮਾਰ ਦੇ ਵਿੱਚ ਹਿਰਾਸਤ ਚ ਲਈਆਂ ਗਈਆਂ ਔਰਤਾਂ ਨੂੰ ਤਸੀਹੇ ਦਿੱਤੇ ਗਏ, ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਤੇ ਬਲਾਤਕਾਰ ਦੀ ਧਮਕੀ ਦਿੱਤੀ ਗਈ ਹੈ। ਇਸ ਸਾਲ ਦੇ ਸ਼ੁਰੂ ਦੇ ਵਿੱਚ ਦੇਸ਼ ਦੇ ਵਿੱਚ ਫੌਜੀ ਤਖ਼ਤਾ ਪਲਟ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰਨ ਵਾਲੀਆਂ ਔਰਤਾਂ ਨਜ਼ਰਬੰਦ ਕੀਤੀਆਂ ਗਈਆਂ, ਉਹ ਪੰਜ ਨੇ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਜ਼ਰਬੰਦੀ ਦੌਰਾਨ ਉਨ੍ਹਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਤੇ ਤਸੀਹੇ ਦਿੱਤੇ ਗਏ। ਮਹਿਲਾਵਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਨ੍ਹਾਂ ਦੇ ਨਾਮ ਹੈ ਜਿਹੜੇ ਉਹ ਜ਼ਰੂਰ ਜਨਤਕ ਨਹੀਂ ਕੀਤੇ ਜਾ ਰਹੇ, ਪਰ ਮਸਲੇ ਹੈ ਜਿਹੜੇ ਉਹ ਸਾਰੇ ਦੇ ਸਾਰੇ ਉਹੀ ਨੇ। ਨਾਵਾਂ ਤੋਂ ਬਿਨਾਂ ਵੀ ਤੁਹਾਨੂੰ ਸਮਝ ਆਉਣਗੇ ਕਿ ਕਹਾਣੀ ਉਹੀ ਹੈ। ਜਦੋਂ ਮਿਆਂਮਾਰ ਦੀ ਸੈਨਾ ਨੇ ਫਰਵਰੀ ਦੇ ਵਿੱਚ ਸੱਤਾ ਤੇ ਕਬਜ਼ਾ ਕੀਤਾ, ਦੇਸ਼ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਔਰਤਾਂ ਨੇ ਇਸ ਵਿਰੋਧ ਅੰਦੋਲਨ ਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਮਨੁੱਖੀ ਅਧਿਕਾਰਾਂ ਦਾ ਸਮੂਹ ਉਹ ਕਹਿੰਦਾ ਹੈ ਕਿ ਮਿਆਂਮਾਰ, ਜਿਹਨੂੰ ਬਰਮਾ ਦੇ ਵਜੋਂ ਵੀ ਜਾਣਿਆ ਜਾਂਦਾ, ਵਿੱਚ ਪਹਿਲੀ ਵਾਰ ਸੈਨਾ ਵੀ ਬੰਦੀ ਬਣਾਉਣ, ਗਾਇਬ ਕਰਨ ਤੇ ਤਸੀਹੇ ਦੇਣ ਵਾਲੇ ਤਰੀਕਿਆਂ ਦੀ ਵਰਤੋਂ ਕਰਦੀ ਸੀ, ਪਰ ਤਖ਼ਤਾ ਪਲਟ ਤੋਂ ਬਾਅਦ ਅਜਿਹੀ ਹਿੰਸਾ ਵਧੇਰੇ ਵਿਆਪਕ ਹੋ ਗਈ। ਅਸਿਸਟੈਂਸ ਐਸੋਸੀਏਸ਼ਨ ਫਾਰ ਪੋਲੀਟੀਕਲ ਪ੍ਰਿਜ਼ਨਰਸ ਇੱਕ ਐਨ ਜੀ ਓ ਹੈ ਜਿਹਦੇ ਮੁਤਾਬਕ 8 ਦਸੰਬਰ ਨੂੰ ਲੋਕਤੰਤਰ ਦੇ ਪੱਖ ਦੇ ਵਿਚ ਅੰਦੋਲਨ ਦੇ ਉਤੇ ਸੈਨਿਕ ਕਾਰਵਾਈ ਦੌਰਾਨ 1318 ਲੋਕ ਮਾਰੇ ਗਏ, ਜਿਨ੍ਹਾਂ ਚ 93 ਔਰਤਾਂ ਸ਼ਾਮਲ ਨੇ। ਇਸੇ ਦੌਰਾਨ ਘੱਟੋ ਘੱਟ 8 ਔਰਤਾਂ ਦੀ ਹਿਰਾਸਤ ਵਿਚ ਮੌਤ ਹੋ ਗਈ। ਇਨ੍ਹਾਂ ਦੇ ਵਿਚੋਂ 4 ਦੀ ਮੌਤ ਪੁੱਛਗਿੱਛ ਕੇਂਦਰ ਦੇ ਵਿਚ ਤਸੀਹੇ ਝੱਲਣ ਦੌਰਾਨ ਹੋਈ ਹੈ। 10,200 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਤੇ 2,000 ਤੋਂ ਵੱਧ ਔਰਤਾਂ ਇਹਦੇ ਚ ਸ਼ਾਮਲ ਹੈ। ਡੈਮੋਕ੍ਰੇਸੀ ਕਾਰਕੁਨ ਇਨ ਸੋਏ ਮੇ ਨੂੰ ਲਗਭਗ 6 ਮਹੀਨੇ ਪਹਿਲਾਂ ਕੈਦ ਕੀਤਾ ਗਿਆ ਸੀ। ਕੈਦ ਦੇ ਦੌਰਾਨ ਪਹਿਲੇ 10 ਦਿਨ ਉਨ੍ਹਾਂ ਨੂੰ ਮਿਆਂਮਾਰ ਦੇ ਇਕ ਅਜਿਹੇ ਪੁੱਛਗਿੱਛ ਕੇਂਦਰ ਵਿਚ ਰਖਿਆ ਗਿਆ ਜੋ ਤਸੀਹੇ ਦੇਣ ਵਜੋਂ ਜਾਣਿਆ ਜਾਂਦਾ ਹੈ। ਸੋਏ ਮੇ ਦਾ ਇਲਜ਼ਾਮ ਹੈ ਕਿ ਉਥੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਤੇ ਤਸੀਹੇ ਦਿੱਤੇ ਗਏ। ਇਹ ਵੀ ਦਸਿਆ ਗਿਆ ਕਿ ਵਿਰੋਧ ਪ੍ਰਦਰਸ਼ਨ ਲਈ ਨਾਰਿਆਂ ਵਾਲੀਆਂ ਪੱਟੀਆਂ ਬਣਾਉਂਦੇ ਸੀ, ਉਸ ਸਮੇਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਤੇ ਬੰਨ ਕੇ ਇਕ ਬੈਂਚ ਸੁੱਟ ਲਿਆ ਗਿਆ। ਜਦੋਂ ਮੈਂ ਕਿਸੇ ਅਣਦੱਸੀ ਥਾਂ ਤੇ ਪਹੁੰਚੀ ਤਾਂ ਰਾਤ ਹੋ ਚੁੱਕੀ ਸੀ। ਜਦੋਂ ਮੈਨੂੰ ਪੁੱਛਗਿੱਛ ਲਈ ਇਕ ਕਮਰੇ ਚ ਲਿਜਾਇਆ ਗਿਆ ਤਾਂ ਮੇਰੀਆਂ ਅੱਖਾਂ ਤੇ ਪੱਟੀ ਬੰਨੀ ਹੋਈ ਸੀ ਤਾਂ ਜੋ ਮੈਨੂੰ ਮੂਰਖ ਬਣਾ ਸਕਣ। ਪੁੱਛਗਿੱਛ ਕਰਨ ਵਾਲਿਆਂ ਨੇ ਉਨ੍ਹਾਂ ਤੋਂ ਸਵਾਲ ਪੁੱਛੇ ਤੇ ਉਨ੍ਹਾਂ ਦਾ ਜਵਾਬ ਉਸ ਨਾਲ ਖੁਸ਼ ਜਾਂ ਸੰਤੁਸ਼ਟ ਨਾ ਹੁੰਦੇ ਹੋਏ ਉਨ੍ਹਾਂ ਨੇ ਸੋ ਮੇ ਨੂੰ ਮੋਟੀ ਸੋਟੀ ਦੇ ਨਾਲ ਮਾਰਿਆ। ਦੱਸਦੀ ਹੈ ਕਿ ਆਪਣੀ ਸੈਕਸ ਲਾਈਫ ਬਾਰੇ ਦੱਸਣ ਲਈ ਵੀ ਉਨ੍ਹਾਂ ਦੇ ਉੱਤੇ ਵਾਰ ਵਾਰ ਦਬਾਅ ਪਾਇਆ ਗਿਆ। ਪੁੱਛ ਪੜਤਾਲ ਕਰਨ ਵਾਲੇ ਇਕ ਵਿਅਕਤੀ ਨੇ ਧਮਕੀ ਦਿੱਤੀ ਕਿ ਕੀ ਤੈਨੂੰ ਪਤਾ ਹੈ ਕਿ ਇੱਥੇ ਆਉਣ ਵਾਲੀਆਂ ਔਰਤਾਂ ਨਾਲ ਅਸੀਂ ਕੀ ਕਰਦੇ ਹਾਂ, ਅਸੀਂ ਉਨ੍ਹਾਂ ਦਾ ਬਲਾਤਕਾਰ ਕਰਦੇ ਹਾਂ, ਉਨ੍ਹਾਂ ਨੂੰ ਮਾਰ ਵੀ ਦਿੰਦੇ ਹਾਂ। ਸੋ ਇਹ ਉਥੋਂ ਦੇ ਮਿਆਂਮਾਰ ਦੇ ਨਾਲ ਸੰਬੰਧਿਤ ਜਿਹੜੇ ਅੰਕੜੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਜੀ। ਇੱਕ ਬ੍ਰੇਕ ਤੋਂ ਬਾਅਦ ਮੈਂ ਇਸ ਗੱਲ ਨੂੰ ਜਾਰੀ ਰੱਖੂੰਗਾ।
ਜੇ ਤੁਸੀਂ ਗ੍ਰੇਟਰ ਟੋਰਾਂਟੋ ਏਰੀਆ 'ਚ ਰਹਿ ਰਹੇ ਹੋ ਤੇ ਤੁਹਾਨੂੰ ਕਿਸੇ ਵੀ ਕਿਸਮ ਦੀ ਰੀਅਲ ਇਸਟੇਟ ਸਰਵਿਸ ਦੀ ਜ਼ਰੂਰਤ ਹੋਵੇ, ਤੁਸੀਂ ਪ੍ਰਾਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ, ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਦੇਖ ਰਹੇ ਹੋ ਤਾਂ ਨਵ ਪੱਟੀ ਨੂੰ ਕਾਲ ਕਰੋ ਜਿਹੜੇ ਹੋਮ ਲਾਈਫ ਡਾਇਮੰਡਸ ਦੇ ਨਾਲ ਕੰਮ ਕਰਦੇ ਹੈ। ਨੰਬਰ ਹੈ 416-543-2078 416-543-2078।
ਜ਼ਿੰਦਗੀ ਅਜੀਬ ਹੈ,
ਜ਼ਿੰਦਗੀ ਪਿਆਰੀ ਹੈ,
ਜ਼ਿੰਦਗੀ ਕੰਡਿਆਲੀਦਾਰ ਹੈ,
ਜ਼ਿੰਦਗੀ ਫੁੱਲਾਂ ਦੀ ਸੇਜ ਹੈ,
ਜ਼ਿੰਦਗੀ ਅਨਪ੍ਰੈਡਿਕਟੇਬਲ ਹੈ।
ਹਾਂ, ਗੱਲ ਤਾਂ ਸਹੀ ਹੈ, ਜ਼ਿੰਦਗੀ ਦਾ ਕੀ ਪਤਾ ਕਿਸ ਮੋੜ ਉੱਤੇ ਕੀ ਵਾਪਰ ਜੇ,
ਫਿਰ ਕਰੀਏ ਕੀ।
ਜੇਕਰ ਤੁਸੀਂ ਟੋਰਾਂਟੋ ਚੋ ਜਾਂ ਟੋਰਾਂਟੋ ਦੇ ਆਸ ਪਾਸ ਹੋ ਤੇ ਜੇਕਰ ਤੁਹਾਨੂੰ ਲਾਈਫ ਰਿਲੇਟਡ ਜਾਂ ਹੈਲਥ ਰਿਲੇਟਡ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਚਾਹੀਦੀ ਹੈ, ਹੋਲ ਲਾਈਫ, ਟਰਮ ਲਾਈਫ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ, ਜਾਂ ਫਿਰ ਤੁਹਾਨੂੰ ਕਿਸੇ ਵੀ ਕਿਸਮ ਦੀ ਇਨਵੈਸਟਮੈਂਟ ਦੀ ਜ਼ਰੂਰਤ ਹੋਵੇ ਜਿਵੇਂ ਸੈਗਰੀਗੇਟਡ ਫੰਡਸ, TFSA, RESP, IRSP, ਤਾਂ ਤੁਸੀਂ ਨਵਪੱਟੀ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 416-543-2078, 416-543-2078।
ਅਗਲੀ ਗੱਲ ਨੂੰ ਅੱਗੇ ਤੋਰਦੇ ਆ, ਇਸੇ ਲੜੀ ਨੂੰ, ਸੋਰੀ ਅਗਲੀ ਗੱਲ ਨੀ, ਇਸੇ ਲੜੀ ਨੂੰ। ਫੇਰ ਉਹ ਕਹਿੰਦੀ ਕਿ ਮੈਨੂੰ ਅੱਖਾਂ ਦੇ ਉੱਤੇ ਪੱਟੀ ਬੰਨ ਕੇ ਮੇਰਾ ਜੋ ਏਜੰਸੀ ਸ਼ੋਸ਼ਣ ਕੀਤਾ ਗਿਆ, ਉਹਨਾਂ ਨੇ ਮੇਰੇ ਵੱਡੇ ਆਕਾਰ ਵਾਲੇ ਟੋਪ ਨੂੰ ਹੇਠਾਂ ਖਿੱਚਿਆ, ਮੈਨੂੰ ਛੋਇਆ ਤੇ ਮੇਰੇ ਸਰੀਰ ਨੂੰ ਬੇਪਰਦਾ ਕੀਤਾ। ਬਾਅਦ ਦੇ ਵਿਚ ਸੋਏ ਦੀਆਂ ਅੱਖਾਂ ਤੋਂ ਪੱਟੀ ਹਟਾ ਦਿੱਤੀ ਤੇ ਉਹਨੇ ਦੇਖਿਆ ਕਿ ਇਕ ਗਾਰਡ ਨੇ ਆਪਣੇ ਰਿਵਾਲਵਰ ਦੇ ਵਿਚੋਂ ਇਕ ਗੋਲੀ ਨੂੰ ਛੱਡ ਕੇ ਬਾਕੀ ਸਾਰੀਆਂ ਕੱਢ ਦਿੱਤੀਆਂ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਸੋਏ ਨੇ ਉਨ੍ਹਾਂ ਨੂੰ ਆਪਣੇ ਸੰਪਰਕਾਂ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਤਾਂ ਉਨ੍ਹਾਂ ਨੇ ਸੋਏ ਦਾ ਮੂੰਹ ਖੋਲਿਆ ਤੇ ਜ਼ਬਰਦਸਤੀ ਲੋਡਲ ਰਿਵਾਲਵਰ ਮੂੰਹ ਚ ਪਾਤਾ। ਹਿਊਮਨ ਰਾਈਟਸ ਵਾਚ ਉਹਦੇ ਮਿਆਂਮਾਰ ਦੇ ਵਿਚ ਰਿਸਰਚਰ ਹੈ ਮੈਨੀ ਮੌਂਗ, ਉਹਦੇ ਮੁਤਾਬਕ ਆਰਜ਼ੀ ਤੌਰ ਦੇ ਉੱਤੇ ਰੱਖਣ ਵਾਲੀਆਂ ਥਾਵਾਂ, ਫੌਜ ਦੀ ਬੈਰਕ ਦਾ ਇਕ ਕਮਰਾ ਜਾਂ ਇੱਥੋਂ ਤੱਕ ਖਾਲੀ ਪਈ ਜਾਂ ਇੱਕ ਇਮਾਰਤ, ਕੋਈ ਵੀ ਥਾਂ ਇਕ ਪੁੱਛਗਿੱਛ ਕੇਂਦਰ ਹੋ ਸਕਦਾ ਉਨ੍ਹਾਂ ਲੋਕਾਂ ਦੇ ਵਾਸਤੇ। ਮਿਆਂਮਾਰ ਚ ਇਕ ਵਕੀਲ ਨੇ ਆਪਣੀ ਸੁਰੱਖਿਆ ਲਈ ਨਾਮ ਨਾ ਦੱਸਣ ਦੀ ਸ਼ਰਤ ਤੇ ਦੱਸਿਆ ਕਿ ਉਨ੍ਹਾਂ ਨੇ ਕਈ ਨਜ਼ਰਬੰਦਾਂ ਦੀ ਨੁਮਾਇੰਦਗੀ ਕੀਤੀ ਹੈ ਜਿਨ੍ਹਾਂ ਦੀ ਪੁੱਛਗਿੱਛ ਦੌਰਾਨ ਤਸ਼ੱਦਦ ਜਾਂ ਏਜੰਸੀ ਸ਼ੋਸ਼ਣ ਕੀਤੇ ਜਾਣ ਦੀ ਸ਼ਿਕਾਇਤ ਹੈ। ਵਕੀਲ ਨੇ ਕਿਹਾ ਕਿ ਮੇਰੇ ਮੁਵੱਕਲਾਂ ਦੇ ਵਿਚੋਂ ਇਕ ਦੀ ਗਲਤ ਪਛਾਣ ਕੀਤੀ ਗਈ, ਫਿਰ ਵੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦੋਂ ਉਨ੍ਹਾਂ ਨੂੰ ਸਮਝਾਇਆ ਕਿ ਇਹ ਉਹ ਵਿਅਕਤੀ ਨੀ ਜਿਹਦੀ ਤੁਸੀਂ ਭਾਲ ਕਰ ਰਹੇ ਹੋ ਤਾਂ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਉਸ ਵਰਗਾ ਬਣਨ ਦਾ ਦੋਸ਼ ਲਾਇਆ। ਉਹਨੂੰ ਲੋਹੇ ਦੀ ਸਲਾਖ ਦੇ ਨਾਲ ਸੀਹੇ ਦਿੱਤੇ ਗਏ, ਲਗਾਤਾਰ ਉਸਦੀਆਂ ਲੱਤਾਂ ਤੇ ਸਲਾਖ ਲਗਾਈ ਗਈ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ। ਇਹ ਵੀ ਦੱਸਦੇ ਆ ਕਿ ਫਿਰ ਇੱਕ ਮਹਿਲਾ ਨੂੰ ਪੁੱਛਗਿੱਛ ਕੇਂਦਰ ਚ ਭੇਜਿਆ ਗਿਆ। ਉਹਨੇ ਦੋਸ਼ ਲਾਇਆ ਕਿ ਉੱਥੇ ਪੁਰਸ਼ ਗਾਰਡ ਨੇ ਉਹਨੂੰ ਕਿਹਾ ਕਿ ਜੇਕਰ ਉਸਦੇ ਨਾਲ ਉਹ ਸੌਂਦੀ ਹੈ ਤਾਂ ਉਹ ਫੇਰ ਉਹਨੂੰ ਛੱਡ ਦਿੱਤਾ ਜਾਊਗਾ। ਵਕੀਲ ਨੇ ਮਿਆਂਮਾਰ ਦੇ ਵਿਚ ਇਕ ਕਾਨੂੰਨੀ ਪ੍ਰਣਾਲੀ ਨੂੰ ਅਪਾਰਦਰਸ਼ੀ ਦਸਿਆ ਤੇ ਉਹ ਕਹਿੰਦੇ ਕਿ ਜਿੱਥੇ ਉਨ੍ਹਾਂ ਵਰਗੇ ਵਕੀਲ ਵੀ ਕਈ ਵਾਰ ਸ਼ਕਤੀਹੀਣ ਹੋ ਜਾਂਦੇ, ਅਸੀਂ ਗ੍ਰਿਫ਼ਤਾਰੀਆਂ ਤੇ ਪੁੱਛਗਿੱਛਾਂ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਤਾਂ ਕਰਦੇ ਪਰ ਸਾਨੂੰ ਦੱਸਿਆ ਗਿਆ ਕਿ ਪ੍ਰਕਿਰਿਆਵਾਂ ਕਾਨੂੰਨੀ ਨੇ ਤੇ ਪੁੱਛਗਿੱਛ ਕਰਨ ਵਾਲਿਆਂ ਨੂੰ ਸੀਹੇ ਦਿੱਤੇ ਜਾਂਦੇ ਨੇ। ਹਾਲਾਂਕਿ ਸੋਏ ਮੇ ਨੇ ਜੋ ਦੱਸਿਆ ਉਹਦੀ ਪੁਸ਼ਟੀ ਕਰਨੀ ਅਸੰਭਵ ਹੈ, ਪਰ ਕੁਝ ਹੋਰ ਨਜ਼ਰਬੰਦ ਰਹਿ ਚੁੱਕੀਆਂ ਔਰਤਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਇਹੀ ਕਿਹਾ ਕਿ ਉਨ੍ਹਾਂ ਨੂੰ ਪੁੱਛਗਿੱਛ ਕੇਂਦਰਾਂ ਦੇ ਵਿਚ ਸੀਹੇ ਦਿੱਤੇ ਗਏ, ਜਿਨਸੀ ਸ਼ੋਸ਼ਣ ਕੀਤਾ ਗਿਆ। ਨਜ਼ਰਬੰਦ ਰਹੀ ਇਕ ਔਰਤ ਨੇ ਕਿਹਾ ਕਿ ਮੈਨੂੰ ਇਕ ਘੰਟੇ ਤੋਂ ਵੱਧ ਸਮੇਂ ਲਈ ਤਿੰਨ ਉਂਗਲੀ ਵਾਲੀ ਸਲਾਮੀ, ਜਿਹਦਾ ਮਿਆਂਮਾਰ ਦੇ ਵਿਚ ਵਿਰੋਧ ਦਾ ਪ੍ਰਤੀਕ ਮੰਨਿਆ ਜਾਂਦਾ, ਉਹ ਸਲਾਮੀ ਦੇਣ ਦੇ ਲਈ ਮਜਬੂਰ ਕੀਤਾ ਗਿਆ ਤੇ ਇਕ ਗਾਰਡ ਨੇ ਮੈਨੂੰ ਡਰਾਉਣ ਲਈ ਮੇਰੇ ਬਾਲਾਂ ਨੂੰ ਵੀ ਸਹਿਲਾਇਆ। ਇਕ ਹੋਰ ਮਹਿਲਾ ਜਿਸ ਨੂੰ ਸ਼ਬੇ ਪਾਈਥਾਰ ਦਾ ਟਾਊਨਸ਼ਿਪ ਦੇ ਵਿਚ ਪੁੱਛਗਿੱਛ ਕੇਂਦਰ ਦੇ ਵਿਚ ਲਿਜਾਇਆ ਗਿਆ ਤੇ ਉਥੇ ਉਹਨੇ ਕਿਹਾ ਕਿ ਉਨ੍ਹਾਂ ਕੁੜੀਆਂ ਨੂੰ ਕਮਰੇ ਚੋਂ ਬਾਹਰ ਧੱਕਿਆ, ਕੁਝ ਕੁੜੀਆਂ ਤੇ ਕੱਪੜਿਆਂ ਦੇ ਬਟਨ ਖੁੱਲੇ ਸੀ ਜਾਂ ਗਾਇਬ ਸੀ। ਸੋਏ ਮੇ ਦੀ ਗਵਾਹੀ ਨੂੰ ਮਿਆਂਮਾਰ ਦੇ ਸੂਚਨਾ ਉਪ ਮੰਤਰੀ ਮੇਜਰ ਜਨਰਲ ਜ਼ੋ ਮਿਨ ਤੁਨ ਦੇ ਸਾਹਮਣੇ ਰੱਖਿਆ ਗਿਆ, ਜਿਨ੍ਹਾਂ ਨੇ ਸੈਨਾ ਦੇ ਦੁਆਰਾ ਕਿਸੇ ਵੀ ਤਸ਼ੱਦਦ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਇਹ ਜਾਅਲੀ ਖ਼ਬਰਾਂ ਨੇ। ਇਸ ਸਾਲ ਦੇ ਸ਼ੁਰੂ ਦੇ ਵਿਚ ਸੈਨਾ ਨੇ ਨਜ਼ਰਬੰਦ ਕੀਤੀ ਇਕ ਮਹਿਲਾ ਦੀ ਤਸਵੀਰ ਵੀ ਪ੍ਰਸਾਰਿਤ ਕੀਤੀ ਜਿਹਦਾ ਚਿਹਰਾ ਇਸ ਹੱਦ ਤੱਕ ਕੁੱਟਿਆ ਗਿਆ ਕਿ ਉਹ ਪਛਾਣੀ ਨਹੀਂ ਜਾ ਸਕਦੀ ਸੀ, ਜੋ ਤਸਵੀਰ ਵਾਇਰਲ ਵੀ ਹੋਈ। ਉਹ ਮਹਿਲਾ ਅਜੇ ਵੀ ਜੇਲ੍ਹ ਦੇ ਵਿਚ ਹੈ ਤੇ ਹਥਿਆਰਾਂ ਦੇ ਨਾਲ ਸੰਬੰਧਿਤ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਹੈ। ਮੇਜਰ ਜਨਰਲ ਜ਼ੋ ਮਿਨ ਤੁਨ ਨੇ ਨੂੰ ਜਦੋਂ ਪੁੱਛਿਆ ਗਿਆ ਕਿ ਸੈਨਾ ਨੇ ਮਹਿਲਾ ਨੂੰ ਸੱਟਾਂ ਕਿਉਂ ਮਾਰੀਆਂ ਤੇ ਲੁਕੋਈਆਂ ਕਿਉਂ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਗ੍ਰਿਫ਼ਤਾਰੀਆਂ ਕਰਨੀਆਂ ਪੈਂਦੀਆਂ ਉਦੋਂ ਇਹ ਹੋ ਸਕਦਾ ਭੱਜਣ ਦੀ ਕੋਸ਼ਿਸ਼ ਕਰਦੇ ਪੈਣ ਤਾਂ ਫਿਰ ਫੜਨ ਦੇ ਵਾਸਤੇ ਇਹ ਕੁਝ ਕਰਨਾ ਪੈਂਦਾ। ਦੁਰਵਿਵਹਾਰ ਕਰਨ ਵਾਲਿਆਂ ਦੀ ਸਿਰਫ ਪੁੱਛਗਿੱਛ ਗੁਪਤ ਥਾਵਾਂ ਤੇ ਨਹੀਂ ਹੁੰਦੀ। 50 ਸਾਲ ਤੋਂ ਵੱਧ ਉਮਰ ਦੇ ਇੱਕ ਕਾਰਕੁਨ ਜਿਨ੍ਹਾਂ ਨੂੰ ਅਸੀਂ ਲਿਨ ਦੇ ਨਾਂ ਦੇ ਨਾਲ ਤੁਹਾਡੇ ਨੂੰ ਤੁਹਾਨੂੰ ਦੱਸ ਰਹੇ ਹਾਂ, ਉਹਦੇ ਬਾਰੇ ਦੱਸਦੇ ਕਿ ਕਿਵੇਂ ਉਹ ਯੋਂਗੋਨ ਦੀ ਇਨਸੀਨ ਜੇਲ੍ਹ ਦੇ ਵਿੱਚ 40 ਦਿਨਾਂ ਤੋਂ ਵੱਧ ਸਮੇਂ ਲਈ ਇਕਾਂਤ ਵਾਸਤੇ ਵਿੱਚ ਰੱਖਿਆ ਗਿਆ। ਲਿਨ ਦੇ ਕੋਲ ਉਨ੍ਹਾਂ ਦੇ ਸੈੱਲ ਦੇ ਵਿੱਚ ਆਪਣੇ ਦੁਆਰਾ ਪਹਿਨੇ ਹੋਏ ਕੱਪੜਿਆਂ ਤੋਂ ਇਲਾਵਾ ਕੁਛ ਨਹੀਂ ਸੀ, ਦਵਾਈ ਵੀ ਨਹੀਂ ਸੀ ਜਿਹੜੀ ਚਾਹੀਦੀ ਸੀ। ਲਗਾਤਾਰ ਉਹ ਨਜ਼ਰਬੰਦੀ ਦੌਰਾਨ ਕਮਜ਼ੋਰ ਹੁੰਦੇ ਗਏ। ਉਹਨੇ ਦੱਸਿਆ ਕਿ ਮੈਂ ਹਨੇਰੇ ਵਿੱਚ ਲੇਟ ਜਾਂਦੀ, ਚਿੰਤਾ ਕਰਦੀ ਕਿ ਮੈਂ ਮਰ ਜਾਵਾਂਗੀ। ਕਈ ਵਾਰ ਮੈਨੂੰ ਆਲੇ ਦੁਆਲੇ ਦੀਆਂ ਕੋਠੜੀਆਂ ਚੋਂ ਚੀਕਣ ਤੇ ਰੋਣ ਦੀਆਂ ਆਵਾਜ਼ਾਂ ਸੁਣਦੀਆਂ। ਮੈਂ ਸੋਚਦੀ ਰਹਿੰਦੀ ਕਿ ਕਿਸ ਨੂੰ ਕੁੱਟਿਆ ਜਾਂਦਾ। ਉਹ ਯਾਦ ਕਰਦਿਆਂ ਕਿ ਕਿਵੇਂ ਇਕ ਦਿਨ ਇਕ ਪੁਲਿਸ ਅਫਸਰ ਕਈ ਮਹਿਲਾ ਅਫਸਰਾਂ ਨਾਲ ਉਨ੍ਹਾਂ ਦੀ ਕੋਠੜੀ ਚ ਆਇਆ। ਉਨ੍ਹਾਂ ਨੇ ਦਸਿਆ ਕਿ ਉਹ ਜਾਣ ਵਾਲੇ ਸਨ ਜਦੋਂ ਮੈਂ ਦੇਖਿਆ ਕਿ ਪੁਲਿਸ ਅਧਿਕਾਰੀ ਮੇਰਾ ਵੀਡੀਓ ਬਣਾ ਰਿਹਾ ਸੀ। ਜਦੋਂ ਉਹਨੇ ਇਹਦੀ ਸ਼ਿਕਾਇਤ ਕੀਤੀ ਪਰ ਉਹ ਵਿਅਰਥ ਸੀ। HRW ਦੇ ਖੋਜਕਰਤਾ ਮੈਰੀ ਮੌਂਗ ਨੇ ਦਸਿਆ ਕਿ ਜੇਲ੍ਹਾਂ ਦੇ ਵਿਚ ਲਗਭਗ ਅਕਸਰ 500 ਔਰਤਾਂ ਨੂੰ ਅਜਿਹੇ ਕਮਰਿਆਂ ਚ ਬੰਦ ਕੀਤਾ ਜਾਂਦਾ ਜੋ ਸਿਰਫ 100 ਕੈਦੀਆਂ ਦੇ ਵਾਸਤੇ ਹੁੰਦੇ ਆ। ਉਨ੍ਹਾਂ ਨੂੰ ਸੌਣ ਲਈ ਵਾਰ ਵਾਰ ਲੇਟਣਾ ਪੈਂਦਾ ਕਿਉਂਕਿ ਸਾਰੇ ਇਕੋ ਸਮੇਂ ਸੌ ਵੀ ਨਹੀਂ ਸਕਦੇ। ਮੈਨੀ ਨੇ ਦਸਿਆ ਕਿ ਉਨ੍ਹਾਂ ਦੇ ਲਈ ਬੁਨਿਆਦੀ ਸਵੱਛਤਾ ਤੋਂ ਬਿਨਾਂ ਕੁਛ ਵੀ ਨਹੀਂ, ਉਥੇ ਸਵੱਛਤਾ ਦੇ ਵਾਸਤੇ ਵੀ ਕੋਈ ਸਾਧਨ ਨਹੀਂ। ਅਜਿਹਾ ਕਰਨਾ ਮੌਲਿਕ ਅਧਿਕਾਰਾਂ ਦੀ ਪੂਰੀ ਤਰ੍ਹਾਂ ਅਣਗਹਿਲੀ ਕਰਨ ਦੇ ਸਮਾਨ ਹੈ। ਇਕ ਔਰਤ ਜਿਸ ਨੂੰ ਸ਼ਵੇ ਭਾਈ ਥਾਰ ਪੁਛਗਿਛ ਕੇਂਦਰ ਤੇ ਲਿਜਾਇਆ ਗਿਆ, ਉਨ੍ਹਾਂ ਨੇ ਵੀ ਜੇਲ੍ਹ ਦੇ ਵਿਚ ਇਹੀ ਅਨੁਭਵ ਕੀਤਾ। ਉਨ੍ਹਾਂ ਕਿਹਾ ਕਿ ਜੋ ਔਰਤਾਂ ਪੁਛਗਿਛ ਕੇਂਦਰਾਂ ਤੋਂ ਹੁਣੇ ਚਲੇ ਗਈਆਂ ਉਨ੍ਹਾਂ ਦੇ ਜ਼ਖਮ ਵੀ ਠੀਕ ਨਹੀਂ ਸੀ, ਜਦਕਿ ਕੁਝ ਦੀ ਮਹਾਂਵਾਰੀ ਚੱਲ ਰਹੀ ਸੀ। ਕੁਝ ਨੂੰ ਨਜ਼ਰਬੰਦੀ ਵਿਚ 7 ਦਿਨਾਂ ਤੋਂ ਬਾਅਦ ਨਹਾਉਣ ਦੀ ਇਜਾਜ਼ਤ ਦਿੱਤੀ ਗਈ। ਅਕਤੂਬਰ ਵਿਚ 5,000 ਤੋਂ ਵੱਧ ਕੈਦੀਆਂ ਨੂੰ ਮਾਫ਼ੀ ਦਿੱਤੀ ਗਈ, ਜਿਸ ਵਿਚ ਸੋਏ ਮੇ ਨੂੰ ਵੀ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਦੀ ਸਰਗਰਮੀ ਦੁਆਰਾ ਗ੍ਰਿਫ਼ਤਾਰ ਕੀਤੇ ਜਾਣ ਦੇ ਡਰ ਦੇ ਲਾਇਕ ਸੀ। ਉਹ ਇਹ ਵੀ ਕਹਿੰਦੇ ਕਿ ਮੈਂ ਸਮਝਦੀ ਹਾਂ ਕਿ ਇਹ ਹਮੇਸ਼ਾ ਹੀ ਸੁਭਾਵਨਾ ਬਣੀ ਹੋਈ ਹੈ ਕਿ ਮੈਨੂੰ ਦੁਬਾਰਾ ਗ੍ਰਿਫ਼ਤਾਰ ਕੀਤਾ ਜਾ ਸਕਦਾ, ਹੋ ਸਕਦਾ ਮੇਰੀ ਮੌਤ ਹੋ ਜਾਵੇ, ਪਰ ਮੈਂ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦੀ ਹਾਂ। ਹਾਲਾਂਕਿ ਮੈਂ ਸੁਰੱਖਿਅਤ ਮਹਿਸੂਸ ਨਹੀਂ ਕਰਦੀ, ਪਰ ਫਿਰ ਵੀ ਮੈਂ ਅੰਦੋਲਨ ਦਾ ਹਿੱਸਾ ਬਣਾ ਰਹਿਣਾ ਚਾਹੁੰਦੀ ਹਾਂ। ਇਹ ਮਿਆਂਮਾਰ ਦੇ ਤਾਜ਼ਾ ਹਾਲਾਤਾਂ ਦੀ ਸਥਿਤੀ ਤੁਹਾਡੇ ਨਾਲ ਸਾਂਝੀ ਕੀਤੀ।
ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ।
ਆਪਣੇ ਰਕੇਸ਼ ਭਾਜੀ ਕਿੰਨੇ ਚੰਗੇ ਨੇ, ਸੁਨੀਤਾ ਭੈਣ ਜੀ ਦਾ ਕਿੰਨਾ ਧਿਆਨ ਰੱਖਦੇ ਨੇ।
ਇੱਦਾਂ ਦਾ ਕੀ ਕਰਤਾ ਰਕੇਸ਼ ਨੇ ਜਿਹੜੇ ਤੂੰ ਉਹਦੇ ਤਾਰੀਫਾਂ ਦੇ ਪੁਲ ਬੰਨੀ ਜਾਣੀ ਹੈ।
ਸੁਨੀਤਾ ਭੈਣ ਜੀ ਦੀ ਲਾਈਫ ਨੂੰ ਪੂਰੀ ਤਰ੍ਹਾਂ ਸਿਕਿਓਰ ਕਰਤਾ ਉਹਨਾਂ ਨੇ।
ਉਹ ਕਿੱਦਾਂ?
ਇੰਸ਼ੋਰੈਂਸ ਕਰਾ ਕੇ, ਘਰ ਦੀ, ਗੱਡੀ ਦੀ, ਹੈਲਥ ਦੀ, ਸਭ ਸਿਕਿਓਰ ਹੈ ਉਹਨਾਂ ਦੀ ਫੈਮਿਲੀ ਦਾ।
ਪਰ ਇੰਸ਼ੋਰੈਂਸ ਕਰਾਈਏ ਕਿਸ ਤੋਂ? ਤੈਨੂੰ ਤਾਂ ਪਤਾ ਹੀ ਹੈ ਟਰਮਸ ਐਂਡ ਕੰਡੀਸ਼ਨ ਵਾਲੇ ਚੱਕਰ 'ਚ ਪਹਿਲਾਂ ਕੁਝ ਹੋਰ ਤੇ ਬਾਅਦ 'ਚ ਕੁਝ ਹੋਰ ਨਿਕਲਦਾ।
ਫਿਰ ਤੁਸੀਂ ਇੱਕ ਵਾਰ ਪੌਲ ਇੰਸ਼ੋਰੈਂਸ ਵਾਲੇ ਪੌਲ ਤਨੇਜਾ ਜੀ ਨੂੰ ਜ਼ਰੂਰ ਮਿਲੋ।
ਟਰੈਕਿੰਗ ਵਾਲੇ ਵੀਰਾਂ ਲਈ ਆਟੋ ਤੇ ਹੋਮ ਇੰਸ਼ੋਰੈਂਸ ਤੇ ਸਪੈਸ਼ਲ ਡਿਸਕਾਊਂਟ, ਨਾਲ ਹੀ ਜੇ ਤੁਸੀਂ ਕਿਸੇ ਹੋਰ ਪ੍ਰੋਫੈਸ਼ਨ ਜਿਵੇਂ ਰੀਅਲ ਸਟੇਟ, ਮੌਰਗੇਜ, ਅਕਾਊਂਟਿੰਗ ਜਾਂ ਨਰਸ ਦੀ ਫੀਲਡ ਵਿੱਚ ਕੰਮ ਕਰਦੇ ਹੋ ਤਾਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ 51% ਤੱਕ ਘੱਟ ਕਰਵਾ ਸਕਦੇ ਹੋ। ਡਿਸੇਬਿਲਿਟੀ ਤੇ ਸਪੈਸ਼ਲ ਪੈਕੇਜ ਅਵੇਲੇਬਲ ਹੈ। ਵਰਕ ਪਰਮਿਟ ਵਾਲੇ ਵੀ ਡਿਸੇਬਿਲਿਟੀ ਤੇ ਲਾਈਫ ਇੰਸ਼ੋਰੈਂਸ ਲੈ ਸਕਦੇ ਹਾਂ। ਆਪਣੇ ਪ੍ਰੋਫੈਸ਼ਨ ਤੇ ਡਿਸਕਾਊਂਟ ਬਾਰੇ ਜਾਣਨ ਲਈ ਇਹਨਾਂ ਨੂੰ ਜ਼ਰੂਰ ਪੁੱਛੋ। ਪੌਲਸ ਇੰਸ਼ੋਰੈਂਸ, ਬ੍ਰੋਕਰ ਡੀਲਿੰਗ ਵਿਦ ਆਟੋ ਹੋਮ।
ਇੱਕ ਹੋਰ ਖਬਰ ਹੈ ਗੋਆ ਤੋਂ। ਉੱਥੇ ਗੋਆ ਦੇ ਦੌਰੇ ਤੇ ਪਹੁੰਚੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਲੋਕ ਕਲਾਕਾਰਾਂ ਦੇ ਨਾਲ ਡਾਂਸ ਕਰਕੇ ਵਿਵਾਦਾਂ ਚ ਘਿਰ ਗਈ। ਡਾਂਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪ੍ਰਿੰਕਾ ਗਾਂਧੀ ਭਾਜਪਾ ਨੇਤਾਵਾਂ ਦੇ ਨਾਲ ਨਾਲ ਆਮ ਜਨਤਾ ਦੇ ਨਿਸ਼ਾਨੇ ਦੇ ਉੱਤੇ ਵੀ ਆ ਗਈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਭਾਜਪਾ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਪ੍ਰਿੰਕਾ ਗਾਂਧੀ ਦੇ ਉੱਤੇ ਤਾਂਜ ਕਸਦੇ ਲਿਖਿਆ ਕਿ 26/11 ਦੇ ਵਕਤ ਰਾਹੁਲ ਗਾਂਧੀ ਵੀ ਕਾਫ਼ੀ ਦੇਰ ਤੱਕ ਪਾਰਟੀ ਕਰਦੇ ਰਹੇ ਤੇ ਭਾਈ ਦੀ ਤਰ੍ਹਾਂ ਪ੍ਰਿੰਕਾ ਗਾਂਧੀ ਨੇ ਵੀ ਉਸ ਵਕਤ ਗੋਆ ਦੇ ਵਿਚ ਡਾਂਸ ਕੀਤਾ ਜਦੋਂ ਪੂਰਾ ਦੇਸ਼ ਸੀ ਡੀ ਐਸ ਜਨਰਲ ਬਿਪਿਨ ਰਾਵਤ ਦੇ ਅੰਤਮ ਸੰਸਕਾਰ ਕਾਰਨ ਸੋਗ ਦੇ ਵਿਚ ਡੁੱਬਿਆ ਹੋਇਆ। ਕੋਈ ਖਾਸ ਗੱਲ ਇਸ ਤੋਂ ਜ਼ਿਆਦਾ ਸ਼ਰਮਨਾਕ ਹੋ ਸਕਦੀ ਹੈ? ਉਨ੍ਹਾਂ ਨੇ ਵੀਡੀਓ ਦਾ ਕਲਿਪ ਸਾਂਝਾ ਕੀਤਾ। ਭਾਜਪਾ ਦੇ ਬੁਲਾਰੇ ਸ਼ਹਿਜਾਦ ਜੈ ਹਿੰਦ ਨੇ ਕਿਹਾ ਕਿ ਪ੍ਰਿੰਕਾ ਗਾਂਧੀ ਦੀ ਵੀਡੀਓ ਨੂੰ ਸਭ ਨੇ ਦੇਖਿਆ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਪੂਰਾ ਦੇਸ਼ ਵੀਰਾਂ ਦੇ ਖੋਣ ਦੇ ਸ਼ੋਕ ਦੇ ਵਿਚ ਡੁੱਬਿਆ ਹੋਇਆ, ਹਲੇ ਤਾਂ ਸੀ ਡੀ ਐਸ ਬਿਪਿਨ ਰਾਵਤ ਦੇ ਅੰਤਮ ਦਰਸ਼ਨ ਵੀ ਪੂਰੇ ਦੇਸ਼ ਦੀਆਂ ਅੱਖਾਂ ਦੇ ਵਿੱਚ ਨੇ, ਅੱਖਾਂ ਨਮ ਨੇ, ਤੇ ਦੂਜੇ ਪਾਸੇ ਪ੍ਰਿੰਕਾ ਗਾਂਧੀ ਹੱਸ ਰਹੀ ਹੈ, ਨੱਚ ਰਹੀ ਹੈ ਤੇ ਜਸ਼ਨ ਮਨਾ ਰਹੀ ਹੈ। ਉਹ ਇਸ ਕਾਰਜਕ੍ਰਮ ਨੂੰ ਅੱਗੇ ਵੀ ਵਧਾ ਸਕਦੀ ਸੀ, ਪਰ ਉਨ੍ਹਾਂ ਨੇ ਜਾਣ ਬੁੱਝ ਕੇ ਅਜਿਹਾ ਕੀਤਾ। ਸੋ ਇਹ ਹੈ ਸਾਡੇ ਮੁਲਕ ਦੀ ਸਿਆਸਤ। ਆਪ ਉਹ ਸਭ ਕੁਝ ਕਰਦੇ ਹੋਣਗੇ, ਪਰ ਜਦੋਂ ਕਿਸੇ ਨੂੰ ਘੇਰਨਾ, ਖਾਮ ਖਾ ਘੇਰਨਾ, ਉਦੋਂ ਇਹ ਵੀ ਹੀਲੇ ਵਸੀਲੇ ਬਣ ਜਾਂਦੇ। ਮੈਂ ਨਹੀਂ ਭਗਤ ਕਿਸੇ ਵੀ ਧਿਰ ਦਾ, ਤੁਸੀਂ ਜਾਣਦੇ ਹੋ, ਪਰ ਗਲਤ ਨੂੰ ਗਲਤ ਸਾਨੂੰ ਕਹਿਣਾ ਚਾਹੀਦਾ। ਠੀਕ ਹੈ ਕਿ ਉਹਨੇ ਉੱਥੇ ਕੁਝ ਕਰ ਲਿਆ, ਤੇ ਇਹ ਵੀ ਹੋਊਗਾ ਕਿ ਅੱਜ ਨੇ ਬੀਜੇਪੀ ਵਾਲੇ ਆ, ਇਨ੍ਹਾਂ ਨੇ ਕੋਈ ਖੁਸ਼ੀ ਨਹੀਂ ਮਨਾਈ ਹੋਣੀ ਅੱਜ, ਜਾਂ ਕੁਝ ਹੋਰ ਨਹੀਂ ਕੀਤਾ ਹੋਊਗਾ। ਪਰ ਸਿਰਫ ਤੇ ਸਿਰਫ ਇਹ ਹੈ ਕਿ ਵਿਰੋਧੀ ਨੂੰ ਨੀਵਾਂ ਦਿਖਾਉਣ ਦੇ ਵਾਸਤੇ ਇਹੋ ਜਿਹੇ ਹੀਲੇ ਵਸੀਲੇ ਕੀਤੇ ਜਾਂਦੇ ਆ। ਸੋ ਦੋਸਤੋ, ਇਹ ਸੀ ਅੱਜ ਦਾ ਸਿੱਧੂ ਲਾਈਵ ਸ਼ੋਅ, ਰੇਡੀਓ ਚੰਨ ਪ੍ਰਦੇਸ਼ੀ ਦੇ ਪਲੇਟਫਾਰਮ ਤੋਂ ਅਸੀਂ ਸਾਂਝ ਪਾਈ। ਤੁਸੀਂ ਰੇਡੀਓ ਚੰਨ ਪ੍ਰਦੇਸ਼ੀ ਨਾਲ ਜੁੜਨ ਦੇ ਵਾਸਤੇ 815-557-5991 ਤੇ ਕਾਲ ਕਰ ਸਕਦੇ ਹੋ, ਜਾਂ ਫਿਰ 219-670-4549 ਦੇ ਉੱਤੇ ਸਰਵਨ ਸਿੰਘ ਟਿਵਾਣਾ ਸਾਹਿਬ ਨੂੰ ਸੰਪਰਕ ਕੀਤਾ ਜਾ ਸਕਦਾ। info@channelpradeshi.com ਸਾਡਾ ਈਮੇਲ ਆਈਡੀ ਹੈ, ਉੱਥੇ ਜੁੜ ਸਕਦੇ ਹੋ, ਤੇ ਜਾਂ ਫਿਰ ਫੋਨ ਲਾਈਨ ਦੇ ਜ਼ਰੀਏ ਜੁੜਨਾ ਤਾਂ ਜਿਹੜੇ ਦੋ ਨੰਬਰ ਨੇ ਇਨ੍ਹਾਂ ਦੇ ਰਾਹੀਂ ਜੁੜ ਜਾਓ। ਚੰਨ ਪ੍ਰਦੇਸ਼ੀ ਯੂਟਿਊਬ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ, ਕਿਉਂਕਿ ਇੱਥੇ ਤੁਸੀਂ ਸਹਿਯੋਗ ਦੇਖ ਸਕਦੇ ਹੋ ਸਾਡੇ, ਉੱਥੇ ਵੀਡੀਓ ਦੇਖਦੇ ਹੋ ਤਾਂ, ਤੇ ਨਾਲ ਹੀ ਚੰਨ ਪ੍ਰਦੇਸ਼ੀ ਦੇ ਪੇਜ ਦੇ ਜ਼ਰੀਏ ਵੀ ਸਾਂਝ ਪਾ ਲਓ। ਸੋ ਹੁਣ ਇਹ ਸਾਂਝਾਂ ਸਥਾਪਿਤ ਨੇ, ਪਰ ਬ੍ਰੇਕ ਦਾ ਵੇਲਾ ਹੈ, ਉਦੋਂ ਬਾਅਦ ਸੁਣੋ ਨਿਊਜ਼ ਬੁਲੇਟਿਨ।